ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਧੰਨਵਾਦ ਤੁਸੀਂ ਆ ਗਿਆ ਪਹੁੰਚ ਗਿਆ ਜੀ ਖੁੱਲਾ ਪਹੁੰਚ ਜਾਣਾ ਸੀ ਮੈਂ ਇੱਥੇ ਕੋਈ ਸਮੁੰਦਰੋਂ ਪਾਰ ਆਉਣਾ ਸੀ ਪੁੱਤ ਮੈਂ ਇੱਥੇ ਰਾਹ ਰਾਹ ਆਉਣਾ ਸੀ ਤੇ ਬੜੇ ਮਜੇ ਮਜੇ ਨਾਲ ਆਉਣ ਡਿਆ ਤੇ ਮੌਸਮ ਵੀ ਸੁਖਨਾ ਅੱਜ ਕਿਤੇ ਚੰਗਾ ਹੀ ਆ
ਜੀ ਅੱਜ ਤੇ ਮੌਸਮ ਬਹੁਤ ਵਧੀਆ
ਤੇ ਫਿਰ ਮੈਂ ਸੋਚਿਆ ਮਨਾ ਵੀ ਚਲੋ ਮਜੇ ਮਜੇ ਨਾਲ ਮੌਸਮ ਦਾ ਆਨੰਦ ਲੈਂਦੇ ਜਾਂਦੇ ਆ ਵੈਸੇ ਤੇ ਗਰਮੀ ਤੇ ਸਰਦੀ ਦੋਵਾਂ ਦਾ ਹੀ ਆਨੰਦ ਲੈਣਾ ਚਾਹੀਦਾ ਜਿਵੇਂ ਹਰ ਚੀਜ਼ ਦੇ ਦੋ ਪਹਿਲੂ ਰੱਬ ਨੇ ਬਣਾਇਆ ਜੋੜੇ ਦੇ ਰੂਪ ਚ
ਜੀ
ਸੁਖ ਤੇ ਦੁੱਖ ਬਣਾਇਆ ਪਾਪ ਤੇ ਪੁੰਨ ਬਣਾਇਆ ਮਰਦ ਤੇ ਤੀਵੀ ਬਣਾਏ ਧੁੱਪ ਤੇ ਛਾਂ ਬਣਾਏ ਇਹ ਜੇ ਸੋਕਾ ਬਣਾਇਆ ਤੇ ਗਿੱਲ ਮੀਂਹ ਵੀ ਬਣਾਇਆ ਇਹ ਕਰਕੇ ਹਰ ਚੀਜ਼ ਦੋ ਜੋੜਿਆਂ ਦੇ ਰੂਪ ਦੇ ਵਿੱਚ ਆ ਤੇ ਜਿਹੜੀ ਕਿ ਮੇਰੇ ਹਿਸਾਬ ਨਾਲ ਦੋਵਾਂ ਨੂੰ ਸਵੀਕਾਰ ਕਰਨਾ ਚਾਹੀਦਾ
ਜੀ
ਅੱਗੇ ਸਿਆਣੇ ਕਹਿੰਦੇ ਹੁੰਦੇ ਸੀ ਜੇ ਤੈਨੂੰ ਸੁੱਖ ਕਬੂਲ ਆਇਆ ਨਾ
ਜੀ
ਤੇ ਤੈਨੂੰ ਦੁੱਖ ਵੀ ਕਬੂਲ ਕਰਨੇ ਚਾਹੀਦੇ ਇਹ ਨੇ ਵੀ ਸੁੱਖਾਂ ਤੋਂ ਤੂੰ ਛਾਲਾ ਮਾਰ ਕੇ ਕਹਿੰਦੇ ਵੀ ਆ ਗਿਆ ਆ ਗਿਆ ਆ ਗਿਆ, ਦੁੱਖਾਂ ਵਾਰੀ ਦੇ ਮੂੰਹ ਅਫਸੋਸਿਆ ਹੋ ਜਾ। ਇਹ ਕਰਕੇ ਸਥਿਰ ਰਹਿਣਾ ਚਾਹੀਦਾ। ਅੱਗੇ ਕਹਿੰਦੇ ਹੁੰਦੇ ਸੀ ਵੀ ਦੁੱਖਾਂ ਦੇ ਟਾਈਮ ਚ ਨਿਰਾਸ਼ ਨੀ ਹੋ ਜਾਣਾ, ਸੁਖਾਂ ਦੇ ਟਾਈਮ ਚ ਬੜਾ ਟਾਬੂਲਾ ਸ਼ੁਨੀ ਕਰ ਲੈਣਾ। ਪਤਾ ਨੀ ਕਿਹੜੀ ਗੱਲ ਹੋ ਗਈ, ਕਿਉਂਕਿ ਦੋਵਾਂ ਦੀ ਇੱਕ ਖਾਸੀਅਤ ਆ ਸਮਾਂ। ਸਮੇਂ ਦੇ ਵਿੱਚ ਹੀ ਆ ਵੇਖੀਵੇਂ ਸਮਿਆਂ, ਇਹ ਜਿਹੜਾ ਸਮਾਂ ਆ ਨਾ ਬੁੱਧ ਜੀ, ਇਹਦੇ ਵਿੱਚ ਹੀ ਸਾਰਾ ਕੁਛ ਆ। ਸਮਾਂ ਇੱਕ ਬਹੁਤ ਵੱਡਾ ਜਾਦੂ ਆ ਜੀ। ਜਾਦੂ ਕਿਸ ਤਰ੍ਹਾਂ, ਕਿਉਂਕਿ ਚਮਤਕਾਰ ਇਸ ਸਮੇਂ ਦੇ ਵਿੱਚ ਹੀ ਹੁੰਦੇ ਜੀ। ਇਸ ਸਮੇਂ ਦੇ ਵਿੱਚ ਬਣਨਾ ਟਹਿਣਾ, ਜੰਮਣਾ ਮਰਨਾ, ਸੁੱਖ ਦੁੱਖ, ਪਾਪ ਪੁੰਨ, ਇਹ ਸਭ ਇਸ ਸਮੇਂ ਦੇ ਵਿੱਚ ਹੀ ਆ ਜੀ ਜੀ। ਹੁਣ ਸਮਾਂ ਤੇ ਇਹ ਹੈ ਨਾ ਵੀ ਘੜੀ ਦੀ ਸੂਈ ਚੱਲਦੀ ਆ ਤੇ ਇਹੀ ਸਮਾਂ, ਇਹ ਤੇ ਸਮਾਂ ਦੇ ਨਾਲ ਚੱਲਦੀ ਆ, ਸਮਾਂ ਇਹਦੇ ਨਾਲ ਨੀ ਚੱਲਦਾ। ਜੇ ਤੂੰ ਕਵੇਂ ਵੀ ਘੜੀ ਦੇਖੇ ਤੇ ਸੂਈ ਜਿਹੜੀ ਆ 7 ਸਕਿੰਟਾਂ ਵਾਲੀ ਆ, ਉਹ ਚੱਲ ਰਹੀ ਆ ਟਿਕ ਟਿਕ ਟਿਕ, ਇਸ ਰਫਤਾਰ ਨਾਲ ਚੱਲ ਰਹੀ ਆ, ਤੇ ਇਹਦਾ ਮਤਲਬ ਇਹ ਨੀ ਵੀ ਇਹ ਸਮਾਂ ਜੀ, ਇਹ ਸਮੇਂ ਨੂੰ ਦਰਸਾ ਰਹੀ ਆ। ਜੇ ਇਹ ਸਮਾਂ ਤੇ ਕੋਈ ਮੇਰੇ ਅਗਾ ਸੈੱਲ ਕੱਢ ਦੇਵੇ 3 ਵਜੇ ਤੇ, ਸੈੱਲ ਕੱਢ ਦੇਵੇ 2 ਵਜੇ ਤੋਂ, ਤੇ ਇਹਦਾ ਮਤਲਬ ਆ ਵੀ ਉੱਥੇ ਸਮਾਂ ਰੁਕ ਜਾਓ ਨਾ ਜੀ। ਤਾਂ ਜੀ ਸਮਾਂ ਨਹੀਂ ਉਹ ਰੁਕ ਸਕਦਾ ਸੁਣਿਆ, ਨਾ ਕਿਸੇ ਲਈ ਰੁਕਿਆ ਗਿਆ ਤੇ ਨਾ ਇਹਨੇ ਕਿਸੇ ਲਈ ਰੁਕਣਾ, ਇਹਨੇ ਆਪਣੀ ਚਾਲ ਚੱਲੀ ਜਾਣੀ। ਹਾਂ, ਬੰਦਾ ਥੱਕ ਕੇ ਬਹਿ ਸਕਦਾ, ਸਮਾਂ ਨਾ ਥੱਕ ਕੇ ਬਹਿੰਦਿਆ ਤੇ ਨਾ ਇਹਨੇ ਬਹਿਣਾ ਹੀ ਆ, ਕਿਉਂਕਿ ਇਹ ਜਿੰਨੀਆਂ ਵੀ ਇਕਾਈਆਂ ਸਮੇਂ ਨੂੰ ਮਾਪਣ ਵਾਲੀਆਂ, ਹੁਣ ਤਾਂ ਟੈਲੀਫੋਨਾਂ ਚ ਮੈਂ ਆ ਗਿਆ ਟਾਈਮ, ਘੜੀਆਂ ਦੇ ਟਾਈਮ ਸੀ ਪਹਿਲਾਂ ਉੱਠਦੇ ਸੀ, ਫਿਰ ਦੁਬਾਰਾ ਤੇ ਘੜੀਆਂ ਆਈਆਂ, ਜਾਂ ਹੋਰ ਵੀ ਕਈ ਘੜੀਆਂ ਜੀ ਜਿਹੜੇ ਆ ਰੂਪ ਨੇ, ਇਹ ਸਮੇਂ ਨੂੰ ਦਰਸਾਉਂਦੀਆਂ ਜੀ। ਇਹ ਖੁਦ ਇੱਕ ਸਮਾਂ ਨਹੀਂ ਆ, ਆਪਾਂ ਕਹਿੰਦੇ ਕਿੰਨਾ ਸਮਾਂ ਹੋਇਆ ਜੀ, ਜੇ ਇੰਨੇ ਵੱਜ ਗਏ, ਇੰਨੇ ਮਿੰਟ ਹੋ ਗਏ, ਇਹਦਾ ਮਤਲਬ ਉਹ ਸਮਾਂ ਦਰਸਾ ਰਹੀ ਆ। ਅਸਲ ਦੇ ਵਿੱਚ ਜਦੋਂ ਘੜੀਆਂ ਦਾ ਅਵਿਸ਼ਕਾਰ ਨਹੀਂ ਸੀ ਹੋਇਆ, ਜਾਂ ਕਾਢਾਂ ਨਹੀਂ ਸੀ ਹੋਈਆਂ, ਜਾਂ ਅਸੀਂ 1-2 ਵੱਜਦੇ ਨਹੀਂ ਸੀ ਸੁਣੇ, ਕਿ ਉਦੋਂ ਸਮਾਂ ਨਹੀਂ ਸੀ, ਉਦੋਂ ਵੀ ਤਾਜ਼ੀ ਸਮਾਂ ਸੀ। ਉਦੋਂ ਸਮਾਂ ਵੇਖਣ ਦਾ ਤਰੀਕਾ ਬਹੁਤ ਸਾਰੇ, ਸੂਰਜ ਦੇ ਨਾਲ ਇਹਨੂੰ ਮਾਪਿਆ ਜਾਂਦਾ ਸੀ ਵੀ ਸੂਰਜ ਦੁਪਹਿਰ ਤੇ ਸਿਖਰ ਦੁਪਹਿਰੇ ਸਮਾਂ ਜਿਹੜਾ ਉਹ ਬਾਅਦ ਦੇ 12 ਵਜੇ ਸਿਖਰ ਦੁਪਹਿਰ ਹੋ ਗਈ, ਉਸ ਤੋਂ ਬਾਅਦ ਆ ਪਰਛਾਵੇਂ ਢਲਣੇ ਸ਼ੁਰੂ ਹੋ ਜਾਂਦੇ ਆ। ਸੂਰਜ ਜਿਹੜਾ ਉਹ ਚਾਲੇ ਪਾ ਲੈਂਦਾ ਵਾ ਛਿਪਣ ਵਾਲੇ ਪਾਸੇ ਨੂੰ, ਉਦੋਂ ਪਹਿਲਾਂ ਸੂਰਜ ਉਦੇ ਦੀ ਪ੍ਰਕਿਰਿਆ, ਇਹ ਕਹਿ ਲਓ ਵੀ ਤਕੜੀ ਆ, ਇੱਕ ਪਲੜਾ ਇਧਰ ਆ ਤੇ ਇੱਕ ਇਧਰ ਆ, ਵੀ ਇਧਰੋਂ ਉਧਰ ਨੂੰ ਝੁਕਣਾ, ਉਧਰੋਂ ਇਧਰ ਨੂੰ ਝੁਕਣਾ, ਇਹ ਸਮਾਂ ਜੀ। ਹੁਣ 12 ਤੋਂ ਅਗਲਾ ਸਮਾਂ ਦਿਨ ਢਲ ਜਾਂਦਾ, ਫਿਰ ਉਹ ਦਿਨ ਦੇ ਵਿੱਚ ਉਹ ਪਾਵਰ, ਉਹ ਸ਼ਕਤੀ ਨਹੀਂ ਰਹਿ ਜਾਂਦੀ। ਕਿਤੇ ਤੁਹਾਨੂੰ ਨੋਟ ਕੀਤਾ ਹੋਊਗਾ, ਜੇ ਕੋਈ ਕੰਮ ਵੀ ਕਰਦਾ ਨਾ, ਖੇਤੀ ਜਲਾ ਲਓ ਜਾਂ ਦਿਹਾੜੀ ਦਪੜੇ ਕੋ ਕਰਦਾ, ਜਾਂ ਕੋਈ ਆਫਿਸ ਦੇ ਵਿੱਚ ਜਾਂ ਕਿਤੇ ਵੀ ਆ, ਉਹ ਨੂੰ ਧਿਆਨ ਨਾ ਕਿਤੇ ਵੇਖਿਆ ਹੋਵੇ ਤੇ ਉਹ 12 ਤੋਂ ਬਾਅਦ ਦਾ ਸਮਾਂ ਉਹ ਕਹਿੰਦਾ ਵੀ ਝੱਟ ਬੀਤ ਜਾਂਦਾ। ਕਿਉਂ? ਪਹਿਲੇ ਚ ਉਦਾਂ ਊਰਜਾ, ਦੂਸਰਾ ਝੱਟ ਬੀਤ ਜਾਂਦਾ, ਕਿਉਂਕਿ ਸਮਾਂ ਜਦੋਂ ਢਾਲਣ ਚ ਆ ਜਾਂਦਾ ਫਿਰ ਮਿੰਟੋ ਮਿੰਟ ਹੀ ਉੱਡ ਜਾਂਦਾ ਜੀ। ਇੱਦਾਂ ਜਵਾਨੀ ਤੋਂ ਬਚਪਨ ਤੋਂ ਲੈ ਕੇ ਅੱਧ ਖੜ ਦੀ ਉਮਰ ਜਿਹੜੀ ਆ ਉਹ ਬੜੀ ਸਹਿਜਤਾ ਨਾਲ ਕੱਢਦੀ ਆ। ਬੰਦਾ ਹਰ ਰਸ ਮਾਣਦਾ ਉਦੋਂ ਮਗਰੋਂ ਇਕਦਮ ਹੀ, ਜਦੋਂ ਇੱਕ ਕੰਨ ਤੇ ਤੌਲਾ ਆਇਆ ਨਾ, ਕਹਿੰਦੇ ਵੀ ਕਾਲ ਨੇ ਕੰਨੋਂ ਫੜ ਜਗਾਤਾ ਹਲਾਤਾ ਵੀ ਆ ਦੇ ਜੀ। ਤੂੰ ਕਿਤੇ ਵੇਖਿਆ ਹੋਵੇ ਜਦੋਂ ਤੌਲੇ ਆਉਂਦੇ ਆ ਕੰਨ ਪੱਟੀ ਤੇ ਆਉਂਦੇ ਆ, ਕੰਨਾਂ ਦੇ ਉੱਪਰ ਦੀ ਜਗ੍ਹਾ ਤੇ ਆਉਂਦੇ ਜੀ। ਸੁਣਿਆ ਦੇਖਿਆ ਤਾਂ ਜੀ, ਆਹੋ ਤੇਰੇ ਕਿਹੜਾ ਨਹੀਂ ਆਏ, ਉਹ ਜਿਹੜੇ ਆਉਂਦੇ ਆ ਉਹਦਾ ਮਤਲਬ ਕਾਲ ਨੇ ਕੰਨਾਂ ਤੋਂ ਫਾਲਿਆ ਜੀ, ਕੰਨਾਂ ਤੋਂ ਫਾਲਿਆ। ਇਹਦਾ ਮਤਲਬ ਕਾਲ ਕਹਿੰਦਾ ਸੁਣਿਆ ਬਈ, ਜਿਹੜਾ ਅੱਗਾ ਨੇੜੇ ਆ ਗਿਆ ਤੇਰਾ, ਪਿੱਛੇ ਜਿੱਥੇ ਤੂੰ ਨੱਚਦਾ ਸੀ, ਹੱਸਦਾ ਸੀ, ਖੇਡਦਾ ਸੀ, ਤੇ ਕਦੇ ਟੋਫੀਆਂ ਖਾਦੇ, ਕਦੇ ਖਲਾਰਾ ਕੋਫ ਪਾ, ਕਦੇ ਹਲਤਾਂ ਕਰਕੇ, ਤੇ ਕੁਛ ਉਹ ਸਮਾਂ ਚਲ ਗਿਆ ਦੂਰ, ਤੇ ਅਗਲਾ ਸਮਾਂ ਨੇੜੇ ਆ ਗਿਆ। ਤੇ ਹੁਣ ਪੜਾ ਜਿਹੜਾ ਉਹ ਬੁਢਾਪੇ ਵੱਲ ਨੂੰ ਤੋਂ ਵੱਧ ਗਿਆ, ਅਗਲਾ ਪੜਾ ਆ ਗਿਆ, ਇਹਨੇ ਸੂਰਜ ਛੁਪਣ ਵਾਲੇ ਵਾਂਗੂ ਝੱਟ ਹੀ ਬੀਤ ਜਾਣਾ ਜੀ। ਵੈਸੇ ਤਾਂ ਸਾਰੇ ਸਮੇਂ ਝੱਟ ਬੀਤੀ ਜਾਂਦੇ ਜੇ ਸੱਚ ਕਰਨ ਤੇ ਅੱਖਾਂ ਚਪਕਦੇ ਹੀ ਅੱਖਾਂ ਬੰਦ ਕਰੋ ਤੇ ਅੱਖਾਂ ਖੋਲੋ ਬਸ ਇੰਨਾ ਕੁ ਸਮਾਂ ਲੱਗਦਾ ਬੇ ਜ਼ਿੰਦਗੀ ਬੀਤਦੇ ਨੂੰ
ਜੀ
ਆ ਹੁਣ ਤੂੰ ਪੁਰਾਣੇ ਤੋਂ ਪੁਰਾਣਾ ਜਿਹੜਾ ਕੋਈ ਮਰਨੋ ਵੀ ਕੋਈ ਬਜ਼ੁਰਗ ਹੋਊਗਾ ਉਹਨੂੰ ਪੁੱਛ ਕੇ ਵੇਖ ਲਈ ਬੇ ਭਾਊ ਤਾਇਆ ਕਹਿ ਲਾ ਚਾਚਾ ਕਹਿ ਲਾ ਵੈਸੇ ਤਾਂ ਤਾਇਆ ਲੱਗੂ ਤੇਰਾ
ਜੀ
ਬੀ ਤਾਇਆ ਕਿੱਡੀ ਕੁ ਛੇਤੀ ਜ਼ਿੰਦਗੀ ਬੀਤ ਗਈ ਉਹਨੂੰ ਕਹਿਣਾ ਹਾਲੇ ਤਾਂ ਕੱਲ ਅਸੀਂ ਮੱਝਾਂ ਹੀ ਚਾਰਦੇ ਹਟੇ ਜੇ ਕੋਈ ਪੜਦਾ ਉਹ ਕਹੂਗਾ ਕੱਲ ਅਸੀਂ ਪੜਦੇ ਹਟੇ ਕੱਲ ਦੀਆਂ ਗੱਲਾਂ ਹੀ ਦੱਸੂਗਾ
ਜੀ
ਕਿਉਂਕਿ ਏਡੀ ਜਲਦੀ ਸਮਾਂ ਬੀਤੀਆਂ ਇਹਦੀ ਵਿਸ਼ੇਸ਼ਤਾ ਹੀ ਇਹ ਹੈ ਇਹ ਝੱਟ ਪੀ ਜਾਂਦਾ ਤੇ ਬੰਦੇ ਦਾ ਕੀ ਕੰਮ
ਜੀ
ਬੰਦੇ ਦਾ ਕੰਮ ਆ ਇਹ ਸਮੇਂ ਦੀ ਸਵਾਰੀ ਕਰਨੀ
ਅੱਛਾ
ਸਮਝ ਗਿਆ ਸਮੇਂ ਦੀ ਸਵਾਰੀ ਸਮੇਂ ਦੇ ਹਾਣੀ ਸਮੇਂ ਦੇ ਨਾਲ ਲਾ ਕੇ ਚੱਲਣਾ ਸਮੇਂ ਦੀ ਸਵਾਰੀ ਕਹਿੰਦੇ ਕਿਉਂਕਿ ਜੇ ਤੂੰ ਰੁਕ ਗਿਆ ਸਮੇਂ ਨੇ ਤੇ ਨਹੀਂ ਰੁਕਣਾ ਇਹਦਾ ਜਿਹੜੀ ਆਪਣੀ ਰਫਤਾਰ ਤੁਰੇ ਜਾਣਾ ਮੰਨ ਲਓ ਵੀ ਤੂੰ ਕਿਸ਼ਤੀ ਜਾ ਰਹੀ ਆ ਇਸ ਸਾਗਰ ਦੇ ਵਿੱਚ ਦੂਸਰੇ ਕਿਨਾਰੇ ਜਾਣਾ ਕਿਸ਼ਤੀ ਜਾ ਰਹੀ ਜੇ ਤੂੰ ਬਹਿ ਗਿਆ ਕਿਸ਼ਤੀ ਦੇ ਉੱਤੇ ਤੇ ਤੈਨੂੰ ਪਾਰ ਲਾ ਦੂਗੀ ਤੇ ਜੇ ਤੂੰ ਛਾਲ ਮਾਰੀ ਤੇ ਤੇਰੀ ਚਾਲ ਬੜੀ ਸਲੋ ਆ ਕਿਸ਼ਤੀ ਦੀ ਰਫਤਾਰ ਤੇਜ਼ ਆ ਤੇ ਸਵਾਰੀ ਨੇ ਹੋਈ ਤੇ ਸਮੁੰਦਰ ਜਿਹੜਾ ਕਿਤੇ ਊਂ ਬੰਦਾ ਫਿਰ ਹੱਥ ਪੈਰ ਹੀ ਮਾਰਦਾ ਹੱਥ ਪੈਰ ਮਾਰਦਾ ਕਿ ਨਹੀਂ
ਜੀ
ਹੱਥ ਪੈਰ ਮਾਰਦਾ ਫਿਰ ਜੇ ਉਹ ਹੱਥ ਪੈਰ ਮਾਰਦਾ ਕਿਸ਼ਤੀ ਤੇ ਸਵਾਰ ਹੋ ਜਾਵੇ ਉਹਨੂੰ ਸਮਝ ਲੱਗ ਜਾ ਵੀ ਭਾਈ ਇਸ ਤੇ ਸਵਾਰ ਹੋ ਕੇ ਹੀ ਮੈਂ ਇਹ ਸਾਗਰ ਪਾਰ ਕਰ ਸਕਦਾ ਤੇ ਛਾਲ ਵੱਜ ਗਈ ਉਹਦੇ ਤੇ ਬਹਿ ਗਿਆ ਤੇ ਫੇਰ ਹੋ ਜਾਊਗਾ ਫੇਰ ਪਾਰ ਤੇ ਜੇ ਉਹ ਕਵੇ ਵੀ ਨਹੀਂ ਮੈਂ ਏਦਾਂ ਹੀ ਪਾਰ ਕਰ ਲੂੰਗਾ ਵੀ ਮੈਂ ਸਫ਼ਰ ਤਹਿਤ ਕਰ ਲਿਆ ਤੇ ਫਿਰ ਉਹ ਡੁੱਬ ਜਾਂਦਾ
ਜੀ
ਬਾਲੇ ਜਿਹੜੇ ਆ ਤਾਰੂ ਆ ਡੁੱਬਦੇ ਹੀ ਸਿਆਣੇ ਕਹਿੰਦੇ ਹੁੰਦੇ ਨਾ ਉਹ ਵੀ ਜਿਹੜਾ ਮੇਰਾ ਕਹਿੰਦੇ ਛਾਲ ਹੀ ਨਾ ਮਾਰੀ ਕਹਿੰਦੇ ਉਹ ਬਾਲੇ ਤਾਰੂ ਹੀ ਡੁੱਬਦੇ ਹੁੰਦੇ ਪਤੜਾਂ ਦੇ ਜਿਹਨੂੰ ਤਰਨਾ ਨਹੀਂ ਹੁੰਦਾ ਪਹਿਲੀ ਗੱਲ ਉਹਨੂੰ ਛਾਲ ਹੀ ਨਹੀਂ ਮਾਰਨੀ ਉਹ ਕਿਸ਼ਤੀ ਚ ਬਹਿ ਗਿਆ ਸਮੇਂ ਦਾ ਹਾਣੀ ਹੋ ਕੇ ਤੁਰ ਗਿਆ ਜਿਹੜਾ ਹਾਣੀ ਨਾ ਹੋਇਆ ਸਮੇਂ ਦਾ ਉਹ ਸਮਾਂ ਉਹਨੂੰ ਇੰਨਾ ਪਿੱਛੇ ਛੱਡ ਦਿੰਦਾ ਫਿਰ ਉਹਦੀ ਕੋਈ ਬਾਤ ਨਹੀਂ ਪੁੱਛਦਾ
ਜੀ
ਸਮਾਂ ਇੱਕ ਬਹੁਤ ਮੈਂ ਸਮਝਦਾ ਵੀ ਇੱਕ ਕਮਾਲ ਦੀ ਸ਼ਕਤੀ ਲਾ ਲਓ ਪਾਵਰ ਲਾ ਲਓ ਕਿਉਂਕਿ ਇਹਨੇ ਕਿੱਥੋਂ ਕਿੱਥੇ ਤੱਕ ਤੁਹਾਨੂੰ ਪਹੁੰਚਾ ਦੇਣਾ ਤੁਹਾਨੂੰ ਇੰਨਾ ਇਲਮ ਹੀ ਨਹੀਂ ਹੋਣਾ
ਜੀ
ਬਹੁਤ ਸਿਰ ਬਹੁਤ ਕੁਝ ਸਮਾਂ ਸਾਡੇ ਤੋਂ ਖੋਹ ਲੈਂਦਾ ਬਹੁਤ ਕੁਝ ਸਾਨੂੰ ਦੇ ਦਿੰਦਾ
ਜੀ
ਇਹ ਸਮਾਂ ਹੀ ਹੈ ਇਸ ਕਰਕੇ ਸਮਾਂ ਜਿਹੜਾ ਵਾ ਇਹ ਤੁਹਾਂ ਕਹਿਣਾ ਵੀ ਤਾਏ ਨੇ ਅਜੇ ਲੈਕਚਰ ਹੀ ਸਮੇਂ ਤੇ ਦਿੱਤਾ ਇਹ ਬਹੁਤ ਜ਼ਰੂਰੀ
ਜੀ
ਕਿਉਂਕਿ ਅੱਗੇ ਸਿਆਣੇ ਕਹਿੰਦੇ ਨਾ ਜਿਹਨੇ ਸਮਾਂ ਸਾਂਭ ਲਿਆ ਵੇਲਾ ਸਾਂਭ ਲਿਆ ਮੌਕਾ ਸਾਂਭ ਲਿਆ ਸਭ ਕੀ ਹੈ ਸਮੇਂ ਹੀ ਅਜੇ ਮੌਕਾ ਮਿਲਿਆ ਤੇ ਮੌਕਾ ਇਹਨੇ ਸਾਂਭ ਲਿਆ ਮੌਕਾ ਗਵਾਇਆ ਨਹੀਂ ਇਹਨੂੰ ਸਮੇਂ ਨੂੰ ਕਹਿੰਦੇ ਆ ਮੌਕਾ ਸਮਾਂ ਹੀ ਮੌਕਾ ਦਿੰਦਾ ਸਮਾਂ ਹੀ ਮੌਕਾ ਖੋ ਲੈਂਦਾ ਜਿਹੜਾ ਤੇ ਸਮੇਂ ਮੌਕੇ ਨੂੰ ਜਿਹਨੇ ਤੇ ਥਾਮ ਲਿਆ ਜਿੰਦ ਮੌਕੇ ਦਾ ਫਾਇਦਾ ਲੈ ਲਿਆ ਸਮੇਂ ਨੂੰ ਕੁਛ ਤੋਂ ਕੁਛ ਬਣਾਉਂਦਾ ਤੇ ਜਿਹਨੇ ਮੌਕਾ ਗਵਾਤਾ ਇਹਦਾ ਮਤਲਬ ਸਮਾਂ ਖੰਜਾਤਾ ਤੁਸੀਂ ਤੇ ਉਹ ਮਗਰੋਂ ਫਿਰ ਤੁਹਾਨੂੰ ਪਛਤਾਪ ਹੀ ਮਿਲਣਾ ਇੱਕ ਉਦਾਹਰਨ ਦੇਣਾ
ਜੀ
ਵੀ ਮੰਨ ਲਓ ਬਈ ਮਾਪੇ ਕਹਿਣ ਵੀ ਪੁੱਤ ਪੜ੍ਹ ਲਾ
ਜੀ
ਪੜ੍ਹ ਲਾ ਤੇ ਤੂੰ ਜੇ ਨਾ ਪੜ੍ਹਨਾ ਪੜ੍ਹ ਲਾ ਤੇ ਤੈਨੂੰ ਪੜ੍ਹਾਵਾਂਗੇ ਹੁਣ ਇਹ ਮੌਕਾ ਦਿੱਤਾ ਤੇ ਹੁਣ ਤੂੰ ਸਕੂਲੇ ਜਾਵੇਂ ਤਾਂ ਪੜ੍ਹੇ ਤੇ ਤੂੰ ਫੇਲ ਹੋ ਜਾ ਪੜ੍ਹੇ ਤੇ ਤੂੰ ਫੇਲ ਹੋ ਜਾ ਇਹਦਾ ਮਤਲਬ ਤੂੰ ਮੌਕਾ ਗਵਾ ਦਿੱਤਾ ਮੌਕਾ ਦਿੱਤਾ ਪੜ੍ਹ ਲਾ ਪੜ੍ਹ ਕੇ ਤੂੰ ਅਫਸਰ ਬਣ ਜਾ ਕੋਈ ਚੰਗਾ ਤੂੰ ਬਿਜ਼ਨਸਮੈਨ ਬਣ ਜਾ ਤੂੰ ਕੁਛ ਵੀ ਬਣ ਜਾ ਕਿਉਂਕਿ ਵਿਦਿਆ ਜਿਹੜੀ ਆ ਉਹ ਬੰਦੇ ਦਾ ਕਹਿ ਲਓ ਵੀ ਕਾਇਆ ਹੀ ਕਲਪ ਕਰ ਦਿੰਦੀ ਆ ਬੰਦੇ ਦੀ ਜਿਹੜੀ ਆ ਸੋਚਣੀ ਸਮਝੀ ਉੱਠਣੀ ਬਹਿਣੀ ਪਾਉਣੀ ਹੰਡਾਉਣੀ ਸਭ ਕੁਛ ਹੀ ਮੈਂ ਸਮਝਦਾ ਬਦਲ ਦਿੰਦੀ ਇਹ ਮੌਕਾ ਨਾ ਜਗਿਆ ਸਮਾਂ ਨਾ ਜਗਿਆ ਮੌਕਾ ਤੇ ਉਹ ਤੂੰ ਫੇਰ ਦੋ ਚਾਰ ਵਾਰ ਮਾਪਿਆਂ ਕਹਿਣਾ ਆ ਜਾ ਪੁੱਤ ਫਿਰ ਤੂੰ ਮੱਝਾਂ ਚਾਰਨ ਵਾਲਾ ਤੇ ਤੂੰ ਫਿਰ ਆ ਜਾ ਤੈਨੂੰ ਮੱਝਾਂ ਹੀ ਚਾਰਨ ਲਾਉਣੇ
ਜੀ ਸਹੀ ਗੱਲ
ਫਿਰ ਅਗਲਿਆਂ ਤੈਨੂੰ ਮੱਝਾਂ ਹੀ ਚਾਰਨ ਲਾਉਣਾ ਤੇ ਫਿਰ ਮਗਰੋਂ ਸਾਰੀ ਉਮਰ ਮੱਝਾਂ ਹੀ ਚਾਰਨੀਆਂ ਹਾਣ ਦੇ ਜਿਹੜੇ ਪੜ੍ਹਦੇ ਸੀ ਉਹ ਅਫਸਰ ਬਣ ਜਾਊ ਉਹ ਕੁਖ ਬਣ ਜਾਊ ਕੋ ਕੁਖ ਬਣ ਜਾਊ ਫਿਰ
ਜੀ
ਫਿਰ ਤੈਨੂੰ ਪਤਾ ਲੱਗਣਾ ਵੀ ਆ ਸੀ ਮੌਕਾ ਫਿਰ ਉਹ ਜਿਹੜਾ ਤੂੰ ਖੰਜਾਤਾ ਫਿਰ ਉਹ ਸਮਾਂ ਉਹਨਾਂ ਨੂੰ ਤਾਂ ਬਣਾ ਗਿਆ ਤੂੰ ਉਹਦੀ ਸਵਾਰੀ ਨਹੀਂ ਕੀਤੀ ਸਮੇਂ ਦੀ ਤੂੰ ਫਿਰ ਪਿੱਛੇ ਰਹਿ ਗਿਆ ਤੇ ਤੂੰ ਸਾਗਰਾਂ ਚ ਡੁੱਬਦਾ ਫਿਰਦਾ, ਹੱਥ ਪੈਲ ਮਾਰਦਾ ਫਿਰਦਾ, ਕਦੇ ਕਿਸੇ ਤੋਂ ਪੈਸੇ ਫੜਦਾ ਫਿਰਦਾ, ਕਦੇ ਕਿਸੇ ਦੀਆਂ ਮਿੰਨਤਾਂ ਕਰਦਾ ਫਿਰਦਾ, ਤੇ ਜੇ ਇੰਨੀਆਂ ਕਾਬਲ ਹੁੰਦਾ ਸਮੇਂ ਨੂੰ ਵਰਤੋਂ ਚ ਕਰ ਲੈਂਦਾ ਤਾਂ ਟਾਈਮ ਇਜ਼ ਏ ਮਨੀ। ਗੋਰੇ ਅੰਗਰੇਜ਼ ਵੀ ਕਹਿ ਨਾਲੇ ਇੰਨੇ ਸਾਲ ਉਹਨਾਂ ਨੇ ਪੂਰੀ ਦੁਨੀਆਂ ਤੇ ਰਾਜ ਕੀਤਾ, ਉਹ ਕਹਿੰਦੇ ਸੀ ਤਾਂ ਟਾਈਮ ਇਜ਼ ਏ ਮਨੀ, ਸਮਾਂ ਹੀ ਪੈਸਾ, ਕਿਉਂਕਿ ਸਮਾਂ ਦੇਊਗਾ ਕਿਸੇ ਚੀਜ਼ ਨੂੰ ਉਤੋਂ ਪੈਸੇ ਚ ਤੂੰ ਪਰਿਵਰਤਨ ਕਰ ਰਹਿਣਾ। ਤੇ ਯੂ ਕੈਨ ਕਨਵਰਟ ਦਾ ਟਾਈਮ ਟੂ ਦਾ ਮਨੀ, ਵੀ ਤੂੰ ਜਿਹੜੇ ਆ ਪੈਸਾ ਜਿਹੜਾ ਵਾ ਉਹ ਬਣਾ ਸਕਦੇ ਆ ਸਮੇਂ ਨੂੰ ਵਰਤ ਕੇ। ਵਾਕਿਆ ਬਤਾ ਅੰਗਰੇਜ਼ੀ ਵੀ ਤਾਂ ਜੀ ਲੈ, ਹੋਰ ਤੇਰੇ ਤਾਂ ਇਹਨੂੰ ਅੰਗਰੇਜ਼ੀ ਆਉਂਦੀ ਨੇ, ਪੰਜ ਜਮਾਤਾਂ ਪੜਿਆ ਉਹਨਾਂ ਸਮਿਆਂ ਦੀਆਂ, ਤੇ ਬੀ ਏ ਵਾਲਾ ਮੇਰੇ ਸਾਹਮਣੇ ਕਰਦੀ ਜੀ ਅੰਗਰੇਜ਼ੀ ਚ ਮੈਂ ਬੋਲਣ ਦੇਤਾ ਤੇ ਮੈਨੂੰ ਕਹਿ ਦੀ, ਪਰ ਮੈਂ ਬੋਲਦਾ ਨੀ ਕਿਉਂਕਿ ਦਾ ਲੈਂਗੁਏਜ ਇਜ਼ ਯੂਜ਼ ਟੂ ਐਕਸਪ੍ਰੈਸ ਯੂਅਰ ਸੈਲਫ, ਕਿਉਂਕਿ ਉਹ ਤਾਂ ਯਰੀ ਆ ਕਿ ਆਪਣੀ ਗੱਲ ਕਹਿੰਦਾ, ਤੇ ਮੈਂ ਇਸ ਭਾਸ਼ਾ ਦੇ ਚੱਕਰ ਚ ਪੈਂਦਾ ਨਹੀਂ। ਮਾਦਰ ਭਾਸ਼ਾ ਬਹੁਤ ਚੰਗੀ ਚੀਜ਼ ਹੈ, ਜਿਹੜੀ ਕੋਈ ਆਪਣੇ ਦਿਲ ਦੀ ਗੱਲ ਕਹਿਣੀ ਹੋਵੇ ਮਾਦਰ ਭਾਸ਼ਾ ਦੇ ਵਿੱਚ ਜਿਹੜੀ ਗੱਲ ਕਹਿ ਦੇਣੀ ਉਹਦੇ ਵਰਗਾ ਕੋਈ ਨਾ ਸਵਾਬ ਆ, ਨਾ ਸਵਾਦ ਆ, ਨਾ ਆਨੰਦ ਆ, ਨਾ ਆ ਸਕਦਾ
ਜੀ।
ਅੱਛਾ ਗੱਲ ਹੋ ਰਹੀ ਸੀ ਸਮੇਂ ਦੀ। ਅੱਛਾ ਜਿਹੜਾ ਫਿਰ ਉਸ ਤੋਂ ਬਾਅਦ ਉਸ ਸਮੇਂ ਨੂੰ ਕੈਸ਼ ਕਰ ਲੈਂਦਾ ਉਹਦੀ ਫਰੈਸ਼, ਜਿਨ੍ਹਾਂ ਸਾਰਿਆਂ ਦੀ ਭਾਈ ਦੌੜ ਆਇਆ ਇਸ ਦੇ ਚੱਕਰ ਚ ਵੀ ਭਾਈ ਐਸ਼ ਕਰਾਂਗੇ, ਚਾਰ ਪੈਸੇ ਉਹ ਕਮਾ ਲਓ ਐਸ਼ ਕਰਾਂਗੇ, ਉਹ ਲੱਖ ਰੁਪਈਆ ਤਨਖਾਹ ਹੋਵੇ ਬਾਬਾ ਜੀ ਅਸੀਂ ਐਸ਼ ਕਰਾਂਗੇ, 2 ਲੱਖ ਸਾਡੀ ਤਨਖਾਹ ਹੋਵੇ ਜੀ ਅਸੀਂ ਐਸ਼ ਕਰਾਂਗੇ। ਹੁਣ ਜਿਹੜੇ 2 ਲੱਖ ਤਨਖਾਹ ਦੇਣੀ ਉਹ ਐਸ਼ ਕਰਨ ਦਓ ਤੁਹਾਨੂੰ, ਸਹੀ ਗੱਲ, ਉਹ ਅਗਲਾ ਕੱਢ ਲਊਗਾ ਜਿੰਨਾ ਗੰਨੇ ਚੋਂ ਰਸ ਕੱਢੀ ਦਾ, ਉਹਨੂੰ ਹਿੱਲਣ ਦੇਣਾ ਨੀ 12-12-13 ਘੰਟੇ। ਤੇ ਅੱਛਾ ਆਪਾਂ ਕੰਮ ਕਰਨੇ ਆ ਵੀ ਐਸ਼ ਕਰਾਂਗੇ, ਐਸ਼ ਉਹ ਕਹਿੰਦੇ ਵੀ ਕਰਨਗੇ ਤੁਹਾਡੇ ਘਰ ਦੇ, ਤੈਨੂੰ ਤਾਂ ਪੁੱਤ ਰੱਖਾਂਗੇ ਇੱਥੇ ਬਣਾ ਕੇ ਪੂਰਾ। ਇਸ ਕਰਕੇ ਐਸ਼ ਜਿਹੜਾ ਸ਼ਬਦ ਆ ਇਹ ਆਯਾਸ਼ ਦੀ ਨਿਸ਼ਾਨੀ, ਆਯਾਸ਼ ਨੀ ਬਣਨਾ ਆਪਾਂ ਆਨੰਦ ਦੀ ਅਵਸਥਾ ਹੀ ਆਉਣ ਵਾਲਾ। ਮਹਾਰਾਜ ਨੇ ਕਿਹਾ ਵੀ ਤੁਸੀਂ ਆਨੰਦ ਦੀ ਅਵਸਥਾ ਲੱਭੋ, ਐਸ਼ ਖੁਸ਼ੀ ਚਾਹ ਇਹ ਸਭ ਥੋੜੇ ਸਮੇਂ ਦੇ, ਇਹ ਵਕਤੀ ਚੀਜ਼ਾਂ ਨੇ ਜਿਹੜੀਆਂ ਵਕਤ ਦੇ ਹਿਸਾਬ ਨਾਲ ਉਹ ਖਤਮ ਹੋ ਜਾਣੀਆਂ। ਆਨੰਦ ਜਿਹੜਾ ਉਹ ਸਦੇਵੀ ਆ, ਉਮਰ ਭਰ ਦਾ ਆਨੰਦ ਆ, ਉਹ ਜਿਹੜੀ ਆ ਉਹ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਫਿਰ ਉਹ ਐਸੀ ਖੁਮਾਰੀ ਆ, ਐਸਾ ਆਨੰਦ ਆ ਵੀ ਜਿਹੜਾ ਦਿਨ ਤੇ ਰਾਤ ਉਹ ਫਿਰ ਨੇ ਵੀ ਰਾਤ ਨੂੰ ਬੰਦਾ ਉਹ ਚਾਹ ਖਤਮ ਹੋ ਜਾਊ, ਜਦ ਦਿਨੇ ਅਸੀਂ ਥੱਕੇ ਥੱਕੇ ਮਹਿਸੂਸ ਕਰਾਂਗੇ, ਨਹੀਂ ਫਿਰ ਉਹ ਭਾਵੇਂ ਦਿਨ ਆ ਭਾਵੇਂ ਫਿਰ ਰਾਤ ਵਾ, ਫਿਰ ਕਿਸੇ ਵੀ ਤਰੀਕੇ ਦੀ ਸੂਚੀ ਬੇਸ਼ਨ ਆ, ਉਹ ਬੰਦਾ ਆਨੰਦ ਕੇ ਫਿਰ ਉਹ
ਜੀ।
ਤੇ ਆਪਾਂ ਆਨੰਦ ਪੈਦਾ ਕਰਨਾ ਆਪਣੇ ਆਪ ਕਿਉਂ
ਜੀ।
ਉਹ ਦੇਖੋ ਜੀ ਸਾਰੇ ਹੀ ਸੋਚਦੇ ਨੇ ਪੁੱਛਦੇ ਨੇ ਵੀ ਆਨੰਦ ਖਤਮ ਹੋ ਕਿਦਾਂ ਸਕਦਾ, ਆਨੰਦ ਜਿਹੜਾ ਵਾ ਕੋਈ ਬਹੁਤ ਲੰਮੀ ਉਮਰ ਨਾਲ ਨਹੀਂ। ਕਿਉਂਕਿ ਕਿਸੇ ਸਮੇਂ ਦੇ ਵਿੱਚ ਕਿਸੇ ਨੇ ਗੱਲ ਬੜੀ ਸੋਹਣੀ ਸੁਣਾਈ ਸੀ, ਕਹਿੰਦੇ ਬਈ ਕੋਈ ਰਾਜਾ ਸੀ ਬਹੁਤ ਤਕੜਾ, ਜਿਹਨੂੰ ਆਪਾਂ ਅਗਲੇ ਐਗਜ਼ੈਂਡਰ ਵੀ ਕਹਿੰਦੇ ਹਾਂ ਜਾਂ ਸਿਕੰਦਰ ਕਹਿੰਦੇ ਹਾਂ ਸਾਰੇ ਜਾਣਦੇ। ਕਹਿੰਦੇ ਸਿਕੰਦਰ ਨੇ ਸੋਚਿਆ ਵੀ ਮੈਂ ਪੂਰੀ ਦੁਨੀਆਂ ਤੇ ਰਾਜ ਕਰਨਾ
ਜੀ,
ਤੇ ਰਾਜ ਕਰਨ ਦੇ ਲਈ ਜ਼ਾਹਿਰ ਜੀ ਗੱਲ ਆ ਵੀ ਮੈਂ ਜੇ 100 ਸਾਲ ਵੀ ਜੀਆਂ ਪੂਰੀ ਦੁਨੀਆਂ ਤੇ ਰਾਜ 100 ਸਾਲ ਚ ਨਹੀਂ ਕੀਤਾ ਜਾ ਸਕਦਾ
ਜੀ।
ਸਮਾਂ ਥੋੜਾ, ਬੰਦੇ ਦੀ ਉਮਰ ਥੋੜੀ ਆ, ਤੇ ਸੁਪਨਾ ਬੜਾ ਵੱਡਾ ਵੇਖ ਲਿਆ ਉਹਨੇ ਸਾਰੀ ਦੁਨੀਆਂ ਤੇ ਰਾਜ ਕਰਨਾ। ਇਹ 100 ਸਾਲ ਵੀ ਲਾ ਲਾ ਤੂੰ, ਕੋਈ ਅਸੀਂ 90 ਦਾ ਤਾਂ ਨਹੀਂ ਨਾ ਕੋਈ ਬੰਦਾ ਜੰਗਾਂ ਲੜ ਸਕਦਾ। ਤੇ ਉਸ ਸਮੇਂ ਉਹਦਾ ਤਕੜੇ ਹੁੰਦੇ ਸੀ, ਜਿਸੇ ਤਕੜੇ ਹੁੰਦੇ ਸੀ, ਲੜਾਕੇ ਜਿਹੜੇ ਲੜਨ ਵਾਲੇ ਹੁੰਦੇ ਸੀ, ਬਹਾਦਰ ਸੀ, ਸੂਰਵੀਰ ਹੁੰਦੇ ਸੀ, ਉਹਨਾਂ ਦੇ ਬਾਹਾਂ 'ਚ ਜਾਨ ਹੁੰਦੀ ਸੀ
ਜੀ।
ਕਿ ਉਹ ਥੋੜੀ ਵੀ ਆਪਾਂ ਤੇਰੇ ਮੇਰੇ ਵਾਂਗੂ ਖਾ ਲਈਆਂ ਰੋਟੀਆਂ ਤੋਂ ਸੌਂਗਾ ਤੇ ਸਵੇਰੇ ਫਿਰ ਉੱਠ ਗਿਆ ਤੇ ਥਾਂ ਫਿਰ ਪਰੌਂਠਿਆਂ ਨਾਲ ਰੱਜ ਗਿਆ ਤੇ ਫਿਰ ਸੌਂਗਾ। ਉਹ ਕੰਮ ਕਰਦੇ ਮਿਹਨਤੀ ਸੀ ਲੋਕ, ਜੇ ਉਹ ਲੜਾਕੇ ਸੀ, ਲੜਨ ਵਾਲੇ ਸੀ, ਯੋਧੇ ਸੀ, ਤੇ ਉਹ ਪ੍ਰੈਕਟਿਸ ਕਰਦੇ ਸੀ। ਜੇ ਜੰਗ ਨਹੀਂ ਸੀ ਹੁੰਦੀ, ਜੰਗ ਹੁੰਦੀ ਸੀ ਤੇ ਉਹ ਪ੍ਰੈਕਟਿਸ ਉਦਾਂ ਹੀ ਹੋਈ ਜਾਂਦੀ
ਜੀ।
ਜਿੱਦਾਂ ਗਾਉਣ ਵਾਲਾ ਗਵੱਈਆ ਰਿਆਜ਼ ਕਰਦਾ ਤੇ ਜੇ 2-4 ਪ੍ਰੋਗਰਾਮ ਮਿਲ ਗਏ ਤੇ ਉਹਨਾਂ ਦਾ ਰਿਆਜ਼ ਉੱਥੇ ਹੀ ਹੋ ਜਾਂਦਾ, ਲੋੜ ਹੀ ਨਹੀਂ ਪੈਂਦੀ। ਏਦਾਂ ਉਹ ਸਿਕੰਦਰ ਕਹਿੰਦਾ ਵੀ ਮਨਾ ਵੀ ਜੇ ਮੈਂ ਇਹ ਦੁਨੀਆਂ ਜਿੱਤਣੀ ਆ ਵੀ ਮੇਰੀ ਤੇ ਉਮਰ ਹੱਦ ਹੋਊਗੀ 100 ਸਾਲ ਤੇ ਇਦੋਂ ਵੱਧ ਮੈਂ ਜੀ ਕੀ ਸਕਦਾ ਹਾਂ, ਤੇ ਮੈਂ ਤੇ ਇੱਦਾਂ ਦੁਨੀਆਂ ਜਿੱਤ ਨਹੀਂ ਸਕਦਾ
ਜੀ।
जे मैं दुनिया जीत नहीं सकता मेरा तो सुपना जरा इदा रह जू तो उन्हें कहते पुछया किसी दुनिया नू भी कोई ऐसा कोई सानू दस बी कोई ऐसा मंत्र होवे ऐसी जगह होवे ऐसा साधु होवे ऐसा संत होवे जेड़ा भी वरदान दे दे अमर हो जावा
जी
ते अमर दे होने दे वरदान कोई एक नहीं होए रावण तो लैके बहुत सारे जेड़े आ राजे जेड़े आ वो अमर होना चाहते सी अमर दा वरदान लेना चाहते सी उन्हें भगती पूजा बंदगी की बहुत भी अमर हो जाए मरिए ही ना
जी
हालांकि बहुत बुरी चीज नहीं है जिंदगी दे विच कहिंदे आ भई गति जेड़ी मौत नहीं हुंदी बिना मौत तो गति भी नहीं ओ जी कहिंदा मैं अमर होना भी मैं मरा ना भी अमर होने दे लई मतलब मैं ऐसी ऐश आराम च रहा एदां दुनिया नूं कुट जावां लुट जावां मैं दुनिया दे राज करा राजा बना सारी उम्र रहा किसी ने दसिया भी भारत दे विच कहिंदे भी ऐसा कोई है साधु संत उन्हूं पुछ लो उन्हां नूं पता भारत जे विच आ जदों उन्हां दसिया भी इदां 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 उत्थे जाके पता कर तो आंदा भी राजनी इत्थे एक जगह ते है भी उन्हूं जीव अमृत कहिंदे आ जां उन्हूं कह लो भी ऐसा अमृत आ भी जेड़ी ऐसिया ऐसिया पहाड़ियां ते इदां इदां उन्हूं दस दित्ता भी जगह जिथों तू जल छक लिया ते तू सारी उम्र नहीं मरना गल आ पहली तो मैं तेन ये सलाह दूंगा भी मरना जेड़ा बहुत जरूरी है जिंदगी दे विच अमर होना एक वरदान नहीं एक बहुत वड्डा शराफ आ पर भाई जे तेरी इच्छा ए ही है तो फिर बाद च तू जाने तेरा कम जाने मैं तेन दसदा भी ऐसे इथे तू चल जा
जी
अगले नु कथे पता भी ए गल शराब की आ पुन की आ पाप की आ फिर ओदे दुनिया जितन दा जुनून सी के सियाने कहिंदे आ मनोविज्ञानी भी जेदा तुसी जुनून बेहद ज्यादा जरूरी रखोगे ना जे तुहाडे सिर चढ़ के कुछ चीज बोलदी आ भी मैं एदे विच तरक्की करनी आ ओ कोई दुनिया दी ताकत नहीं भी जेहड़ी ओनू रोक लै ते सिकंदर वाहवा हद तक सफल रहा सी दुनिया जीतन दे विच
जी
भावे के सारी दुनिया दे राज उहदा नहीं हो सकिया पर बहुत ताद दे विच बड़े तगड़े राजां च चंगेज खान होया सिकंदर होया बड़े तगड़े तगड़े जेड़े आ ओ जिन्हां ने दुनिया दे राज कीता दे विच नाम इन्हां दा लिया जांदा इतिहास
जी
ये क्योंकि गल्लां उड़दियां पतालनी इतिहास है जेड़ा सच हो चुका
जी
ओ फिर जदों उन्हां ने क्या भी इत्थे चल जाओ चले गया भाई चले गया ते उत्थे जगह उन्हें लभ ले
जी
गया कला उन्हें सोचा भी ये ना होवे मेरे नाल दो चार जने होर हो वो भी उन्हां मरन ते असीं इक दू अमरी हो जाइए एक दूजे नाल लड़दे फिरीए क्योंकि वह मेरे मारू मैं नहीं मरना मैं उन्हां नूं मारू उन्हां ने नहीं मरना ते तो आंडा जू सारियां जी
जी
कला चले गया
जी
चले गया तो उन्हें जगह मिली तो उसे कां एक बैठा जो गां बजा ठूंगा मारिया सिर च गल समझाउण नूं आ इह कहिड़ा भी सच आ क्योंकि इक हुंदा इतिहास इक हुंदा मिथिहास इतिहास हुंदा जिहड़ी वापरी घटना मिथिहास हुंदा जिहड़ियां बनाईआं गईआं होण कि जिहदे नाल दुनिया नूं समझ आ जाए क्योंकि सिकंदर दे दोवें हत्थ बाहर कढे गए सी भी इह कहिड़ा भी आपां उत्थे खड़ोते वेखदे सी समझाउण दा तरीका वा भी भाई कुछ नहीं लैके गया ओह ना समझाउण लई गल सुणाउंदे सियाणे
जी
नाम ओहदा वरत्या जांदा जिहड़ा मशहूर होवे मेरे तेरा तां नहीं ना नां पा देणा उहनां अच्छा ओह जदों कां ने ठूंगा मारिया ते सिकंदर कहिंदा भी इह कहिड़ा कां ई उहनूं कुरबान कर लई भई हुण आया देणा ई वाढा अच्छा कां नूं आ ते कां नूं होर किहनूं पुछदे कां जाके कहिंदे बोलदा सी बोलण लग पिया उहदा राजन भी जा चले जा चंगा रहेगा पानी ना पी बैठी गे ते जल ना ही छक बैठी उह कहिंदा भी की मतलब भी मैं इन्ना सफर तय कीता तेरियां गल्लां सुनन नूं उह कहिंदा किते उह कम करना नहीं जिहड़ा मैं कर बैठा कहिंदा भी तूं की कर बैठा कहिंदा मैं इस टोबे चो इस छबड़ी चो इस जल दे सरोवर चो या कोई भी चीज ला लो जिथे पानी जल खुपया ਕਹਿੰਦਾ ਮੈਂ ਇੱਥੇ ਪੀ ਬੈਠਾ, ਹੁਣ ਮੈਨੂੰ ਇੰਨੇ ਸੌ ਸਾਲ ਹੋ ਗਿਆ, ਮੈਂ ਮਰ ਨਹੀਂ ਡਿਆ
ਜੀ।
ਕਹਿੰਦਾ ਮਰ ਨਹੀਂ ਡਿਆ ਤੇ ਮੈਂ ਅਮਰ ਹੋ ਗਿਆ। ਕਹਿੰਦਾ ਇੰਨੇ ਸੌ ਸਾਲ ਹੋ ਗਿਆ, ਮੈਂ ਤੇ ਕਹਿੰਦਾ ਅੱਕ ਗਿਆ ਜੀ।
ਅੱਛਾ,
ਕਹਿੰਦਾ ਮੌਜਾਂ ਦੀਆਂ ਚੀਜ਼ਾਂ ਖਾਈ ਦੀਆਂ ਅਸੀਂ, ਪਹਿਲਾਂ ਤਾਂ ਬੜਾ ਚਾਰ ਆ, ਸੌ ਕੁ ਸਾਲ ਚੱਲ, ਡੇਢ ਕੁ ਸੌ ਸਾਲ ਤੱਕ। ਕਹਿੰਦਾ ਫਿਰ ਮੈਂ ਅੱਕ ਗਿਆ ਵੀ ਇਹ ਤੇ ਰੋਜ਼ ਦਾ ਕੰਮ, ਖਾ ਲਓ ਪੀ ਲਓ ਸੌ ਲਓ, ਖਾ ਲਓ ਪੀ ਲਓ ਸੌ ਲਓ। ਮੇਰੇ ਨਾਲ ਦੇ ਸਾਥੀ ਮਰਦੇ ਗਏ, ਮੈਂ ਜਿੰਦਾ ਰਿਹਾ। ਉਹਨਾਂ ਦੇ ਬੱਚਿਆਂ ਨੂੰ ਮੈਂ ਮਿੱਤਰਤਾ ਪਾਲੀ, ਫਿਰ ਉਹਨਾਂ ਦੇ ਬੱਚਿਆਂ ਨਾਲ ਪਾਲੀ, ਮਿੱਤਰ ਮੇਰੇ ਵਿਛੜਦੇ ਰਹੇ, ਮੈਂ ਫਿਰ ਉਦਾਂ ਦਾ ਉਦਾਂ ਹੀ ਮੈਂ ਤੇ ਅੱਕ ਗਿਆ
ਜੀ।
ਕਹਿੰਦਾ ਵੀ ਤੂੰ ਵੀ ਇੱਕ ਦਿਨ ਅੱਕ ਜਾਏਗਾ। ਉਹ ਕਹਿੰਦਾ ਮੈਂ ਤਾਂ ਦੁਨੀਆਂ ਜਿੱਤਣੀ ਆ, ਮੈਂ ਤਾਂ ਪੀਣਾ। ਉਹ ਕਹਿੰਦਾ ਤੂੰ ਦੁਨੀਆਂ ਜਿੱਤ ਕੇ ਕਰੇਗਾ ਕੀ ਮਗਰੋਂ? ਜੇ ਤੈਨੂੰ ਮੌਤ ਦਾ ਡਰ ਹੀ ਨਾ ਰਿਹਾ, ਮੌਤ ਹੀ ਨਾ ਆਈ, ਤੂੰ ਤੇ ਅੱਕ ਜਾਏਗਾ। ਚੀਜ਼ਾਂ ਖਾ ਖਾ ਅੱਕ ਜਾਏਗਾ, ਦੋਸਤ ਬਣਾਉਂਦਾ ਅੱਕ ਜਾਏਗਾ, ਦੁਨੀਆਂ ਦੇ ਰਾਜ ਕਰਦਾ ਅੱਕ ਜਾਏਗਾ, ਸੋਨਾ ਚਾਂਦੀ ਕਿੰਨਾ ਕੁ ਭਰ ਲੈਗਾ, ਫੇਰ ਅੱਕ ਜਾਏਗਾ ਤੂੰ। ਤੂੰ ਕਹਿੰਦਾ ਰੋਜ਼ ਹੀ ਮੈਂ ਤੇ ਲਿਆਉਣਾ ਹੀ ਇਹਦੇ ਚ ਕੀ ਖਾਸ ਗੱਲ? ਕਹਿੰਦਾ ਪੀਵੀ ਨਾ
ਜੀ।
ਕਹਿੰਦੇ ਆ ਵੀ ਉਹ ਗੱਲ ਸਮਝ ਗਿਆ ਵੀ ਗੱਲ ਤੇਰੀ ਠੀਕ ਆ, ਵੀ ਜੇ ਸੌ ਨੀ ਇੱਕ ਹਜ਼ਾਰ ਸਾਲ ਤੱਕ ਇਹ ਕੰਮ ਹੋਵੇ ਵੀ ਮੈਂ ਖਾ ਲਿਆ ਪੀ ਲਿਆ, ਹਮਲਾ ਕੀਤਾ, ਉਹਨਾਂ ਨੂੰ ਮਾਰਿਆ, ਸੋਨਾ ਚਾਂਦੀ ਲੁੱਟਿਆ ਤੇ ਘਰ ਨੂੰ ਲਾਇਆ, ਉੱਥੇ ਰਾਜ ਕਰ ਲਿਆ, ਜਦੋਂ ਸਾਰੀ ਦੁਨੀਆਂ ਹੀ ਜਿੱਤ ਲਈ, ਮਗਰੋਂ ਸਾਰੇ ਤੇ ਮੇਰਾ ਹੀ ਰਾਜ ਹੋਇਆ, ਤੇ ਫਿਰ ਮੈਂ ਕੀ ਕਰੂੰਗਾ? ਫਿਰ ਮੈਂ ਬੋਰ ਹੀ ਹੋਊਂਗਾ, ਕਿਉਂਕਿ ਦੁਨੀਆਂ ਤੇ ਮੇਰਾ ਰਾਜ ਹੋਣਾ, ਤੇ ਮੈਂ ਹੁਣ ਫਿਰ ਮੇਰੇ ਨਾਲ ਕਿਸੇ ਨੇ ਪੰਗਾ ਲੈਣਾ ਨਹੀਂ, ਕਿਉਂਕਿ ਮੈਂ ਜਦੋਂ ਮਰਨਾ ਹੀ ਨਹੀਂ, ਉਹਨਾਂ ਨੂੰ ਪਤਾ ਇਹਦੇ ਨਾਲ ਲੜਨ ਦਾ ਫਾਇਦਾ ਕੀ, ਇਹਨੇ ਮਰਨਾ ਹੀ ਨਹੀਂ, ਤੇ ਫਿਰ ਦੁਨੀਆਂ ਡਰਦੀ ਉਦਾਂ ਕਹੂਗੀ ਵੀ ਭਾਈ ਤੇਰਾ ਹੀ ਰਾਜ, ਤੇ ਰਾਜਾ ਬਣ ਕੇ ਫਿਰ ਮੈਂ ਕਰੂੰਗਾ ਕੀ? ਖਾਊਂਗਾ ਪੀਊਂਗਾ ਆਰਾਮ ਕਰੂੰਗਾ, ਤੇ ਮੈਂ ਤੇ ਅੱਕ ਜਾਊਂਗਾ, ਗੱਲ ਤੋਂ ਠੀਕ ਆ। ਕਹਿੰਦੇ ਵੀ ਉਹ ਮੁੜਿਆ ਸਮਝਾਉਣ ਦਾ ਤਰੀਕਾ
ਜੀ,
ਇਹਨੇ ਵੀ ਐਸੀ ਘਟਨਾ ਹੋਈ ਹੈ ਇਤਿਹਾਸ ਚ, ਸਮਝਾਉਣ ਦਾ ਤਰੀਕਾ ਸੀ ਵੀ ਉਹ ਮੁੜਿਆ। ਇਸ ਕਰਕੇ ਸਮਾਂ ਜਿਹੜਾ ਵਾ ਇਹ ਸਾਰੀਆਂ ਚੀਜ਼ਾਂ ਹੀ ਜ਼ਰੂਰੀ ਆ, ਜੇ ਜੰਮਣਾ ਜ਼ਰੂਰੀ ਆ ਤੇ ਮਰਨਾ ਵੀ ਜ਼ਰੂਰੀ ਆ, ਸੁੱਖ ਜ਼ਰੂਰੀ ਆ ਤੇ ਦੁੱਖ ਵੀ ਜ਼ਰੂਰੀ ਆ, ਸਰਦੀ ਜ਼ਰੂਰੀ ਆ ਤੇ ਗਰਮੀ ਵੀ ਜ਼ਰੂਰੀ ਆ, ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ। ਜ਼ਰੂਰਤ ਤੋਂ ਵਾਧ ਕਾਢ ਵੱਡੇ ਛੋਟੇ ਥਾਂ ਠਾਂ ਕੁਝ ਨੇ।
ਬਿਲਕੁਲ ਠੀਕ ਤਾ ਜੀ, ਤੁਸੀਂ ਗੱਲ ਕਹੀ ਹੈ ਜੀ, ਬਹੁਤ ਸਹੀ ਤਾ ਜੀ ਸਮਝਾਇਆ, ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ।
ਨਹੀਂ ਜੀ, ਸ਼ੁਕਰੀਆ ਕਾਹਦਾ, ਜੋ ਦਿਲ ਚ ਆਉਂਦਾ ਉਹ ਤੁਹਾਡੇ ਨਾਲ ਸਾਂਝਾ ਕਰ ਲਈਦਾ, ਸਰੋਤਿਆਂ ਨਾਲ ਸਾਂਝਾ ਕਰ ਲਈਦਾ। ਹੋਰ ਕੋਈ ਅਸੀਂ ਬਹੁਤ ਵੱਡੇ ਵਿਦਵਾਨ ਨਹੀਂ ਵੀ ਜਿਹੜਾ ਅਸੀਂ ਬਈ ਬਹੁਤ ਗਿਆਨ ਰੱਖਦੇ ਹਾਂ, ਪਰ ਜੇ ਦਿਲ ਦੀ ਗੱਲ ਦੱਸ ਦੀ ਉਹ ਕੋਸ਼ਿਸ਼ ਕਰੀਦੀ ਆ, ਸਿੱਖ ਸਕੀਏ ਸਿਖਾ ਸਕੀਏ, ਬਸ ਇਹੀ ਆਪਣੇ ਚੋਂ
ਜੀ। ਤੇ ਫਿਰ ਤਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਗੀਤ ਦੇ ਨਾਲ ਕਰਨੇ, ਆਓ ਫਿਰ ਇਸ ਗੀਤ ਤੋਂ ਬਾਅਦ ਪਿਆਰੇ ਸਰੋਤਿਓ ਮਿਲਦੇ ਆ ਜੀ।
ਚਿੱਠੀ ਕਾਲੇ ਪਾਣੀਓ ਲਿਖਤੀ ਕਿਸਨੇ ਵੀਰ, ਪੜ ਲਈ ਜਿਉਣੇ ਮੌੜਨੇ ਤੇ ਗਈ ਕਾਲ ਜਾ ਜੀ, ਸੁਣ ਕੇ ਚਿੱਠੀ ਦੇ ਲਹੂ ਭਿੱਜੇ ਬੋਲ, ਜਿਉਣੇ ਮੌੜ ਦੇ ਸਾਥੀਆਂ ਦਾ ਵੀ ਲਹੂ ਵਾਲੇ ਖਾਣ ਲੱਗਾ। ਉਹਨਾਂ ਆਖਿਆ ਸਰਦਾਰ ਅੱਜ ਦਿਨ ਛੁਪਣ ਤੋਂ ਪਹਿਲਾਂ ਅਸੀਂ ਡੋਗਰ ਦੀ ਲਾਸ਼ ਤੇਰੇ ਪੈਰਾਂ ਵਿੱਚ ਲੈ ਕੇ ਸੁੱਟ ਦੇਵਾਂਗੇ। ਜਿਉਣੇ ਆਖਿਆ ਨਹੀਂ ਤੁਸੀਂ ਸਿਰਫ ਮੇਰੇ ਨਾਲ ਚੱਲੋਗੇ, ਪਰ ਉਸ ਨੂੰ ਮਾਰਾਂਗਾ ਕੱਲਾ ਮੈਂ, ਹਾਂ ਕੱਲਾ ਮੈਂ। ਹੁਕਮ ਮੰਨ ਕੇ ਆਪਣੇ ਸਰਦਾਰ ਦਾ, ਗੱਭਰੂਆਂ ਨੇ ਪੀ ਕੇ ਨਸ਼ੇ ਦੀਆਂ ਬੋਤਲਾਂ, ਦੇ ਕੇ ਮੁਛਾਰਿਆਂ ਨੂੰ ਤਾਂ ਕਰਕੇ ਅੱਖਾਂ ਲਾਲ, ਹੋ ਕੇ ਘੋੜੀਆਂ ਤੇ ਸਵਾਰ, ਰਿਹਾਉ ਡੱਸ ਕੇ ਚੜ੍ਹਾਈ ਕਰਦੇ ਨੇ ਅਲਾਵੀਏ। ਮਕਾਰ ਕੋੜਿਆਂ ਦੇ ਪੌੜਾਂ ਦੀ, ਚੜ ਗਈ ਆਕਾਸ਼ ਨੂੰ ਘਰ ਦੇ ਰੌੜਾਂ ਦੀ, ਡਾਕੂਆਂ ਨੇ ਡੱਸ ਕੇ ਨੂੰ ਲੀਤਾ ਘੇਰ ਜੀ, ਹਿਣਕਦੇ ਨੇ ਘੋੜੇ ਪਿੰਡ ਦੇ ਚ ਫੇਰ ਜੀ। ਇੱਕ ਵਾਰੀ 15 ਬੰਦੂਕਾਂ ਚੱਲੀਆਂ, ਸਹਿਮ ਨਾਲ ਪਿੰਡ ਦੀਆਂ ਕੰਧਾਂ ਹੱਲੀਆਂ, ਲੋਕੀ ਕਹਿੰਦੇ ਖੈਰ ਦੀ ਹਨੇਰੀ ਆ ਗਈ ਓ ਲੋਕੀ ਕਹਿੰਦੇ ਖੈਰ ਦੀ ਹਨੇਰੀ ਆ ਗਈ ਮੌਤ ਜਿਹੀ ਚੁੱਪ ਪਿੰਡ ਵਿੱਚ ਛਾ ਗਈ ਜਿੱਥੇ ਕੋਈ ਹੈ ਸੀ ਉਸੇ ਥਾਂ ਤੇ ਸਹਿ ਗਿਆ ਜਿੱਥੇ ਕੋਈ ਹੈ ਸੀ ਉਸੇ ਥਾਂ ਤੇ ਸਹਿ ਗਿਆ ਕੋਈ ਘਰ ਪੂਜਾ ਕੋਈ ਖੇਤ ਰਹਿ ਗਿਆ ਕੋਈ ਘਰ ਪੂਜਾ ਕੋਈ ਖੇਤ ਰਹਿ ਗਿਆ ਡੋਗਰ ਨੂੰ ਜੱਟ ਨੇ ਸੁਨੇਹਾ ਖੱਲਿਆ ਉਸ ਵੇਲੇ ਡੋਗਰ ਆਪਣੇ ਯਾਰਾਂ ਦੋਸਤਾਂ ਤੇ ਚਮਚਿਆਂ ਦੀ ਮਹਿਲ ਸਜਾ ਕੇ ਦਾਰੂ ਪੀ ਰਿਹਾ ਸੀ ਆਪਣੀ ਬਹਾਦਰੀ ਦੀਆਂ ਫੜਾਂ ਮਾਰਦਾ ਸੀ ਜਦੋਂ ਜਿਉਣੇ ਮੌੜ ਦਾ ਸੁਨੇਹਾ ਪੁੱਜਾ ਤਾਂ ਪਿਆਲੇ ਦੇ ਸਿਰੀ ਵਿੱਚੇ ਦਾਰੂ ਛੱਡ ਕੇ ਪਿਛਲੇ ਦਰਵਾਜ਼ੇ ਥਾਣੀ ਖਿਸਕਦੇ ਬਣੇ ਜ਼ਰਾ ਗੌਰ ਨਾਲ ਸੁਣਨਾ ਓ ਡੋਗਰ ਨੂੰ ਜੱਟ ਨੇ ਸੁਨੇਹਾ ਖੱਲਿਆ ਆਇਆ ਤੇਰਾ ਥਾਲ ਪਿਆਰ ਹੋ ਜਾ ਬੱਲਿਆ ਅਹਿਮਦ ਨੂੰ ਅੱਗੋਂ ਨਾ ਸੀ ਗੱਲ ਔੜ ਦੀ ਤਰਾ ਮੂਹਰੇ ਆ ਗਈ ਕੌੜੀ ਜਿਉਣੇ ਮੌੜ ਦੀ ਸ਼ੇਰ ਵਾਂਗੂ ਬੁੱਕੇ ਵੈਰੀ ਨੂੰ ਵੰਗਾਰਦਾ ਹੱਲਿਆ ਮੈਂ ਆਇਆ ਤੇਰੇ ਜੋਟੀ ਧਾਰਦਾ ਤੈ ਕਿਸੇ ਨੇ ਨਾ ਕੀਤੀ ਯਾਰ ਮਾਰ ਡੋਗਰਾ ਓ ਜੇ ਤੁਮਾਂ ਦਾ ਪੁੱਤ ਆ ਜਾ ਮਾਰ ਡੋਗਰਾ ਤੇਰੀ ਜ਼ਿੰਦਗਾਨੀ ਹੁਣ ਖੜੀ ਦੋ ਖੜੀ ਅਹਿਮਦ ਆਵੇ ਮੌਤ ਤੇਰੇ ਬੂਹੇ ਤੇ ਖੜੀ ਡੋਗਰੀ ਨੇ ਕੰਮ ਕਰਿਆ ਸ਼ੈਤਾਨ ਦਾ ਓ ਡੋਗਰੀ ਨੇ ਕੰਮ ਕਰਿਆ ਸ਼ੈਤਾਨ ਦਾ ਵੱਟਾ ਬੂਆ ਬੰਦ ਕਰ ਗਈ ਦਲਾਣ ਦਾ ਡੋਗਰ ਦੀ ਜਾਨ ਡੋਗਰੀ ਬਚਾਉਂਦੀ ਸੀ ਗਲੀ ਵਿੱਚ ਕੋੜੀ ਹਿਣ ਕਾਟ ਪਾਉਂਦੀ ਸੀ ਜਿਉਣੇ ਇੱਕੋ ਵਾਰ ਕੀਤਾ ਅਸਮਾਨ ਵੱਲ ਨੂੰ ਤੇ ਜੱਟ ਲਿੱਤਾ ਕੋੜੀ ਨੇ ਸਮਝ ਗੱਲ ਨੂੰ ਖਿੱਚਿਆ ਲਗਾਮ ਜ਼ਰਾ ਅੜੀ ਹੋ ਗਈ ਖਿੱਚਿਆ ਲਗਾਮ ਜ਼ਰਾ ਅੜੀ ਹੋ ਗਈ ਪਿਛਲੇ ਪੌੜਾਂ ਤੇ ਕੋੜੀ ਖੜੀ ਹੋ ਗਈ ਉਹ ਪਿਛਲੇ ਪੌੜਾਂ ਤੇ ਕੋੜੀ ਖੜੀ ਹੋ ਗਈ ਹੋ ਕੇ ਕੌੜੀ ਪੁੱਛ ਖਾਰ ਕੇ ਪਿੱਛੇ ਹੋ ਪਜਾਈ ਕੌੜੀ ਅੱਡੀ ਮਾਰ ਕੇ ਟੱਟ ਅੱਡੀ ਵੱਜੀ ਕੌੜੀ ਫੱਟ ਪਾਰ ਗਈ ਉਹ ਟੱਟ ਅੱਡੀ ਵੱਜੀ ਕੌੜੀ ਫੱਟ ਪਾਰ ਗਈ ਦਸ ਫੁੱਟ ਕੰਧ ਤੋਂ ਦੀ ਛਾਲ ਮਾਰ ਗਈ ਇਕਦਮ ਉੱਡ ਗਏ ਹਵਾ ਚ ਜੋੜੀ ਦੇ ਰੇੜੇ ਵਿੱਚ ਆਣ ਵੱਜੇ ਸੁੰਭ ਥੋੜੀ ਦੇ ਲੱਭਿਆ ਨਾਰਾ ਡੋਗਰ ਬੇਈਮਾਨ ਨੂੰ ਵੜ ਕੇ ਸਵਾਦ ਚ ਬਚਾਵੇ ਜਾਨ ਨੂੰ ਰੇੜੇ ਵਿੱਚ ਖੜਾ ਜਿਉਣਾ ਮੌੜ ਬੁੱਕਦਾ ਰੱਬ ਵੀ ਜੇ ਰੋਕੇ ਰੋਕਿਆ ਨਾ ਰੁਕਦਾ ਡੋਗਰਾ ਹਸਾਬ ਮੈਂ ਚੁਕਾਉਣ ਆਇਆ ਹਾਂ ਡੋਗਰਾ ਹਸਾਬ ਮੈਂ ਚੁਕਾਉਣ ਆਇਆ ਹਾਂ ਟਿੱਕੀਆਂ ਦੇ ਕੱਤੀ ਤੈਨੂੰ ਪਾਉਣ ਆਇਆ ਹਾਂ ਟਿੱਕੀਆਂ ਦੇ ਕੱਤੀ ਤੈਨੂੰ ਪਾਉਣ ਆਇਆ ਹਾਂ ਚੁਗਾਠ ਤਖਤੇ ਉਖਾੜ ਤੇ ਛੱਡ ਕੇ ਨੀ ਜਾਂਦਾ ਜੱਟ ਆਇਆ ਤਾੜ ਤੇ ਸਾਂਭ ਲੈ ਬੰਦੂਕ ਹੋ ਜਾ ਹੋਸ਼ਿਆਰ ਹੋਏ ਸਾਹਮਣੇ ਖੜਾ ਹਾਂ ਪਹਿਲਾਂ ਕਾਰੋਬਾਰ ਹੋਏ ਡੋਗਰ ਦੀ ਵੋਟੀ ਡੋਗਰ ਨੂੰ ਹੋੜ ਦੀ ਫਿਰ ਨਿਕਲੀ ਨਾ ਮਾਰ ਦੋਵੇਂ ਹੱਥ ਜੋੜ ਦੀ ਫਿਰ ਚੁੰਨੀ ਲਾ ਕੇ ਜਿਉਣੇ ਪੈਰ ਧਰਦੀ ਠੁੱਡਾ ਮਾਰ ਜੱਟ ਨੇ ਪਰਾਂ ਨੂੰ ਕਰਦੀ ਡੋਲਦੇ ਨੇ ਹੱਥ ਤੇ ਸਰੀਰ ਕੰਬਿਆ ਵਿੱਚ ਵਿੱਚ ਡੋਗਰ ਪਿਆ ਸੀ ਕੰਬਿਆ ਉੱਕਿਆ ਨਿਸ਼ਾਨਾ ਡੋਗਰ ਛੱਜਾ ਟਹਿ ਗਿਆ ਚੁਬਾਰੇ ਦਾ ਦਿਲ ਵਿੱਚ ਤਾਰੀ ਦਿਲ ਵਿੱਚ ਰਹਿ ਗਈ ਦਿਲ ਵਿੱਚ ਤਾਰੀ ਦਿਲ ਵਿੱਚ ਰਹਿ ਗਈ ਦੂਜੇ ਪੈਰ ਨਾਲ ਪੜ ਛੱਤੀ ਟਹਿ ਗਈ ਦੂਜੇ ਪੈਰ ਨਾਲ ਪੜ ਛੱਤੀ ਟਹਿ ਗਈ ਚਪਟ ਬਾਸ ਵਾਂਗੂ ਪੈ ਗਿਆ ਹੋਰ ਆਉਂਦਾ ਵਾਲੀ ਪੇਟੀ ਨਾ ਕੁੱਟਣ ਡਹਿ ਗਿਆ ਡੋਗਰੀ ਨੇ ਚੀਕਾਂ ਮਾਰੀਆਂ ਬਥੇਰੀਆਂ ਇੱਕ ਗੋਲੀ ਚੱਲੀ ਟਾਗ ਬਹਿ ਗਈ ਢੇਰੀਆਂ ਕੁੱਟ ਕੁੱਟ ਡੋਗਰ ਬਣਾ ਤਾ ਚੂਰਮਾ ਡੁੰਡਿਆਂ ਤੋਂ ਫੜ ਖਿੱਚ ਫਿਰੇ ਸੂਰਮਾ ਕੀਤਾ ਅੱਗ ਮੋਇਆ ਤੇ ਲਹੂ ਲੁਹਾਣ ਸੀ ਵਿਹੜੇ ਦੇ ਵਿਚਾਲੇ ਪਿਆ ਬੇਈਮਾਨ ਸੀ ਉੱਠਾ ਅੱਖਾਂ ਗੋਲ ਵੱਡਿਆ ਹੰਕਾਰੀਆ ਤੂੰ ਉੱਠਾ ਅੱਖਾਂ ਗੋਲ ਵੱਡਿਆ ਹੰਕਾਰਿਆ ਦੰਦਾਂ ਨੂੰ ਕਰੀ ਚਿੱਕ ਸੁੰਗ ਮਾਰਿਆ ਰਗਾ ਤੇ ਰਕਾਬੀ ਵਾਲਾ ਪੈਰ ਤਰ ਕੇ ਮਾਰਿਆ ਪੂੜੂ ਪੂੜੀ ਚ ਪੈਰ ਭਰ ਕੇ ਫੂਕੇ ਉਹਦੀ ਲਾਸ਼ ਸੂਰਮੇ ਨੇ ਜਾਣ ਕੇ ਹੱਥ ਦੇ ਵਿਚਾਲੇ ਸੁੱਟ ਦਿੱਤੀ ਲੈਣ ਕੇ ਡੋਗਰ ਦੇ ਖੂਨ ਨਾਲ ਖੇਡੀ ਹੋਲੀ ਸੀ ਇਕੱਠੇ ਹੋ ਕੇ ਡਾਕੂਆਂ ਚਲਾਈ ਗੋਲੀ ਸੀ ਸ਼ੇਰ ਵਾਂਗੂ ਬੁੱਕੇ ਕਿਸ਼ਨੇ ਦਾ ਵੀਰ ਜੀ ਖੇਤੀ ਭੱਜ ਚੱਲੀ ਪਿੰਡ ਦੀ ਕਤੀੜ ਜੀ ਡੋਗਰ ਹੰਕਾਰਿਆ ਸੀ ਕਈ ਸਾਲ ਦਾ ਡੋਗਰ ਹੰਕਾਰਿਆ ਸੀ ਕਈ ਸਾਲ ਦਾ ਅੱਜ ਉਹਦੀ ਲਾਸ਼ ਕੋਈ ਨਾ ਸੰਭਾਲਦਾ ਜਿਹੜੇ ਲੋਕੀ ਸੋਚਦੇ ਨੇ ਬੁਰਾ ਹੋਰਾਂ ਦਾ ਇਹੋ ਹਾਲ ਹੁੰਦਾ ਏ ਚੁਗਲਖੋਰਾਂ ਦਾ ਇਹੋ ਹਾਲ ਹੁੰਦਾ ਏ ਚੁਗਲਖੋਰਾਂ ਦਾ ਇਹੋ ਹਾਲ ਹੁੰਦਾ ਏ ਚੁਗਲਖੋਰਾਂ ਦਾ
ਵਾਹ 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 ਇਹ ਹਾਲ ਹੁੰਦਾ ਏ ਚੁਗਲਖੋਰਾਂ ਦਾ ਚੁਗਲਖੋਰਾਂ ਦਾ ਹਾਲ ਇਹ ਹੁੰਦਾ ਜਿਹੜਾ ਉਹਨੇ ਕਹਿ ਛੱਡਿਆ ਉਹ ਮਿਲਕੀ ਤੂੰ ਸੌਂਦ ਨੀ ਗਿਆ ਤੈਨੂੰ ਲੈ ਜਾ ਕੇ ਚੱਕ ਕੇ ਆਪ ਖੁਦਾ ਤਾਜੀ ਗੱਲਾਂ ਪਤਾ ਤੁਸੀਂ ਬਹੁਤ ਸੁਣਾਉਂਦੇ ਰਹੇ ਆ ਤੇ ਉਹ ਤਾਂ ਯਾਦ ਹੀ ਭੁੱਲ ਗਿਆ ਆਪਾਂ ਨੂੰ ਤੁਸੀਂ ਕਥਾ ਕੀਰਤਨ ਵਾਲੇ ਪਾਸੇ ਨੂੰ ਯਾਦ ਤੁਰੇ ਆ ਤੇ ਉਹ ਮੁੰਡੇ ਦੇ ਮੰਗਣੇ ਦਾ ਕੀ ਹੋਇਆ ਉਹ ਮੰਗਣਾ ਭੁੱਤ ਸਕਸੈਸਫੁੱਲ ਦਾ ਮਿਸ਼ਨ ਹੈਜ ਬੀਨ ਸਕਸੈਸਫੁੱਲ ਹੋਰ ਨਿਬੜਿਆ ਉਹ ਅਸੀਂ ਕਿਹਾ ਸੀ ਵੀ ਤਿੰਨਾਂ ਕੱਪੜਿਆਂ ਚ ਕੁੜੀ ਲੈ ਜਾਣੀ ਆ ਉਹ ਕਹਿੰਦੇ ਵੀ ਨਾ 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 ਕੱਲੀ ਕੱਲੀ ਕੁੜੀ ਸਾਡੀ ਵੀ ਅਸੀਂ ਤੇ ਉਹਨੂੰ ਗੱਡੀ ਵੀ ਦੇਣੀ ਅਸੀਂ ਉਹਨੂੰ ਮੋਟਰਸਾਈਕਲ ਵੀ ਦੇਣਾ ਅਸੀਂ ਉਹਨੂੰ ਫਰਿੱਜ ਵੀ ਦੇਣੀ ਵਾਸ਼ਿੰਗ ਮਸ਼ੀਨ ਵੀ ਕੂਲਰ ਵੀ ਮੈਂ ਕਿਹਾ ਵੀ ਸੌ ਗੱਲਾਂ ਦੀ ਇੱਕੋ ਗੱਲ ਮੈਂ ਕਹਿਣਾ ਚਾਹੁੰਦਾ ਸਾਨੂੰ ਕੁਛ ਨਹੀਂ ਚਾਹੀਦਾ ਕਿਉਂਕਿ ਸਾਡੇ ਕੋਲ ਰੱਬ ਨੇ ਦਿੱਤਾ ਬਹੁਤ ਦਾ ਤੁਸੀਂ ਕਾਹਤੋਂ ਮਨਾ ਕਰਤਾ ਫਿਰ ਤੁਸੀਂ ਉਹਨਾਂ ਨੇ ਕੁੜੀ ਨੂੰ ਦੇਣਾ ਸੀ ਉਹ ਚੱਲਿਆ ਕੁੜੀ ਨੂੰ ਦੇਣਾ ਸੀ ਤੇ ਫਿਰ ਮੂੰਹ ਅੜ ਲਈਏ ਬਾਲਾ ਮੂੰਹ ਅੜੀਏ ਤੇ ਮੱਖੀਆਂ ਹੀ ਪੈਂਦੀਆਂ ਹੁੰਦੀਆਂ ਨਾਲੇ ਜੇ ਪੁੱਤ ਇਹ ਲੈ ਆਈ ਨਾ ਸਭ ਕੁਛ ਤੇ ਇਹ ਤਾਂ ਫਿਰ ਦੂਸਰੀਆਂ ਦੇ ਹੋ ਜੂਗੀ ਹਾਵੀ ਜਿਹੜੀਆਂ ਦੋ ਪਹਿਲਾਂ ਆਣ ਕੇ ਬੈਠੀਆਂ ਵਾ ਤੇ ਉਹਨਾਂ ਨੂੰ ਉਹਨੂੰ ਤੇ ਟਿੱਚ ਨਹੀਂ ਸਮਝਣਾ ਜੇ ਉਹਨਾਂ ਨੇ ਫਰਿੱਜ ਚ ਪਾਣੀ ਰੱਖ ਲਿਆ ਤੇ ਤਾਂ ਮੂੰਹ ਚੱਕੂ ਜੇ ਕੱਪੜੇ ਧੋ ਲੈ ਤੇ ਤਾਂ ਤੇ ਗੱਡੀ ਤੇ ਚਲੋ ਜੇ ਉਹ ਲੈ ਗਈ ਤੇ ਦੂਸਰੀਆਂ ਨਾ ਕਹਿਣਗੀਆਂ ਸਾਨੂੰ ਵੀ ਲੈ ਕੇ ਤੇ ਗੱਡੀ ਨਿਆਣੇ ਤੇ ਮੇਰੇ ਹੀ ਪਰੇਸ਼ਾਨ ਹੋਣੇ ਆ ਤਾਜੀ ਇਹ ਗੱਲ ਤੁਹਾਡੀ ਸਹੀ ਆ ਇਹ ਪੁੱਤ ਕਲਾ ਹੁੰਦੀ ਆ ਘਰ ਨੂੰ ਬੰਨ ਕੇ ਰੱਖਣ ਦੀ ਇਹ ਥੋੜੇ ਵੀ ਜੋ ਅਗਲਿਆਂ ਨੇ ਦੇਤਾ ਵੀ ਉਹੋ ਹੀ ਅਸੀਂ ਇਸਨੂੰ ਲਈ ਆਏ ਤੇ ਇਹਦਾ ਮਤਲਬ ਵੀ ਠੀਕ ਹੀ ਆ ਜਿਹੜੇ ਚੀਜ਼ ਦੇ ਨਾਲ ਘਰ ਦੇ ਵਿੱਚ ਸ਼ਾਂਤੀ ਭੰਗ ਹੋ ਜਾਏ ਉਹ ਚੀਜ਼ ਭਾਵੇਂ ਲੱਖ ਸੋਨੇ ਦੀ ਚਾਂਦੀ ਦੀ ਹੋਵੇ ਉਹਨੂੰ ਮਨਾ ਕਰ ਦਿਓ ਤਾਂ ਤੁਹਾਡਾ ਜ਼ਿਆਦਾ ਫਾਇਦਾ ਅਤੇ ਜਿਹੜੀ ਚੀਜ਼ ਦੇ ਨਾਲ ਆ ਕਿਉਂਕਿ ਮੈਂ ਜੇ ਕਹਿ ਦਾਂ ਹਾਂ ਦੇ ਦਿਓ ਉਹ ਨਾ ਮੈਂ ਗੱਡੀ ਝੁੱਟਣੀ ਨਾ ਮੈਂ ਮੋਟਰਸਾਈਕਲ ਚਲਾਉਣਾ ਨਾ ਮੈਂ ਕੋਈ ਉਹ ਕੂਲਰ ਫਰਿੱਜ ਦਾ ਕੋਈ ਲਾਹਾ ਮੈਨੂੰ ਏ ਸੀ ਲਾ ਲੈਣਗੇ ਆਪਦੇ ਅੰਦਰ ਲਾ ਲੈਣਗੇ ਗੱਡੀ ਲੈ ਆਉਣਗੇ ਸਹੁਰਿਆਂ ਪੇਕਿਆਂ ਦੇ ਆਪਦੇ ਲੈ ਆਉਣਗੇ ਕਿ ਮੈਂ ਲਈ ਫਿਰਨੀ ਬੁਰਾ ਮੈਂ ਬਣਨਾ ਹੁਣ ਮੈਂ ਮਨਾ ਕੀਤਾ ਚੰਗਾ ਮੈਂ ਬਣਿਆ ਤੇ ਆਪੇ ਭੁੱਖ ਲੰਘਣਾ ਉਹ ਕੋਲ ਭੁੱਖ ਲੰਘਣਾ ਕਿਉਂਕਿ ਚੀਜ਼ਾਂ ਪੁੱਤ ਆਪਦੀ ਮਿਹਨਤ ਨਾਲ ਬਣਾਉਣਗੇ ਉਹਨਾਂ ਨੂੰ ਅਗਲ ਵੀ ਆਊਗੀ ਉਹਨਾਂ ਨੂੰ ਸਮਝ ਵੀ ਆਊਗੀ ਜੇ ਬੈਠੇ ਬਿਠਾਏ ਸਭ ਕੁਛ ਮਿਲ ਜਾਏ ਨਾ ਤੇ ਬੰਦਾ ਕੰਮ ਧੰਦਾ ਨਹੀਂ ਕਰ ਸਕਦਾ ਜਿਹਨੂੰ ਬੈਠਿਆਂ ਸਭ ਕੁਛ ਮਿਲ ਜਾਏ ਉਹਨੂੰ ਦੱਸੋ ਸਿਆਣੇ ਕਹਿੰਦੇ ਹੁੰਦੇ ਜੇ ਤਾਂ ਮੂਤ ਬਲਦਾ ਉਹਨੂੰ ਤੇਲ ਬਾਲਣ ਦੀ ਕੀ ਲੋੜ ਆ ਤੇ ਜਿਹਨੂੰ ਬੈਠਿਆਂ ਸਭ ਕੁਛ ਆਈ ਜਾਂਦਾ ਉਹਨੂੰ ਹੁਣ ਤੇਲ ਦੇ ਪੈਸੇ ਕਿਉਂ ਖਰਚ ਚੁੱਕੇ ਤੇ ਪੰਜਾਬ ਨਾਲ ਹੀ ਚੱਲੀ ਜਾਂਦਾ ਮੋਟਰਸਾਈਕਲ ਇਹ ਕਰਕੇ ਮਲਕੀਤ ਕਹਿੰਦਾ ਹੋਣਾ ਰੱਬਾ ਮੇਰੇ ਵੀ ਪਿਸ਼ਾਬ ਦੇ ਥਾਂ ਤੇ ਪੈਟਰੋਲ ਹੀ ਆਉਂਦਾ ਹੁੰਦਾ ਤੇ ਵਾਰ ਵਾਰ ਪਾਣੀ ਪੀਣਾ ਸੀ ਪਾਣੀ ਛੱਡ ਇਹਨੇ ਬੀਰਾਂ ਸ਼ੁਰੂ ਕਰ ਦੇਣੀਆਂ ਸੀ ਵੀ ਜਿੰਨਾ ਪੈਟਰੋਲ ਬਣੂ ਓਨਾ ਹੀ ਫਾਇਦਾ ਇਹ ਚੀਜ਼ਾਂ ਹੁੰਦੀਆਂ ਬਈ ਥੋੜੇ ਸਮੇਂ ਦੇ ਵਿੱਚ ਬੱਲੇ ਬੱਲੇ ਨਾ ਲੰਮੇ ਸਮੇਂ ਦੇ ਵਿੱਚ ਛਿੱਤਰ ਪੋਲੇ ਨਾਲੋਂ ਚੰਗੀ ਆ ਥੋੜੇ ਸਮੇਂ ਦੇ ਵਿੱਚ ਥੂ ਥੂ ਕਰਾ ਲਓ ਜ਼ਿਆਦਾ ਵਧੀਆ ਆ ਹੁਣ ਤੇਰੀ ਤਾਈ ਕਵੇ ਕਿ ਜਿਹਨੂੰ ਮਨਾ ਕਰਦਾ ਤੈਨੂੰ। ਮੈਂ ਕਿਹਾ ਵੀ ਮੇਰੀ ਗੱਲ ਸੁਣ, ਇੱਕ ਜੇ ਚੀਜ਼ਾਂ ਜਿਹੜੀਆਂ ਉਹਨੇ ਗਣਾਈਆਂ ਦੱਸ, ਤੈਨੂੰ ਉਹਦਾ ਕੀ ਸੁੱਖ ਆ? ਜੇ ਸੁੱਖ ਹੈ ਤੇ ਹੈ ਦੱਸ ਨੂੰ। ਉਹ ਭਰਾਵਾ ਮੂੰਹ ਮੇਰੇ ਪੈ ਗਈ ਦੁਆਲੇ, ਸੁੱਖ ਸੁੱਖ ਤੂੰ ਬੜਾਈ ਪੀ ਜਾਣਾ ਲੈ ਅਜਿਦਾਂ ਦੀਆਂ ਗੱਲਾਂ ਕਰਦੀ, ਕਹਿੰਦੀ ਸੁੱਖ ਹੀ ਨਾ। ਅਤੇ ਮੈਂ ਕਿਹਾ ਹੁਣ ਫਿਰ ਮੈਂ ਦੁੱਖ ਕਹਿਦਾ ਉਹਨੂੰ ਨਾ, ਜਦੋਂ ਸੁੱਖ ਕਹਿ ਦੀਏ ਉਹਨੂੰ ਸੁੱਖ ਪ੍ਰੀਤ ਹੀ ਕਿਤੇ ਆ ਜਾਂਦੀ ਆ। ਐਸੀ ਰੱਬ ਦੀ ਮਰਜ਼ੀ ਆ ਵੀ ਹੁਣ ਮੈਂ ਬਾਬਾ ਹੀ ਸੁੱਖ ਦੇ ਥਾਂ ਤੇ ਕੋਈ ਹੋਰ ਨਾਂ ਰੱਖ ਦਿੰਦਾ, ਜਾਂ ਉਹਨਾਂ ਦਾ ਬਾਬਾ ਕੋਈ ਨਾਂ ਹੋਰ ਰੱਖ ਦਿੰਦਾ। ਬਾਬਾ ਉਹਨਾਂ ਦਾ ਕਿਹੜਾ? ਉਹਦੇ ਦਾਦੇ ਨੇ ਨਾਂ ਰੱਖਿਆ। ਤਾਈ ਦਾ ਨਾਂ ਕਿਹਨੇ ਰੱਖਿਆ? ਤੁਹਾਨੂੰ ਪਤਾ ਨੀ ਹੋਣਾ ਉਹਦਾ ਪਤਾ। ਉਹ ਪਤਾ ਉਹ ਦੱਸਦੀ ਸੀ, ਮੈਂ ਇੱਥੇ ਪਤਾ ਉਹਨੇ ਦੱਸਿਆ ਨੀ ਤੇਰੀ ਨਾਈ ਨੇ, ਮੈਨੂੰ ਪਤਾ ਕਿਹੜਾ ਰੱਖ ਗਿਆ ਉਹਦਾ ਨਾਂ। ਇਹਨੇ ਮੈਨੂੰ ਦੱਸਿਆ ਕਿ ਮੇਰਾ ਦਾਦਾ ਮੈਨੂੰ ਪਿਆਰ ਬੜਾ ਕਰਦਾ ਸੀ, ਤੇ ਮੈਂ ਕਿਹਾ ਸਾਡਾ ਕਿਹੜਾ ਇੱਥੇ ਖੇਤਰ ਲਾ ਲੈਂਦਾ, ਸਾਡੇ ਵੀ ਪਿਆਰ ਹੀ ਕਰਦੇ। ਮੇਰੀ ਦਾਦੀ ਮੇਰਾ ਮੂੰਹ ਚੁੰਮਦੀ ਸੀ, ਤੇ ਮੈਂ ਕਿਹਾ ਸਾਡੀ ਦਾਦੀ ਕਿਹੜਾ ਗਿੱਠਿਆਂ ਦੇ ਦੰਦੀ ਵੱਢਦੀ, ਸਾਡੇ ਵੀ ਮੂੰਹ ਚੁੰਮਦੀ ਸੀ। ਅਹੇ ਮੇਰਾ ਮਾਮਾ ਮੈਨੂੰ ਚੱਕੀ ਫਿਰਦਾ ਸੀ, ਤੇ ਮੈਂ ਕਿਹਾ ਸਾਡੇ ਕਿਹੜਾ ਖੂਹ ਚ ਭਰਾਉਂਦੇ, ਸਾਡੇ ਵੀ ਚੱਕੀ ਫਿਰਦੇ। ਮਨ ਜਿਹੜਾ ਨਾ ਇਹਦੀ ਸਾਰੀ ਬਿਰਤੀ ਆ, ਪਿਆਰ ਮੁਹੱਬਤ ਜਿੱਥੇ ਅਗਲਾ ਨਾਂ ਉਹ ਤੋਂ ਰਖਾਉਂਦਾ ਹੀ ਇਹਦੇ ਨਾਲ ਜ਼ਿਆਦਾ ਹੀ ਤੇ
ਜੀ।
ਤੇ ਦਾਦੇ ਨਾਲ ਜ਼ਿਆਦਾ ਤੇ ਸੀ? ਤੇ ਸਾਰਿਆਂ ਨਾਲ ਹੀ ਸੀ, ਵਿਗਾੜੀ ਉਹਨੇ ਕਿਸੇ ਨਾਲ ਨਹੀਂ ਸੀ। ਹਲੇ ਜੰਮਦੇ ਨਿਆਣੇ ਨੂੰ ਕੀ ਪਤਾ, ਉਹ ਸਾਰਿਆਂ ਦਾ ਹੀ ਤੇ ਲੈ ਲਈ ਨੇ। ਇਹ ਪਹਿਲੀ ਸੀ? ਹਾਂ ਇਹ ਪਹਿਲੀ ਸੀ ਇਹ ਦੁਨੀਆਂ ਦੇ। ਉਹ ਨਹੀਂ ਨਹੀਂ ਘਰ ਦੇ ਵਿੱਚ, ਉਹ ਘਰ ਦੇ ਵਿੱਚ ਤੇ ਇਹ ਪਹਿਲੀ ਸੀ ਸਭ ਤੋਂ ਵੱਡੀ, ਤੇ ਬਾਕੀ ਸਾਰੇ ਛੋਟੇ ਨੇ। ਜਦੋਂ ਉਹ ਵੱਡੀ ਆ ਤੇ ਬਾਕੀ ਛੋਟੇ ਹੋਣੇ, ਫਿਰ ਆਖ ਲਓ ਟੈਲੀਫੋਨ ਚ ਆ ਤੂੰ ਬਾਕੀਆਂ ਗੱਲਾਂ ਕਰਨਾ। ਹੈਲੋ
ਸਤਿ ਸ੍ਰੀ ਅਕਾਲ ਤਾਇਆ ਜੀ।
ਉਹ ਸਤਿ ਸ੍ਰੀ ਅਕਾਲ ਉਹ ਰੰਧਾਵਾ, ਉਹ ਵਾਜਾ ਪ੍ਰਿੰਸੀਪਲ ਰੰਧਾਵਾ, ਕੀ ਹਾਲ ਚਾਲ ਆ ਤੇਰੇ? ਚਲੋ ਹੁਣ ਤੂੰ ਹੈਗਾ ਕਿਤੇ ਦੂਰ ਸਾਡੇ ਰਹਿੰਦਾ, ਅਸੀਂ ਸੌਕ ਉਹ ਤੋਂ ਨਾ ਬੰਦੇ ਦੀ ਤੋਰ ਤੋਂ ਦੱਸ ਦੇਈਦਾ ਸੀ ਵੀ ਇਹ ਕਿਹੜਾ ਬੰਦਾ ਤੁਰਿਆ ਆਉਂਦਾ। ਬੰਦੇ ਦੀਆਂ ਤੋਰਾਂ ਚ ਵੀ ਫਰਕ ਹੁੰਦਾ, ਆਮ ਤੌਰ ਤੇ ਹੁਣ ਜਿਵੇਂ ਫਿੰਗਰ ਪ੍ਰਿੰਟ ਆ ਹਰ ਬੰਦੇ ਦੇ ਵੱਖਰੇ ਵੱਖਰੇ ਆ, ਏਦਾਂ ਬੋਲ ਬਾਣੀ ਵੀ ਵੱਖਰੀ ਵੱਖਰੀ ਆ, ਮੱਥੇ ਦੀਆਂ ਲਕੀਰਾਂ ਵੀ ਵੱਖਰੀਆਂ, ਤਕਦੀਰਾਂ ਵੀ ਵੱਖਰੀਆਂ, ਤੋਰ ਵੀ ਬੰਦੇ ਦੀ ਵੱਖਰੀ ਹੁੰਦੀ, ਬੋਲ ਬਾਣੀ ਵੀ ਵੱਖਰੀ ਹੁੰਦੀ, ਇਹਨਾਂ ਦੀ ਥੋੜੀ ਥੋੜੀ ਮਿਲਦੀ ਗਿਲਦੀ ਹੁੰਦੀ ਆ। ਸੁਖਪ੍ਰੀਤ ਦੀ ਉਹਦੀ ਕੁੜੀ ਦੀ ਅਲੱਗ ਆਵਾਜ਼ ਇੱਕੋ ਜਿਹੀ ਆ, ਬਾਕੀ ਬਾਹਲੀ ਨਹੀਂ ਸਾਰੀ ਨਹੀਂ, ਚਲੋ ਆਵਾਜ਼ਾਂ ਨੇ ਮਿਲ ਵੀ ਸਕਦੀਆਂ ਪਰ ਤੋਰ ਨਹੀਂ। ਇਸ ਲਈ ਜਿਹੜਾ ਤੂੰ ਨਾ ਵੀ ਨਾ ਪਛਾਣ ਲਈ ਆਵਾਜ਼ ਤੇ ਤੁਕਾ ਜਾ ਲੱਗ ਹੀ ਜਾਂਦਾ, ਤੇ ਨਹੀਂ ਤੇ ਕਹਿ ਦਾਂਗੇ ਜੀ ਫਲਾਨਾ ਬੋਲਦਾ ਇਹ ਹੋਰ ਕਿਉਂ ਚੱਲਿਆ। ਹਾਂ ਵੀ ਜੇ ਬੰਦਾ ਕਹਿ ਦੂਗਾ ਵੀ ਨਹੀਂ ਮੈਂ ਰੰਧਾਵਾ ਨੀ, ਤੇ ਫਿਰ ਦੋ ਚਾਰਾਂ ਦੇ ਨਾਂ ਹੋਰਾਂ ਦੇ ਲੈ ਲਾਂਗੇ।
ਸਹੀ ਗੱਲ,
ਆਪ ਕੁੱਲ ਮਿਲਾ ਕੇ ਤਿੰਨ ਦੇ ਬੰਦੇ ਸਾਨੂੰ ਟੈਲੀਫੋਨ ਕਰਦੇ ਆ।
ਹਾਂ ਸਹੀ ਗੱਲ ਆ ਜੀ। ਜਿਹੜਾ ਆਪਣੇ ਅੱਜ ਜਿਹੜਾ ਟਾਈਮ ਦੇ ਉੱਤੇ ਲੈਕਚਰ ਦਿੱਤਾ ਅੱਧੇ ਘੰਟੇ ਦਾ, ਵੀ ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਸੀ ਕਿ ਅੱਜ ਮੈਂ ਟਾਈਮ ਸਿਰੇ ਆ ਗਿਆ?
ਨਹੀਂ ਨਹੀਂ ਉਹ ਕਹਿ ਦੇਣਾ ਸੀ ਵੀ ਉਹਦੀ ਜ਼ਰੂਰਤ ਨਹੀਂ ਸੀ, ਉਹ ਮੈਂ ਕਿਹਾ ਹਰਾ ਕਹਿਣ ਲੱਗਾ ਵੀ ਜਿਹੜਾ ਤੁਸੀਂ ਅੱਧੇ ਘੰਟੇ ਦਾ ਲੈਕਚਰ ਦਿੱਤਾ ਉਹਦੀ ਜ਼ਰੂਰਤ ਨਹੀਂ ਸੀ ਕੋਈ, ਉਹ ਅਸਲ ਦੇ ਵਿੱਚ ਏਦਾਂ ਆ ਗਿਆ ਜਦੋਂ ਸਵੇਰੇ ਸਵੇਰੇ
ਜ਼ਰੂਰਤ ਤਾਂ ਸੀਗੀ, ਪਰ ਉਹ ਫਿਰ ਹੁਣ ਦੱਸਣਾ ਨਾ ਨੀ ਅੱਜ ਵੀ ਤੁਸੀਂ ਟਾਈਮ ਸਿਰ ਆਇਆ। ਮੈਂ
ਉਹ ਟਾਈਮ ਫਿਰ
ਉਹ
ਤਾਂ ਠੀਕ ਆ, ਸਾਨੂੰ ਡਰ ਲੱਗਦਾ ਨਗਿੰਦਰ ਸਿੰਘ ਜੀ ਮੋਗੇ ਵਾਲਿਆਂ ਨੂੰ, ਉਹ ਮੋਗੇ ਵਾਲਿਆਂ ਦਾ ਪਤਾ ਕੋਈ ਨੀ ਵੀ ਕਿਵੇਂ ਉਹ ਹੱਠ ਯੋਗੀਆਂ ਵਾਂਗੂ ਜਾਂ ਸਾਧੂਆਂ ਵਾਂਗੂ ਕੋਈ ਸ਼ਰਾਬ ਸਾਨੂੰ ਦੇ ਦੇਣ। ਉਹ ਸਾਨੂੰ ਦੋ ਕੁ ਵਾਰ ਉਹਨਾਂ ਨੇ ਕਹਿ ਰਿਹਾ ਕਹਿੰਦੇ ਵੀ ਤੁਸੀਂ ਨਾ ਕੁਫਰ ਬੜਾ ਤੋਲਦੇ, ਝੂਠ ਬੜਾ ਮਾਰਦੇ ਆ, ਤੁਸੀਂ ਗਲਤ ਕਰ, ਪਰਸੋਂ ਬਕਵਾਸ ਵੀ ਉਹਨਾਂ ਨੇ ਕਹਿਤਾ, ਬਕਵਾਸ ਬੜੇ ਕਰਦੇ ਆ, ਕਿਉਂਕਿ ਥੋੜੇ ਜਿਹੇ ਤੱਤੇ ਚੱਲਦੇ ਜਾਂ ਰੰਗ ਦੇਣਾ ਤੋਂ ਪਤਾ ਨੀ ਵੀ ਉੱਥੇ ਗਰਮੀ ਜ਼ਿਆਦੀ ਆ ਤਾਂ ਪਤਾ ਨੀ ਉਹਨੂੰ ਕੌਫੀ ਜ਼ਿਆਦੀ ਪਿਆਈ ਜਾਂਦੇ ਨਿਆਣੇ, ਉਹ ਥੋੜਾ ਜਿਹਾ ਤੱਤਾ ਹੀ ਲੱਗਦਾ।
ਕੱਲ ਬਹੁਤ ਮਿਸ ਕਰਦੇ ਸੀ, ਕੱਲ ਤੁਹਾਡੀਆਂ ਗੱਪਾਂ ਨੂੰ ਬਹੁਤ ਮਿਸ ਕਰਦੇ ਸੀਗੇ।
ਕੱਲ ਤੁਸੀਂ ਇਸੇ ਨੂੰ ਤਾਂ ਪ੍ਰੇਮ ਕਹਿੰਦੇ, ਹੋਰ ਪ੍ਰੇਮ ਦਾ ਮਤਲਬ ਥੋੜੇ ਵੀ ਕੁਵਾੜੀਆਂ ਚੱਕੀ ਫਿਰੀਏ, ਪ੍ਰੇਮ ਦਾ ਮਤਲਬ ਆ ਜਦੋਂ ਅਸੀਂ ਨਾ ਅਸੀਂ ਨਹੀਂ, ਜਦੋਂ ਕੋਈ ਵੀ ਬੇਲੀ ਮਿੱਤਰ ਦੋਸਤ ਕੋਈ ਵੀ ਫਰੈਂਡ ਜਾਂ ਕੋਈ ਵੀ ਗਾਉਣੀਆਂ ਹੁਣ ਜਿੰਨੀ ਮਰਜ਼ੀ ਦੇ, ਉਹ ਜਦੋਂ ਨਾ ਟਕਰੇ ਨਾ ਮਿਲੇ ਤੇ ਬੰਦੇ ਨੂੰ ਥੋੜਾ ਜਿਹਾ ਤੜਫ ਜੀ ਮਹਿਸੂਸ ਹੋਵੇ ਤਾਂ ਉਸੇ ਨੂੰ ਤਾਂ ਪ੍ਰੇਮ ਕਹਿੰਦੇ, ਹੋਰ ਪ੍ਰੇਮ ਵਾਲਿਆਂ ਦੇ।
ਕੱਲ ਫਿਰ ਸੁੱਖ ਵੀ ਗਿਆ ਜੀ ਨਾਲ ਗਏ ਸੀ ਕਿ ਨਹੀਂ ਕੱਲੇ ਗਏ ਸੀਗੇ ਜੀ?
ਯੂ ਮੀਨ ਹੁਖ ਪ੍ਰੀਤ? ਸੁੱਖ ਪ੍ਰੀਤ ਨੇ ਉੱਥੇ ਕੀ ਕਰਨਾ ਸੀ ਭਲਾ? ਤਾਈ ਤੇਰੀ ਨੇ ਆਖਾਂ ਹੀ ਕਹਿੰਦੀ ਮੈਂ ਪਾੜ ਹੀ ਦੇਣੀ, ਮਾਰ ਹੀ ਦੇਣੀ ਆ ਵੀ ਜਿੱਦਾਂ ਨਾ ਛੱਡਣੀ ਨਹੀਂ ਇਸ ਚੱਕਰ ਦੇ ਵਿੱਚ। ਮਤਲਬ ਤੇਰੀ ਤਾਈ ਥੋੜੀ ਜਿਹੀ ਨਾ ਗੈਰ ਦਿੰਦਾ, ਤੈਨੂੰ ਤਾਂ ਦੱਸਿਆ ਜਦੋਂ ਉਹਦਾ ਨਾਂ ਲੈ ਤਾ ਨਾਂ ਨੂੰ ਏਦਾਂ ਪੈ ਗਏ ਵੀ ਜਿੱਦਾਂ ਕਿਹੜੀ ਚੀਜ਼ ਕਰ ਛੱਡੀ ਆ ਇਹ। ਫਿਰ ਮੈਂ ਹੁਣ ਉਹਦੇ ਵਿੱਚ ਕੀ ਕਰ ਸਕਦਾ? ਉਹ ਉਸੇ ਹੋਰ ਥੋੜੀ ਜਿਹੀ ਯਾਦ ਹੀ
ਜੀ।
ਸਾਡੇ ਦਾ ਦੁਸ਼ਮਣ ਕਿਹੜਾ? ਅਸੀਂ ਤਾਂ ਕਦੇ ਦੁਸ਼ਮਣ ਕੋਈ ਬਣਾਇਆ ਹੀ ਨੀ, ਤੇ ਦੋਸਤ ਵੀ ਬਣਾਏ ਜਦੋਂ ਵੀ ਬਣਾਏ ਨੇ।
ਜਿਹੜਾ ਸਿਰ ਪਾੜਿਆ ਤੁਸੀਂ?
ਅੱਛਾ ਉਹ ਠੀਕ ਆ, ਲੈਂਦਾ ਟਾਵੇਂ ਟਾਵੇਂ ਸਾਹ ਹੁਣ ਠੀਕ ਆ। ਦੁਸ਼ਮਣ ਨੇ ਕਹਾ ਉਹ ਵੀ ਮਿੱਤਰ ਹੀ ਆ ਸਾਡਾ ਦੁਸ਼ਮਣ, ਉਹੀ ਕਿਹੜਾ ਜਾਣ ਕੇ ਸਿਰ ਨੀ ਪਾੜਿਆ ਨਾਲੇ ਇਸ ਧੌਣ ਧੌਣ ਤੇ ਵੱਜੀ ਟਿਕਾ ਕੇ ਡਾਂਗ ਹੁਣ ਅੱਗੇ ਨਾਲ ਠੀਕ ਆ। ਨਾਲੀ ਲੱਥ ਗਈ ਆ ਜਿਹੜੀ ਪਿਸ਼ਾਬ ਵਾਲੀ, ਉਹ ਪਿਸ਼ਾਬ ਵਾਲੀ ਕਦੋਂ ਪਾਈ ਸੀ? ਗਲ ਚ ਜਿਹੜੀ ਪਾਈ ਸੀ? ਆਹੋ ਨਹੀਂ ਨਹੀਂ ਬਾਅਦ ਚ ਪਿਸ਼ਾਬ ਵਾਲੀ ਵੀ ਡਾਕਟਰ ਨੇ ਪਾ ਦਿੱਤੀ।
ਅੱਛਾ
ਆਹੋ ਤੇ ਮੈਂ ਕਿਹਾ ਵੀ ਉਹ ਕਦੋਂ ਉਹ ਮੰਜੇ ਤੇ ਦਰਿਆ ਮੰਜੇ ਤੇ ਮੂਤਣ ਲੱਗ ਪਿਆ।
ਮਨਦੀਪ ਭਾਜੀ ਮਾਮਲਾ ਤਾਂ ਗੜਬੜੀ ਆ, ਓਦਾਂ ਮੰਨਣ ਜਾਂ ਨਾ ਮੰਨਣ
ਮਤਲਬ ਉਹਦਾ ਤਾਜ ਮਤਲਬ ਕਹਿੰਦੇ ਗਾਣਾ ਸੁਣਨਾ ਮਾਮਲਾ ਗੜਬੜ ਉਹਨੇ ਮੈਨੂੰ ਨਿਆਣਾ ਨਹੀਂ ਸਮਝ ਆ
ਗੱਲੇ ਬਦਲਤੀ।
ਇਹਨੂੰ ਲੱਗਦਾ ਵੀ ਤਾਇਆ ਮੂੰਹ ਚ ਅੰਗੂਠਾ ਚੌਂਕਦਾ ਜਦੋਂ ਭੁੱਖ ਲੱਗਦੀ ਆ, ਉਦੋਂ ਮੈਂ ਰੋਟੀਆਂ ਖਾਣਾ ਪੰਜ ਸੱਤ ਤੇ ਉਹ ਰੋਟੀ ਦਾ ਖੂਨ ਬਣਦਾ ਤੇ ਮੈਨੂੰ ਐ ਨਾ ਯਾਰ ਇਹੋ ਕਹਿੰਦਾ ਮਾਮਲਾ ਗੜਬੜ ਗੀਤ ਸੁਣਨਾ ਬੱਲੇ ਉਹ ਤੇਰੇ ਚੰਗਾ ਉਹ ਗੁਰਦਾਸ ਮਾਨ ਦਾ ਚੇਲਾ ਗੇਲਾ ਇਹ ਨਾ ਰੰਧਾਵਾ ਇਹਨੂੰ ਲੱਗਦਾ ਵੀ ਤਾਏ ਹੋਰਾਂ ਨੂੰ ਪਤਾ ਹੀ ਕਿਸੇ ਚੀਜ਼ ਦਾ ਨੀ ਗਾ ਤੇ ਨਾਲੇ ਮੈਨੂੰ ਤੇਰੀ ਵੀ ਗੱਲ ਅਲੱਗ ਪਤਾ ਗਿਆ ਵੀ ਤੂੰ ਕਹਿਣਾ ਕੀ ਚਾਹੁੰਦਾ ਜਿਹੜੀ ਤੂੰ ਗੱਲ ਕਹਿਣਾ ਚਾਹੁੰਦਾ ਵਾ ਉਹ ਤੂੰ ਨਾ ਕਹਿ ਕਹਿੰਦੇ ਵੀ ਮੂੰਹ ਚੋਂ ਨਿਕਲੀ ਗੱਲ ਚ ਕਮਾਨੋਂ ਨਿਕਲਿਆ ਤੀਰ ਵਾਪਸ ਨੀ ਆਉਂਦਾ ਤੇ ਕਹਿੰਦੇ ਜਬਾਨ ਕਹਿ ਤੇ ਦਿੰਦੀ ਗੱਲ ਤੇ ਇੱਧਰ ਦਿਲ ਤੇ ਜਿਹੜਾ ਜ਼ਖਮ ਹੁੰਦਾ ਇਹ ਸਦੀਆਂ ਤੱਕ ਨੀ ਭੂਤਨੀ ਦਾ ਲਿਖਦਾ ਤੇ ਜ਼ਖਮ ਬੜੇ ਕੁੱਤੇ ਹੁੰਦੇ ਜਬਾਨ ਵਾਲੇ ਉਹਦਾ ਹੁਣ ਵੇਖ ਲਾ ਲੋਲੀ ਦੇ ਵੱਜ ਗਈ ਡਾਂਗ ਤੇ ਧੌਣ ਵੀ ਬੜੀ ਸੋਹਣੀ ਆ ਪਿਸ਼ਾਬ ਵਾਲੀ ਨਾਲੀ ਵੀ ਲਿਸ ਗਈ ਆ ਤੇ ਹੁਣ ਬੜਾ ਸੋਹਣਾ ਤੇ ਜੇ ਮੈਂ ਉਹਨੂੰ ਕੋਈ ਉਦਾਂ ਦੀ ਗੱਲ ਕਹਿੰਦਾ ਉਹਨੇ ਮੈਨੂੰ ਰੋਜ਼ ਹੀ ਸੁਣਾਉਣਾ।
ਸਹੀ ਗੱਲ ਹੈ
ਠੀਕ ਹੈ ਨਾ। ਇੱਕ ਵਾਰ ਬੇਇੱਜ਼ਤੀ ਹੋ ਗਈ ਇਹਦੀ ਬਲਾਡੇ ਦੀ, ਬੁੱਢਾ ਲਾਡੇ ਤੋਂ ਉੱਠ ਕੇ ਆਏ ਆ ਤੇ ਉਹਦਾ ਨਾਂ ਹੀ ਬਲਾਡਾ ਪਾਤਾ ਬਲਾਡਾ। ਉਹ ਨਾ ਪਤਾ ਨੀ ਮੈਂ ਉਹਨੇ ਕਿਹੜੀ ਗੱਲ ਕਹੀ ਤੇ ਰੱਬ ਜਾਣੇ ਵੀ ਉਹ ਛੇੜੇ ਛੇੜੇ ਜੇ ਵਾਲੀ ਗੱਲ ਸੀ ਹੁਣ ਤੈਨੂੰ ਕੀ ਦੱਸੀਏ ਤੇ ਪੰਚਾਇਤ ਨੇ ਫੈਸਲਾ ਕਰ ਦਿੱਤਾ ਤੇ ਉਹ ਜਿਹਦੇ ਨਾਲ ਮਾੜਾ ਮੋਟਾ ਜਿਹੜੇ ਬੋਲ ਕਬੋਲ ਜਿਹਨੂੰ ਕਿਹਾ ਉਹਨੇ ਕੁਛ ਕਿਹਾ ਮਾੜੀ ਚੰਗੀ ਕਹੀ ਰੱਬ ਜਾਣੇ ਹੁਣ ਸਾਰੇ ਹੁਣ ਪੰਚਾਇਤ ਦਾ ਫੈਸਲਾ ਦੱਸ ਵੀ ਨਹੀਂ ਸਕਦੇ ਕਈ ਗੁਪਤ ਫੈਸਲੇ ਵੀ ਹੁੰਦੇ।
ਬਾਡੇ ਜਦੋਂ ਮਨਾਉਣੇ ਹੁੰਦੇ ਆ ਤਾਈ ਦਾ ਬਾਡੇ ਕਦੋਂ ਆ ਜੀ?
ਉਹ ਬਾਡੇ ਆ ਗਿਆ 15 ਮਈ ਨੂੰ, 15 ਮਈ
ਨੂੰ
ਆਹ ਤੇ ਹੋਰ ਕਿਹੜੀ ਦਾ ਕਿਹੜੀ ਦਾ ਕਹਿੰਦਾ ਉਹ ਭਰਾਵਾ ਕਿਹੜੀ ਦਾ ਮਤਲਬ ਤੁਸੀਂ ਹੋਰ ਤਰੀਕੇ ਨਾਲ ਲੈ ਜਾਓ ਮੈਂ ਤਾਈਆਂ ਹੁਕਬਰੀ ਦਾ ਨਾਮ ਹੀ ਲੈ
ਜਾਗਾ
ਹੁਕਬਰੀ ਦਾ ਹੈਗਾ 15 ਮਈ ਦਾ। ਯਾਰ ਪਤਾ ਨੀ ਵੀ 14 ਫਰਵਰੀ ਦਾ ਸੀ ਤੇ ਪਤਾ ਨੀ ਵੀ ਉਹਦਾ 14 ਦਸੰਬਰ ਦਾ ਸੀ ਤੇ ਹੈ 14 ਦਾ ਹੁਣ ਮੈਨੂੰ ਨੀ ਪਤਾ ਕਿਹੜੀ 14 ਵਾ ਕਿਹੜੀ ਦੇਖ ਲੋ ਤਾਇਆ ਜੀ ਫਿਰ ਅਗਲੇ ਸ਼ੱਕ ਹੀ ਕਰਨਾ। ਉਹ ਮੇਰੀ ਗੱਲ ਸੁਣ ਲਿਆ ਕਰੋ ਸ਼ੱਕ ਦੇ ਉਹ ਮਾਰੇ ਹੋਏ ਛੱਕ ਦੇ ਘਰ ਪਟ ਲੈਂਦਾ ਦੁਪਹਿਰੇ ਕਿ ਸ਼ੁਰੂ ਕੀਤਾ ਮੈਂ ਆ ਵੇਖ ਲਾ ਕਿੱਦਾਂ ਗੌਰ ਨਾਲ ਸੁਣਦਾ ਹਰ ਗੱਲਾਂ ਮਲਕੀਤ। ਇਹ ਅਸਲ ਦੇ ਵਿੱਚ ਨਾ ਉਹ ਗੱਲ ਏਦਾਂ ਬਈ ਉਹ ਮੈਨੂੰ ਪਤਾ ਸੀ ਵੀ ਉਹਦਾ 15 ਨੂੰ ਆ ਤਾਂ ਤੂੰ ਮੇਰਾ ਹੀ ਛੱਡ ਆਈ ਤੇ ਅੱਧੇ ਕਿ ਸਾਰੇ ਸਰੋਤਿਆਂ ਨੂੰ ਪਤਾ ਵੀ 15 ਮਈ ਨੂੰ ਜਨਮ ਉਹਦਾ। ਅਸਲ ਚ ਗੱਲ ਏਦਾਂ ਹੋਈ ਆ ਮੈਨੂੰ ਤੇ ਚੇਤਾ ਭੁੱਲਣ ਦੀ ਬਿਮਾਰੀ ਹੈ ਜਾਂ ਉਹ ਮੈਨੂੰ ਕਹਿੰਦੇ ਤੇ ਮੈਂ ਗਿਆ ਜੋ ਸੀ ਪਰਸੋਂ ਚੌਕ ਤੇ ਲੋਲੀ ਗੱਲਾਂ ਕਰੇ ਬਈ ਜਨਮ ਦਿਨ ਤੇ ਕੀ ਤੋਹਫਾ ਲੈਣਾ ਮੈਂ ਕਿਹਾ ਕਿਹਦਾ ਉਹ ਕਹਿੰਦੀ ਮੇਰਾ ਹੋਰ ਕਿਹਦਾ ਹੋਣਾ ਤੇ ਮੈਂ ਕਿਹਾ ਵੀ ਕਿਹੜੀ ਤਰੀਕ ਦਾ ਇਹ 15 ਦਾ ਮੈਂ ਕਿਹਾ ਕਿਹੜੀ ਕਹਿੰਦੀ ਇਸੇ ਮਹੀਨੇ ਦੀ ਤੇ ਉਹ ਨਿਆਣੇ ਕਹਿੰਦੇ ਮੰਮੀ ਫਿਲਮ ਵੇਖਣੀ ਜਾਣਾ ਤੇ ਮੈਂ ਕਿਹਾ ਲੋਲੀ ਨੂੰ ਕਿਹਾ ਵੀ ਉਹ ਫਿਲਮ ਵੇਖਣੀ ਜਾਣਾ ਦਰਿਆਈ ਨਾਲ ਲੈ ਜਾਓ ਏਸੀ ਉਸੀ ਭਾਜੀ ਦਾ ਮੁੰਡਾ ਕਹਿੰਦਾ ਬਹੁਤ ਛੱਡ ਕੇ ਰੱਖਦੇ ਆ ਵੀ ਗਰਮੀਆਂ ਦੇ ਵਿੱਚ ਜੁੜ ਗਿਆ ਤੈਨੂੰ ਨਮੋਨੀਆ ਹੋ ਗਿਆ ਤੇ ਮਗਰੋਂ ਹਾ ਮਹਾਂ ਤੇ ਤੇਰੀ ਹਲੇ ਅੱਗੇ ਪਿਸ਼ਾਬ ਵਾਲੀ ਨਾਲੀ ਲਿਥੀ ਤੇ ਧੌਣ ਵਾਲੀ ਲਿਥੀ ਤੇ ਫੇਰ ਲਵਾ ਕੇ ਬਹਿ ਜਾਣਾ ਤੂੰ ਬਹਿ ਜਾ ਉਹ ਫਿਲਮ ਦੇਖਣੀ ਜਾਣਾ ਤੇ ਨੌ ਕਹਿੰਦੀ ਵੀ ਲੈ ਕੇ ਜਾਣਾ ਮੰਮੀ ਵੰਡਰਲੈਂਡ ਉਹ ਪਤਾ ਨੀ ਕਿਹੜੀ ਬਲਾ ਨੂੰ ਕਹਿੰਦੇ ਉਹ ਤਾਇਆ ਪੰਘੂੜੇ ਪੰਘਾੜੇ ਝੂਠਣ ਲਓ ਜੀ ਏਦਾਂ ਦੇ ਜਿਹੜਾ ਪਹਿਲਾਂ ਲਿਬੜ ਜਾਂਦਾ ਹੁੰਦਾ ਵਾ ਬਾਲਾ ਹੀ ਜ਼ੋਰ ਲਾਏ ਤੇ ਈਸ਼ੋਰ ਲਾਏ ਤੇ ਉਹਨਾਂ ਨੇ ਭਾਰ ਚੁਕਾਉਣਾ ਸਾਡੇ ਨੂੰ ਨਹੀਂ ਨਹਾਉਣ ਵਾਲਾ ਵੀ ਤਾਜੀ ਉੱਥੇ ਸਿਸਟਮ ਹੁੰਦਾ ਉਹਨੇ ਮੈਂ ਸੋਚਿਆ ਵੀ ਖਰੇ ਕੋ ਉਹਨਾਂ ਨੇ ਸਿਰ ਤੇ ਰਖਾ ਦੇਣੀ ਕੋਈ ਚੀਜ਼ ਤੇ ਪਹਿਲੇ ਨੂੰ ਖਰੇ ਗਾਸ਼ ਪਾਈ ਗਿਆ ਅੱਛਾ ਉਹ ਜਿਹੜਾ ਠੀਕ ਆ ਉਹ ਜਿਹੜਾ ਉਤੋਂ ਦੀ ਭੂ ਮਿਲੇ ਗਿਆ ਉਹ ਭਰਾਵਾ ਰਹਿਣ ਦੇ ਕੋ ਬੰਦਾ ਆਉਂਦਾ ਪੁੱਠਾ ਸਿੱਧਾ ਹੋ ਜੂਗਾ ਰਹਿਣ ਦੇ ਤਾਇਆ ਜੀ ਉਹ ਤੇ ਜਿਹੜਾ ਨਾ ਵਾਟਰ ਪਾਰਕ ਦਾ ਜ਼ਰੂਰ ਲਿਓ ਉਹ ਤੁਸੀਂ ਝੂਟਾ ਝੂਟਾ ਤਾਂ ਨੀ ਲੈਣਾ ਇੰਨੀ ਗਰਮੀ ਚ ਸਰ ਇਹਦੀ ਗੱਲ ਸੁਣੋ
ਮਨਦੀਪ ਭਾਜੀ ਦੱਸ ਵੀ ਦਿਓ ਕਿਹਦੇ ਨਾਲ ਲਵੇ
ਤਾਇਆ ਜੀ
ਡਰ ਨੀ ਲੱਗੂਗਾ ਨਾਲ ਲੈ ਲਵੇ ਕਿਸੇ ਦੇ
ਨਾਲ ਮੈਂ ਬੰਦਾ ਨਾ ਲੈਣਾ ਮੈਂ 500-700 ਕਿਰਾਏ ਤੇ ਦਿਹਾੜੀ ਤੇ ਰੱਬ ਦੀ ਬਰਥਡੇ ਅੱਛਾ ਤਾਂ ਸੁਖਪ੍ਰੀਤ ਤਾਈ ਦੀ ਗੱਲ ਕਰਦਾ ਉਹਦੇ ਨਾਲ ਹੋਰ ਉਹ ਘਰੇ ਰਹਿ ਬਣੀ ਉਹਨੇ ਵੀ ਨਾਲ ਹੀ ਹੋਣਾ
ਨਹੀਂ ਥੱਲੇ ਨੂੰ ਆਉਣਾ ਉਦੋਂ ਦੀ ਗੱਲ ਕਰਦਾ ਜੀ
ਕਿੱਥੇ ਉਹ ਯਾਰ ਤਾਇਆ ਪਾਣੀ ਜਿਹੜਾ ਜਾਣਾ ਉਹ ਬੁੜੀਆਂ ਬੰਦੇ ਇਕੱਠੇ ਉੱਥੇ ਮਤਲਬ ਪਾਣੀ ਦੀ ਛਾਲਾਂ ਮਾਰੀ ਜਾਂਦੇ ਆ ਲੈ ਹੋਰ ਕੀ
ਨਹਾਣਾ ਜਿਹੜਾ ਬੁੜੀਆਂ ਜਿੱਦਾਂ ਹੋਣਾ ਬੁੜੀਆਂ ਪੁੱਛ ਦਿੰਦੇ ਆ
ਉੱਤੋਂ ਤਾਇਆ ਜੀ ਮੈਂ ਨੀ ਕਿਹਾ ਲੋਲੀ ਕਾਹਨੂੰ ਕਈਆਂ ਦਾ ਵੀ ਜਾਣਾ ਹੀ ਜਾਣਾ ਉਹ ਭਰਾਵਾ ਫੇਰ ਹੀ ਮੈਂ ਜਾਣਾ ਇਹ ਕੰਮ ਮੇਰੇ ਤੋਂ ਨੀ ਹੋਣੇ ਇਹਨੇ ਤੇ ਲੋਲੀ ਨੇ ਤੇ ਇਹ ਸਿਡਨੀ ਵਾਲਾ ਬੀਜ ਹੀ ਸਮਝਿਆ ਨਾ 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 ਫੇਰ ਨੀ ਆਪਾਂ ਸਿਡਨੀ ਵਾਲਾ ਵੀ ਇਹ ਕਹਿੰਦਾ ਹੋਣਾ ਹੋਰ ਤੇ ਕਿਤੇ ਸੁਵਿਧਾਵਾਂ ਹੈ ਨੀ ਤੇ ਜੇ ਇੱਥੇ ਆ ਤੇ ਇੱਥੇ ਹੀ ਚੱਲਣੀ ਤੇ ਨਾ ਬਈ ਤਾਇਆ ਜੀ ਨਾਲ ਇਹ ਵੀ ਗੱਲ ਆ ਜੇ ਇਹਨਾਂ ਨੇ ਵਾਟਰ ਪਾਰਕ ਦੀਆਂ ਟਿਕਟਾਂ ਲਈਆਂ ਤੁਹਾਨੂੰ ਨੀ ਲਿਆਂਦੇ ਮੈਂ ਗਰੰਟੀ ਪੂਰੀ ਦੇ ਦਿੰਦਾ ਕਿਉਂ ਕੀ ਗੱਲ ਹੋਈ ਮੈਂ ਪਾਣੀ ਚ ਪਿਸ਼ਾਬ ਕਰ ਦਿੰਦਾ ਆਹੋ ਜਿਹੜਾ ਮੈਨੂੰ ਨੀ ਲਿਆਣਾ ਉਹਨਾਂ ਨੇ ਉਹ ਗੱਲ ਸਮਝਿਆ ਕਰੋ
ਹਰਕਤਾਂ ਪੁੱਟੀਆਂ ਕਰਨੀਆਂ ਤੁਸੀਂ ਹਰਕਤਾਂ ਪੁੱਟੀਆਂ ਕਰਨੀਆਂ ਉੱਤੇ
ਉਹ ਨਾ 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 ਇਹ ਤੈਨੂੰ ਹੀ ਲੱਗਦਾ ਸੀ ਹਾਂ ਖਰੇ ਉਹਨਾਂ ਨੂੰ ਵੀ ਲੱਗਣਾ ਮੈਂ ਇੰਨਾ ਹਲਦੀਆਂ ਤੇ ਜਵਾਨੀ ਚ ਨੀ ਸੀ ਨਾ ਮੈਂ ਇੰਨਾ ਹਲਦੀ ਆ ਬਚਪਨ ਚ ਹੁਣ ਬੁਢਾਪੇ ਚ ਮੈਂ ਇੰਨੀ ਹਲਦੀ ਕਿੱਥੋਂ ਕਰ ਲਈ ਐਵੇਂ ਗੱਲਾਂ ਊ ਚੱਕ ਸਕਦਾ ਤੇ ਤੁਸੀਂ ਤਾਂ ਜੀ ਗੱਲ ਵੀ ਉਹਦੀ ਸਹੀ ਆ ਇਹ ਭਾਜੀ ਦੀ ਕੋਈ ਹੋਰ ਕਿੱਥੇ ਕਹਿੰਦੇ ਕਹਿੰਦਾ ਵੀ ਵੇਲੀ ਲੈ ਜਾਣਾ ਬਾਦਲ ਵਾਲੀ ਆ ਜਿਹੜੀ ਬਾਦਲ ਨੇ ਤੇ ਜਵਾਬ ਦਿੱਤਾ ਹਵੇਲੀ ਚ ਮੇਰਾ ਹਿੱਸਾ ਹੀ ਉੱਚਾ ਲਾਹੀ ਕਿਹੜਾ
ਉਹ ਤਾਂ ਕਹਿੰਦਾ ਰੌਲਾ ਕੋਈ ਨੀ ਐਵੀ ਕਹਿੰਦਾ ਮੈਂ ਤਾਂ ਕਿਤੇ ਰੋਟੀ ਖਾਧੀ ਆ ਉਹ ਮੇਰੀ ਬਣਾਤੀ ਕਹਿੰਦਾ
ਉਹ ਤੇ ਤੂੰ ਕਹਿੰਦਾ ਅਸੀਂ ਵੀ ਖਾ ਕੇ ਆਈ ਦੀ ਸਾਡੀ ਤਾਂ ਬਣਾਈ ਨੀ ਕਿਸੇ ਨੇ ਉਹਦਾ ਚੜੀਆਂ ਕੋਈ ਨੀ ਉਹ ਹਵੇਲੀ ਚ ਕੀ ਇੱਥੇ ਚਾਟੀਆਂ ਵਧਾਣੀਆਂ ਰੱਖੀਆਂ ਉਹ ਭਾਜੀ ਦਾ ਮੁੰਡਾ
ਕਹਿੰਦਾ ਗੱਲ ਕਰੋ ਗੱਲਾਂ ਕਰੋ ਤੇ ਕੋਈ ਸੁਣਾਓ ਗੱਲਬਾਤ ਤੇ ਨਾਲੇ ਐਤਕੀ ਦਦਾਰ ਸੰਧੂ ਦਾ ਸੁਣਾਓ ਜੀ ਗਾਣਾ ਕੋਈ
ਸੁਣਾ ਸਕਦੇ ਹੋ ਹੋਰ ਕੀ ਦਦਾਰ ਸੰਧੂ ਅਸੀਂ ਕਿਹੜਾ ਬੈਨ ਕੀਤਾ ਇਹ ਵੀ ਕਿਹੜਾ ਸੁਣਨਾ ਸੁਣਾ ਦੋ
ਗਾਣਾ ਵਧੀਆ ਜਿਹਾ
ਠੀਕ ਆ ਬਾਈ ਲਵੇ
ਸੁਣਾ ਦਿਆ ਕਰੋ ਜੀ ਫਿਰ ਗੱਲਾਂ ਨਾ ਕਰੇ ਗੱਲਾਂ ਹੀ ਨਾ ਬਣਾਇਆ ਕਰੋ ਸੁਣਾ ਦਿਆ ਕਰੋ ਗਾਣਾ
ਨਹੀਂ ਨਹੀਂ ਗਾਣਾ ਤੈਨੂੰ ਹੁਣੇ ਸੁਣਾ ਦੇਣਾ ਜੋ ਤੂੰ ਕੱਟਣਾ ਟੈਲੀਫੋਨ ਅੱਧਾ ਚੱਲ ਹੱਡਣਾ ਗਾਣਾ ਚੱਲ ਫਿਰ ਵੇਖ ਤੂੰ ਇੱਧਰ
ਨਹੀਂ ਆ ਜਿੱਦਾਂ ਨੀ ਹੁੰਦੀ ਜੀ ਚੱਲਦਾ ਨੀ ਹੈਗਾ ਤੁਸੀਂ ਸੁਣਾਓ ਫਿਰ ਗਾਣਾ
ਮੈਂ ਕਿਹਾ ਜੀ
ਸੁਣਾਓ ਜਾਂ ਜਵਾਨੀ ਦੀ ਗੱਲ ਵੀ ਕੋਈ ਸੁਣਾ ਦਿਓ ਮਾੜੀ
ਜੀ। ਹਾਂ ਸੁਣਾ ਦੇਣੇ ਕੁਝ ਆ ਗਈ ਹੈ ਤੇ
ਠੀਕ ਹੈ ਜੀ।
ਬਹੁਤ ਸ਼ੁਕਰੀਆ ਰਧਾਵਾ
ਸਾਹਿਬ, ਥੈਂਕ ਯੂ ਜੀ, ਬਹੁਤ ਬਹੁਤ
ਮਿਹਰਬਾਨੀ, ਸ਼ੁਕਰੀਆ ਜੀ। ਲਵ ਮਿਲਕੀ ਦਾ ਲਦਾਰ ਸੰਧੂ ਦੇ ਨਾਲ ਸੁਰਿੰਦਰ ਕੌਰ ਦਾ ਲਾ ਮੇਰਾ ਬਹੁਤ ਗੋਲੀਆਂ ਲਾ ਮੇਰਾ ਬਹੁਤ
ਬਾਰੀ ਬਰਸੀ ਖੱਟਣ ਗਿਆ ਸੀ
ਪੱਗੀ ਖਾ ਲਿਆਂਦਾ
ਤੇ ਖੱਟ ਕੇ ਲਿਆਂਦਾ ਦਾਣਾ ਉੱਤੇ ਲੈ ਕੇ ਅੰਬਰਸੀਆ ਕਿਹੜੇ ਪਿੰਡ ਮਕਲਾ ਦੇ ਜਾਣਾ ਉੱਤੇ ਲੈ ਕੇ ਅੰਬਰਸੀਆ ਕਿਹੜੇ ਪਿੰਡ ਮਕਲਾ ਦੇ ਜਾਣਾ ਉੱਤੇ ਲੈ ਕੇ ਅੰਬਰਸੀਆ
ਉਹ ਬਾਰੀ ਬਰਸੀ ਖੱਟਣ ਗਿਆ ਖੱਟ ਕੇ ਲਿਆਂਦਾ ਦਾਣਾ ਮਿੱਤਰਾਂ ਦਾ ਪਿੰਡ ਲੰਘ ਕੇ ਮਿੱਤਰਾਂ ਦਾ ਪਿੰਡ ਲੰਘ ਕੇ ਸਾਥੋਂ ਪੈਰ ਪੁੱਟਿਆ ਨਹੀਂ ਜਾਣਾ ਮਿੱਤਰਾਂ ਦਾ ਪਿੰਡ ਲੰਘ ਕੇ ਸਾਥੋਂ ਪੈਰ ਪੁੱਟਿਆ ਨਹੀਂ ਜਾਣਾ ਮਿੱਤਰਾਂ ਦਾ ਪਿੰਡ ਲੰਘ ਕੇ
ਉਹ ਬਾਰੀ ਬਰਸੀ ਖੱਟਣ ਗਿਆ ਸੀ
ਬਾਕੀ ਖਾ ਲਿਆਂਦਾ
ਤੇ ਖੱਟ ਕੇ ਲਿਆਂਦਾ ਆਨਾ ਉਹ ਪੇਕੀ ਬੈਠੀ ਦਾ ਅਸੀਂ ਨਹੀਂ ਪਰਨਾ ਹਰ ਜਾਨਾ ਪੇਕੀ ਬੈਠੀ ਦਾ ਅਸੀਂ ਨਹੀਂ ਪਰਨਾ ਹਰ ਜਾਨਾ ਪੇਕੀ ਬੈਠੀ ਦਾ
ਉਹ ਬਾਰੀ ਬਰਸੀ ਖੱਟਣ ਗਿਆ ਖੱਟ ਕੇ ਲਿਆਂਦੀ ਥਾਲੀ ਲਿਓ ਕੇ ਚੱਕ ਮਿੱਤਰਾ ਲਿਓ ਕੇ ਚੱਕ ਮਿੱਤਰਾ ਗੇਂਦ ਘੁੰਗਰੂਆਂ ਵਾਲੀ ਲਿਓ ਕੇ ਚੱਕ ਮਿੱਤਰਾ ਗੇਂਦ ਘੁੰਗਰੂਆਂ ਵਾਲੀ ਲਿਓ ਕੇ ਚੱਕ ਮਿੱਤਰਾ
ਬਾਰੀ ਬਰਸੀ ਖੱਟਣ ਗਿਆ ਸੀ
ਬਾਕੀ ਖਾ ਲੈਂਦਾ
ਤੇ ਖੱਟ ਕੇ ਲਿਆਂਦੀ ਯਾਰੀ ਨੀ ਹੱਸਦੀ ਤੂੰ ਇੰਜ ਲੱਗਦੀ ਤੇਰੀ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ ਹੱਸਦੀ ਤੂੰ ਇੰਜ ਲੱਗਦੀ ਤੇਰੀ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ ਹੱਸਦੀ ਤੂੰ ਇੰਜ ਲੱਗਦੀ
ਉਹ ਬਾਰੀ ਬਰਸੀ ਖੱਟਣ ਗਿਆ ਖੱਟ ਕੇ ਲਿਆਂਦੀ ਆਰੀ ਕਿੱਕਰੇ ਡਿੱਗਣਾ ਪਈ ਕਿੱਕਰੇ ਡਿੱਗਣਾ ਪਈ ਤੇਰੇ ਹੇਠ ਪਿਆ ਪਟਵਾਰੀ ਕਿੱਕਰੇ ਡਿੱਗਣਾ ਪਈ ਤੇਰੇ ਹੇਠ ਪਿਆ ਪਟਵਾਰੀ ਕਿੱਕਰੇ ਡਿੱਗਣਾ ਪਈ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ
13 May
ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ
info@whitehillstudios.com
शर्मा जी की गल अजकल नजर नहीं आंदे तुसी।
ओ यार की दसा, ऑफिस दे अकाउंट्स दी सारी जिम्मेदारी हुण मेरे ते ही है। टैक्स फाइलिंग दी डेट्स लागी आ गईयां ने ते मेनू निकलन दा टाइम ही नहीं मिल रहा।
ले बस इन्नी जी गल, तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल, जो सर्टिफाइड प्रैक्टिसिंग अकाउंटेंट ने, टैक्स एंड अकाउंटिंग सर्विसेज दे माहिर ने। भावे तुसी करवाउणी है टैक्स प्लानिंग एंड रिटर्न्स, बुककीपिंग एंड पेरोल, कंपनी एंड ट्रस्ट सेटअप, जीएसटी एंड बेस लॉजमेंट्स, ताओ दे लई अज ही कांटेक्ट करो अमृतपाल सिंह मिनहास जी नू। अपॉइंटमेंट लई हुणे कॉल करो 1300-9411-80 1300-9411-180।
द माइग्रेशन शो तुसी सुनदे हो हर वीरवार मेरे नाल यानी रणबीर सिंह नाल
ते रोहित मोहन दे नाल। लक्ष्य माइग्रेशन तो असी हाजिर हुंदे आ हरमन रेडियो ते शाम 7 बजे तो लैके 8 बजे तक, माइग्रेशन नाल जुड़े हर सवाल दा जवाब लैके।
सो दोस्तो सुनना ना भूलियो द माइग्रेशन शो विद रोहित मोहन एंड रणबीर सिंह ओनली ऑन हरमन रेडियो।
अपनी बिजनेस दी तरक्की लई तुसी भी हरमन रेडियो दीआं सेवावां हासिल कर सकदे हो। हरमन रेडियो ते अपने बिजनेस दी ऐड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
रात लंगे पता नहीं सवेर दा, जग वाला मेला यारो, जग वाला मेला यारो, थोड़ी देर दा हस दे रात लंगे पता नहीं सवेर दा, जग वाला मेला यारो। कोई इथों जामदा जेड़ा इथों जामदा ते मुड़ के नहीं आमदा, मुड़ के नहीं आमदा। रंग नवे नवे रब जग नू दिखामदा, किसे नू बनामदा ते किसे नू इतामदा, किसे नू इतामदा। टैनियां दे फुल विच मिट्टी दे खलेर दा, हस दे रात लंगे पता नहीं सवेर दा, जग वाला मेला यारो।
ओ जग वाला मेला तेरे को दिन दुनिया से मिलकी थोड़े रह गया, जेड़ा ये गीत लाता थोड़े रह गया। अब तेनू जे मंगना ब्याह था तेरा भी गां कहते मकलावा आ चलिया, अरे असा हूं नहीं हो बचना, हूं दिन थोड़े रह गया। मुझे लगता ये चक्कर आ मलकीत होर मलकीत आ, हट जा मेरा बहुत, हट जा हट जा हट जा मेरा बहुत, बाज आ जा बाचला मेरा बहुत, बाचला 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 मेरा बहुत, तो ए शेर बगया। ते लो पिता जी इधर प्रोग्राम दे विच अपने नाल जुड़े हुए जेड़े दोस्त मित्र ने, सब तो पहला नगेंद्र भाजी होरी पहुंचे ने आपां नूं व्हाट्सएप ते सुनिया ईमेल करके, कहते ताया बिशन सिंह जी सत श्री अकाल, हां ते श्री अकाल, कहते जी सत श्री अकाल, बुलाउंदा होया चाह ते टोस्टर तैयार है, आओ सब मैंबर छक लो। असी ते बाहर है जी, असी ते पहला ही सवेर तो ही भुखे आए हैं, दो रोटियां खादियां बालियां खादियां भी नहीं, नाले भुखे गई ने, ओ भुखियां हार गई, दो रोटियां खादियां होंदियां ओदा मैं जदों का जमिया खाना ही दो। कहिंदे अज दा विचार आ मोबाइल जेब चो कढ लो, पढ़ लो जी, लो जी तुसी ईमेल ही कर दिया करो। हां कहिंदे सिंह जी इहदे मोबाइल नूं पछी आपां जरूर इहदे मोबाइल नूं रोज रोज वेखणा। कहिंदे नग कोकियां वाले खूंडे विच जड़ लो जी, हां इह तेरी गल सही आ, नग ते की जाणे आ कोके भी साडे ते खूंडे ते भुर गए आ। कहिंदे हुण एक महीना नहीं आ सकदा दास डेयरी ते नहीं जाएगा, दस देंगा। ओ हो ते महीना ते असी कढ़ना किदा, रब दे नाम तो बिना ते असी इदा मर जाएंगे, जिवें कहिंदे आवे कोमल जिहा फुल पानी बिना मल जा जांदे आ। ये रब दा नाम दी ड्यूटी तुहानू दित्ती रब ने, तुसी ये ड्यूटी तो मुन करना हो। कहिंदे सिंह जी भजो ना, भजन देने नहीं असी, ਕਹਿੰਦੇ ਨੇ ਕਿ ਤਾਂ ਜੀ ਗਾਣੇ ਦੀ ਕਾਲ ਨਾ ਕਰਿਓ, ਲਾਉਂਦੇ ਰਿਹਾ ਕਰੋ ਜੀ। ਨਹੀਂ ਅਸੀਂ ਵੈਸੇ ਤੇ ਵੈਸੇ ਲਾਉਂਦੇ ਰਵਾਂਗੇ, ਐਸੀ ਨੀ ਕੋਈ ਗੱਲ। ਜਿਹੜਾ ਤੁਸੀਂ ਜਿਹੜਾ ਉਹ ਕਿਹਾ ਉਹ ਗੀਤ ਅਸੀਂ ਲਾਵਾਂਗੇ ਜੀ। ਸਭ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਹੱਸਦੇ ਰਹੋ, ਵੱਸਦੇ ਰਹੋ। ਵੇਖੀ ਵੇ ਸਮਿਆ ਬਾਕੀ ਉਹਨਾਂ ਨੇ ਡੈਸ਼ ਡੈਸ਼ ਹੀ ਪਾਇਆ, ਉਹ ਕਹਿੰਦੇ ਵੇਖੀ ਨਾ ਸਮਿਆ, ਤੁਸੀਂ ਉਹ ਵੇਖੀ ਵੇ ਸਮਿਆ। ਨਿਗਿੰਦਰ ਸਿੰਘ ਜੀ ਹੋਰਾਂ ਦਾ ਮਹੀਨਾ ਨਾ ਲਵਾਈ ਸਮਿਆ, ਅੱਧਾ ਪੌਣਾ ਘੰਟਾ ਇਹਨਾਂ ਨੂੰ ਸਾਡੇ ਤੋਂ ਦੂਰ ਭਾਵਾਂ ਕਰਨਾ ਹੀ, ਪਰ ਮਹੀਨਾ ਸਾਨੂੰ ਕੋਈ ਗਿਰਨਾ ਬੜਾ ਮੁਸ਼ਕਲ ਹੋਜੂਗਾ, ਦਿਨ ਤੇ ਇੱਕ ਕੱਢਣਾ ਬੜਾ ਮੁਸ਼ਕਲ ਆ। ਤੁਸੀਂ ਸਦਾ ਹੀ ਮਹੀਨਾ ਕਹਿਤਾ, ਮਹੀਨਾ ਕਿਤੇ ਇੱਥੇ ਹੀ ਹੁੰਦਾ, ਉਹਦਾ ਮਹੀਨਾ ਝੱਟ ਵੀ ਨਹੀਂ ਜਾਂਦਾ, ਮਹੀਨੇ ਇੱਥੇ ਸਾਲ ਪਾ ਜਾਂਦੇ ਆ, ਪਰ ਫੇਰ ਵੀ ਪਿਆਰ ਦੇ ਵਿੱਚ ਇੱਕ ਮਿੰਟ ਨਹੀਂ ਨਿਕਲਦਾ। ਉਹਨਾਂ ਦਾ ਪਤਾ ਨਹੀਂ ਲੱਗਦਾ ਕਦੋਂ ਚੜ ਜਾਂਦਾ ਦਿਨ, ਸਵੇਰੇ ਉੱਠੀਦਾ ਤੇ ਸ਼ਾਮਾਂ ਝਾਟੀ ਪੈ ਜਾਂਦੀਆਂ ਨੇ ਕਹਿੰਦੇ ਸੀ। ਚਲੋ ਮਹੀਨਾ ਵੀ ਲੰਘ ਜਾਣਾ, ਮਹੀਨਾ ਕਿਤੇ ਕਿੰਨਾ ਕੁ ਹੁੰਦਾ, ਦੋਨੋਂ ਪਾਸੇ ਹੋ ਜਾਂਦੇ ਤੁਸੀਂ। ਉਹਨੇ ਤਸੱਲੀ ਦਿੰਦਾ ਹੈ, ਮਨ ਨੂੰ ਚੱਲਿਆ ਤਸੱਲੀ ਦਿੰਦਾ ਹੈ। ਕੋਈ ਨੀ ਮਹੀਨੇ ਦੇ ਤੁਸੀਂ ਦੋ ਮਹੀਨੇ ਵੀ ਪਾਵਾਂ ਲਾ ਦੋ, ਕੋਈ ਮਸਲੇ ਵਾਲੀ ਗੱਲ ਨਹੀਂ, ਤਸੱਲੀ ਦਿੰਦਾ। ਉਹਨੇ ਹੁਣ ਤਾਂ ਸੀਰੀਅਸ ਕਹਿੰਦੇ ਤੇ ਕਹਿੰਦੇ ਨੇ ਤਾਇਆ ਜੀ ਜਸਵੰਤ ਰਾਏ ਮੈਲਬੋਰਨ ਵਾਲੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ। ਭਾਜੀ ਉਹ ਬੱਲੇ ਰਾਏ ਸਾਹਿਬ, ਉਹ ਰਾਏ ਸਾਹਿਬ ਅਸੀਂ ਤੇ ਸ਼ਾਵਾ ਸ਼ੇਵੇ ਰਾਏ 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 ਕਹਿੰਦੇ ਜੀ, ਵਟੇ ਵਟ ਪਜਾਏ ਜਿੱਥੇ ਟਕਰੇ ਉੱਥੇ ਟਾਏ, ਰਾਏ ਸਾਹਿਬ ਅਸੀਂ ਤੇ ਬੜੇ ਖੁਸ਼ ਹਾਂ, ਅਸੀਂ ਤੇ ਬੜੇ ਆਨੰਦ ਜੀਆਂ ਬਾਈ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਲੈ ਬਈ ਬੋਲਾ ਬੜਾ ਜ਼ਿਆਦਾ, ਮਤਲਬ ਮਨ ਨੂੰ ਚਾਹ ਸੰਤੁਸ਼ਟੀ ਆ ਜੀ। ਤੇ ਰਾਏ ਸਾਹਿਬ ਤੋਂ ਬਾਅਦ ਤਾਇਆ ਜੀ ਦੁਆ ਕਦਰ ਤੋਂ ਯੁਵਰਾਜ ਸਿੰਘ ਭਾਜੀ ਹੋਰੀ ਵੀ ਪਹੁੰਚੇ ਹੋਏ ਨੇ ਜੀ। ਆਹ ਵਾਹਿਗੁਰੂ ਜੀ ਕਾ ਕਹਿੰਦੇ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਾਕੀ ਕਹਿੰਦੇ ਤਾਇਆ ਜੀ ਮੱਥਾ ਟੇਕਦਾ ਸਿਹਤ ਕਿਵੇਂ ਆ? ਮੈਂ ਕਿਹਾ ਜੀ ਸਿਹਤਾਂ 9x9 ਸਿਹਤਾਂ ਦੀਆਂ ਤਾਂ ਪੁੱਛੋ ਹੀ ਨਾ, ਕਹਾਂ ਹੀ ਪਾਈਏ, ਆਨੰਦ ਮੰਗਲ ਜੀ ਅਜਿਹਾ ਕਾਰ ਹੀ ਆ ਜੀ। ਤੇ ਬਾਕੀ ਕਹਿੰਦੇ ਨੇ ਕਿ ਜਨਾਗਲ ਸਾਹਿਬ ਨੇ ਤਾਇਆ ਜੀ ਮੈਸੇਜ ਭੇਜਿਆ, ਉਹ ਬੱਲੇ ਬੱਲੇ ਸ਼ੈਵ ਜਨਾਗਲ ਜੀ, ਉਹ ਸ਼ੈਵ ਜਨਾਗਲ ਸਾਹਿਬ ਅਸੀਂ ਤੁਸੀਂ ਕਾਹਦੇ ਆਉਣੋਂ ਹਟਿਆ ਸੀ, ਅਸੀਂ ਤਾਂ ਕਲੇਰ ਕੰਠ ਹੀ ਨੀ ਮਗਰੋਂ ਸੁਣਿਆ, ਤੁਹਾਡੇ ਹੁੰਦਿਆਂ ਹੁੰਦਿਆਂ ਜਿਹੜਾ ਕਲੇਰ ਕੰਠ ਸੁਣ ਲਿਆ ਤੁਸੀਂ ਆਓਗੇ ਤੇ ਅਸੀਂ ਸੁਣਾਵਾਂਗੇ ਜੀ ਆਪ ਜੀ ਦੇ ਵੱਡੇ ਵੀਰ ਨੂੰ, ਆਪ ਜੀ ਦੇ ਵੱਡੇ ਵੀਰ ਦੀ ਫਰਮਾਇਸ਼, ਤੁਹਾਡੇ ਤੋਂ ਬਿਨਾਂ ਤੇ ਇੰਨੇ ਪਿਆਰ ਨਾਲ ਸੁਣਦਾ ਹੀ ਨੀ ਕੋਈ, ਸੁਣਦੇ ਤਾਂ ਸਾਰੇ ਹੀ ਆ, ਉਹਦਾ ਪਿਆਰ ਨਾਲ ਗੱਲ ਕਰਨੇ ਅਸੀਂ, ਇਹ ਨਾ ਸੋਚੋ ਵੱਡੇ ਵੀਰ ਨੂੰ ਸੁਣਦਾ ਕੋਈ ਨੀ, ਪਰ ਤੁਹਾਡੇ ਤੋਂ ਬਿਨਾਂ ਗੱਲ ਨਹੀਂ ਹੋ ਬਣਦੀ। ਕਹਿੰਦੇ ਪੰਜਾਬ ਦੀ ਧਰਤੀ ਏਦਾਂ ਦੀ ਧਰਤੀ ਹੈ ਜਿੱਥੇ ਕੋਈ ਵੀ ਬੀਜ ਬੀਜ ਦਿਓ ਉਹ ਉੱਗ ਹੀ ਪੈਂਦਾ, ਹਾਂ ਬਸ ਜਿੱਥੇ ਨਾੜ ਨੂੰ ਅੱਗ ਲਾਈ ਹੋਵੇ ਉੱਥੇ ਨਾ ਬੀਜਿਓ, ਸਿਰਫ ਇੱਕ ਨਫ਼ਰਤ ਦੇ ਬੀਜ ਨੂੰ ਛੱਡ ਕੇ, ਨਫ਼ਰਤ ਦਾ ਬੀਜ ਤਾਂ ਪਹਿਲਾਂ ਇੱਥੇ ਉਗਾਉਂਦਾ, ਬਾਕੀ ਤੇ ਬੀਜ ਕੋਈ ਉੱਗੇ ਜਾਂ ਨਾ ਉੱਗੇ, ਕਈ ਵਾਰ ਮਾੜੇ ਬੀਜ ਪਾਉਣ ਥੋੜੇ ਪੁੰਗਰਨ, ਪਰ ਨਫ਼ਰਤ ਦਾ ਬੀਜ ਇੱਥੇ ਮਿੰਟ ਨਹੀਂ ਲੱਗਦਾ। ਭਗਵੰਤ ਮਾਨ ਨੇ ਕਹੀ ਗੱਲ, ਉਹ ਬਾਬਾ ਜੀ ਲੀਡਰ ਤਾਂ ਵੱਡੀਆਂ ਵੱਡੀਆਂ ਫੜਾਂ ਮਾਰਦੇ ਹੁੰਦੇ ਆ, ਤਾਂ ਭਗਵੰਤ ਮਾਨ ਵੀ ਵਿਚਾਰਾ ਹੁਣ ਕੀ ਕਰੇ, ਪਾਨ ਉਹਨੂੰ ਵੀ ਚੜ ਗਈ ਆ ਸੀਐਮ ਵਾਲੀ। ਇਹ ਸਿਆਸਤ ਹੈ ਹੀ ਐਸੀ ਚੀਜ਼ ਆ, ਦਾਗ ਤੋਂ ਬਿਨਾਂ ਬੰਦਾ ਰਹਿ ਨਹੀਂ ਸਕਦਾ, ਭਾਵੇਂ ਤੁਸੀਂ ਜਿੰਨਾ ਵੀ ਚਿੱਟਾ ਕੁੜਤਾ ਪਾ ਲਓ, ਕਹਿੰਦੇ ਹੁੰਦੇ ਸਿਆਸਤ ਦੇ ਵਿੱਚ ਚਿੱਟਾ ਕੁੜਤਾ ਪਾ ਕੇ ਰੱਖੀਦਾ, ਚਿੱਟੇ ਦਾ ਮਤਲਬ ਵੀ ਇਹ ਅਸੀਂ ਏਦਾਂ ਦੇ ਬੇਦਾਗ ਹਾਂ। ਪਰ ਹੁਣ ਕੰਮ ਉਲਟਾ, ਕਹਿੰਦੇ ਵੀ ਜਿਹੜਾ ਤੁਸੀਂ ਦਿਖਾਉਂਦੇ ਆ ਉਹ ਅਸਲ ਚ ਹੁੰਦੇ ਨੀ, ਜੋ ਤੁਸੀਂ ਹੁੰਦੇ ਆ ਉਹ ਤੁਸੀਂ ਵਿਖਾਉਂਦੇ ਨੇ, ਇਹ ਅੱਜ ਕੱਲ੍ਹ ਜ਼ਮਾਨਾ ਹੋਰ ਆ। ਉਹਨਾਂ ਨੂੰ ਪੁੱਛਣਾ ਜੀ ਨਫ਼ਰਤ ਦੇ ਬੀਜ ਨੇ ਜੀ ਡਰਾ ਡਾਂਗ ਸੋਟਾ ਖੜ ਕੇ ਆਈ ਤੇ ਪਟਿਆਲੇ ਦੇ ਵਿੱਚ, ਤੇ ਉਹ ਕੀ ਇੱਕ ਦੂਜੇ ਨੂੰ ਜਫੀਆਂ ਪਾਉਂਦੇ ਸੀ, ਇਹ ਤੇ ਨਫ਼ਰਤ ਦੇ ਬੀਜ ਤੇ ਪੰਜਾਬ ਦੇ ਵਿੱਚ ਹੀ ਤੇ ਸ਼ੁਰੂ ਹੁੰਦੇ ਆ। ਕਿਉਂ ਪੁੱਛੋ, ਕਿਉਂ ਤੁਸੀਂ ਕਿਉਂ ਪੁੱਛੋ, ਚਲੋ ਨਹੀਂ ਪੁੱਛਦੇ ਮੈਂ ਤਾਂ ਵੀ ਦੱਸ ਦੇਣਾ ਕਿਉਂ। ਇਸ ਕਰਕੇ ਵੀ ਜਿਹੜੇ ਜਿਹੜੇ ਵੀ ਜਿੱਥੇ ਜਿੱਥੇ ਵੀ ਕੱਟੜਤਾ ਪਾਈ ਜਾਊਗੀ, ਕੱਟੜ ਭਾਵੇਂ ਉਹ ਫੈਨ ਹੋਣ, ਕਹਿੰਦੇ ਨਾ ਕੱਟੜ ਫੈਨ ਬੱਬੂ ਮੰਨਦੇ, ਕੱਟੜ ਜਿੱਥੇ ਵੀ ਕੱਟੜਤਾ ਆ ਗਈ ਉੱਥੇ ਕੰਮ ਜਿਹੜਾ ਵਿਗੜ ਹੀ ਜਾਂਦਾ ਹੁੰਦਾ। ਪਿਆਰ ਮੁਹੱਬਤ ਵਾਂਗ ਕੇ ਰਹਿਣੇ ਚਾਹੀਦੇ, ਕਹਿੰਦੇ ਜਿਹੜਾ ਦਰਖਤ ਝੁਕਦਾ ਨਹੀਂ ਉਹਦਾ ਤਣਾ ਟੁੱਟ ਕੇ ਰਿਹਾ ਹੋ ਜਾਂਦਾ। ਇਸ ਕਰਕੇ ਜਿਹਨਾਂ ਵਿੱਚ ਨਿਮਰਤਾ, ਕਿਉਂ ਪੁਰਾਣੇ ਬੰਦਿਆਂ 'ਚ ਨਿਮਰਤਾ ਸੀ, ਇਹ ਨਹੀਂ ਵੀ ਲੜਦੇ ਨਹੀਂ ਸੀ, ਲੜਦੇ ਸੀ ਕਿਸੇ ਵਜ੍ਹਾ ਤੋਂ ਲੜਦੇ ਸੀ, ਪਰ ਹੁਣ ਤਾਂ ਕਿਸੇ ਨੂੰ ਮਾੜੀ ਜਿਹੀ ਲੋਤੀ ਲਾ ਦੋ ਡਾਂਗ ਸੁੱਟਾ ਉਹਨੂੰ ਜਗਲੀ ਨਾਲ, ਸਭ ਤੋਂ ਭੈੜੀ ਲੜਾਈ ਆ ਧਰਮ ਦੀ। ਅੱਛਾ ਧਰਮ ਹੀ ਸਿਖਾਉਂਦਾ ਵੀ ਲੜੋ ਨਾ, ਤੇ ਧਰਮ ਦੇ ਕਰਕੇ ਲੜ ਪੈਂਦੇ ਆ, ਇਹ ਇਹਨੂੰ ਵੱਡੀ ਆਪਣੀ ਨਾ ਸਮਝੀ ਹੋ ਕਿਹੜੀ ਸਕਦੀ। ਮੈਂ ਨੀ ਕਹਿੰਦਾ ਕਸੂਰ ਕਿਹਦਾ ਸੀ ਵੀ ਇਹ ਕਸੂਰਵਾਰ ਉਹ ਕਸੂਰਵਾਰ ਪਰ ਲੜਾਈ ਹੀ ਬੁਝੀ ਕਹਿੰਦੇ ਤਾਇਆ ਜੀ ਛੋਟੇ ਵੀਰ ਮਨਦੀਪ ਜੀ ਤੁਹਾਨੂੰ ਵੀ ਕਹਿੰਦੇ ਹਮ ਵੀ ਗਾਓ ਮੈਂ ਸ਼ਾਮ ਕੋ ਬੈਠਾ ਕਰਤੇ ਥੇ ਹਾਂ ਹਮਕੋ ਵੀ ਹਾਲਾਤ ਨੇ ਬਾਹਰ ਭੇਜਾ ਹੈ ਸਾਨੂੰ ਹਰੇ ਕਦੋਂ ਭੇਜਣਾ ਹਾਲਾਤ ਨੇ ਬਾਹਰ ਅਸੀਂ ਅੰਦਰੋਂ ਨੀ ਲੜੇ ਕਹਿੰਦੇ ਤਾਇਆ ਜੀ ਬੜੀ ਮੁਸ਼ਕਿਲ ਨਾਲ ਸਮਾਂ ਕੱਢਿਆ ਆਪ ਜੀ ਦੇ ਨਾਲ ਗੱਲਬਾਤ ਕਰਨ ਲਈ ਨਾਗਲ ਸਾਹਿਬ ਸਮਾਂ ਤੇ ਆਪ ਜੀ ਗੱਲ ਸਹੀ ਆ ਬਈ ਸਮਾਂ ਤੇ ਤੁਸੀਂ ਹੁਣ ਐਸਾ ਮਤਲਬ ਆਪਣੇ ਆਪ ਚ ਹੀ ਰਹਿ ਪਏ ਜਾਂ ਕੰਮ ਐਸਾ ਮਿਲ ਗਿਆ ਉਹਦਾ ਸਮਾਂ ਸਾਰਾ ਇੱਕੋ ਜਿਹਾ ਤਾਂ ਰਹਿੰਦਾ ਨੀ ਸਾਰਾ ਸਮਾਂ ਬਦਲਦਾ ਹੀ ਰਹਿੰਦਾ ਇੱਕੋ ਵੀ ਸਮਾਂ ਹੀ ਆਪ ਜੀ ਦੇ ਨਾਲ ਨਿੱਤ ਗੱਲ ਹੋ ਜਾਂਦੀ ਸੀ ਹੁਣ ਇਹ ਸਮਾਂ ਕਿ ਸਮਾਂ ਕੱਢਣ ਲਈ ਚਾਹੀਦਾ ਸਮਾਂ ਤਾਂ ਜੀ ਆਹ ਕਿਹੜਾ ਗੀਤ ਮੈਂ ਭੇਜ ਰਿਹਾ ਮੈਂ ਸਮਝਦਾ ਕਿਸੇ ਤੋਂ ਇਸ ਤੋਂ ਗਵਾਇਆ ਆਹ ਜਿਹੜਾ ਮੈਂ ਗੀਤ ਭੇਜ ਰਿਹਾ ਮੈਂ ਸਮਝਦਾ ਕਿਸੇ ਨੇ ਇਸ ਤੋਂ ਗਾਇਆ ਹੋਵੇ ਕਿੱਦਾਂ ਮਤਲਬ ਗੀਤ ਕਹਿ ਲਿਓ ਭੇਟ ਕਹਿ ਲਿਓ ਪਰ ਇਹ ਗੀਤ ਸੁਣ ਕੇ ਅਗਰ ਕਿਸੇ ਮਾਂ ਯਾਦ ਨਾ ਆਈ ਤਾਂ ਫਿਰ ਕੁਝ ਮੈਂ ਕਹਿ ਨਹੀਂ ਸਕਦਾ ਨਰਿੰਦਰ ਚੰਚਲ ਜੀ ਨੇ ਤਾਂ ਜੀ ਇਹ ਗੀਤ ਗਾਇਆ ਅੱਛਾ ਮਾਂ ਤੇ ਚੇਤੇ ਹਰ ਟਾਈਮ ਹੀ ਬੰਦੇ ਨੂੰ ਰਹਿੰਦੇ ਆ ਤੇ ਜੇ ਮਾਂ ਕਹਿ ਕੇ ਚੇਤੇ ਕਰਾਈ ਆ ਤਾਂ ਫਿਰ ਪਿਆਰ ਉਸ ਬੱਚੇ ਦਾ ਕੀ ਹੋ ਸਕਦਾ ਮਾਂ ਨਾ ਨਹੀਂ ਹੋ ਸਕਦਾ ਮਾਂ ਚਤੋ ਪੈਰੀ ਯਾਦ ਰਹਿੰਦੀ ਕਿਉਂਕਿ ਮਾਂ ਦੇ ਮਾਸ ਨਾਲ ਇਹ ਬਣਿਆ ਸਰੀਰ ਮਾਂ ਦਾ ਰਕਤ ਚੱਲਣ ਡਿਆ ਸਰੀਰ ਦੇ ਵਿੱਚ ਮਾਂ ਤੇ ਪਿਓ ਦੇ ਮਿਲਣ ਨਾਲ ਜੇ ਬੱਚਾ ਪੈਦਾ ਹੁੰਦਾ ਤੇ ਅੰਸ਼ ਮਾਂ ਦੇ ਵੀ ਮੌਜੂਦ ਆ ਪਿਓ ਦੇ ਵੀ ਮੌਜੂਦ ਆ ਖੂਨ ਰਗਾਂ ਚ ਜਿਹੜਾ ਇਹ ਨੀ ਵੀ ਜੇ ਪਿਓ ਦੇ ਨਾਲ ਖੂਨ ਮਿਲਦਾ ਤੇ ਪਿਓ ਦਾ ਖੂਨ ਆ ਨਹੀਂ ਖੂਨ ਮਾਂ ਦਾ ਸਰੀਰ ਜਿਹੜਾ ਆਪਣੀ ਮਿੱਟੀ ਆ ਇਹ ਮਾਂ ਦੀ ਮਾਂ ਦੇ ਪੇਟ ਚੋਂ ਗਰਭ ਦੇ ਵਿੱਚੋਂ ਹੀ ਮਿੱਟੀ ਪੈਦਾ ਹੋਈ ਉਸ ਮਿੱਟੀ ਦੇ ਵਿੱਚੋਂ ਹੀ ਅਸੀਂ ਮਾਸ ਦਾ ਟੁਕੜਾ ਬਣ ਕੇ ਤੇ ਉਹ ਇਨਸਾਨ ਜਿਹੜਾ ਉਹ ਪੇਟੋਂ ਬਾਹਰ ਆਉਂਦਾ ਤੇ ਸਾਹ ਲੈਂਦਾ ਇਸ ਆਜ਼ਾਦ ਹਵਾ ਚ ਤੇ ਮਗਰੋਂ ਇਹ ਆਪਣਾ ਆਪ ਸਾਂਭ ਲੈਂਦਾ ਫਿਰ ਉਹਨੂੰ ਲੱਗਦਾ ਵੀ ਮਾਂ ਦੀ ਜ਼ਰੂਰਤ ਹੀ ਕੋਈ ਨਹੀਂ ਇਹ ਸਰੀਰ ਇਹ ਮਾਸ ਜਿਹਨੂੰ ਆਪਾਂ ਹੱਥ ਲਾਉਂਦੇ ਫਿਰਦੇ ਹਾਂ ਆਪਦੇ ਆਪੇ ਨੂੰ ਵੀ ਇਹ ਮੇਰਾ ਆਪਦਾ ਵੀ ਚੱਲਿਆ ਤੇਰਾ ਤੂੰ ਕਿੱਥੋਂ ਲੈ ਆਇਆ ਬਾ ਉਹਨੇ ਆਪਣਾ ਪੇਟ ਕੱਟ ਕੇ ਤੈਨੂੰ ਉਹਨੇ ਪਹਿਲਾਂ ਖਾਣਾ ਦਾਣਾ ਪੇਟ ਚ ਮਿਲਦਾ ਰਿਹਾ ਕਿੱਥੋਂ ਮਿਲਦਾ ਰਿਹਾ ਉਹਦੇ ਸਰੀਰ ਚੋਂ ਮਿਲਦਾ ਰਿਹਾ ਨਾ ਉਹਦੇ ਸਰੀਰ ਦਾ ਤੂੰ ਹਿੱਸਾ ਤੇ ਮਾਣ ਤੂੰ ਕਰਦਾ ਵੀ ਮੈਂ ਬਣਿਆ ਮੈਂ ਸਭ ਕੁਛ ਆ ਤੂੰ ਵੀ ਆ ਤੂੰ ਕੁਛ ਵੀ ਨਹੀਂ ਤੇ ਜਿਹੜੇ ਬੰਦੇ ਨੂੰ ਇਸ ਗੱਲ ਦਾ ਨੀ ਪਤਾ ਤੇ ਮੇਰੇ ਹਿਸਾਬ ਨਾਲ ਤੈਨੂੰ ਪਤਾ ਕਿਹੜੀ ਗੱਲ ਆਈ ਕਿਸੇ ਦਾ ਵੀ ਨਹੀਂ ਕਹਿੰਦੇ ਤਾਂ ਜੀ ਚਿੱਠੀਆਂ ਦੀ ਕਦਰ ਘੱਟ ਗਈ ਅਸੀਂ ਹਾਂ ਜਦੋਂ ਮੈਂ ਟੈਲੀਫੋਨ ਆਏ ਸੀ ਜਦੋਂ ਦੇ ਤਾਂ ਚਿੱਠੀਆਂ ਦੀ ਕਦਰ ਘੱਟ ਗਈ ਸੀ ਜਦੋਂ ਤੋਂ ਟੈਲੀਫੋਨ ਆਏ ਸੀ ਹਾਂ ਇਹ ਗੱਲ ਤੇਰੀ ਠੀਕ ਆ ਭਾਈ ਹੁਣ ਤਾਂ ਚਿੱਠੀਆਂ ਨੂੰ ਕੋਈ ਪੁੱਛਦਾ ਹੀ ਨਹੀਂ ਈਮੇਲਾਂ ਚੱਲ ਪਈਆਂ ਇਸੇ ਤਰ੍ਹਾਂ ਸਾਡੇ ਮੈਸੇਜਾਂ ਦੀ ਕੀਮਤ ਘੱਟ ਗਈ ਹੈ ਕਿਉਂਕਿ ਹੁਣ ਤੁਸੀਂ ਮੂੰਹੀ ਤੁਸੀਂ ਗੱਲਾਂ ਮਾਰ ਲੈਂਦੇ ਹੋ ਨਹੀਂ ਏਦਾਂ ਨਹੀਂ ਹੋ ਸਕਦਾ ਮੂੰਹੀ ਤੁਸੀਂ ਗੱਲਾਂ ਅਸੀਂ ਕਰ ਨਹੀਂ ਸਕਦੇ ਅਸੀਂ ਚਰਚੇ ਹੀ ਤੁਹਾਡੇ ਕਰਦੇ ਹਾਂ ਕਿਉਂਕਿ ਅਸੀਂ ਹੈ ਕੌਣ ਆਪਣੇ ਜਨਾਗਲ ਸਾਹਿਬ ਅਸੀਂ ਆ ਜਿਵੇਂ ਬਾਤ ਦਾਦੀ ਨਾਨੀ ਪਾਉਂਦੀ ਆ ਹੰਗਾਰੇ ਭਰਨ ਵਾਲੇ ਨੀ ਹੁੰਦੇ ਜਵਾਕ ਅਸੀਂ ਤਾਂ ਹੰਗਾਰੇ ਭਰਨ ਵਾਲੇ ਜਵਾਕ ਆ ਹੂੰ ਹਾਂ ਕਰੀ ਜਾਂਦੇ ਹਾਂ ਤੇ ਸਾਡੀ ਕੀਮਤ ਕੁਛ ਵੀ ਨਹੀਂ ਤੁਹਾਡੀ ਕੀਮਤ ਦੇ ਨਾਲ ਹੀ ਸਾਡੀ ਹੁਣ ਜੇ ਬਾਤ ਸੁਣਾਉਣ ਵਾਲਾ ਕੋਈ ਨਾ ਹੋਵੇ ਤੇ ਹਾਂ ਵੀ ਭਰਨ ਵਾਲਾ ਕੱਲਾ ਹੂੰ ਹੂੰ ਕਰੀ ਜਾਵੇ ਤੇ ਉਹਨੂੰ ਕੋਈ ਕਮਲਾ ਹੀ ਕਹੂਗਾ ਤੁਸੀਂ ਬਾਤ ਸੁਣਾਉਣ ਵਾਲੇ ਤੁਹਾਡੀ ਕਦਰ ਅਸੀਂ ਤਾਂ ਹੂੰ ਹੂੰ ਕਰਨ ਵਾਲੇ ਅਸੀਂ ਇਕੱਲੇ ਹੋਈਏ ਤੇ ਸਾਡੀ ਕਦਰ ਹੀ ਕੋਈ ਨਹੀਂ ਤੇ ਜੇ ਮੰਨ ਲਓ ਵੀ ਅਸੀਂ ਨਾ ਹੋਈਏ ਤੁਸੀਂ ਇਕੱਲੇ ਹੋਈਏ ਤਾਂ ਤੁਹਾਡੀ ਕਦਰ ਫਿਰ ਵੀ ਉਹ ਨਹੀਂ ਕਿਉਂਕਿ ਸਾਡੇ ਹੋਣ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਣਾ ਤੁਹਾਡੇ ਹੋਣ ਨਾ ਹੋਣ ਦੇ ਨਾਲ ਤੇ ਬਹੁਤ ਜ਼ਿਆਦਾ ਫਰਕ ਪੈਣਾ ਕਿਉਂਕਿ ਰੇਡੂਏ ਟੈਲੀਵਿਜ਼ਨ ਜਾਂ ਆਪਾਂ ਸਿੱਧੀ ਗੱਲ ਕਰ ਲਓ ਵੀ ਕਿਸੇ ਤਰੀਕੇ ਨਾਲ ਜੇ ਸੁਣਨ ਵਾਲਾ ਕੋਈ ਹੋਊਗਾ ਤਾਂ ਬੋਲਣ ਵਾਲਾ ਆ ਤੇ ਨਹੀਂ ਬੋਲਣ ਵਾਲੇ ਦੀ ਕੀ ਕੀਮਤ ਆ ਕੁਛ ਵੀ ਨਹੀਂ ਤੇ ਥੋੜੀ ਵੀ ਕੰਧਾਂ ਨੂੰ ਸੁਣਾ ਕੇ ਤੇ ਆਪਾਂ ਕਹਾਂਗੇ ਮੇਰੇ ਵਰਗਾ ਵਿਦਵਾਨ ਕੋਈ ਨਹੀਂ ਇਹ ਕੀਮਤ ਜਿਹੜੀ ਆ ਨਾ ਇਨਸਾਨ ਦੀ ਇਹ ਅਗਲਾ ਪਾਉਂਦਾ ਇਹ ਅਗਲੇ ਦਾ ਬੜਾਪਣਾ ਸਾਡੀ ਕੋਈ ਚੌਧਰੀ ਆ ਸਾਡੀ ਕੋਈ ਆਕੜੀ ਆ ਸਾਡਾ ਕੋਈ ਮਿਜਾਜ ਨਹੀਂ ਤਾਂ ਮੈਂ ਆਮ ਤੌਰ ਤੇ ਦੇਖਿਆ ਕੋਈ ਗਵਈਆ ਹੋਵੇ ਉਹਨੂੰ ਉਹਦੇ ਨੱਕ ਬੜੇ ਉੱਚੇ ਹੋ ਜਾਂਦੇ ਵੀ ਖਰੇ ਮੈਂ ਕਿੱਡਾ ਕੁ ਵੱਡਾ ਕਲਾਕਾਰ ਉਹ ਪੁੱਛਣ ਵਾਲਾ ਹੋਵੇ ਕਿ ਲਿਆ ਜੇ ਉਹ ਤੈਨੂੰ ਸੁਣਦੇ ਧਿਆਨ ਦੇ ਨਾਲ ਤੇ ਤਾਂ ਹੀ ਤੂੰ ਕਲਾਕਾਰ ਨੀ ਤੂੰ ਕੌਣ ਕਿਹੜੇ ਬਾਗ ਦੀ ਮੂਲੀ ਤੇ ਕਈ ਐਕਟਰ ਹੁੰਦੇ ਆ ਐਕਟਿੰਗ ਕਰਦੇ ਆ ਉਹ ਆਪਣੇ ਆਪ ਨੂੰ ਜੇ ਕੋਈ ਮਿਲਣਾ ਜਾ ਉਹਨੂੰ ਕਹੋ ਤੂੰ ਕੌਣ ਆ ਮੈਂ ਅਸੀਂ ਨੀ ਮਿਲਦੇ ਵੀ ਚੱਲਿਆ ਤੇਰੀ ਐਕਟਿੰਗ ਨੂੰ ਪੁੱਛਣਾ ਕਿਹਨੇ ਕੁੱਤਿਆਂ ਨੇ ਨੀ ਪੁੱਛਣਾ ਜੇ ਉਹ ਅਗਲਾ ਫਿਲਮਾਂ ਵੇਖਦਾ ਨਾ ਹੁੰਦਾ ਤੇਰੀ ਜੇ ਤੇਰੀਆਂ ਫਿਲਮਾਂ ਵੇਖਦੇ ਆ ਤੇ ਤੇਰੀ ਕਦਰ ਆ ਜੇ ਕੋਈ ਤੇਰੀ ਫਿਲਮ ਨਾ ਪੁੱਛੇ ਡਾਇਰੈਕਟਰਾਂ ਨੇ ਜੁੱਤੀ ਵੱਟੇ ਨੀ ਤੈਨੂੰ ਪੁੱਛਣਾ ਬੇਰਾਂ ਵੱਟੇ ਵੀ ਨੀ ਪੁੱਛਣਾ ਕਹਿਣਾ ਬੇਰ ਦੇ ਤੇ ਚੱਲ ਸਾਡੀ ਫਿਲਮ ਚ ਕੰਮ ਕਰ ਲਾ ਉਹਨਾਂ ਨਹੀਂ ਬੇਰਾਂ ਵੱਟੇ ਵੀ ਨੀ ਤੈਨੂੰ ਲੈਂਦੇ ਫਿਲਮ ਚ ਮੁਫ਼ਤ ਵੀ ਨੀ ਲੈਂਦੇ ਕੋਲੋਂ ਪੈਸੇ ਦੇ ਤਾਂ ਵੀ ਨੀ ਲੈਂਦੇ ਕਿਉਂਕਿ ਤੂੰ ਸਾਡੀ ਫਿਲਮ ਦਾ ਬੇੜਾ ਕਰਕੇ ਕਰੇਗਾ ਕਿਉਂਕਿ ਤੈਨੂੰ ਵੇਖਦਾ ਕੋਈ ਨੀ ਇਸ ਕਰਕੇ ਵੇਖਣ ਵਾਲਿਆਂ ਦੀ ਕੀਮਤ ਆ ਸੁਣਨ ਵਾਲਿਆਂ ਦੀ ਕੀਮਤ ਆ ਬੋਲਣ ਵਾਲੇ ਦਾ ਆਪਣੇ ਆਪ ਨੂੰ ਐਵੇਂ ਹੀ ਇੱਜ਼ਤ ਦੱਸੀ ਜਾਣ ਵੀ ਨਾਡੂ ਖਾਂ ਤੇ ਉਹ ਵੱਖਰੀ ਗੱਲ ਆ ਉਹ ਤਾਂ ਸਮਝ ਲਓ ਵੀ ਅਕਲ ਦੀ ਕਮੀ ਹੋ ਸਕਦੀ ਉਹਨਾਂ ਨੂੰ ਪਰ ਸੁਣਨ ਵਾਲਿਆਂ ਦੀ ਦੇਖਣ ਵਾਲਿਆਂ ਦੀ ਜਾਂ ਕਦਰ ਕਰਨ ਵਾਲਿਆਂ ਦੀ ਕੀ ਕੀਮਤ ਆ ਕੀਮਤ ਹੈ ਕਦਰ ਦੀ ਜਿੱਥੇ ਕਦਰ ਸਾਡੀ ਸਾਡੇ ਮਨ ਚ ਤੁਹਾਡੀ ਲੱਖਾਂ ਤੇ ਕੋਹਾਂ ਤੇ ਹਜ਼ਾਰਾਂ ਨੇ ਕਰੋੜਾਂ ਅਰਬਾਂ ਖਰਬਾਂ ਹੀ ਨੀ ਕਦਰਾਂ ਤੇ ਕਦਰ ਕਰ ਨਹੀਂ ਸਕਦੀ ਇਹ ਨਾ ਸੋਚੋ ਵੀ ਤੁਸੀਂ ਐਵੇਂ ਹੁਣ ਸਾਡੀ ਜ਼ਰੂਰਤ ਨਹੀਂ ਤੇ ਕੀਮਤ ਘੱਟ ਗਿਆ ਸਮਾਂ ਪਾ ਕੇ ਕੀਮਤ ਵੱਧਦੀ ਹੁੰਦੀ ਆ ਘੱਟਦੀ ਨਹੀਂ ਫਿਰ ਤਾਂ ਕਹਿੰਦੇ ਵੀ ਸਭ ਤੋਂ ਭੈੜੀ ਸ਼ਰਾਬ ਸ਼ਰਾਬ ਵੀ ਸਗੋਂ ਸਭ ਤੋਂ ਭੈੜੀ ਆ ਭਾਵੇਂ ਉਹ ਵੀ ਜਿੰਨੀ ਪੁਰਾਣੀ ਹੋਵੇ ਉਹਦੀ ਓਨੀ ਕੀਮਤੀ ਆ ਜੀ ਨਾਲੇ ਸਭ ਤੋਂ ਮਾੜੀ ਚੀਜ਼ ਹੋਈ ਤੇ ਕਹਿੰਦੇ ਤਾਂ ਜੀ ਗੀਤ ਭਾਜ ਗੀਤ ਹਿੱਸਾ ਹੈ ਇੱਕ ਕਿੱਸਾ ਹੈ ਅਸੀਂ ਕਹਿੰਦੇ ਲਿਖਣਾ ਕਿ ਕਿੱਸਾ ਹੈ ਜੀ ਚਲੋ ਅਸੀਂ ਬਾਹਰੀਆਂ ਗੱਲਾਂ ਕਰਨੀਆਂ ਕਿ ਅਸੀਂ ਸੁਣਨੇ ਗੀਤ ਦਾ ਅਸੀਂ ਚੱਕਰਾਂ 'ਚ ਪੈਣਾ ਕਾਹਨੂੰ ਅਸੀਂ ਹੁਣੇ ਸੁਣਦੇ ਗੀਤ ਨਾਲੇ ਸਾਨੂੰ ਕਿੱਸਾ ਸਮਝ ਆ ਜੂ ਨਾਲੇ ਸਾਨੂੰ ਸੁਣਨ ਨੂੰ ਮਿਲ ਜੂ ਲਾਭ ਮਿਲ ਗੀਤ ਦਾ ਜੀ ਨਾਗਰ ਸਾਹਿਬ ਆਏ ਚਿਰ ਬਾਅਦ ਆ ਆਪਾਂ ਕਿੱਸਾ ਸੁਣਦੇ ਸੁਣਿਆ
ਖਾਤਿਰ ਘਰੋਂ ਨਿਕਲਿਆ ਮੈਂ ਜਾ ਪਹੁੰਚਾ ਕਿਤੇ ਕਬਰਿਸਤਾਨ ਅੰਦਰ ਖਬਰਾਂ ਕੱਟੀਆਂ ਸਾਰੀਆਂ ਨਜ਼ਰ ਆਈਆਂ ਫਿਰ ਕੇ ਦੇਖਿਆ ਉਸ ਮੈਦਾਨ ਅੰਦਰ ਐਵੇਂ ਫਿਰਦਿਆਂ ਫਿਰਦਿਆਂ ਇੱਕ ਤਰਫੋਂ ਇਹ ਆਵਾਜ਼ ਆਈ ਮੇਰੇ ਕਾਨ ਅੰਦਰ ਅੰਮਾ ਉੱਠ ਕੇ ਘਰਾਂ ਨੂੰ ਚੱਲ ਹੁਣ ਤੇ ਕਿਉਂ ਸੌ ਰਹੀ ਏ ਬਿਆਬਾਨ ਅੰਦਰ
ਅੰਮਾ ਉੱਠ ਕੇ ਘਰਾਂ ਨੂੰ ਚੱਲ ਹੁਣ ਤੇ ਕਿਉਂ ਸੌ ਰਹੀ ਏ ਬਿਆਬਾਨ ਅੰਦਰ ਅੰਮਾ ਉੱਠ ਕੇ ਘਰਾਂ ਨੂੰ ਚੱਲ ਹੁਣ ਤੇ ਕਿਉਂ ਸੌ ਰਹੀ ਏ ਬਿਆਬਾਨ ਅੰਦਰ
ਹੋ ਕੇ ਬਹੁਤ ਹੈਰਾਨ ਤੇ ਤੁਰ ਪਿਆ ਮੈਂ ਉਹ ਆਵਾਜ਼ ਜਿਹੜੀ ਤਰਫੋਂ ਆਉਂਦਾ ਸੀ ਜਾ ਕੇ ਦੇਖਿਆ ਇੱਕ ਮਾਸੂਮ ਬੱਚਾ ਰੋ ਰੋ ਖੂਨ ਦੇ ਆਸੂ ਬਹਾਉਂਦਾ ਸੀ ਅੰਮਾ ਅੰਮਾ ਪੁਕਾਰਦਾ ਫਿਰੇ ਪਾਉਂਦਾ ਨਾਲੇ ਦਾਰੋ ਦਾਰ ਉਰਲਾਉਂਦਾ ਸੀ ਛੱਡ ਦੇ ਤੂੰ ਪਰਦੇਸ ਆਮਲੇ ਹੋਈ ਉੱਠ ਆਪਣੇ ਚੱਲ ਤੂੰ ਮਕਾਨ ਅੰਦਰ
ਅੰਮਾ
ਤੇਰੀ ਗੱਲ ਤੋਂ ਛੱਡ ਕੇ ਨੱਸ ਆਇਓ ਮੈਨੂੰ ਦੱਸਿਓ ਗੱਲ ਤੂੰ ਜ਼ਰੂਰ ਅੰਮਾ ਤੇਰੀ ਗੱਲ ਤੋਂ ਚੁੱਪ ਹੋ ਸੋ ਰਹੀ ਹੋ ਕਿਹੜੀ ਗੱਲ ਤੋਂ ਹੋਇਓ ਮਜਬੂਰ ਅੰਮਾ ਨੀ ਕਦੇ ਕਰਾਂਗਾ ਨਾ ਜਿਦ ਨਾਲ ਤੇਰੇ ਕਦੇ ਪਾਵਾਂਗਾ ਨਾ ਮੈਂ ਫਿਤੂਰ ਅੰਮਾ ਬੁਰਾ ਬੋਲਣਾ ਬੋਲਾਂਗਾ ਉਮਰ ਸਾਰੀ ਮੇਰੀ ਮਾਂ ਮੈਂ ਤੇਰੀ ਸ਼ਾਨ ਅੰਦਰ
ਅੰਮਾ
ਪੈਸਾ ਦੇਣ ਕੋਲੋ ਵੀ ਨੱਸ ਗਿਆ ਖਬਰੇ ਦੇਸ ਕਿਹੜੇ ਤੇਰਾ ਲਾਇਆ ਤੂੰ ना कोई पता निशानी ओ दस गया नी अखा रोंदिया रोंदिया लाल होया ऐसा तीर जुदाई दा सच गया तुम्हें छड़ के मैनू नस आयो की पता की एक नादान अंदर
अम्मा के
शौक दे बाप दी चढ़ गोदी जेरी चीज भी चांग दे खाम दे ले जे कोई पुछे मैनू किदा है लड़का अगो आप यतीम सुनाम दे ले निसुन के नाम यतीमा दा उस वेले अग लग दी मेरी जान अंदर
अम्मा उसके तरह चल उड़ते
कदे मैं कला खेडदा सा गोदी सुख के तुम भी चटदी है जेकर कदे बीमार मैं हो जांदा जाग जाग के राता तू कटदी है नी मैनू रोंदे नू चुप करान खातर अगे रख खिलौने तू कटदी है ओ पुत तेरा नादा नाल फलिया आज फिर दाई हाल विदान अंदर
अम्मा उसके दरान चल उड़ते जो सोने ले दिया हाल अम्मा उसके दरान चल उड़ते जो सोने ले दिया हाल
गीता फुकड़े आज निधार मैनू कोई नहीं आखदा आन के खा रोटी मैनू कट दरवाजे बारा खन मंग होर दवार तो जा रोटी मैं तेरे वास्ते केड़ी मां बैठी जेड़ी देवेगी तेनू पका रोटी मां मां कुरलांदा अम्मीए नी कोई नहीं सुनदा एक जान अंदर
अम्मा के दरान चल उड़ते जो सोने ले दिया हाल अम्मा के दरान चल उड़ते जो सोने ले दिया हाल
मेरे कब्र दे विचों आवाज आई वे मेरे हीरिया तू मेरी जान बेटा जिन्ना साथ की मैं निभा चली ना तू रो रो हो हैरान बेटा सोने रब दा आसरा है तेनू तू कर ओसे दा ध्यान बेटा करके सब्र शुक्र कर मुड़ जा तू मैं कुर्बान तेरे मैं कुर्बान बेटा
मैं कुर्बान तेरे मैं कुर्बान बेटा मैं कुर्बान
निकले आवाज मेरे कदे बच्चिया तो विछड़न ना मावा इस जग दी तुप हनेरी नूं एक कोमल फूल नहीं हो सह सकते रब्बा किसे दी मां ना मरे जग विच ए मावा बिना नहीं हो सह सकते
ਜੀ ਕਿਆ ਬਾਤ ਆ ਜੀ ਬਹੁਤ ਹੀ ਖੂਬ ਬਹੁਤ ਹੀ ਪਿਆਰਾ ਜੀ ਇਹ ਤੁਸੀਂ ਸਮਝ ਲਓ ਵੀ ਰਚਨਾ ਕਹਿੰਦੇ ਉਹ ਰਚਨਾ ਨਹੀਂ ਇਹ ਤੇ ਬਹੁਤ ਵਧੀਆ ਕਿਸਾ ਜੀ
ਕਹਿੰਦੇ ਅੱਖਾਂ ਨਾਮ ਕਾਤੀਆਂ ਤੁਸੀਂ ਇਹ ਉਹੀ ਜਾਣਦਾ ਜਿਸ ਦੀ ਮਾਂ ਨਹੀਂ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਸੀਂ ਕਰਨਾ ਜਿਨਾਗਰ ਸਾਹਿਬ ਜਿਨ੍ਹਾਂ ਨੇ ਸਾਨੂੰ ਇਹ ਬਹੁਤ ਪਿਆਰਾ ਇਹ ਸੁਣਾਇਆ। ਮੈਂ ਸਮਝਦਾ ਵੀ ਇਹ ਜਿਹੜੀ ਰਚਨਾ ਸੀ, ਇਹ ਰਚਨਾ ਨਹੀਂ ਸੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਖਾਂ ਮੂਹਰੇ ਲਿਆਉਣ ਦੀ ਇੱਕ ਬੜੀ ਵਧੀਆ ਕਲਪਨਾ ਸੀ। ਕਿਉਂਕਿ ਜਿੰਨੀ ਵੀ ਕੋਈ ਰਚਨਾ ਜਿਹੜੀ ਆ ਉਹ ਜਦੋਂ ਸਾਹਮਣੇ ਸਾਰੀ ਸੀਨਰੀ ਚੰਨਾ ਲਾ ਦੇਵੇ ਉਹ ਵੀ ਬਿਹਤਰ ਮੰਨੀ ਜਾਂਦੀ। ਜੀ ਸਹੀ ਗੱਲ ਤਾਂ ਜੀ। ਚਲੋ ਜੀ, ਪ੍ਰੋਗਰਾਮ ਦੇ ਵਿੱਚ ਤਾਂ ਜੀ ਆਪਣੇ ਨਾਲ ਸੁਖਪਾਲ ਸਿੰਘ ਭਾਜੀ ਬਹਿਬਲ ਕਲਾਂ ਵਾਲੇ ਬਾਏ ਨੇ। ਉਹ ਬਲਾ ਬਬਲ ਕਲਾਂ ਵਾਲਿਆ ਸ਼ੇਰਾ ਬਬਲ ਕਲਾਂ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਮਲਕੀਤ ਭਾਜੀ, ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ। ਸਾਡੇ ਵੱਲੋਂ ਸਾਰਿਆਂ ਨੂੰ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਖਪਾਲ ਜੀ, ਕੀ ਹਾਲ ਚਾਲ ਆ ਤੁਹਾਡੇ? ਸਿਹਤਾਂ ਠੀਕ ਆ? ਆਉਂਦੇ ਹੋ ਤੁਸੀਂ ਟਾਵਾਂ ਟਾਵਾਂ ਹੀ ਆ, ਜਿਵੇਂ ਉਹ ਕਹਿੰਦੇ ਨਾ ਵੀ ਐਤਵਾਰ ਨੂੰ ਸ਼ਕਤੀਮਾਨ ਨਿਆਣਿਆਂ ਦਾ ਆਉਂਦਾ ਤੇ ਮੇਰੇ ਹਿਸਾਬ ਨਾਲ ਤੁਸੀਂ ਚਿਰ ਬਾਅਦ ਹੀ ਆਉਂਦੇ ਹੋ। ਕਹਿੰਦੇ ਮੇਰੇ ਦੋਸਤ ਗੰਗਾਧਰ ਦੀ ਫਰਮਾਇਸ਼ ਤੇ ਕੁਲਦੀਪ ਮਾਨਕ ਦੀ ਆਵਾਜ਼ ਵਿੱਚ ਸੁਣਾ ਦਿਓ ਜੀ ਚਾਦਰ। ਵੇਖ ਲਓ ਵੀ ਇਤਫਾਕ ਹੀ ਲਾ ਲਓ ਵੀ ਗੰਗਾਧਰ ਹੀ ਸ਼ਕਤੀਮਾਨ ਹੈ। ਸੌ ਬਾਬੇ ਜੀ, ਮੈਨੂੰ ਪਤਾ ਵੀ ਨਹੀਂ ਗੰਗਾਧਰ ਇਹਨੂੰ ਤਾਂ ਸੁਣ ਡਿਆ ਤੇ ਮੈਂ ਸ਼ਕਤੀਮਾਨ ਕਹਿਤਾ ਉਦੋਂ ਸੱਚੀ ਗੰਗਾਧਰ ਆ ਗਏ। ਕਮਾ ਲਿਆ ਜੀ, ਨਿੱਕੇ ਨਿਆਣੇ ਕਹਿੰਦੇ ਹੁੰਦੇ ਸੀ ਗੰਗਾਧਰ ਹੀ ਸ਼ਕਤੀਮਾਨ ਆ। ਜੀ ਸਹੀ ਕਹਿ ਰਿਹਾ ਤਾਇਆ ਜੀ, ਵਾਕਿਆ ਇਤਫਾਕ ਹੁੰਦਾ ਨਾ, ਇਹਨੂੰ ਕਹਿੰਦੇ ਕੋ ਐਕਸੀਡੈਂਟ ਨਹੀਂ ਹੁੰਦਾ ਕੀ ਹੁੰਦਾ ਕੋ ਫਿਰ ਕੋ ਐਕਸੀਡੈਂਟ ਹੁੰਦਾ ਉਹ ਚਲੋ ਐਕਸੀਡੈਂਟ ਹੀ ਲੱਗ ਪਤਾ ਤੈਨੂੰ ਇਹਨੇ ਕੋ ਐਕਸੀਡੈਂਟ ਹੁੰਦਾ ਮੈਂ ਵੀ ਐਕਸੀਡੈਂਟ ਹੀ ਕਹਿਣਾ ਤੁਸੀਂ ਐਕਸੀਡੈਂਟ ਕਹਿੰਦੇ ਐਕਸੀਡੈਂਟ ਮੈਨੂੰ ਵੀ ਤੁਸੀਂ ਭੁਲਾ ਦੇਣਾ ਤੈਨੂੰ ਅੱਗੇ ਵੀ ਭੁੱਲਿਆ ਅੱਗੇ ਤੈਨੂੰ ਕਿਹੜਾ ਯਾਦ ਆ। ਤੇ ਬਹੁਤ ਬਹੁਤ ਸ਼ੁਕਰੀਆ ਜੀ ਸੁਖਪਾਲ ਭਾਜੀ ਸੁਖਪਾਲ ਤੇ ਇੱਧਰ ਰਮਨਦੀਪ ਸਿੰਘ ਭਾਜੀ ਤਾਂ ਜੀ ਸੁਣਦੇ ਪਏ ਨੇ ਜੀ ਕਹਿੰਦੇ ਨੇ ਕਿ ਤਾਂ ਜੀ 12 ਸਾਲ ਹੋ ਦਿਸ ਮੰਥ ਹਰਮਨ ਰੇਡੀਓ ਸੁਣਦਿਆਂ ਨੂੰ ਕਿੰਨੇ ਸਾਲ ਹੋਗਾ 12 ਸਾਲ ਓ ਮਾਈ ਗਾਡ ਬਾਲਾ 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 ਉਹਨਾਂ ਨੇ ਭੇਜੀ ਵੀ ਆ ਤਸਵੀਰ ਜਿਹੜੀ ਉਹਨਾਂ ਨੇ ਪਹਿਲਾਂ ਈਮੇਲ ਕੀਤੀ ਸੀ ਉਹਦੇ ਤੇ ਲਿਖਿਆ ਸੀ ਹਾਏ ਹਾਉ ਆਰ ਯੂ ਕੀ ਹਾਲ ਨੇ ਬੈਸਟ ਵਿਸ਼ਿਸ ਫੋਰ ਰੇਡੀਓ ਸਟੇਸ਼ਨ ਤੁਹਾਡੇ ਰੇਡੀਓ ਸਟੇਸ਼ਨ ਦੇ ਲਈ ਬਹੁਤ ਬਹੁਤ ਮੁਬਾਰਕਾਂ ਯੂ ਗਾਇਜ਼ ਡੂਇੰਗ ਵੈਰੀ ਵੈਲ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਆਈ ਐਮ ਲਾਈਕ ਮੈਨੂੰ ਪਸੰਦ ਆਇਆ ਕੈਨ ਯੂ ਪਲੀਜ਼ ਪਲੇ ਦਾ ਜੈਜ਼ੀਬੀ ਜੈਜ਼ੀਬੀ ਅੱਜ ਫੇਰ ਸੁਣਾਉਣਾ ਤੁਹਾਨੂੰ ਜੈਜ਼ੀਬੀ ਕਮਾਲ ਕਰ ਛੱਡੀ ਰਮਨ ਸਿੰਘ ਤੁਸੀਂ ਤਾਂ ਫਿਰ ਸਾਡੇ ਨਾਲੋਂ ਵੀ ਪੁਰਾਣੇ ਹੈ ਤੇ ਕਦੋਂ ਦੇ 2012 ਨੇ ਅਸੀਂ 2014 ਦੇ ਹਾਂ 12-13 ਦੋ ਸਾਲ ਹੀ ਅਸੀਂ ਛੋਟੇ ਪੁਰਾਣੇ ਹਾਂ ਕਹਿੰਦੇ ਜੀ ਸਤਿ ਸ੍ਰੀ ਅਕਾਲ ਤਾਇਆ ਜੀ ਐਂਡ ਮਨਦੀਪ ਭਾਜੀ ਈਮੇਲ ਕਰਨ ਲੱਗਾ ਅੱਜ ਮੈਂ ਤਾਂ ਕਹਿੰਦੇ ਮੈਂ ਹਰਮਨ ਰੇਡੀਓ ਦੀ ਈਮੇਲ ਸਰਚ ਕਰਨ ਲੱਗਿਆ ਸੀ ਤੇ ਜਦ ਦੇਖਿਆ ਸਰਚ ਦੇ ਵਿੱਚ 10 ਸਾਲ ਪੁਰਾਣਾ ਈਮੇਲ ਸੀ ਪਿਆ ਅੱਛਾ ਆਹ 12 ਤੋਂ ਲਾਈਏ ਤੇ 22-10 ਸਾਲ ਹੀ ਬਣੇ ਤੇ ਸਾਨੂੰ ਉਹਦਾ 8 ਸਾਲ ਹੋ ਗਿਆ 2 ਸਾਲ ਪੁਰਾਣੀ ਤੁਹਾਡੇ ਕੋਲ ਪਈ ਆ ਤੇ ਇਹਦਾ ਮਤਲਬ ਤੁਸੀਂ ਤਾਂ ਬਹੁਤ ਚਿਰ ਦੇ ਸੁਣਦੇ ਆ ਇਹਦਾ ਮਤਲਬ ਇਹ ਤੁਸੀਂ ਸਿੱਧ ਕਰਤਾ ਵੀ ਸਭ ਤੋਂ ਪੁਰਾਣੇ ਸੁਣਨ ਵਾਲਿਆਂ ਚੋਂ ਤੁਸੀਂ ਆਓਗੇ ਤੇ ਤਾਸ਼ਪੁਰ ਅਸੀਂ ਤੁਹਾਨੂੰ ਸਨਮਾਨਿਤ ਕਰਾਂਗੇ ਆਪਣੇ ਤੌਰ ਤੇ ਰੇਡੀਓ ਵੱਲੋਂ ਨਹੀਂ ਪਿੰਡ ਵੱਲੋਂ ਰੇਡੀਓ ਵੱਲੋਂ ਵੀ ਤਾਜੀ ਰੇਡੀਓ ਵੱਲੋਂ ਤੇ ਫਿਰ ਮਾਲਕਾਂ ਦਾ ਬਣਨਾ ਨਾ ਇਹਨਾਂ ਨੂੰ ਕੋਈ ਸੋਨੇ ਦੀ ਤਵੀਤੜੀ ਤਬੂਤੜੀ ਬਣਾ ਕੇ ਦੇਣਾ ਤੇ ਕਿਉਂ ਪੁੱਛੋ ਕਿਉਂ ਕਿਉਂ ਕਿਉਂਕਿ ਪਿਆਰ ਤੋਂ ਵੱਡਾ ਕੋਈ ਨਾਤਾ ਨਹੀਂ ਤੇ ਪਿਆਰ ਸੋਨੇ ਚਾਂਦੀ ਚ ਵੀ ਤੋਲੀਏ ਤੇ ਤਾਂ ਵੀ ਪਿਆਰ ਜ਼ਿਆਦਾ ਚਮਕੂ ਹੀਰੇ ਨਾਲੋਂ ਪਿਆਰ ਜ਼ਿਆਦਾ ਚਮਕਦਾ ਤੇ ਇਹਨਾਂ ਦਾ ਪਿਆਰ ਹੁੰਦਾ ਤੇ ਆਪ ਜੀ ਵਰਗੇ ਰਮਨ ਸਿੰਘ ਸਰੋਤਿਆਂ ਦੀ ਬਦੌਲਤ ਹੀ ਰੇੜੂਆ ਜਿਹੜਾ ਇਹ ਤਰੱਕੀਆਂ ਕਰ ਰਿਹਾ ਜਾਂ ਚੜ੍ਹਦੀ ਕਲਾ ਵੱਲ ਨੂੰ ਹੈ ਕਿਉਂਕਿ ਤੁਸੀਂ ਇਹਨੂੰ ਜਿੰਦਾ ਰੱਖਿਆ ਰੇੜੂਏ ਬਹੁਤ ਆ ਜਾਂਦੇ ਨੇ ਰੇੜੂਏ ਬਹੁਤ ਚਲੇ ਵੀ ਬੜੀ ਜਲਦੀ ਜਾਂਦੇ ਆ ਕਿਉਂਕਿ ਰੇੜੂਆ ਚਲਾ ਲੈਣਾ ਤੇ ਕੋਈ ਬਹੁਤਾ ਮਹਿੰਗਾ ਸੌਦਾ ਨਹੀਂ ਪਰ ਇਹਨੂੰ ਚੱਲਦਾ ਰੱਖਣਾ ਸੌਦਾ ਮਹਿੰਗਾ ਹੋਵੇ ਜਾਂ ਸਸਤਾ ਪਰ ਇਹਦੇ ਲਈ ਇੱਕ ਤਪੱਸਿਆ ਵਾਂਗੂ ਇਕਾਗਰਤਾ ਹੋਣੀ ਚਾਹੀਦੀ ਆ ਬਿਨ ਇਕਾਗਰਤਾ ਤੋਂ ਕੁਛ ਵੀ ਨਹੀਂ ਚੱਲ ਸਕਦਾ ਬਿਨ ਇਕਾਗਰਤਾ ਤੋਂ ਤੇ ਬੰਦਾ ਤੂੰ ਲੈ ਲਾ ਵੀ ਬੰਦਾ ਨਹੀਂ ਚੱਲ ਸਕਦਾ ਤੇ ਕੰਮ ਕਿੱਥੋਂ ਚੱਲੀ ਜਾਣਗੇ ਤੇ ਤਾਇਆ ਜੀ ਆਪਾਂ ਜੂੰ ਵੀ ਵਾਹਵਾ ਜਿਹੜਾ 8 ਸਾਲ ਹੋ ਗਏ ਨੇ ਵੇਖੋ ਲੈ ਤੂੰ ਆਉਣਾ ਵੀ ਆਪਣੀ ਤਰੀਫ ਆਪਾਂ ਆਪੇ ਕਰੀਏ ਉਦਾਂ ਹੋਰ ਕਰਨੀ ਵੀ ਕਿਸੇ ਨੇ ਨਹੀਂ ਓਦਾਂ ਤੇ ਆਪਾਂ ਹੁੰਦੇ ਵੀ ਪੁੱਤ ਵੇ ਲਈਆਂ ਆਪਾਂ ਇੱਥੇ ਕਿਹੜੇ ਵੀ ਬਹੁਤ ਲੱਕੜਾਂ ਪਾੜਨ ਆਉਂਦੇ ਵੀ ਜਿਹੜਾ ਸਾਹ ਸਾਹੀ ਹੋ ਜਾਣੇ ਇੱਥੇ ਗੱਲਾਂ ਬਹਿ ਕੇ ਕਰ ਲੈਣੀਆਂ ਇੱਥੇ ਨੀ ਕਰਨੇ ਤੇ ਐਤਵਾਰ ਹੋਣੇ ਤੇ ਉੱਥੇ ਭਜਨ ਹੋਣਾ ਦੇ ਨਾਲ ਹੋਰ ਬੰਦੇ ਇਕੱਠੇ ਹੋ ਜਾਂਦੇ ਤੇਜੂ ਖਖੜਾ ਤੇ ਗੁੱਤੂ ਪੁੰਨੂ ਹੁਣੀ ਆ ਜਾਂਦੇ ਆ ਤੇ ਉੱਥੇ ਬਹਿ ਛੱਡੀ ਦਾ ਉੱਥੇ ਗੱਲਾਂ ਮਾਰ ਛੱਡੀ ਦੀਆਂ ਗੱਲਾਂ ਕਰਨਾ ਕੋਈ ਕੰਮ ਨਹੀਂ ਗੱਲਾਂ ਵੀ ਕੋਈ ਕੰਮ ਹੋ ਸਕਦਾ ਜੇ ਗੱਲਾਂ ਕੰਮ ਹੋ ਸਕਦਾ ਤੇ ਮੈਂ ਕਹਿੰਦਾ ਵੀ ਏਦਾਂ ਦਾ ਕੰਮ ਹੀ ਕੋਈ ਨਹੀਂ ਜਦੋਂ ਤੂੰ ਮੈਨੂੰ ਕਿਹਾ ਨਾ ਅੱਧਾ ਕੁ ਸਾਲ ਪਹਿਲਾਂ ਵੀ ਤਾਇਆ ਬਈ ਲੈ ਵੀ ਤੂੰ ਮੇਰੇ ਨਾਲ ਧੋਖੇ ਨਾ ਹੀ ਆਇਆ ਤਾਇਆ ਤੈਨੂੰ ਪਟਿਆਲਾ ਘੁਮਾਉਣਾ ਮੈਂ ਚੱਲ ਬਈ ਮੈਂ ਰਾਜਿਆਂ ਦੇ ਮਹਿਲ ਵੇਖਣੇ ਮੋਤੀ ਮਹਿਲ ਦੇ ਫਲਾਣਾ ਮੋਤੀ ਮਹਿਲ ਦੇ ਸੌਂਕ ਇਹਦਾ ਰਾਜੇ ਦਾ ਕੈਪਟਨ ਦਾ ਸ਼ੀਸ਼ ਮਹਿਲ ਜਿੱਥੋਂ ਗੋਰੀ ਡਿੱਗ ਗਈ ਸੀ ਤੇ ਜਿਹੜਾ ਨਰਿੰਦਰ ਬੀਬਾ ਨੇ ਗਾਇਆ ਸੀ ਡਿੱਗ ਪਈ ਨੀ ਹੀ ਗੋਰੀ ਸ਼ੀਸ਼ ਮਹਿਲ ਤੂੰ ਪਾ ਦਿਓ ਨੀ ਮੇਰੀ ਮਾਈਏ ਜੀ ਨੂੰ ਚਿੱਠੀਆਂ ਉਹ ਮੈਂ ਸੋਚਿਆ ਵੀ ਉਹ ਵੇਖ ਲਈਏ ਤੇ ਮਗਰੋਂ ਤੂੰ ਕਿਹਾ ਵੀ ਤਾਰ ਰੇਡੂਏ ਤੇ ਕੋਈ ਦੋ ਚਾਰ ਗੱਲਾਂ ਸੁਣਾ ਤੇ ਮੈਂ ਗੱਲਾਂ ਸੁਣਾਈਆਂ ਜੋ ਕੁਦਰਤ ਨੀ ਪਤਾ ਨੀ ਵੀ ਉਦੋਂ ਕਿਹੜੇ ਸੁਣਦੇ ਸੀ ਤੇ ਕਿਹੜੇ ਨਹੀਂ ਉਹ ਕਹਿਣ ਵੀ ਤਾਏ ਨੂੰ ਅਸੀਂ ਯਾਦ ਨੀ ਦੇਣਾ ਹੁਣ ਤੇ ਮੈਂ ਵੀ ਇਹ ਕਿਹੜੀ ਗੱਲ ਹੋ ਗਈ ਕਹਿੰਦੇ ਨਹੀਂ ਜਾਣਾ ਤੇ ਮੈਂ ਘਰੇ ਉੱਥੇ ਕਰਨਾ ਕੀ ਆ ਉਹ ਘਰੋਂ ਗਾਲਾਂ ਹੀ ਖਾਣੀਆਂ ਇੱਥੇ ਗਾਲਾਂ ਨਾਲੋਂ ਇੱਥੇ ਤਰੀਫ਼ ਮਾਰੀ ਆ ਫਿਰ ਮੈਂ ਉੱਥੇ ਪਟਿਆਲੇ ਰਹਿ ਪਿਆ ਫਿਰ ਆਪਾਂ ਰਹੇ ਉੱਥੇ ਪੰਜ ਸੱਤ ਸਾਲ
ਜੀ ਤਾਇਆ ਜੀ ਰਹੇ ਇੰਨੇ ਕੁ ਸਾਲ ਦੇ
ਸਤਾਰਾਂ ਚ ਆਏ ਫਿਰ ਆਪਾਂ ਆਹੋ ਕਿੰਨਾ 14 ਦਿਨਾਂ 16-17 ਚਾਰ ਕੁ ਸਾਲ ਰਹੇ ਆਪਾਂ ਇੱਥੇ ਸਾਲ ਮਹੀਨਾ ਤੇ ਉਹ ਕੋਈ ਗੱਲ ਨੀ ਇਹ ਵੀ ਕੋਈ ਦਿਨ ਹੁੰਦੇ ਆ ਤਾਇਆ ਜੀ ਇਹ ਤੇ ਗੱਲ ਤੁਹਾਡੀ ਸਹੀ ਹੈ ਵੀ ਸਮਾਂ ਜਿਹੜਾ ਝੱਟ ਬੀਤ ਜਾਂਦਾ ਜਿਹੜੇ 7-8 ਸਾਲ ਹੋ ਗਏ ਨੇ ਤੇ ਕੋਈ ਪਤਾ ਨੀ ਲੱਗਦਾ ਕਿ ਕਦੋਂ ਬੀਤ ਗਿਆ ਉਮਰ 12 ਸਾਲ ਹੋਗਾ ਸੁਣਦਿਆਂ ਨੂੰ ਉਹਨਾਂ ਨੂੰ ਕਿਹੜਾ ਚੇਤਾ ਹੋਣਾ ਵੀ ਕਦੋਂ ਬੀਤ ਗਿਆ ਇਹ ਰਮਨ ਸਿੰਘ ਆਪ ਜੀ ਦਾ ਪਿਆਰ ਆ ਅਸੀਂ ਇਸ ਪਿਆਰ ਦੇ ਲਈ ਸਿਰ ਚੁਕਾਉਂਦੇ ਹਾਂ ਕਹਿੰਦੇ ਸਿਰ ਚੁਕਾਉਣ ਦੀ ਨਹੀਂ ਉਹ ਆਪੇ ਚੁੱਕ ਜਾਂਦਾ ਸਿਰ ਚੁਕਾਇਆ ਨਹੀਂ ਚੁੱਕਦਾ ਸਿਰ ਮੁਹੱਬਤ ਪਿਆਰ ਚ ਸਤਿਕਾਰ ਚ ਚੁੱਕ ਜਾਂਦਾ ਜਦੋਂ ਤੁਸੀਂ ਕਿਤੇ ਜਾਓ ਕੋਈ ਗੁਰਦੁਆਰਾ ਮੰਦਰ ਮਸੀਤ ਜਾਂ ਜਿਹਨੂੰ ਤੁਸੀਂ ਸਤਿਕਾਰ ਕਰਨੇ ਹੋ ਸਿਰ ਆਪਣੇ ਆਪ ਚੁੱਕ ਜਾਂਦਾ ਸਤਿਕਾਰ ਤੋਂ ਬਗੈਰ ਸਿਰ ਨਹੀਂ ਚੁੱਕ ਸਕਦਾ ਤੇ ਚੁਕਾਉਣ ਵਾਲੇ ਇੱਥੇ ਜਾਲਮ ਆਏ ਜਿਹੜੇ ਧੱਕੇ ਨਾ ਕਹਿਣ ਵੀ ਚੁਕਾ ਦਾਂਗੇ ਧੱਕੇ ਨਾਲ ਸਿਰ ਕਟਿਆ ਤੇ ਜਾ ਸਕਦਾ ਪਰ ਚੁੱਕਦਾ ਨਹੀਂ ਤੇ ਕਟਿਆ ਗਿਆ ਸਿਰ ਜਿਹੜਾ ਉਹ ਹੋਰ ਉੱਚਾ ਹੋ ਜਾਂਦਾ ਉਹਨੂੰ ਤਾਂ ਜਮਾ ਹੀ ਨਹੀਂ ਚੁਕਾ ਸਕਦੇ ਤੁਸੀਂ ਕਿਉਂਕਿ ਸ਼ਹਾਦਤਾਂ ਦੇ ਵਿੱਚ ਉਮਰ ਜਿਹੜੀ ਆ ਉਹ ਵੱਧਦੀ ਨਹੀਂ ਉਮਰ ਹੋ ਜਾਂਦਾ ਬੰਦਾ ਨਹੀਂ ਆਮ ਬੰਦਾ ਜਿਹੜਾ ਦੁਨਿਆਵੀ ਆਏ ਤੇ ਜਦੋਂ 100 ਦਾ ਹੋਇਆ ਮਰ ਗਿਆ ਤੇ ਬਸ ਉਹਨੂੰ ਪੁੱਛਣਾ ਕਿਹਨੇ ਮਗਰੋਂ ਪਰ ਸ਼ਹਾਦਤਾਂ ਵਾਲੇ ਜਿਹੜੇ ਉਹ ਸਦਾ ਅਮਰ ਆ ਉਹ ਸਦਾ ਜੀਂਦੇ ਉਹਨਾਂ ਨੂੰ ਕੋਈ ਬੰਧਨ ਹੀ ਨਹੀਂ ਉਹ ਜਿੱਥੇ ਜਾਣ ਜਾਣ ਆਉਣ ਖਾਣ ਪੀਣ ਇੱਥੇ ਕੁਛ ਵੀ ਉਹ ਕਰ ਸਕਦੇ ਜੀ ਕਹਿੰਦੇ ਨੇ ਅੱਗੇ ਤਾਂ ਜੀ ਸੁਖਪ੍ਰੀਤ ਬਾਜੀ ਹੋਰਾਂ ਨੂੰ ਤੁਸੀਂ ਯਾਦ ਕਰਦੇ ਸੀ ਹਾਂ ਯਾਦ ਤਾਂ ਮੈਂ ਹੁਣ ਵੀ ਬਹੁਤ ਕਰਨਾ ਆ ਜਾ ਵੀ ਸੁਖਪ੍ਰੀਤ ਆ ਕੱਲ ਹੁਕਮਪ੍ਰੀਤ ਨੇ ਵੀ ਯਾਦ ਕੀਤਾ ਹੋਊਗਾ ਪਰ ਜ਼ਰੂਰ ਕਿਉਂਕਿ ਅਸੀਂ ਕਈ ਵਾਰ ਛੁੱਟੀ ਮਾਰ ਜਾਂਦੇ ਹਾਂ ਕਦੇ ਜਦੋਂ ਦਾ ਵੀ ਹੁਕਮਪ੍ਰੀਤ ਰੇੜੂਆ ਸੁਣਦਾ ਮੈਂ ਨਹੀਂ ਵੇਖਿਆ ਵੀ ਹੁਕਮਪ੍ਰੀਤ ਨੇ ਕਦੇ ਛੁੱਟੀ ਕੀਤੀ ਹੋਵੇ ਪਤਾ ਨਹੀਂ ਵੀ ਚੱਕਰ ਕੀ ਆ ਮੈਂ ਤਾਂ ਹੈਰਾਨ ਹਾਂ ਇਸ ਗੱਲੋਂ ਵੀ ਨਾਗਾ ਹੀ ਕਦੇ ਨਹੀਂ ਪਾਇਆ ਮਿਲ ਗਈ ਮੈਨੂੰ ਲੈ ਵੀ ਹੁਕਮਪ੍ਰੀਤ ਬਚਨ ਹੋਣ ਲੱਗੇ ਤੈਨੂੰ ਬਚਨ ਨਾ ਲੱਗੇ ਬਚਨ ਹੋਣ ਲੱਗੇ ਆ ਬਚਨ ਬੜੇ ਸਾਧੂਆਂ ਦੇ ਹੋਣ ਲੱਗੇ ਉਹ ਸਾਧੂ ਕਿਹੜਾ ਪੁੱਤ ਸਾਧੂ ਵੀ ਤੇ ਆਪਣੇ ਵਰਗੇ ਆ ਸਾਧੂਆਂ ਨੂੰ ਸਾਧੂਆਂ ਦਾ ਨਾਮ ਹੀ ਪਿਆ ਹੁੰਦਾ ਤਾਪ ਕੀਤਾ ਹੁੰਦਾ ਸਾਡਾ ਪਿਛਲੇ ਜਨਮ ਦਾ ਕੀਤਾ ਜੇ ਇਸ ਜਨਮ ਚ ਨਹੀਂ ਹੋਇਆ ਸਾਡੇ ਨੂੰ ਤੇ ਬਚਨ ਹੋਣ ਲੱਗਿਆ ਯਾਰੀ ਸੁਣ ਲਈ ਜਿੰਨੀ ਤੇਰੇ ਸਿਦਕਾ ਤੇਰੇ ਜਿੰਨਾ ਸਬਰ ਆ ਜਿੰਨਾ ਤੇਰੇ ਵਿੱਚ ਇਕਾਗਰਤਾ ਜਿੰਨਾ ਤੂੰ ਸਮੇਂ ਦਾ ਪਾਬੰਦ ਆ ਜਿੰਨਾ ਤੂੰ ਇਹਨੂੰ ਕਹਿੰਦਾ ਵੀ ਪ੍ਰੈਜੈਂਟ ਆ ਜਿੰਨੀਆਂ ਤੇਰੀਆਂ ਹਾਜ਼ਰੀਆਂ ਜਿੰਨਾ ਤੂੰ ਦਿਲੋਂ ਪ੍ਰੇਮ ਕਰਨਾ ਲੈ ਵੀ ਇੱਕ ਦਿਨ ਐਸਾ ਆਉਣਾ ਕਿਉਂਕਿ ਬੰਦੇ ਦੀ ਪਹਿਚਾਣ ਹੁੰਦੀ ਕਿੱਥੋਂ ਆ ਬੰਦੇ ਦੀ ਇਹ ਨਹੀਂ ਵੀ ਰੇਡੂਏ ਦੇ ਮੈਸੇਜ ਵੇਖ ਕੇ ਅਸੀਂ ਦੱਸ ਦਾਂਗੇ ਉਹ ਬੰਦੇ ਦਾ ਸਮਝ ਲਓ ਵੀ ਇੱਕ ਸੁਭਾਅ ਪੇਸ਼ ਹੁੰਦਾ ਕਿਉਂਕਿ ਜੋ ਤੁਸੀਂ ਬੋਲਦੇ ਆ ਜੋ ਤੁਸੀਂ ਗੱਲ ਕਰਦੇ ਆ ਉਹ ਤੁਹਾਡੇ ਅੰਦਰ ਦੀ ਤਸਵੀਰ ਹੀ ਹੁੰਦੀ ਲੈ ਹੁਕਮ ਵੀ ਤੇਰੀ ਤਸਵੀਰ ਮੈਂ ਦੱਸ ਦੇਣਾ
ਆਉਣ ਵਾਲੇ ਸਮੇਂ ਦੇ ਵਿੱਚ ਹੁਣ ਲੱਗੇ ਬਚਣੀ ਵਾਲੀ ਆਪ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਤਰੱਕੀ ਤੋਂ ਕੋਈ ਰੋਕ ਨਹੀਂ ਸਕਦਾ। ਤੈਨੂੰ ਲੋਕ ਆਵਾਜ਼ਾਂ ਮਾਰ ਕੇ ਕਹਿਣਗੇ ਵੀ ਸਾਡੇ ਕੰਮ ਕਰ ਸਾਡੇ ਕੰਮ ਕਰ, ਜੇ ਤੂੰ ਕੰਮ ਤੋਂ ਛੁੱਟੀ ਵੀ ਕਰੇਗਾ ਨਾ ਤੇ ਉਹ ਤੇਰਾ ਬੁਰਾ ਬਣਾਇਆ ਕਰਨਗੇ ਵੀ ਤੂੰ ਕਿਉਂ ਨਹੀਂ ਆਇਆ। ਇਸ ਕਰਕੇ ਨਹੀਂ ਵੀ ਤੂੰ ਕਿਉਂ ਨਹੀਂ ਆਇਆ, ਕਿਉਂ ਨਹੀਂ ਆਇਆ ਤਾਂ ਸਾਰੇ ਕਹਿ ਦਿੰਦੇ ਆ ਵੀ ਉਹ ਕਹਿਣਗੇ ਵੀ ਤੂੰ ਭਾਈ ਪੈਸੇ ਦੁੱਗਣੇ ਲੈਣਾ ਤਿਗਣੇ ਲੈਣਾ ਵੀ ਤੂੰ ਕੰਮ ਤੇ ਆਉਣਾ, ਤੇਰੇ ਕੰਮ ਤੇ ਆਉਣ ਨਾਲ ਹੀ ਸਾਡੀ ਬਰਕਤ ਆ। ਪਤਾ ਨੀ ਵੀ ਕੀ ਤੇਰੇ ਚਰਨਾਂ ਦੇ ਵਿੱਚ ਐਸਾ ਕਸ਼ਿਸ਼ ਇੱਥੇ ਤੂੰ ਚਰਨ ਪਾ ਦਿੰਦਾ ਉਹ ਕੰਮ ਜਿਹੜੇ ਦੁੱਗਣੇ ਤਿਗਣੇ ਹੁੰਦੇ, ਕਿਉਂਕਿ ਉਦਮੀ ਸਿਜੜੀ ਤੇ ਜਿਹੜੇ ਰੈਗੂਲਰ ਹੁੰਦੇ ਅੰਗਰੇਜ਼ੀ ਰੈਗੂਲਰ ਜਿਹੜੇ ਨਿਤ ਜਿਹੜੇ ਆਪਣੀ ਡਿਊਟੀ ਨੂੰ ਡਿਊਟੀ ਸਮਝਣ ਜਾਂ ਪ੍ਰੇਮ ਨੂੰ ਪ੍ਰੇਮ ਸਮਝਣ, ਜਿਹੜੇ ਸਮੇਂ ਦੇ ਪਾਬੰਦ ਆ ਉਹ ਵਿਗੜੇ ਕੰਮ ਵੀ ਤੋਰ ਲੈਂਦੇ, ਉਹ ਘਾਟੇ ਵੀ ਜਾਣ ਡਿਆ ਸੌਦਾ ਵੀ ਵਾਧੇ ਚ ਕਰ ਲੈਂਦੇ। ਏਦਾਂ ਦੇ ਬੰਦਿਆਂ ਦੀ ਸਦਾ ਹੀ ਲੋੜ ਆ, ਜਿਹਨੇ ਜਿਹਨਾਂ ਦੇ ਚਰਨ ਪਾਇਆ ਕੰਮ ਤੁਰ ਪਵੇ ਏਦਾਂ ਦੇ ਬੰਦਿਆਂ ਦੀ ਲੋੜ ਆ। ਏਦਾਂ ਦੇ ਬੰਦਿਆਂ ਦੀ ਲੋੜ ਆ, ਚਰਨ ਪਾਉਂਦੇ ਸਾਰੀ ਮਸ਼ੀਨ ਦੀ ਗਰਾਰੀ ਟੁੱਟ ਗਿਆ, ਮੋਟਰ ਦਾ ਪਟਾ ਲੈ ਸੀ ਜਾਂ ਮਲਕੀ ਦਾ ਰਾਹ ਆਵੇ ਬਿਜਲੀ ਮੁੜ ਗਿਆ, ਜਾਂ ਨਿੰਬਿਆ ਦਾ ਮੱਥਾ ਲੱਗ ਜਾਵੇ ਤੇ ਫੈਕਟਰੀ ਸੀਲ ਕਰ ਦਿੱਤੀ ਜਾਵੇ ਫੈਕਟਰੀ ਸੀਲ। ਏਦਾਂ ਦੇ ਬੰਦਿਆਂ ਦੀ ਲੋੜ ਨਹੀਂ। ਇਸ ਕਰਕੇ ਮੈਂ ਬਚਨ ਆਪ ਜੀ ਨੂੰ ਕਰਦਾ ਵੀ ਆਉਣ ਵਾਲਾ ਸਮਾਂ ਆਪ ਜੀ ਦਾ ਸਮਾਂ ਹੋਊ। ਬਾਹਲੀਆਂ ਗੱਲਾਂ ਤੇ ਮੈਂ ਕਰ ਨਹੀਂ ਸਕਦਾ, ਤੂੰ ਕਹਿਣਾ ਵੀ ਤੁਸੀਂ ਪਤਾ ਨਹੀਂ ਤਾਇਆ ਯਾਦਾ ਹੀ ਹਵਾ ਜਾਂਦਾ, ਨਹੀਂ ਹਵਾ ਚ ਫੜ ਕੇ ਗੱਲਾਂ ਮੈਂ ਕੀਤੀਆਂ ਜਿਹੜੀਆਂ ਬਚਨ ਬਲਾਸ ਸਾਨੂੰ ਉਪਰੋਂ ਆਏ ਨਾ ਆਕਾਸ਼ਵਾਣੀ, ਉਹ ਤੁਹਾਨੂੰ ਦੱਸਦੇ ਵੀ ਆਉਣ ਵਾਲਾ ਸਮਾਂ ਆਪ ਦਾ ਹੀ ਆ ਤੇ ਹਲੇ ਤਾਂ ਅਸੀਂ ਕੁਛ ਜਾਣਦੇ ਨਹੀਂ ਆਪ ਬਾਰੇ, ਪਰ ਜਿੰਨਾ ਜਾਣਦੇ ਆ ਇੰਨੀ ਮੈਂ ਗਰੰਟੀ ਦੇਣਾ ਵੀ ਆਉਣ ਵਾਲਾ ਸਮਾਂ ਆਪ ਦਾ ਹੀ ਹੈ, ਕੋਈ ਰੋਕ ਨਹੀਂ ਸਕਦਾ ਮਾਈ ਦਾ ਲਾਲ ਤੁਹਾਡੀ ਤਰੱਕੀ ਨੂੰ। ਮਾਇਆ ਤੇ ਤੂੰ ਸਮਝ ਲਾ ਮਾਇਆ ਦੇ ਉੱਤੇ ਹੀ ਸੋਇਆ ਕਰੇਗਾ, ਇੰਨੀ ਮਾਇਆ ਹੋ ਜਾਣੀ ਤੇ ਮਾਇਆ ਨਾਲੋਂ ਵੀ ਉੱਪਰ ਇੱਕ ਚੀਜ਼ ਦੱਸ ਦੇਣਾ ਟੱਬਰ ਦੇ ਵਿੱਚ ਆਪ ਦੀ ਕਦਰ ਸਭ ਤੋਂ ਉੱਚੇ ਥਾਂ ਤੇ ਹੋਊ। ਹਰ ਸਲਾਹ ਆਪ ਜੀ ਤੋਂ ਪੁੱਛ ਕੇ ਲਿਆ, ਹਲੇ ਵੀ ਪੁੱਛ ਕੇ ਲੈਂਦੇ ਹੋਣਗੇ, ਹਰ ਸਲਾਹ ਆਪ ਤੋਂ ਪੁੱਛ ਕੇ ਚੱਲਣ ਦੀ, ਕਿਉਂਕਿ ਕਿਸੇ ਨੂੰ ਤੁਸੀਂ ਪੁੱਠੀ ਸਲਾਹ ਦੇਣੀ ਨਹੀਂ, ਇਹ ਤੁਹਾਡੇ ਮੱਥੇ ਦੀਆਂ ਤਕਦੀਰਾਂ ਦੱਸਦੀਆਂ ਹੀ। ਮੱਥਾ ਤਾਂ ਤੁਸੀਂ ਦੇਖਿਆ ਨੀ, ਉਹ ਮੱਥਾ ਕਿਹੜਾ ਕੋਈ ਵੇਖਦਾ ਹੁੰਦਾ, ਬੰਦੇ ਦਾ ਤੌਰ ਤਰੀਕਾ ਚਾਲ ਚੱਲਣ ਬੋਲਣ ਚਾਲਣੀ ਵੇਖਦਾ ਹੁੰਦਾ, ਮੱਥੇ ਦੇ ਉੱਤੇ ਕੀ ਲਿਖਿਆ ਹਾ ਅਰਬੀ। ਐਵੇਂ ਕਹਿਣ ਵਾਲੇ ਸਾਧੂ ਖਾਂਦੇ ਵੀ ਤੇਰੇ ਮੱਥੇ ਦੀ ਤਕਦੀਰ, ਉਹ ਅਸਲ ਜੀ ਮੱਥੇ ਦੀ ਤਕਦੀਰ ਨਹੀਂ ਦੱਸਦੇ, ਉਹਦਾ ਆਵਾ ਮੰਡਲ ਦੇ ਕੇ ਦੱਸਦੇ ਵੀ ਕੀ ਕਿੱਦਾਂ ਨਾ ਬਣਾਉਣੀ। ਕਿਉਂਕਿ ਇੱਕ ਬੰਦੇ ਦੀ ਜਿਵੇਂ ਇੱਕ ਬੰਦਾ ਤੇ ਉਹਦੀ ਪਰਛਾਈ ਹੈ, ਪਰਛਾਵਾਂ ਉਹਦਾ, ਉਹ ਪਰਛਾਵਾਂ ਕੀ ਆ ਬੰਦੇ ਦਾ ਜਾਂ ਕਿਸੇ ਹੋਰ ਦਾ ਨਹੀਂ, ਜਿੰਨੇ ਤੁਸੀਂ ਉੱਚੇ ਲੰਮੇ ਹੋਏ ਪਰਛਾਵਾਂ ਵੀ ਉਹਨਾਂ ਉੱਚਾ ਲੰਮਾ ਹੋਣਾ, ਜਿੰਨੇ ਤੁਸੀਂ ਮਧਰੇ ਹੋਏ ਪਰਛਾਵਾਂ ਵੀ ਮਧਰਾ ਹੋਣਾ, ਵੀ ਜਿੰਨੇ ਤੁਸੀਂ ਮੋਟੇ ਹੋਏ ਪਰਛਾਵਾਂ ਵੀ ਮੋਟਾ ਹੋਣਾ। ਪਰਛਾਵਾਂ ਕੀ ਆ, ਬੰਦੇ ਦੀ ਹੀ ਤਸਵੀਰ ਜਿਹੜੀ ਆ ਸੂਰਜ ਦੂਸਰੇ ਪਾਸੇ ਬਣਾਉਂਦਾ, ਏਦਾਂ ਆਵਾ ਜਿਹੜੀ ਹੁੰਦੀ ਬੰਦੇ ਦੀ ਉਹ ਬੰਦੇ ਦੇ ਕਿਰਦਾਰ ਦੀ ਇੱਕ ਪਰਛਾਈ ਹੁੰਦੀ ਤੇ ਸਾਧੂ ਸੰਤ ਪੀਰ ਫਕੀਰ ਰਿੱਧ ਸਿੱਧ ਯੋਗੀ ਜਿੰਨੇ ਵੀ ਆ ਇਹ ਆਵਾ ਨੂੰ ਵੇਖ ਸਕਦੇ ਆ। ਇਹਨੂੰ ਕਹਿੰਦੇ ਦੇਵ ਦ੍ਰਿਸ਼ਟੀ, ਦੇਵ ਹੁੰਦਾ ਪ੍ਰਕਾਸ਼ ਸ੍ਰਿਸ਼ਟੀ ਦ੍ਰਿਸ਼ਟੀ, ਉਦਾਂ ਦੇਵ ਦੇਵਤੇ ਵੀ ਹੁੰਦੇ, ਦੇਵ ਦ੍ਰਿਸ਼ਟੀ ਦ੍ਰਿਸ਼ਟੀ ਹੁੰਦਾ ਵੇਖਣਾ ਵੀ ਜਿਹੜੀ ਪ੍ਰਕਾਸ਼ ਨੂੰ ਜਿਹੜਾ ਬੰਦੇ ਚੋਂ ਪੈਦਾ ਹੋ ਰਿਹਾ ਪ੍ਰਕਾਸ਼ ਉਹਨੂੰ ਵੇਖਣ ਦੀ ਕਾਬਲੀਅਤ, ਤੇ ਜੇ ਉਹ ਅੱਗ ਬੁੱਝ ਜਾਂਦੀ ਤੇ ਪ੍ਰਕਾਸ਼ ਖਤਮ ਹੋ ਜਾਂਦਾ ਤਾਂ ਬੰਦੇ ਨੂੰ ਕਹਿੰਦੇ ਵੀ ਹੀ ਇਜ਼ ਦਾ ਡੈਡ ਮੈਨ, ਤੇ ਜਿੰਨਾ ਚਿਰ ਉਹ ਪ੍ਰਕਾਸ਼ ਆ ਬੰਦਾ ਜਗਦਾ ਜਿੰਨਾ ਦੀਵਾ ਜਗਦਾ ਤੇ ਉਹਦੀ ਲੋ ਆਲੇ ਦੁਆਲੇ ਹੁੰਦੀ ਵੇਖੀ ਕਿਤੇ ਧਿਆਨ, ਕੋਈ ਤੂੰ ਪ੍ਰਕਾਸ਼ ਦੀਵਾ ਜਗਦਾ ਵੇਖਣਾ, ਦੀਵੇ ਤਾਂ ਹੁਣ ਮੇਰੇ ਲਾਦਾ ਰਹਿ ਨਹੀਂ ਨਾ ਮੋਮਬੱਤੀਆਂ ਰਹੀਆਂ। ਉਹ ਮੋਮਬੱਤੀ ਦੀਆਂ ਕਈ ਪ੍ਰਕਾਸ਼ ਦੀਆਂ ਕਈ ਤਹਿਆਂ ਹੁੰਦੀਆਂ, ਕਿਤੇ ਧਿਆਨ ਨਾਲ ਦੇਖੋ, ਕਿਤੇ ਉਹ ਲਾਲ ਲਾਈਟ ਹੁੰਦੀ, ਕਿਤੋਂ ਪੂਰੀ ਪੀੜੀ ਹੁੰਦੀ, ਕਿਤੋਂ ਜਾਮਣੀ ਹੁੰਦੀ ਬੈਂਗਣੀ ਪਰਪਲ ਕਲਰ ਦੀ, ਧਿਆਨ ਨਾਲ ਤੁਸੀਂ ਵੇਖਿਆ ਨੀ ਹੋਣਾ ਮੇਰੇ ਹਿਸਾਬ ਨਾਲ, ਚਲੋ ਨਹੀਂ ਵੇਖਿਆ ਤੇ ਕਿਤੇ ਹੁਣ ਵੇਖ ਲਿਓ। ਜਗਦੀ ਜੋਤ ਧਿਆਨ ਨਾਲ ਵੇਖੋਗੇ ਉਹਦੇ ਚ ਕਈ ਤਹਿਆਂ ਆ ਗਈਆਂ, ਏਦਾਂ ਬੰਦੇ ਦੇ ਮਨ ਦੇ ਵਿੱਚ ਵੀ ਕਈ ਤਹਿਆਂ ਤੇ ਜੋਤ ਬੰਦੇ ਚ ਵੀ ਜਗਦੀ ਗਈ ਜਗਦੀ ਗਈ, ਤੇ ਪਰਮਾਤਮਾ ਦੀ ਜੋਤ ਹਰ ਇੱਕ ਦੇ ਵਿੱਚ ਹੈ, ਇਸੇ ਜੋਤ ਨੂੰ ਗਾਂ ਦੀ ਗਾਂ ਸਫ਼ਰ ਤੈਅ ਕਰਦੀ। ਬੰਦੇ ਦੇ ਅੱਗੇ ਨਿਆਣੇ ਹੋ ਜਾਂਦੇ ਆ, ਉਹ ਅੱਗੇ ਜਗ ਜਾਂਦੀਆਂ, ਜੋਤਾਂ ਆਪ ਬੁੱਝ ਜਾਂਦੀਆਂ, ਅਗਲੀਆਂ ਚੱਲ ਪੈਂਦੀਆਂ। ਇਹ ਏਦਾਂ ਹੀ ਸੰਸਾਰ ਚੱਲਦਾ। ਚੱਲਣ ਦਾ ਨਾਮ ਹੀ ਸੰਸਾਰ ਆ। ਦਾ ਕੰਟੀਨਿਟੀ ਇਜ਼ ਦਾ ਵਰਲਡ ਪਾਪੂਲੇਸ਼ਨ। ਕੰਟੀਨਿਟੀ ਹੋਣੀ ਚਾਹੀਦੀ ਆ। ਕੰਟੀਨਿਟੀ ਉਹ ਚਲੋ ਜੋ ਤੂੰ ਮਰਜ਼ੀ ਕਹਿਦਾ, ਤੂੰ ਬਾਹਲਾ ਗੋਰਾ ਨਾ ਬਣ ਪਿਆ ਕਰ। ਆਪ ਤੈਨੂੰ ਪੜ੍ਹਨੇ ਨੀ ਆਉਂਦੇ ਸੁਣੇ, ਅੱਜ ਕੱਲ੍ਹ ਰੁਮਾਣਾ ਨੀ ਆਇਆ ਨੇ, ਤੇਰੇ ਮੂੰਹ ਜਮਾਨ ਥੱਥੜ ਜਾਂਦੀ ਆ। ਕਹਿੰਦਾ ਮੈਨੂੰ ਦੱਸਦਾ ਵੀ ਕੀ ਹੁੰਦੀ ਹੈ ਕੰਟੀਨਿਟੀ। ਟੰਟੀ ਨੀ ਕੰਟੀ, ਉਹ ਤੂੰ ਭੁਲਾਤਾ ਮੈਨੂੰ, ਕੰਟੀ ਦੀ ਵੀ ਟੰਟੀ ਬਣਾਤੀ। ਚੱਲ ਤੂੰ ਅੱਗੇ ਨਾ ਅੱਗੇ ਤਾਂ ਇਹਦੀ ਪ੍ਰੋਗਰਾਮ ਦੇ ਵਿੱਚ ਆਪਣੇ ਆਏ ਨੇ ਅਮਨ ਗਿੱਲ ਸਾਹਿਬ। ਉਹ ਗਿੱਲ ਸਾਹਿਬ ਲੈ ਵੀ ਗਿੱਲ ਵੀ ਸਾਡਾ ਯਾਰ ਆ, ਯਾਰ ਜਨਾਂ ਦਾ ਗਿੱਲ ਨੂੰ ਸੁਣਦੇ ਸਾਰੇ। ਉਹ ਲੈ ਸਤਿੰਦਰ ਸਰਤਾਜ ਕਿਹੜੀ ਪੈਂਦਾ, ਉਹ ਤੈਨੂੰ ਪੱਕਾ ਪਤਾ ਵੀ ਉਹਨਾਂ ਰੋਜ਼ ਹੀ ਸੁਣਨਾ ਸਤਿੰਦਰ ਸਰਤਾਜ, ਉਹਨਾਂ ਦੇ ਮਾਸੀ ਦਾ ਮੁੰਡਾ। ਅੱਜ ਹੋ ਸਕਦਾ ਉਹਨਾਂ ਨੇ ਕੋਈ ਹੋਰ ਸੁਣਨਾ ਹੋਵੇ, ਰੱਖਦੇ ਤਵਾ ਮਾਰੂ ਡੇ ਪੈਣਾ। ਗਿੱਲ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ ਕੀ ਹਾਲ ਚਾਲ ਨੇ ਤੁਹਾਡੇ? ਉਹ ਹਾਲ ਚਾਲ ਤੇ ਠੀਕ ਆ, ਪਿੰਡੇ ਤੇ ਖੁਰਕੀ ਆਈ ਜਾਂਦੀ ਆ। ਐਲਰਜੀ ਹੋ ਗਈ? ਐਲਰਜੀ ਤਾਂ ਨਹੀਂ ਹੋਈ ਹੋਣੀ, ਹੋ ਵੀ ਗਈ ਹੋਊਗੀ ਤਾਂ ਵੱਡੀ ਗੱਲ ਨੀ। ਕਹਿੰਦੇ ਹਾਜ਼ਰੀ ਕਬੂਲ ਕਰੋ, ਗਾਣਾ ਸੁਣਾ ਦਿਓ ਜੀ ਸਤਿੰਦਰ ਸਰਤਾਜ ਦਾ, ਆਖਰੀ ਅਪੀਲ ਦੱਸੋ। ਹੁਣ ਦੱਸਣਾ ਕੀ ਆ, ਮਲਕੀਤ ਫੇਰ ਜਾਣੀ ਆ, ਇਹ ਨਾ ਰਹਿ ਰਹਿ ਕੇ ਵੀ ਅੰਤਰੀਆਮੀ ਹੋ ਗਿਆ। ਵਾਹ ਵਾਹ ਵਾਹ, ਦੂਰ ਅੰਦੇਸ਼ੀ ਮਲਕੀਤ ਤੇਰੀ ਸੋਚ, ਸ਼ਾਬਾਸ਼ ਤਵਾ ਜਿਹੜਾ ਸਿੱਟਿਆ ਕਿੱਥੇ ਰਹਿ ਗਿਆ, ਫੇਰ ਝੋਲੇ ਚ ਪਤਾ ਕੱਢ ਲਾ ਪੁੱਤ, ਉਹਨਾਂ ਨੇ ਸੁਣਨਾ ਤੈਨੂੰ ਨੀ ਪਤਾ, ਉਹ ਕੋਈ ਹੋਰ ਨੀ ਸੁਣਦੇ। ਸੁਣਿਆ ਸ਼ੇਰ ਦੀ ਖੁਰਾਕ ਜਿਹੜੀ ਆ ਉਹ ਰਹਿੰਦੀ ਆ, ਥੋੜਾ ਦੂਜੇ ਦਿਨ ਬਦਲ ਜਾਣੀ। ਚੱਲ ਲੋ ਮੇਰਾ ਪੁੱਤ ਲਾ ਹੋਈ ਸੁਰਿੰਦਰ ਹਰਦਾਜ, ਆਖਰੀ ਅਪੀਲ ਸਾਡੀ ਰੱਦ ਹੋ ਗਈ, ਗੱਲਬਾਤ ਕੀਤੀ ਹੋ ਵੱਧ ਹੋ ਗਈ ਵੱਧ। ਗਿੱਲ ਸਾਹਿਬ ਬਹੁਤ ਸ਼ੁਕਰੀਆ ਜੀ। ਤੇ ਇੱਧਰ ਗੁਰਵਿੰਦਰ ਸਿੰਘ ਭਾਜੀ ਹੋਰੀ ਵੀ ਤਾਜੀ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਤੇ ਪਰਮਜੀਤ ਸਿੰਘ ਧਾਰੀਵਾਲ ਵੀ ਸੁਣਦੇ ਪਏ ਨੇ, ਅੰਮ੍ਰਿਤ ਸਿੰਘ ਭਾਜੀ ਵੀ ਸੁਣਦੇ ਪਏ ਨੇ, ਤੇ ਨਾਲ ਦੀ ਨਾਲ ਮਨਜੀਤ ਸਿੰਘ ਐਡਲੇਟ ਵਾਲੇ ਵੀ ਸੁਣਦੇ ਪਏ ਨੇ। ਮੈਂ ਕਿਹਾ ਜੀ ਕਹਾਂ ਹੀ ਪਾਈਏ, ਮੌਜ ਬਹਾਰਾਂ ਤੇ ਗੁਲਜ਼ਾਰਾਂ। ਤੇ ਤਾਜੀ ਨਗਿੰਦਰ ਸਿੰਘ ਭਾਜੀ ਹੋਰਾਂ ਨੇ ਸੁਨੇਹਾ ਇੱਕ ਹੋਰ ਭੇਜਿਆ, ਉਹ ਨਗਿੰਦਰ ਸਿੰਘ ਜੀ ਤੁਸੀਂ ਨਾ ਇਹਦੇ ਮੋਬਾਈਲ ਚ ਨਾ ਸੁਨੇਹਾ ਭੇਜਿਆ ਕਰੋ, ਇਹ ਹੱਥ ਜੋੜ ਕੇ ਸਾਡੀ ਬੇਨਤੀ ਆ, ਮਗਰੋਂ ਇਹਦਾ ਮੋਬਾਈਲ ਜੇਬ ਚ ਪਿਆ, ਜੇਬ ਚ ਰਹਿ ਜਾਂਦਾ, ਤੁਸੀਂ ਸਾਨੂੰ ਈ ਮੇਲ ਕਰ ਦਿਆ ਕਰੋ। ਤੁਸੀਂ ਮੋਬਾਈਲ ਚ ਭੇਜਦੇ ਕਦੋਂ, ਓਨਾ ਹੀ ਜ਼ੋਰ ਮੋਬਾਈਲ ਚ ਭੇਜਣ ਨੂੰ ਲੱਗਣਾ, ਓਨਾ ਹੀ ਈ ਮੇਲ ਤੇ ਲੱਗਣਾ। ਇਹ ਤਾਂ ਹੈ ਨੀ ਮੋਬਾਈਲ ਤੇ ਪੈਸੇ ਨੀ ਪੈਂਦੇ, ਵੀ ਈ ਮੇਲ ਚ ਪੈਸੇ ਪੈਂਦੇ ਆ। ਤੁਸੀਂ ਆਰਾਮ ਨਾਲ ਇੱਥੇ ਭੇਜ ਦਿਆ ਕਰੋ, ਇਹਦੇ ਮੋਬਾਈਲ ਕੱਢਦਾ ਨੀ, ਇਹਨੂੰ ਊਂ ਚੇਤਾ ਭੁੱਲ ਜਾਂਦਾ ਖਰੇ। ਕਹਿੰਦੇ ਇੱਕ ਮਹੀਨੇ ਛੁੱਟੀ ਦਾ ਕਾਰਨ ਫੁਨਵਾ ਲਗਾ ਕਰ 12 ਮਿੰਟ ਮੇ ਪੂਛ ਲੈਣਾ ਜੀ, ਧਿਆਨ ਨਾ ਪੜ੍ਹ, ਤੂੰ ਤਾਂ ਉੱਤਰ ਪ੍ਰਦੇਸ਼ ਦਾ ਪੜ੍ਹੀ ਜਾਂਦਾ ਸੁਣਿਆ। ਤਾਜ ਉੱਤਰ ਪ੍ਰਦੇਸ਼ ਦਾ ਨੀ, ਭਾਜੀ ਨੇ ਹਿੰਦੀ ਚ ਲਿਖਿਆ। ਨੀ ਕਹਿੰਦੇ ਸਿੰਘ ਜੀ ਹਿੰਦੀ ਚ ਪੈਸੇ ਘੱਟ ਪੈਂਦੇ ਭਲਾ ਇੰਟਰਨੈਟ ਦੇ। ਕਹਿੰਦੇ ਫੁਨਵਾ ਲਗਾ ਕਰ 12 ਮਿੰਟ ਮੇ ਪੂਛ ਲੈਣਾ ਜੀ, ਪਰ ਗਾਣਾ ਕੋਈ ਵੀ ਜਮਲੇ ਜਟਕਾ ਲਗਾ ਦੇਣਾ। ਲਗਾ ਦੇਂਗੇ ਆਪਿਨ ਕਾ ਗਾਣਾ ਯਮਲਾ ਕਾ ਲਗਾ ਕੇ ਇਠਵਾ ਤਾਂ ਦੋਕੂ ਬਾ ਬਾਰ ਲਗਾਈਵੇ ਤੇ ਖੂਬ ਮਸਤੀ ਮੇ ਆਈਵੇ, ਤਾਂ ਆਪਿਨ ਬਾ ਫੋਨ ਹਮੀ ਕਾ ਨਾ ਹੀ ਮਿਲੇਂ, ਆਪ ਹੀ ਹਮ ਸੇ ਵਾਦਾ ਕੀਓ ਹੋ ਕਿ ਆਪਣਾ ਹਮਕਾ ਫੋਨ ਕੀਓ ਵੀ ਸ਼ਨੀਵਾਰ ਮਾਂ ਸ਼ਨੀਵਾਰ ਬਾਤ ਮੰਗਲਵਾਰ ਬਾ ਆਪਨੇ ਹਮੇ ਕਾ ਵਾਦਾ ਕੀਓ ਪਰ ਆਪ ਹੀ ਨੇ ਨਾ ਹੀ ਬਗਾਈ, ਹਮਨਾ ਸ਼ਨੀਵਾਰ ਵੀ ਟੈਲੀਫੋਨ ਬਾ ਕਾਕਬਾ ਸੇ ਬਿਟਵਾ ਸੇ ਨਿਕਾਲਵੋ ਤੇ ਈ ਕਾ ਮੰਜੇ ਪੇ ਰਖਬਾ, ਆਪ ਹੀ ਨਾ ਹੀ ਟੈਲੀਫੋਨ ਕਰੀਬਾ, ਅਗਰ ਕਰੀਬਾ ਵੀ ਹਮਕਾ ਨਾ ਹੀ ਮਿਲਵਾ। ਤਾਇਆ ਜੀ ਤੁਸੀਂ ਤਾਂ ਬਹੁਤ ਸੋਹਣੀ ਬੋਲ ਲੈਂਦੇ ਹੋ, ਤੇ ਫਿਰ ਜਦੋਂ ਹੁਣ ਉਹਨਾਂ ਨੇ ਹਿੰਦੀ ਚ ਕਿਹਾ ਤਾਂ ਹਮਕਾ ਹਿੰਦੀ ਬੋਲੀ ਬਾ ਕੇ ਨਹੀਂ ਬੋਲੀ ਬਾ? ਕਹਿੰਦੇ ਇਸ ਸ਼ਖਸ ਕਾ ਕੋਈ ਵੀ ਗਾਣਾ ਲੱਚਰ ਨਹੀਂ ਹੋ ਸਕਦਾ, ਬਾਕੀ ਮਾਗ ਆਪਣੀ ਹੋਤੀ ਹੈ, ਬੇਖੀ ਵੇ ਸਮਿਆ ਆਜ ਸਿਕੰਦਰ ਕੋ ਯਾਦ ਕਰ ਦਿਆ। ਹਾਂ ਸਿਕੰਦਰ ਕਾ ਯਾਦ ਕੀਆ ਬਾ, ਉਹ ਸਿਕੰਦਰ ਕਾ ਉਦਾਹਰਣ ਦੇ ਬਾ ਬਹੁਤ ਅੱਛੀ ਤਰ੍ਹਾਂ ਸੇ, ਕਾਰਨ ਇਹ ਬਾ ਕਿ ਸਿਕੰਦਰ ਕੋ ਹਬੀ ਸਭੀ ਜਾਨਤ ਵੋ हमी तुम्ही को कोई नहीं जानत वो निगेंद्र सिंह जी, हाँ आप इनको तो जानत वो आले दुआले वाले जो शक्तियां हैं जो आप हमसे बात कराई वो आप दो बार वो तो आपको जानी, वो हमको कोई भी ना जानी वो, इस करके सिकंदर का धारण देवो का जल्दी समझ पाई वो कहते आज बारिश इसलिए होगी। काया जी बिशन सिंह आज आते ही मुस्कुरा दिया, हामी नहीं मुस्कुराई बहुत जो ताई आप न्याणों की ना जब वो हमारा घर वाली मुस्कुराई बो तो बारिश नहीं गड़ा परी वो गड़ा परी वो खूब गड़ा बरसी वो, हम ही उनको बोले भो भा हमारा ये फसल कटी बा ते तभी ना हसीन बो तो वो तबनों के बाद भी ना हसी बो, तो अभी तक हम उड़ीकी बो के आज गर्मी बड़ी बद थोड़ा सा वो हसी बा थोड़ा हसी बा ता हम भी बातों में फंसी बा। निगिंदर सिंह का टेलीफोन कर देख पोत आया कि नहीं मौके साड़ी ना टेलीफोन तो कोई नहीं आया था जी, ते ओना दा जेड़ा सुनिया विचार जेड़ा वा ओ अपा जेड़ा वो देख लेने आ। ते लो जी अपा ताया जी जा तक फिर स्नेहे दे नाल नाल अपा गाने भी सुना दिए तो लाल चंद यमले जटदा गीत ना बोल दो ये सुना दे निगिंदर सिंह जी ना जी लो पिता जी अपा लाल चंद यमले जटदा तुसी केड़ा सुनना ओयो सुना लाल चंद यमले जटदा ये पूर्ण भगत दा किस्सा सुना मैं जी
करना बेंती राजा नहीं उजर कोई और पूरन नु मरवावन बन के जगे दवी मेरे टोर यरिया कोट के बल्ला मुश्का कोट के बल्ला मुश्का में लेगा एकदा देखे और बड़ा ना कुहाड़िया मथा चीर के नेतर कर लवा छन्ना रात दालियों चोड़ आवा पूरन मार के तेरा आवा पूरन मार के जे में पहला पावन मोर देखे पहला मेरिया देखे पहला मेरिया तेरे दिल विच हो जू बोड़ पूरन जैसे साधु नहीं लबने लूना औरता लख करोड़ राजा रहना वर्जिया राजा रहना वर्जिया योनो कर्म पे दिंदे हार गुस्से नाल जलादा नू आखदा गुस्से नाल जलादा नू नो छेती करो हलाल हदवन करना बेंती हदवन करना बेंती यो मैं होके खिदमतगार तेरी अगो नहीं करदा नौकरी अगो नहीं करदा नौकरी मेरिया पिछलिया शुमाइया तार कल दो किसे महमनो किसे महमन करके फौजा दा सरदार पंजे दे दो कपड़े पंजे दे दो कपड़े पंजे दे दो हथियार ना जौंदा रण जित के नू जौंदे नू दे दो मार ਨਾ ਆਉਂਦਾ ਰਣ ਜਿੱਤ ਕੇ ਇਹਨੂੰ ਆਉਂਦੇ ਨੂੰ ਦਿੰਦੋ ਮਾਂ
ਇਸ ਪ੍ਰੋਗਰਾਮ ਦੇ ਸਪਾਂਸਰ ਨੇ ਸਰਬਜੀਤ ਸਿੰਘ ਨਿੱਜਰ ਫਰੋਮ ਕੈਨੇਡਾ
ਬਸ ਦੇਸੀ ਕਰਿਓ ਹਾੜੀਆ ਦੇਸੀ ਤੂੰ ਇਧਰ ਪੰਜਾਬੀ ਰਹਿਣ ਦੇ ਮੇਰਾ ਬਹੁਤਾ ਅੱਗੇ ਚੱਲ ਮੇਰਾ ਬਹੁਤ ਸੁਨੇਹ ਜਿਹੜੇ ਰਹਿੰਦੇ ਸੀ ਤੇ ਇਹ ਪੂਰਨ ਭਗਤ ਆਪਾਂ ਕਿੱਸਾ ਸੁਣ ਲਿਆ ਵੀ ਆਹ ਕਿਹੜਾ ਬੰਦਾ ਪੁੱਤ ਹੋਏ ਆਹ ਵੀ ਚੱਕਰ ਪਾ ਕੇ ਬਹਿ ਗਿਆ ਸ਼ੇਰ ਬਾਗਾ ਕਿਹੜਾ ਬੰਦਾ ਬਿਮਾਰ ਹੋ ਗਿਆ ਆਪਣਾ ਹੀ ਸ਼ੇਰ ਆ ਇਹ ਤਾਂ ਜੀ ਗੁਰਵੀਰ ਸਿੰਘ ਰਮਾਣਾ ਭਾਜੀ ਆ ਉਹ ਰਮਾਣੇ ਕੀ ਗੱਲ ਹੋ ਗਈ ਆ ਮਤਲਬ ਢਿੱਲ ਮੱਠ ਹੋ ਗਈ ਕੋਈ ਸਰੀਰ ਨੂੰ ਕੀ ਚੱਕਰ ਬਣਾ ਲਿਆ ਵਿਚਾਰੇ ਦੇ ਕਸ਼ਟ ਕਰਿਆ ਗਿਆਨ ਨੀ ਛੱਡਣ ਡਾ ਵੀ ਚੰਗਾ ਭਲਾ ਤੰਦਰੁਸਤ ਇਹ ਕੀ ਲਾਇਆ ਆਖੀ ਹੈ ਨਾ
ਜੀ
ਚੱਕਰ ਕੀ ਬਣਾ ਲਿਆ ਪੜ ਹੰਸ ਨੇ ਰਮਾਣੇ ਦਾ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਤਾਇਆ ਜੀ ਚਾਚਾ ਜੀ ਮੱਥਾ ਟੇਕਦਾ ਜੀਂਦਾ ਵਾਸਦਾ ਰਿਹਾ ਮਹਾਰਾਜ ਇਲ ਬਲਾਵਾਂ ਤੇਰੇ ਤੋਂ ਦੂਰ ਕਰੇ ਜਿਹੜੇ ਕਸ਼ਟ ਕਰਿਆ ਮਹਾਰਾਜ ਦੂਰ ਕਰੇ ਤੇ ਕੀ ਭਸੂੜੀ ਕੀ ਪੈ ਗਈ ਆ ਕਹਿੰਦੇ ਜੀ ਮੰਦੀ ਭਾਜੀ ਮਲਕੀਤ ਬਾਗੋ ਬਾਗ ਮਲਕੀਤ ਨੂੰ ਮਾਰ ਤੂੰ ਗੋਲੀ ਤੂੰ ਆਪਦਾ ਦੱਸ ਕਹਿੰਦੇ ਢਿੱਲੋਂ ਆਈ ਐਮ ਲਿਸਨਿੰਗ ਸਿੰਸ ਲਾਸਟ 24 ਘੰਟਿਆਂ ਤੋਂ ਆਈ ਹੈਵ ਹੈਡ ਹਾਈ ਬਲੱਡ ਪ੍ਰੈਸ਼ਰ ਐਂਡ ਹੈਡ ਟੂ ਐਮਰਜੈਂਸੀ ਵਿਜ਼ਿਟ ਜਿੱਦਾਂ ਕਹਿੰਦੇ ਤਾਇਆ ਜੀ ਮੇਰਾ ਬਲੱਡ ਪ੍ਰੈਸ਼ਰ ਬਹੁਤ ਵੱਧ ਗਿਆ ਸੀ ਦੋ ਐਮਰਜੈਂਸੀ ਜਾਣਾ ਪੈ ਗਿਆ ਵਿਜ਼ਿਟ ਕਰਨੀਆਂ ਪੈ ਗਈਆਂ ਸੋ ਫਾਰ ਐਵਰੀਥਿੰਗ ਇਜ਼ ਗੁੱਡ ਐਕਸਪੈਕਟ ਕੋਵਿਡ ਟੈਸਟ ਰਿਜ਼ਲਟ ਦੈਟ ਵਿਲ ਕਮ ਔਨ ਮੰਡੇ ਕਹਿੰਦੇ ਜੀ ਬਾਕੀ ਸਾਰਾ ਕੁਛ ਠੀਕ ਨੋਰਮਲ ਗਿਣਿਆ ਗਿਆ ਅਤੇ ਕੋਵਿਡ ਟੈਸਟ ਹੋਇਆ ਵਾ ਹਾਲੇ ਉਹਦੀ ਰਿਪੋਰਟ ਸੋਮਵਾਰ ਨੂੰ ਆਉਣੀ ਹੈ ਪ੍ਰੇ ਲੈਟਸ ਹੋਪ ਕੋਵਿਡ ਟੈਸਟ ਇਜ਼ ਨੈਗੇਟਿਵ ਕਹਿੰਦੇ ਜੀ ਅਰਦਾਸ ਕਰੀਏ ਕਿ ਇਹ ਜਿਹੜਾ ਕੋਵਿਡ ਟੈਸਟ ਆ ਨੈਗੇਟਿਵ ਆਵੇ ਮਹਾਰਾਜ ਕਰੂਗਾ ਕੋਵਿਡ ਦਾ ਟੈਸਟ ਜਿਹੜਾ ਉਹ ਨੈਗੇਟਿਵ ਹੀ ਆਊਗਾ ਅਤੇ ਕੀ ਦਿੱਕਤ ਕੀ ਆ ਗਈ ਆ ਬਲੱਡ ਪ੍ਰੈਸ਼ਰ ਦੀ
ਜੀ
ਬਲੱਡ ਪ੍ਰੈਸ਼ਰ ਦੇ ਸਰੀਰ ਦੇ ਵਿੱਚ ਨੁਕਸ ਨੂੰ ਨਹੀਂ ਦੱਸਦਾ ਸਰੀਰ ਦੇ ਵਿੱਚ ਗੜਬੜੀ ਜਿਹੜੀ ਹੈ ਨਾ ਉਹ ਇਹ ਆ ਰਮਾਣਾ ਸਾਹਿਬ ਗੱਲ ਜਿਹੜੀ ਧਿਆਨ ਨਾਲ ਸੁਣ ਲਿਓ ਕੰਮ ਦੀ ਆ ਤੁਹਾਡੇ ਕੋਈ ਵੀ ਸਰੀਰ ਦੇ ਵਿੱਚ ਰੋਗ ਆ ਉਹ ਹੋਰ ਤਰੀਕਾ ਠੀਕ ਆ ਕੋਈ ਰੋਗ ਹੋ ਸਕਦਾ ਕੋਈ ਵਾਇਰਸ ਨਾ ਹੋ ਜਾਵੇ ਕੋਈ ਬੈਕਟੀਰੀਆ ਨਾ ਹੋ ਜਾਵੇ ਜਾਂ ਕੋਈ ਸਰੀਰ 'ਚ ਕੋਈ ਬਾਹਰੀ ਜ਼ਖਮ ਹੋ ਜਾਂਦਾ ਜਾਂ ਅੰਦਰ ਕੋਈ ਜ਼ਖਮ ਹੋ ਜਾਂਦੇ ਅੰਤਲੀਆਂ 'ਚ ਹੋ ਜਾਂਦੇ ਜ਼ਖਮ ਖਾਣੇ ਵਾਲੀ ਨਾਲੀ 'ਚ ਹੋ ਜਾਂਦੇ ਆ ਕਿਸੇ ਤਰੀਕੇ ਦਾ ਕੋਈ ਵੀ ਹੋ ਸਕਦਾ ਸਰੀਰ ਦੇ ਅੰਦਰ ਬਾਹਰ ਇਹ ਤਾਂ ਹੋ ਗਈ ਬਿਮਾਰੀ ਜਦੋਂ ਕੋਈ ਬੈਕਟੀਰੀਆ ਵਾਇਰਸ ਅਟੈਕ ਕਰਦਾ ਉਹ ਵੀ ਜ਼ਖਮ ਹੀ ਕਰਦਾ ਸਰੀਰ ਦੇ ਵਿੱਚ ਉਹ ਵੀ ਬਿਮਾਰੀਆਂ ਹੋ ਗਈਆਂ ਚਲੋ ਅਤੇ ਜਿਹੜਾ ਬਲੱਡ ਪ੍ਰੈਸ਼ਰ ਵੱਧ ਜਾਣਾ ਘੱਟ ਜਾਣਾ ਸ਼ੂਗਰ ਵੱਧ ਜਾਣੀ ਘੱਟ ਜਾਣੀ ਜਾਂ ਇੱਦਾਂ ਦੀਆਂ ਸਮੱਸਿਆਵਾਂ ਇਹ ਕੋਈ ਬਿਮਾਰੀ ਨਹੀਂ ਇਹ ਸਾਡੇ ਸਰੀਰ ਦੀ ਗੜਬੜੀ ਆ ਜਿਹੜਾ ਸਾਡਾ ਸਰੀਰ ਆ ਇਹਦਾ ਕੰਮ ਕਰਨ ਦਾ ਕੁਝ ਤਰੀਕੇ ਨੇ ਕੁਝ ਰੂਲ ਆ ਕੋਈ ਰੈਗੂਲੇਸ਼ਨ ਆ ਇਹਦੇ ਵਿੱਚ ਕੋਈ ਸ਼ੁੱਧੀਆਂ ਅਸ਼ੁੱਧੀਆਂ ਸਰੀਰ ਦੀਆਂ ਜਿਹੜੀਆਂ ਸਾਫ਼ ਸਫਾਈ ਨਿੱਤ ਹੁੰਦੀ ਜਿਵੇਂ ਕੰਮ ਕਰਨ ਵਾਲੇ ਬੰਦੇ ਕੀ ਕਰਦੇ ਆ ਸਫਾਈ ਵਾਲਾ ਕੰਮ ਜਿਹੜੇ ਜਾਣਦੇ ਉਹਨਾਂ ਨੂੰ ਪਤਾ ਨਿੱਤ ਸਫਾਈ ਕਰਨੀ ਆਪਾਂ ਕਮਰਿਆਂ ਨੇ ਕਰਦੀ ਇੱਦਾਂ ਸਰੀਰ ਦੀ ਸਫਾਈ ਵੀ ਸਾਡੇ ਗੁਰਦੇ ਜਿਹੜੇ ਆ ਨਿੱਤ ਕਰਦੇ ਦਿਲ ਜਿਹੜਾ ਉਹ ਖੂਨ ਨੂੰ ਭੇਜਦਾ ਨਾੜੀਆਂ ਜਿਹੜੀਆਂ ਅੰਗਾਂ ਤੱਕ ਖੂਨ ਨੂੰ ਭੇਜਦੀਆਂ ਤਾਂ ਮੇਧਾ ਜਿਹੜਾ ਵਾ ਉਹ ਪਾਚਨ ਰਸ ਕੱਢ ਕੇ ਖੂਨ 'ਚ ਮਿਲਾਉਂਦਾ ਜਾਂ ਖੂਨ ਦੀ ਗੰਦਗੀ ਆ ਗੁਰਦੇ ਸਾਫ਼ ਕਰਦੇ ਆ ਜਾਂ ਕਹਿ ਲਓ ਵੀ ਜਿਹੜਾ ਬਚਿਆ ਗੰਦ ਮੰਨਦਾ ਉਹ ਛੋਟੀ ਅੰਤੜੀ ਵੱਡੀ ਅੰਤੜੀ ਛੋਟੀ ਅੰਤੜੀ ਰਸ ਨੂੰ ਖਿੱਚ ਕੇ ਅਤੇ ਤੱਤ ਜਿਹੜੇ ਆ ਉਹ ਸਰੀਰ ਨੂੰ ਦਿੰਦੇ ਆ ਵੱਡੀ ਅੰਤੜੀ ਜਿਹੜਾ ਬਚਿਆ ਮਾਲ ਗੰਦ ਮੰਨਦਾ ਉਹਨੂੰ ਬਾਹਰ ਕੱਢ ਕੇ ਸਾਫ਼ ਕਰਦੀ ਇਹ ਸਰੀਰ ਦਾ ਫੰਕਸ਼ਨੈਲਿਟੀ ਹੈ ਤਾਂ ਜਿਹੜਾ ਬਲੱਡ ਪ੍ਰੈਸ਼ਰ ਹਾਈ ਹੋਣਾ ਜਾਂ ਲੋਅ ਹੋਣਾ ਇਹ ਲੱਛਣ ਆ ਕਿ ਆਪ ਜੀ ਦੀ ਖਾਦ ਖੁਰਾਕ ਠੀਕ ਨਹੀਂ ਅਗਰ ਆਪ ਜੀ ਦੀ ਖਾਦ ਖੁਰਾਕ ਵੀ ਠੀਕ ਹੈ ਤਾਂ ਫਿਰ ਵੀ ਹਾਈ ਬਲੱਡ ਪ੍ਰੈਸ਼ਰ ਆ ਇਹਦਾ ਮਤਲਬ ਵੀ ਸਰੀਰ ਦੀ ਫਿਜੀਕਲ ਐਕਟੀਵਿਟੀ ਜਿਹੜੀ ਆ ਉਹ ਨਹੀਂ ਸਰੀਰ ਨੂੰ ਜਿੰਨਾ ਜ਼ੋਰ ਲਾਉਣਾ ਚਾਹੀਦਾ ਡੇਲੀ ਆਪ ਦੇ ਸਰੀਰ ਦੇ ਵਜ਼ਨ ਦੇ ਹਿਸਾਬ ਨਾਲ ਉਹਨਾਂ ਆਪ ਨਹੀਂ ਲਾ ਰਿਹਾ ਥੋੜ੍ਹੇ ਤੋਂ ਸ਼ੁਰੂ ਕਰਕੇ ਵੱਡੇ ਆਲ ਨੂੰ ਜਾਣਾ ਚਾਹੀਦਾ ਅੱਛਾ ਆਪ ਜੀ ਤੋਂ ਪੈਸੇ ਦੀ ਕੋਈ ਕਮੀ ਨਹੀਂ ਆਪ ਤੋਂ ਘਰ ਬਾਰ ਦੀ ਕਮੀ ਨੀ, ਸੋਹਣੇ ਮੁਲਖ ਵਾ ਮੁਲਖ ਦੀ ਕੋਈ ਚੰਗੀ ਹਾਜੂ ਵਾਜੂ ਮੰਡਲ ਹਵਾ ਮੰਡਲ ਦੀ ਕੋਈ ਕਮੀ ਨੀ, ਟੱਬਰ ਟੀਰ ਚੰਗਾ ਮਿਲਿਆ ਓਹਦੀ ਕੋਈ ਕਮੀ, ਕਮੀ ਕੀ ਆ, ਕਮੀ ਇਹ ਰਹਿ ਗਈ ਆ ਉਸ ਚੱਕਰ ਦੇ ਵਿਚ ਆਪ ਅਵੇਸ ਲਈ ਜ਼ਿਆਦਾ ਹੋ ਗਏ, ਅਵੇਸ ਲਈ ਜ਼ਿਆਦਾ ਹੋ ਗਿਆ, ਕੁਛ ਦੁੱਖ ਤਕਲੀਫਾਂ ਜਿਹੜੀਆਂ ਮਾਨਸਿਕ ਵੱਧ ਗਈਆਂ, ਮਨ ਨੇ ਮਤਲਬ ਬਹੁਤ ਦੁੱਖ ਝੇਲੇ, ਉਹ ਦੁੱਖਾਂ ਨੇ ਮਨ ਨੂੰ ਰੋਗੀ ਕਰਤਾ, ਮਨ ਨੇ ਗਾਂ ਰੋਗ ਤਨ ਨੂੰ ਦੇ ਤੇ, ਜਿਹਦਾ ਕਰਕੇ ਆਪ ਜਿਹੜੇ ਹੁਣ ਤੰਗੀਆਂ ਝੱਲ ਰਹੇ। ਹੁਣ ਮੇਰੀ ਸਲਾਹ ਮੰਨ ਲਿਓ, ਮੇਰੀ ਸਲਾਹ ਇਹ ਆ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਦੋ ਚੀਜ਼ਾਂ ਤੇ ਧਿਆਨ ਦੇ ਦਿਓ, ਇੱਕ ਖਾਣ ਲੱਗੇ ਸੌ ਵਾਰ ਸੋਚੋ ਵੀ ਇਹ ਮੇਰੇ ਲਈ ਅੰਮ੍ਰਿਤ ਵਾ ਕਿ ਇਹ ਮੇਰੇ ਲਈ ਜ਼ਹਿਰ ਹੈ। ਦੂਸਰਾ, ਜਦੋਂ ਤੁਸੀਂ ਖਾ ਪੀ ਲਿਆ, ਸਰੀਰ ਚ ਜਿੰਨੀ ਗੰਦਗੀ ਜਮੀ ਹੈ ਇਹਨੂੰ ਸਾਫ ਕਰਨ ਦੇ ਲਈ, ਜਿੰਨੀ ਫੰਕਸ਼ਨੈਲਿਟੀ ਹੈ ਸਰੀਰ ਦੀ, ਇਹਨੂੰ ਭੱਜ ਦੌੜ ਵਰਜਿਸ਼ ਜ਼ਰੂਰੀ ਹੈ, ਕਿਉਂਕਿ ਸਰੀਰ ਦੇ ਅੰਗਾਂ ਦੀ ਇਹ ਜ਼ਰੂਰੀ ਵੀ ਹੈ। ਇਸ ਤਰੀਕੇ ਤੇ ਕੁਝ ਕੰਮ ਸ਼ੁਰੂ ਕਰੋ ਜੇ ਤੁਸੀਂ ਲੰਮਾ ਜੀਵਨ ਸੁੱਖ ਦਾ ਜੀਵਨ ਭੋਗਣਾ ਚਾਹੁੰਦੇ ਹੋ, ਤੇ ਨਹੀਂ ਤੇ ਤੁਹਾਨੂੰ ਮਤਲਬ ਤਕਲੀਫਾਂ ਆਉਣ ਵਾਲੇ ਸਮੇਂ ਚ ਵੱਧ ਸਕਦੀਆਂ। ਇਹ ਮੇਰੀ ਰਾਏ ਆ, ਕਿਸੇ ਡਾਕਟਰ ਕਿਸੇ ਵੈਦ ਕਿਸੇ ਪੰਡਤ ਨੇ ਇਹ ਗੱਲਾਂ ਦੱਸਣੀਆਂ ਨੀ ਤੁਹਾਨੂੰ, ਇਹ ਆਪੋ ਚਿੱਤੇ ਤੁਹਾਡੇ ਮਨ ਚ ਆਪ ਆਉਣੀਆਂ ਚਾਹੀਦੀਆਂ। ਮੈਂ ਵੀ ਨਹੀਂ ਦੱਸ ਸਕਦਾ, ਇੱਕ ਦਿਨ ਤੇ ਤੁਹਾਨੂੰ ਆਪਣਾ ਆਪ ਦੇਖਣਾ ਪਊਗਾ ਨਾ, ਮੈਂ ਬਣ ਕੇ ਗਿਆ, ਮੈਂ ਹੈ ਕੀ ਸੀ, ਮੈਂ ਬਣ ਕੇ ਗਿਆ ਕਿਹੜੀ ਗੱਲੋਂ, ਕਿ ਮੇਰੇ ਘਰ ਚ ਇੰਨੇ ਮਤਲਬ ਇੰਨੇ ਦੁੱਖ ਆ ਗਿਆ, ਸਾਨੂੰ ਇੰਨੇ ਮਾਨਸਿਕ ਤਕਲੀਫਾਂ ਆ ਗਈਆਂ ਤਾਂ ਮੈਂ ਬਣ ਗਿਆ, ਤੇ ਪਰਾਂ ਮਾਰੋ ਚੱਕ ਇਹਨਾਂ ਚੀਜ਼ਾਂ ਨੂੰ, ਜੇ ਆ ਗਈਆਂ ਸੋ ਆ ਗਈਆਂ, ਮਰਦਾਂ ਦੇ ਆਉਂਦੀਆਂ ਹੁੰਦੀਆਂ ਤਕਲੀਫਾਂ, ਮਰਦਾਂ ਦਾ ਮਤਲਬ ਇਹ ਨਹੀਂ ਵੀ ਔਰਤਾਂ ਦੇ ਨਹੀਂ ਆਉਂਦੀਆਂ, ਮਰਦਾਂ ਦਾ ਮਤਲਬ ਵੀ ਇਨਸਾਨ ਤੇ, ਮਤਲਬ ਆਪਾਂ ਕਈ ਵਾਰ ਪੱਖਪਾਤ ਕਰ ਲੈਂਦੇ ਨੇ, ਕਹਿਣਾ ਵੀ ਔਰਤਾਂ ਦੇ ਨਹੀਂ ਤਕਲੀਫਾਂ ਆਉਂਦੀਆਂ, ਔਰਤਾਂ ਦੇ ਸਗੋਂ ਜ਼ਿਆਦੀਆਂ ਆਉਂਦੀਆਂ ਬੰਦਿਆਂ ਨਾਲ, ਬੰਦੇ ਤੇ ਸ਼ਰਾਬਾਂ ਸ਼ਰੂਬਾਂ ਪੀ ਕੇ ਦੁੱਖ ਤਕਲੀਫ ਕੱਟ ਕੇ ਤੇ ਮੂਹਦੇ ਹੋ ਕੇ ਪੈ ਜਾਂਦੇ, ਤੇ ਜਨਾਨੀ ਤੇ ਵਿਚਾਰੀ ਉਹ ਵੀ ਨੀ ਕੁਛ ਕਰ ਸਕਦੇ, ਉਹਨੂੰ ਤਾਂ ਹੰਡਾਉਣਾ ਹੀ ਪੈਂਦਾ ਸਭ ਕੁਛ। ਕਹਿੰਦੇ ਹਾਸਪਿਟਲ ਨੇ ਜਿਹੜੀ ਸਲਾਹ ਦਿੱਤੀ ਆ, ਉਹਨਾਂ ਨੇ ਲਿਖ ਕੇ ਦਿੱਤਾ, ਮੀ PAP ਮਸ਼ੀਨ ਟੂ ਕੀਪ ਮਾਈ ਆਕਸੀਜਨ ਲੈਵਲ ਅਪ, ਈਵਨ ਦੋ ਇੰਸ਼ੋਰੈਂਸ ਡਿਡ ਨਾਟ ਕਵਰ ਏ ਸਿੰਗਲ ਪੈਨੀ, ਆਈ ਹੈਡ ਟੂ ਪੇ 2000 ਫੋਰ ਐਵਰੀਥਿੰਗ ਮਸ਼ੀਨ ਮਾਸਕ। ਕਹਿੰਦੇ ਇੰਸ਼ੋਰੈਂਸ ਨੇ ਵੀ ਮੈਨੂੰ ਕੁਛ ਨਹੀਂ ਦਿੱਤਾ, ਤੇ $2000 ਜਿਹੜਾ ਮੇਰਾ ਆਪਦਾ ਲੱਗਾ ਮਸ਼ੀਨ ਤੇ ਜੀ। ਚਲੋ ਰੱਬ ਤੰਦਰੁਸਤੀਆਂ ਦੇਵੇ, ਪੈਸੇ ਤੇ ਬੰਦਾ ਤੰਦਰੁਸਤ ਰਵੇ ਤੇ ਹੋਰ ਬਥੇਰੇ ਬਣਾ ਲੈਣਗੇ, ਕਿਉਂਕਿ ਮੁਲਕ ਮੌਕਾ ਦਿੰਦਾ ਆਪ ਨੂੰ ਵੀ ਤੁਸੀਂ ਫਿਰ ਤੋਂ ਪੈਸੇ ਜੋੜ ਸਕੋ। ਤੇ ਅੱਲੜ ਕੁੜੀ ਪੰਮੀ ਬਾਈ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ, ਉਹ ਕੋਈ ਰੱਬ ਦਾ ਹੀ ਸੁਣ ਲੈਂਦਾ, ਅੱਲੜ ਕੁੜੀ ਸੁਝਣ ਡੇ ਆਪ ਮੂੰਹ ਤੇ ਮਾਸ ਕੇ ਲੱਗਾ ਖੁਦ ਗਲੀਬ ਹੈ ਗੁਰੂਆ, ਕੋਈ ਰੱਬ ਰੱਬ ਵਾਲਾ ਸੁਣ ਲੈਂਦਾ, ਪਰ ਫਿਰ ਵੀ ਮਨ ਦੀ ਇੱਛਾ ਤੇ ਹੈ ਹੀ ਹੈ ਨਾ। ਚਲੋ ਸੁਣਾਵਾਂਗੇ ਅਸੀਂ ਜ਼ਰੂਰ, ਪਰ ਆਪਣਾ ਖਿਆਲ ਰੱਖਿਆ ਕਰੋ। ਸਾਡੀ ਇਹ ਬੇਨਤੀ ਆ ਆਪ ਨੂੰ, ਹੱਥ ਗੁਰੂ ਸਾਰਿਆਂ ਨੂੰ ਇਹਦੇ, ਕਿਉਂਕਿ ਜ਼ਿੰਦਗੀ ਦਾ ਮਸਲਾ ਇਹ ਕੋਈ ਖੇਡ ਨਹੀਂ ਗੁੱਡੇ ਗੁੱਡੀ ਦੀ। ਲਾਪਰਵਾਹੀ ਜਿਹੜੀ ਆ ਬਹੁਤ ਕੁੱਤੀ ਚੀਜ਼ ਆ। ਲਾਪਰਵਾਹੀ ਕਹਿੰਦੇ ਨਾ, ਲਾਪਰਵਾਹੀ ਦੇ ਨਾਲ ਬੰਦਾ ਕੋਹਾਂ ਦੂਰ ਪੈ ਜਾਂਦਾ, ਇਹ ਕਦੇ ਨਾ ਕਰੋ। ਖਾਸ ਤੌਰ ਤੇ ਜਦੋਂ ਤੁਸੀਂ ਬਿਮਾਰ ਹੋ ਗਏ ਨਾ, ਤਾਂ ਉਹ ਇੱਕ ਅਲਾਰਮ ਹੁੰਦਾ ਰੱਬ ਵੱਲੋਂ ਕਿ ਭਾਈ ਜ਼ਿੰਦਗੀ ਵੱਲ ਨੂੰ ਧਿਆਨ ਦੇ, ਵੀ ਤੂੰ ਇੰਨਾ ਬੇਧਿਆਨਾ ਹੋ ਕੇ ਤੁਰ ਰਿਹਾ, ਤੂੰ ਡਿੱਗੇਗਾ ਡਿੱਗੇਗਾ, ਸੱਟ ਪੇਟ ਲਵਾਏਗਾ। ਯਾਨੀ ਕਿ ਅਸੀਂ ਤੁਰ ਰਹੇ ਨਾ, ਜਦੋਂ ਬੇਧਿਆਨੀ ਹੋ ਗਏ, ਮਾਂ ਬਾਪ ਕੀ ਕਹਿੰਦੇ ਹੁੰਦੇ, ਬਹੁਤ ਧਿਆਨ ਨਾਲ ਤੁਰੋ ਡਿੱਗੇਗਾ। ਜਿਹੜਾ ਧਿਆਨ ਨਾਲ ਤੁਰੂਗਾ ਉਹਦਾ ਜ਼ਿੰਦਗੀ 'ਚ ਫਾਇਦਾ, ਉਹਦਾ ਜ਼ਿੰਦਗੀ 'ਚ ਬਾਕੀ ਨੁਕਸਾਨ ਬਹੁਤ ਜ਼ਿਆਦਾ, ਥੋੜ੍ਹਾ ਨਹੀਂ। ਮੈਂ ਕਿਉਂਕਿ ਆਪ ਜੀ ਦੀ ਤਸਵੀਰ ਮੈਂ ਦੇਖ ਰਿਹਾ, ਕਿਉਂਕਿ ਤੁਸੀਂ ਵਜਨ ਹੀ ਇੰਨਾ ਵਧਾ ਲਿਆ ਜਿਹਦੀ ਕੋਈ ਇੰਨੀ ਜ਼ਰੂਰਤ ਨਹੀਂ, ਅਤੇ ਹੁਣ ਜੇ ਵੱਧ ਗਿਆ ਤਾਂ ਉਹ ਤਾਂ ਧਰੋ, ਮੈਂ ਮੰਨਦਾ ਵੀ ਤੁਹਾਡਾ ਕੋਈ ਦੋਸ਼ ਨਹੀਂ, ਤੁਹਾਡਾ ਕੋਈ ਕਸੂਰ ਨਹੀਂ, ਅਤੇ ਪਰ ਕਸੂਰ ਤੁਹਾਡਾ ਇਸ ਕਰਕੇ ਵੀ ਤੈਨੂੰ ਤੁਸੀਂ ਘਟਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਤੇ ਤੁਸੀਂ ਇਹ ਕਹਿ ਨਹੀਂ ਸਕਦੇ ਵੀ ਮੇਰਾ ਘਟਦਾ ਹੀ ਨਹੀਂ। ਘਟੇ ਜਾਂ ਨਾ ਘਟੇ, ਗੋਲੀ ਵੱਜੇ ਕੁਛ ਵੀ ਹੋ ਜਾਏ, ਤੁਹਾਡੀ ਮਿਹਨਤ, ਤੁਹਾਡਾ ਜਿਹੜਾ ਜਜ਼ਬਾ, ਜਿਹੜਾ ਤੁਹਾਡਾ ਜੋਸ਼ ਨਹੀਂ ਕਰਨਾ ਚਾਹੀਦਾ ਜੀਣ ਦੇ ਲਈ। ਤੁਸੀਂ ਕਹਿਣਾ ਚਾਹੀਦਾ ਹਾਂ ਮੈਂ ਜੀਊਂਗਾ, ਤੰਦਰੁਸਤ ਜੀਊਂਗਾ, ਅਤੇ ਬਿਮਾਰ ਬੰਦੇ ਦਾ ਜੀਣਾ ਕੀ ਹੁੰਦਾ। ਇਸ ਕਰਕੇ ਸੁਣਿਆ ਕਿ ਜਿਹੜੇ ਆ ਬੀਪੀਆਂ ਸ਼ੀਪੀਆਂ ਸ਼ੂਗਰ ਵਗੈਰਾ ਤੁਹਾਡੀ ਉਮਰ ਦੇ ਵਿੱਚ ਜੇ ਹੋਣ ਲੱਗ ਪਈ ਤਾਂ ਤੁਸੀਂ ਬੁਢਾਪਾ ਕੀ ਝੱਲੋਗੇ? ਹੁਣ ਤੂੰ ਸੋਚੀਏ ਵੇਖ ਧਿਆਨ ਨਾਲ ਵੀ ਜਵਾਨੀ ਤੇਰੀ ਉਮਰ ਤਾਂ ਕੱਖ ਵੀ ਨਹੀਂ ਗੀ, ਤੇਰੀ ਉਮਰ ਹੈਗੀ ਹਲੇ 38 ਸਾਲ, 38 ਸਾਲਾਂ ਦਾ ਨੌਜਵਾਨ ਕੀ ਹੁੰਦਾ? 50 ਤੱਕ ਤੇ ਬੰਦੇ ਚ ਏਦਾਂ ਛਾਲਾਂ ਮਾਰਦਾ ਕੋਠਿਆਂ ਤੋਂ, ਤੇ ਕੋਠਿਆਂ ਤੋਂ ਛਾਲਾਂ ਏਦਾਂ ਨਹੀਂ ਜਿਵੇਂ ਦਾਂਦੀਆਂ ਲਾਭਾ ਕੱਢਣ, ਉਹ ਤਾਇਆ ਜੀ ਮੈਨੂੰ ਲੱਗ ਗਿਆ ਪਤਾ ਨਹੀਂ ਆ ਜੋ ਕੱਢਦਾ ਦੰਦਾ, ਤੇ ਛਾਲਾਂ ਮਾਰਦਾ ਬੰਦਾ ਉਦਾਂ ਹੀ। ਇੰਨੀ ਪਾਵਰ, ਇੰਨੀ ਸ਼ਕਤੀ, ਇੰਨਾ ਜਜ਼ਬਾ ਹੁੰਦਾ, ਤੇ ਖੁੱਲੇ ਹੋਏ ਗਰਾਬ ਵਾਂਗੂ ਚਿਹਰੇ ਦੇ ਲਾਲੀਆਂ ਹੁੰਦੀਆਂ। ਚਲੋ 50 ਤੋਂ ਬਾਅਦ ਤੇ ਸਰੀਰ ਥੋੜੀ ਥੋੜੀ ਢਲਣ ਲੱਗ ਜਾਂਦਾ, ਤੇ ਪਰ ਤੂੰ 38 ਤੇ ਆਪਣਾ ਆਪ ਵਿਗਾੜ ਕੇ ਰੱਖ ਲਿਆ। ਕਰ ਥੋੜੀ ਜਿਹੀ ਹਿੰਮਤ ਦੇ, ਥੋੜੀ ਚੇਸ਼ਟਾ ਕਰ, ਤੇਰੀ ਹਰੇਕ ਨੇ ਤੈਨੂੰ ਸਮਝਾਉਣਾ ਨਹੀਂ, ਤੇ ਬਾਰ ਬਾਰ ਤੇ ਸਾਡੇ ਤੋਂ ਵੀ ਨਹੀਂ ਸਮਝਾਇਆ ਜਾਣਾ, ਕਿਉਂਕਿ ਬੰਦਾ ਊਂ ਬੁਰਾ ਲੱਗਦਾ ਕਹਿਣਾ ਵੀ ਮੇਰੀ ਜ਼ਿੰਦਗੀ ਵਿੱਚ ਤੈਨੂੰ ਇਸ ਗੱਲ ਨਾਲ ਕੀ ਅਗਲਾ ਕਹਿ ਦਿੰਦਾ, ਅਗਲਾ ਕਹਿੰਦਾ ਵੀ ਭਾਈ ਤੈਨੂੰ ਕੀ, ਮੈਨੂੰ ਜਿੱਦਾਂ ਜੀਣਾ ਚਾਹੁੰਦਾ ਮੈਨੂੰ ਜੀਣ ਦੇ, ਪਰ ਜੀਣਾ ਨਹੀਂ ਜੀ। ਹਾਲੇ ਨਹੀਂ, ਕੁਝ ਸਮੇਂ ਬਾਅਦ ਮੇਰੀਆਂ ਗੱਲਾਂ ਤੈਨੂੰ ਦੱਸੀਆਂ ਵਿਚਾਰ ਚ ਆਉਣਗੀਆਂ ਵੀ ਤਾਇਆ ਠੀਕ ਹੀ ਨਸ, ਚਲੋ ਚਾਚਾ ਤੇਰਾ ਤੇ ਚਾਚਾ ਹੀ ਲੱਗ ਜਾਂਦਾ ਵੀ ਚਾਚਾ ਸਾਡਾ ਠੀਕ ਹੀ ਨਸ। ਥੋੜਾ ਗੰਭੀਰ ਹੋ, ਦੋ ਚੀਜ਼ਾਂ ਬਾਹਲੀਆਂ ਨੇ, ਇੱਕ ਵਰਗੇ ਸ਼ੁਰੂ ਕਰਦੇ, ਇੱਕ ਖਾਣਾ ਚੰਗਾ ਸ਼ੁੱਧ ਕਰਦੇ, ਜੇ ਹੋਰ ਵੀ ਹੋ ਸਕੇ ਸਬਜ਼ੀਆਂ ਕੱਚੀਆਂ, ਸਲਾਦ ਕੱਚਾ, ਤੇ ਫਲ ਫਰੂਟ ਜਿਹੜੇ ਪੱਕੇ ਇਹ ਨਾ ਉਹ ਵੀ ਕੱਚੇ ਖਾ ਲੈਣ, ਉਹ ਖਾਣੇ ਸ਼ੁਰੂ ਕਰ ਵੱਧ ਤੋਂ ਵੱਧ। ਤੇਰੀ ਡਾਇਟ ਦੇ ਵਿੱਚ 80% ਉਹ ਖਾਣਾ ਹੋਣਾ ਚਾਹੀਦਾ ਜਿਹੜਾ ਜੀਂਦਾ, ਹੁਣ ਜੀਂਦੇ ਸਾਪਨਾ ਲਾਪੀ ਖਾਣ, ਜਿਹਦੇ ਦਾ ਮਤਲਬ ਜਿਹੜੇ ਕੋਈ ਸਬਜ਼ੀਆਂ ਵਾ ਫਲ ਵਾ, ਇਹ ਜੀਂਦੇ ਦੀ ਨਿਸ਼ਾਨੀ ਹੈ, ਜੀਂਦੇ ਆ, ਤਾਂ ਹੀ ਤੇ ਇਹ ਹਲੇ ਬੜੇ ਹਰੇ ਹਰੇ ਪ੍ਰਤੀਤ ਹੁੰਦੇ, ਇਹਨਾਂ ਚ ਜੀਵਨ ਹਲੇ ਹੈ, ਇਹ ਤੈਨੂੰ ਜੀਵਨ ਦੇਣਗੇ, ਕਿਉਂਕਿ ਕੁਦਰਤ ਦਾ ਐਨਰਜੀ ਆ, ਊਰਜਾ ਵਾ, ਉਹ ਵੰਡੀ ਹੋਈ ਆ ਸਾਰੀ ਸ੍ਰਿਸ਼ਟੀ ਚ। ਤੇਰੇ ਸਰੀਰ ਚ ਊਰਜਾ ਦੀ ਕਮੀ ਆ ਤਾਂ ਤੂੰ ਉਹ ਤੋਂ ਊਰਜਾ ਲੈ ਸਕਦਾ, ਪਰ ਤੂੰ ਉਹਨੂੰ ਰਿੰਨ ਲਿਆ, ਫਰਾਈ ਕਰ ਦਿੱਤਾ, ਉਬਾਲ ਲਿਆ, ਉਹ ਤੂੰ ਕਰ ਲਿਆ ਤੇ ਉਹਨੂੰ ਖਾ ਲਿਆ, ਉਹ ਤਾਂ ਮਰ ਗਈ। ਹੁਣ ਇੱਕ ਬੰਦਾ, ਬੰਦੇ ਨੂੰ ਜੇ ਉਬਾਲ ਦੀਏ ਤੇ ਉਹਦਾ ਕੀ ਬਚੂ, ਮਾਰੀ ਜਾਊਗਾ ਕਿ ਜੀਂਦਾ ਰਹੂਗਾ? ਮਾਧੂ ਤਾਂ ਜੀ, ਕਿਸੇ ਚੀਜ਼ ਨੂੰ ਅਸੀਂ ਉਬਾਲ ਲਈਏ ਤੇ ਉਹ ਮਰੂ ਨਾ, ਕਿਸੇ ਚੀਜ਼ ਨੂੰ ਤੇਲ ਚ ਤਲ ਲਈਏ ਤੇ ਉਹ ਮਰੂਗਾ ਨਾ, ਕਿਸੇ ਚੀਜ਼ ਨੂੰ ਤਵੇ ਉੱਤੇ ਆਪਾਂ ਰੱਖ ਕੇ ਤੇ ਉਹਨੂੰ ਥੱਲੀ ਪਤਲੀ ਜਾਈਏ ਤਾਂ ਮਰੂਗਾ ਨਾ, ਮਰ ਜਾਂਦਾ। ਏਦਾਂ ਹੀ ਜੀਵਨ ਜਿਹੜੀਆਂ ਸਬਜ਼ੀਆਂ ਜਾਂ ਦਾਲਾਂ ਜਾਂ ਤੁਸੀਂ ਉਬਾਲ ਲਓ, ਤੁਸੀਂ ਭੁੰਨ ਲਓ, ਤੁਸੀਂ ਉਹਨੂੰ ਮਤਲਬ ਫਰਾਈ ਕਰ ਲਓ, ਕੁਛ ਵੀ ਕਰ ਲਓ, ਉਹ ਮਰ ਜਾਂਦੀਆਂ। ਮਛਲੀ ਜਲ ਕੀ ਰਾਣੀ ਹੈ, ਉਹ ਕਹਿੰਦੇ ਹੱਥ ਲਗਾਏ ਮਰ ਜਾਏਗੀ, ਨਹੀਂ ਹੱਥ ਲਗਾਓ ਡਰ ਜਾਏਗੀ, ਤੇ ਬਾਹਰ ਨਿਕਾਲੋ ਮਰ ਜਾਏਗੀ। ਮਛਲੀ ਤਾਂ ਬਾਹਰ ਕੱਢ ਕੇ ਪਾਣੀ ਚੋਂ ਮਰ ਜਾਂਦੀ ਹੈ, ਤੇ ਆਪਾਂ ਤਾਂ ਕਈ ਕੁਛ ਕਰਦੇ ਫਿਰਦੇ, ਮਾਰ ਕੇ ਮੱਛੀ ਖਾ ਕੇ ਤੇ ਮਗਰੋਂ ਕਹਿੰਦੇ ਜੀ ਸਤੰਦੋ। ਚੀਜ਼ਾਂ ਨੂੰ ਖਿਆਲ ਰੱਖੀਏ, ਜੇ ਮਰਨਾ ਜਮਣਾ ਨਾ ਤੇ ਮਰੀਆਂ ਚੀਜ਼ਾਂ ਨਾ ਖਾਈਏ, ਜੀਂਦੀਆਂ ਖਾਣੀਆਂ ਸ਼ੁਰੂ ਕਰ ਦਈਏ ਸਾਰਿਆਂ ਲਈ। ਨਹੀਂ ਤੇ ਮੈਂ ਕਹਾਂ ਵੀ ਸਾਰੇ ਇਹ ਕੰਮ ਨੂੰ ਉਧਰੋਂ ਨਹੀਂ, ਬਿਮਾਰ ਬੰਦੇ ਦਾ ਭੋਜਨ ਤੰਦਰੁਸਤ ਬੰਦੇ ਦੇ ਭੋਜਨ ਨਾਲੋਂ ਵੱਖਰਾ। ਤੰਦਰੁਸਤ ਬੰਦਾ ਜੇ 60% ਜੀਂਦਾ ਖਾ ਕੇ 40% ਮਰਿਆ ਵੀ ਖਾ ਸਕਦਾ, 50% ਜੀਂਦਾ ਖਾ ਕੇ 50% ਮਰਿਆ ਵੀ ਖਾ ਸਕਦਾ, 60% ਮਰਿਆ ਖਾ ਕੇ 40% ਜੀਂਦਾ ਵੀ ਖਾ ਸਕਦਾ। ਇਦੋਂ ਥੱਲੇ ਤੇ ਉਹਨੂੰ ਵੀ ਨਹੀਂ ਚਾਹੀਦਾ ਹੋਣਾ, ਪਰ ਬਿਮਾਰ ਬੰਦੇ ਨੂੰ 80% ਜੀਂਦਾ ਤੇ 20% ਮਰਿਆ ਖਾ ਸਕਦਾ। ਮਰੇ ਦਾ ਮਤਲਬ ਤਾਂ ਮੈਂ ਦੱਸਿਆ, ਉਬਲਿਆ ਹੋਇਆ, ਫਰਾਈ ਕੀਤਾ ਹੋਇਆ ਤੇ ਜਾਂ ਪੱਕਿਆ ਹੋਇਆ, ਇਹਨਾਂ ਚੀਜ਼ਾਂ ਨੂੰ। ਤੇ ਉਹ ਕਹਿੰਦੇ ਆਈ ਐਮ ਔਨ ਬੋਇਲਡ ਵੈਜੀਟੇਬਲ ਡਾਇਟ, ਕਹਿੰਦੇ ਜੀ ਮੈਂ ਉਬਲੀਆਂ ਹੋਈਆਂ ਸਬਜ਼ੀਆਂ ਡਾਇਟ 'ਚ ਲੈ ਰਿਹਾ। ਮੈਂ ਤਾਂ ਤੈਨੂੰ ਦੱਸੀ ਆ ਨਾ ਜਿਹੜੀ ਗੱਲ, ਉਹ ਤੇ ਗੱਲ ਤੇ ਆ, ਉਬਲੀ ਵੀ ਚੀਜ਼ ਜਿਹੜੀ ਆ, ਚਲੋ ਉਬਲਿਆ ਚੀਜ਼ ਇੱਕ ਗੱਲ ਦਾ ਹੈ ਖਾਸ ਤੇਰੀ ਗੱਲ ਠੀਕ ਆ, ਉਬਲੀ ਚੀਜ਼ ਦੇ ਵਿੱਚੋਂ ਇੰਨੇ ਤੱਤ ਨਹੀਂ ਮਰਦੇ, ਪਰ ਜੀਵਨ ਜੀਂਦਾ ਜੀਂਦੀ ਚੀਜ਼ ਤੂੰ ਸਿੱਧੀ ਲਏਗਾ ਨਾ ਉਹ ਤੈਨੂੰ ਉਬਲੀ ਨਾਲੋਂ ਵੀ ਜ਼ਿਆਦਾ ਅਸਰ ਦਊਗੀ। ਉਬਲਿਆ ਤਾਂ ਹੁੰਦਾ ਨਾ, ਸਬਜ਼ੀ ਨੂੰ ਉਬਾਲ ਕੇ ਖਾਣ ਦਾ ਮਤਲਬ ਕੀ ਹੁੰਦਾ ਕਿ ਇਹਦੇ ਵਿੱਚ ਤੱਤ ਵੱਧ ਜਾਂਦੇ। ਤੂੰ ਦੱਸ, ਤੂੰ ਚੱਲ ਪੜ੍ਹਿਆ ਲਿਖਿਆ ਜਾਂ ਬਾਕੀ ਪੜ੍ਹੇ ਲਿਖੇ, ਇੱਕ ਸਬਜ਼ੀ ਆ ਉਹਦੇ ਵਿੱਚ 100 ਤੱਤ ਆ ਮੰਨ ਕੇ ਚੱਲੀਏ, ਜਦੋਂ ਉਹਨੂੰ ਉਬਾਲ ਦਾਂਗੇ ਕੀ ਉਹਦੇ 'ਚ 200 ਤੱਤ ਹੋ ਜਾਣਗੇ। ਜਦੋਂ ਉਹਦੇ ਮੈਕਸੀਮਮ ਤੱਤ ਹੀ 100 ਆ, ਵੱਧ ਤੋਂ ਵੱਧ ਹੀ ਇਹਨੂੰ ਕਹਿੰਦੇ ਆ, ਉਹਦੇ ਤੱਤ ਹੀ 100 ਆ, ਉਬਾਲ ਕੇ ਉਹਦੇ 200 ਤੋਂ ਹੋਣੋ ਰਹਿ, ਹਾਂ ਉਬਾਲੇ ਤੇ ਉਹਦੇ 95 ਤੋਂ ਹੋ ਜਾਣਗੇ, 5 ਤਾਂ ਮਾਰੀ ਜਾਣਗੇ। 5 ਘੱਟ ਗਿਆ, 5 ਵਧੇ ਤੇ ਨਹੀਂ ਨਾ, ਉਹਦੇ 105 ਤੇ ਨਹੀਂ ਹੋ ਸਕਦੇ, 95 ਤੋਂ ਹੋ ਸਕਦੇ। ਤੇ ਜੇ ਉਹਦੇ 100 ਦੇ 100 ਵੀ ਰਹਿ ਜਾਣ ਸਬਜ਼ੀ ਨੂੰ ਉਬਾਲੀ ਤੋਂ, ਤਾਂ ਫਿਰ ਉਹਦਾ ਫਰਕ ਕੀ ਉਬਾਲੇ ਦਾ? ਉਬਾਲੇ ਦਾ ਇੱਕੋ ਫਰਕ ਹੁੰਦਾ, ਉਹ ਇਹ ਆ ਕਿ ਉਹ ਜਲਦੀ ਪਚ ਜਾਂਦੀ, ਕਿਉਂਕਿ ਉਹ ਸਾਫਟ ਹੋ ਜਾਂਦੇ ਉਹਦੇ ਜਿਹੜੇ ਸੈੱਲ ਆ, ਕਿਉਂਕਿ ਬੰਦਾ ਹੋਇਆ, ਸਬਜ਼ੀ ਹੋਈ, ਦਰਖਤ ਹੋਏ, ਕੋਈ ਵੀ ਉਹ ਸੈੱਲਾਂ ਨੂੰ ਮੰਨਦੇ, ਉਹ ਸੌਖੇ ਪਚ ਜਾਂਦੇ, ਫਰਕ ਇੰਨਾ ਹੀ ਆ। ਤੇ ਬਾਕੀ ਚਲੋ ਉਬਲਿਆ ਹੋਇਆ ਫਿਰ ਵੀ ਬਹੁਤ ਹੱਦ ਤੱਕ ਠੀਕ ਆ, ਬਾਕੀ 2 ਪਕਾਉਣ ਨਾਲੋਂ ਤੇ ਫਰਾਈ ਕਰਨ ਨਾਲੋਂ ਉਬਲਿਆ ਫਿਰ ਵੀ ਬਹੁਤ ਹੱਦ ਤੱਕ ਠੀਕ ਜੀ। ਤੇ ਪਰ ਜਿਹੜਾ ਜੀਂਦੇ ਵਰਗਾ ਉਹਦੀ ਵੀ ਰੀਸ ਨੀ। ਕਹਿੰਦੇ ਟੈਲੀਫੋਨ ਤਾਂ ਜੀ ਆਇਆ, ਟੈਲੀਫੋਨ ਤੇ ਆਇਆ ਤੇ ਫਿਰ ਚੱਕੋ ਚੱਕਣਾ ਕਹਿੰਦੇ। ਹੈਲੋ, ਸੇਖੋਂ ਤੋਂ ਵੱਧ ਕੇ ਕਿਤਾਬਾਂ ਪੜ੍ਹੀਆਂ ਕਿਹਨੇ ਇਸ ਵਿਸ਼ੇ ਤੇ? ਲੈ ਸੇਖੋਂ ਤੂੰ ਕਾਹਦਾ ਆਇਆ, ਰੱਬ ਹੀ ਆ ਗਿਆ।
ਮੈਂ ਤਾਂ ਹੀ ਫੋਨ ਲਾਇਆ, ਮੈਂ ਭਾਜੀ ਦੀ ਮੈਸੇਜ ਤੋਂ ਬਾਅਦ ਹੀ, ਮੇਰਾ ਵੀ ਥੋੜੇ ਜਿਹੇ ਜਗਿਆਸਾ ਸੀ, ਮੈਂ ਕਿਹਾ ਚੱਲ ਕਾਲ ਕਰਦੇ ਆ। ਤੇ ਹਾਂਜੀ, ਤੇ ਮੈਂ ਇੱਕ ਨਾਲ ਦੀ ਨਾਲ ਕਰ ਰਿਹਾ, ਕੰਮ ਕਰ ਰਿਹਾ, ਥੋੜੀ ਬਹੁਤ ਡਿਸਟਰਬੈਂਸ ਆਈ ਤਾਂ
ਮਾਫੀ, ਸਭ ਕੁਝ ਦੇ ਸਕਦੇ, ਮਾਫੀ।
ਗੱਲ ਇਹ ਆ ਵੀ
ਮਾਫੀ ਜੀ। ਹਾਂਜੀ ਸੇਖੋਂ ਸਾਹਿਬ,
ਗੱਲ ਇਹ ਆ ਵੀ ਜਿਹੜਾ ਆਪਣਾ ਸਰੀਰ ਹੈਗਾ, ਇਹ ਹੈਗੀ ਆ ਮਸ਼ੀਨਰੀ, ਠੀਕ ਆ, ਜਿਵੇਂ ਠੀਕ ਆ, ਮਸ਼ੀਨਰੀ ਦੇ ਵਿੱਚ ਜਿਹੜਾ ਨੁਕਸ ਤਾਂ ਕਦੇ ਵੀ ਪੈ ਸਕਦਾ, ਇਹ ਚ ਕੋਈ ਆਪਾਂ ਨੂੰ ਮਤਲਬ ਵੀ ਬਾਹਲਾ ਉਹ ਵੀ ਨੀ ਕਰਨਾ ਚਾਹੀਦਾ ਵੀ ਐਵੇਂ ਹੋਊਗਾ
ਨਹੀਂ, ਮਸ਼ੀਨਰੀ ਆ ਇਹ ਤਾਂ ਬਾਕੀ ਗੱਲ, ਨਾਲੇ ਮਜ਼ਬੂਤ ਵੀ ਬਣਾਉਂਦੀ ਵੀ ਗੱਲ ਹੈ, ਜੇ ਨੁਕਸ ਪੈਂਦਾ ਮਸ਼ੀਨਰੀ ਹੁੰਦੀ ਜ਼ਿਆਦਾ ਵਧੀਆ ਚੰਗੀ ਵੀ ਚੱਲਦੀ, ਇਹਦੇ ਵਿੱਚ ਦੋ ਰਾਇ ਵਾਲੀ ਗੱਲ ਨੀ।
ਤੇ ਦੂਸਰੀ ਗੱਲ ਹੈਗੀ ਆ ਬਈ, ਠੀਕ ਆ, ਜਿਵੇਂ ਆਪਾਂ ਮਸ਼ੀਨਰੀ ਦੀ ਸਰਵਿਸ ਕਰਾਉਂਦੇ ਆ, ਉਵੇਂ ਹੀ ਤੁਹਾਡਾ ਸਰੀਰ ਆ, ਤੁਹਾਨੂੰ ਇਹਨੂੰ ਵੀ ਮਤਲਬ ਮੇਨਟੇਨ ਰੱਖਣਾ ਪਊਗਾ।
ਸਹੀ ਗੱਲ,
ਹਾਂਜੀ, ਜਿਵੇਂ ਤੁਸੀਂ ਕਿਹਾ ਵੀ ਪਹਿਲਾਂ ਵੀ ਉਹ ਆਪਣਾ ਜਿਹੜਾ ਬਲੱਡ ਪ੍ਰੈਸ਼ਰ ਆ, ਬਲੱਡ ਪ੍ਰੈਸ਼ਰ ਦਾ ਮੋਸਟਲੀ ਸੰਬੰਧ ਡਾਇਰੈਕਟਲੀ ਆਪਣੇ ਆਪ ਚ ਕੋਈ ਬਿਮਾਰੀ ਨੀ ਹੈਗੀ, ਇਹਦਾ ਦੂਜੀਆਂ ਚੀਜ਼ਾਂ ਨਾਲ ਜੁੜਿਆ ਹੋਇਆ, ਤੁਸੀਂ ਦੱਸਤਾ ਪਹਿਲਾਂ, ਕੋਈ ਕੋਈ ਲੀਵਰ ਦੀ ਇਨਫੈਕਸ਼ਨ ਆ, ਕੋਈ ਕਿਡਨੀ ਦੀ ਇਨਫੈਕਸ਼ਨ ਆ। ਸਾਡੇ ਇੰਡੀਆ ਦੇ ਵਿੱਚ ਸਮੱਸਿਆ ਇਹ ਹੁੰਦੀ ਆ ਵੀ ਇਹਨੂੰ ਜ਼ਿਆਦਾਤਰ ਸਟ੍ਰੈਸ ਨਾਲ ਵੀ ਤੈਨੂੰ ਟੈਨਸ਼ਨ ਆ, ਟੈਨਸ਼ਨ ਨਾਲ ਲਿਆ ਕਰ, ਤੇਰਾ ਟੈਨਸ਼ਨ ਨਾਲ ਬਲੱਡ ਪ੍ਰੈਸ਼ਰ ਵੱਧਦਾ। ਪਰ ਹਾਂਜੀ, ਪਰ ਇਹਦੇ ਇਹਦੇ ਲਾ ਲਓ ਵੀ 96% ਕਾਰਨ ਇਹਦੇ ਹੋਰ ਹੁੰਦੇ ਆ, ਤੇ ਉਹ ਤੁਸੀਂ ਹਰ ਕੋਈ ਆਪਣੇ ਸਰੀਰ ਦਾ ਆਪ ਡਾਕਟਰ ਆ, ਠੀਕ ਆ ਜੀ, ਤੇ ਉਹ ਤੁਹਾਨੂੰ ਬਣਨਾ ਪਊਗਾ। ਤੁਹਾਨੂੰ ਅਸੀਂ ਬ੍ਰੈਂਡਡ ਕੱਪੜੇ ਪਾਉਂਦੇ ਆ, ਸਾਰਾ ਕੁਛ ਕਰਦੇ ਆ, ਵੱਡੀਆਂ ਵੱਡੀਆਂ ਕਾਰਾਂ, ਵੱਡੇ ਵੱਡੇ ਘਰ, ਠੀਕ ਆ, ਸਾਰਾ ਉਹ ਅਸਲੀ ਅਸਲੀ ਤੁਹਾਡਾ ਅਚੀਵਮੈਂਟ ਨੀ ਹੈਗੀ, ਅਸਲੀ ਅਚੀਵਮੈਂਟ ਹੈਗੀ ਆ ਤੁਹਾਡੀ ਸਿਹਤ,
ਠੀਕ
ਹੈ ਜੀ। ਤੇ ਜਿਹੜੀ ਜਿਹੜੀ ਤੁਹਾਨੂੰ ਜਿਹੜਾ ਵੀ ਤੁਹਾਡੇ ਨਾਲ ਜੁੜਿਆ ਹੋਇਆ, ਤੁਹਾਡਾ ਭੈਣ ਭਾਈ ਆ, ਤੁਹਾਡੇ ਮਾਂ ਪਿਓ ਆ, ਤੁਹਾਡੀ ਵਾਈਫ ਆ, ਤੁਹਾਡੇ ਬੱਚੇ ਆ, ਉਹ ਜੇ ਤੁਸੀਂ ਉਹਨਾਂ ਨੂੰ ਪਿਆਰ ਕਰਦੇ ਆ ਤਾਂ ਤੁਹਾਡੀ ਰਿਸਪੋਂਸੀਬਿਲਟੀ ਬਣ ਜਾ, ਤੁਸੀਂ ਆਪਣੇ ਆਪ ਨੂੰ ਪਿਆਰ ਕਰੋ ਤੇ ਆਪਣੇ ਆਪ ਨੂੰ ਇੱਕ ਹੈਲਥ ਮਤਲਬ ਹੈਲਦੀ ਲਾਈਫ ਸਟਾਈਲ ਦਓ, ਆਪਣੇ ਆਪ ਨੂੰ ਮਤਲਬ ਵਧੀਆ ਇੱਕ, ਠੀਕ ਆ ਵੀ ਤੁਹਾਡੀ ਉਹਨਾਂ ਪ੍ਰਤੀ ਜ਼ਿੰਮੇਵਾਰੀ ਬਣਦੀ ਆ ਵੀ ਜੇ ਤੁਸੀਂ ਬਿਮਾਰ ਹੋਵੋਗੇ ਤੁਸੀਂ ਤਾਂ ਸ਼ਾਇਦ ਉਹਨੂੰ ਤਕਲੀਫ ਨੂੰ ਝੱਲ ਲਓ, ਪਰ ਜਿਹੜੇ ਤੁਹਾਡੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਉਸ ਟਾਈਮ ਬਹੁਤ ਤਕਲੀਫ ਹੁੰਦੀ ਆ।
ਇਹ ਗੱਲ ਤੁਹਾਡੀ ਸੱਚੀ, ਨਹੀਂ ਆਪ ਨੂੰ ਵੀ ਉਨੀ ਆ, ਚਲੋ ਉਹਨਾਂ ਨੂੰ ਉਹਨਾਂ ਦੀ ਮਾਨਸਿਕ ਤਕਲੀਫ ਬੜੀ ਬੁਰੀ ਆ।
ਹਾਂਜੀ, ਇਹ ਇਸ ਕਰਕੇ ਮਤਲਬ ਤੁਹਾਡਾ ਆਪਣੇ ਆਪ ਲਈ ਵੀ ਫਰਜ਼ ਬਣਦਾ, ਠੀਕ ਹੈ। ਸਾਡੀ ਇੱਕ ਬੋਡੀ ਅਸੀਂ ਕੀ ਆ, ਜਾਂ ਲੈ ਲਓ ਵੀ ਤਾਇਆ ਜੀ ਆ, ਮਨਦੀਪ ਭਾਜੀ ਆ, ਠੀਕ ਆ, ਜਾਂ ਮੈਂ ਆ, ਕੋਈ ਵੀ ਆ, ਇਹ ਅਸੀਂ ਤਾਂ ਉਹ ਆ ਜਿਹੜਾ ਸਾਡੇ ਅੰਦਰ ਆਤਮਾ, ਜਿਹੜਾ ਸਰੀਰ ਆ, ਸਰੀਰ ਇੱਕ ਕਿਰਾਏ ਦਾ ਮਕਾਨ ਆ, ਅਸੀਂ ਇਹਨੂੰ ਛੱਡ ਕੇ ਚਲੇ ਜਾਣਾ ਇੱਕ ਦਿਨ। ਜਿਵੇਂ ਅਸੀਂ ਕਿਰਾਏ ਦੇ ਮਕਾਨ ਨੂੰ ਲੋਕਾਸਤਰ ਕਰਦੇ ਆ, ਉਹਦੀ ਸਾਫ਼ ਸਫਾਈ ਕਰਦੇ ਆ, ਉਹਦੀ ਦੇਖ ਰੇਖ ਕਰਦੇ ਆ, ਐਵੇਂ ਹੀ ਸਾਨੂੰ ਇਸ ਕਿਰਾਏ ਦੇ ਮਕਾਨ ਦੀ ਵੀ ਦੇਖ ਰੇਖ ਕਰਨੀ ਹੀ ਪਊਗੀ। ਠੀਕ ਹੈ ਜੀ। ਤੇ ਹਾਂਜੀ, ਸਾਡਾ ਖਾਣ ਪੀਣ, ਸਾਡਾ ਲਾਈਫ ਸਟਾਈਲ, ਇਹ ਬਹੁਤ ਮਤਲਬ ਨੀਵੇਂ ਪੱਧਰ ਤੇ ਅਸੀਂ ਇਸ ਚੀਜ਼ ਨੂੰ ਲੈ ਗਏ, ਅਸੀਂ ਦੇਖਦੇ ਨੀ ਹੈਗੇ। ਸਾਨੂੰ ਪਤਾ ਹੀ ਨੀ ਹੁੰਦਾ ਵੀ ਸਾਡੀ ਥਾਲੀ ਦੇ ਵਿੱਚ ਦੋ ਰੋਟੀਆਂ ਪਈਆਂ, ਸਬਜ਼ੀ ਪਈ ਆ, ਦਾਲ ਪਈ ਆ, ਤੇ ਵੀ ਸਾਡੇ ਇਹਦੇ ਵਿੱਚ ਕਿੰਨੇ ਕਾਰਬੋਹਾਈਡ੍ਰੇਟਸ ਨੇ, ਕਿੰਨੀ ਪ੍ਰੋਟੀਨ ਲੈ ਰਹੇ ਹਾਂ, ਤੇ ਸਾਡੀ ਸਾਡੀ ਬੋਡੀ ਨੂੰ ਕਿੰਨੀ ਕਿੰਨੀ ਪ੍ਰੋਟੀਨ ਚਾਹੀਦੀ ਆ, ਜਾਂ ਕਿੰਨੇ ਕਾਰਬੋਹਾਈਡ੍ਰੇਟ ਚਾਹੀਦੇ ਨੇ ਡੇਲੀ ਦੇ, ਕਿੰਨੀਆਂ ਕੈਲਰੀਜ਼ ਚਾਹੀਦੀਆਂ ਨੇ, ਕਿੰਨਾ ਕੁ ਸਾਡਾ ਕੰਮ ਆ, ਕਿੰਨੀ ਕੁ ਅਸੀਂ ਕੈਲਰੀਜ਼ ਬਰਨ ਕਰਦੇ ਹਾਂ।
ਸਾਧ ਬਾਜੀ ਏਦਾਂ ਹੀ।
ਹਾਂਜੀ, ਹੁਣ ਇੱਕ ਕਿਲੋ ਵਜਨ ਲਈ 1 ਗ੍ਰਾਮ ਪ੍ਰੋਟੀਨ ਚਾਹੀਦਾ ਡੇਲੀ ਦੀ ਤੁਹਾਨੂੰ। ਠੀਕ ਹੈ ਜੀ। ਜੇ ਕਿਸੇ ਦਾ 50 ਕਿਲੋ ਵਜਨ ਆ ਤਾਂ ਉਹਨੂੰ 50 ਗ੍ਰਾਮ ਪ੍ਰੋਟੀਨ ਚਾਹੀਦੀ ਆ। ਠੀਕ ਹੈ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਕਿਹੜੇ ਸੋਰਸਿਸ ਨੇ, ਕਿੱਥੋਂ ਤੁਸੀਂ ਲੈ ਰਹੇ ਹੋ, ਠੀਕ ਹੈ, ਵੀ ਕੀ ਖਾ ਰਹੇ ਹੋ, ਤੁਹਾਨੂੰ ਹਰ ਚੀਜ਼ ਪਤਾ ਹੋਣਾ ਚਾਹੀਦਾ। ਤੇ ਹਾਂਜੀ, ਤੇ ਇਸ ਕਰਕੇ ਠੀਕ ਆ, ਆਪਣਾ ਖਾਣ ਪੀਣ ਦਾ ਕੋਈ ਜ਼ਿਆਦਾ ਮਤਲਬ ਕਿੰਨੀ ਸਾਨੂੰ ਸ਼ੂਗਰ ਚਾਹੀਦੀ ਆ ਡੇਲੀ ਦੀ, ਠੀਕ ਆ, ਹਰ ਇੱਕ ਚੀਜ਼ ਤੁਹਾਨੂੰ ਫਾਇੰਡ ਆਊਟ ਕਰਨੀ। ਅੱਜ ਕੱਲ੍ਹ ਤਾਂ ਤੁਹਾਡੇ ਹਰ ਕਿਸੇ ਕੋਲ ਸਮਾਰਟਫੋਨ ਆ, ਸਮਾਰਟਫੋਨ ਦੇ ਵਿੱਚ ਇੰਨੀਆਂ ਸੋਹਣੀਆਂ ਐਪਲੀਕੇਸ਼ਨ ਆਈਆਂ ਹੋਈਆਂ ਨੇ, ਉਹ ਕੱਲੇ ਕੱਲੇ ਫੂਡ ਦਾ ਕੱਢ ਕੇ ਦੱਸ ਦਿੰਦੇ ਨੇ ਮੈਂ ਕੀ ਲਿਆ, ਕੀ ਇਨਟੇਕ ਕੀਤਾ, ਕੀ ਆਊਟੇਕ ਕੀਤਾ। ਠੀਕ ਹੈ ਜੀ। ਤੇ
ਬਾਕੀ ਇਹ ਵੀ ਆ, ਨਾਲੇ ਆਪ ਜੀ ਬਿਲਕੁਲ ਠੀਕ ਗੱਲ ਕਹੀ, ਜਿਹੜੀਆਂ ਚੀਜ਼ਾਂ ਕੈਲਰੀਆਂ ਵੈਲੀ, ਉਹ ਇਹ ਆ ਵੀ ਸੇਖੋ ਸਾਹਿਬ, ਆਪਾਂ ਜਿਹੜੀ ਆਮ ਦੁਨੀਆਂ ਦੇ ਲੋਕ ਆ, ਜ਼ਿਆਦਾ ਹਿਸਾਬ ਕਿਤਾਬ ਚ ਨਹੀਂ ਇੰਨਾ ਪੈਂਦੇ। ਮੈਂ ਵੀ ਉੱਕਾ ਪੁੱਕਾ ਗੱਲ ਕਰਦਾ ਵੀ ਚਲੋ ਆਪਾਂ ਗਿਣਤੀ ਮਿਣਤੀ ਜੇ ਨਾ ਵੀ ਪਈਏ, ਜੇ ਸਾਨੂੰ ਇੰਨਾ ਪਤਾ ਵੀ ਕਿਹੜੀ ਚੀਜ਼ ਸਾਡੇ ਫਾਇਦੇ ਦੀ ਆ, ਕਿਹੜੀ ਨੁਕਸਾਨ ਦੀ, ਜੇ ਇੰਨਾ ਵੀ ਆਪਾਂ ਜਾਣ ਲਈਏ, ਮੇਰੇ ਹਿਸਾਬ ਨਾਲ 80% ਸਾਡੇ ਮਸਲੇ ਉਦਾਂ ਹੀ ਹੱਲ ਹੋ ਜਾਣ।
ਬਿਲਕੁਲ ਜੀ। ਹੁਣ ਦੇਖੋ ਜਿਹੜੇ ਨੂਡਲਸ ਨੇ ਜਾਂ ਪਾਸਤਾ, ਠੀਕ ਆ, ਇਹ ਇੰਨਾ ਫਾਈਨ ਮੈਦਾ ਨਾ, ਇਹ ਤੁਹਾਡੀ ਅੰਤਰੀਆਂ ਦੇ ਵਿੱਚੋਂ ਨਿਕਲਣ ਲਈ, ਇੱਕ ਵਾਰੀ ਤੁਸੀਂ ਅੱਜ ਮੈਗੀ ਖਾ ਲਈ, ਇਹਨੂੰ ਤੁਹਾਡੀ ਅੰਤਰੀਆਂ ਚੋਂ ਨਿਕਲਣ ਲਈ 3 ਹਫ਼ਤੇ ਲੱਗਦੇ ਆ।
ਨਹੀਂ, ਇਹ ਪਾਸਤਾ ਹੀ ਆ ਵੀ ਇਹਦਾ ਮੈਦੇ ਦਾ ਬਣਦਾ,
ਮਤਲਬ ਜਿਹੜਾ ਵੀ ਉਹਦਾ ਪ੍ਰੋਡਕਟ ਹੈਗਾ। ਮੈਂ ਥੋੜੇ ਦਿਨ ਪਹਿਲਾਂ ਹੀ ਇਹਦਾ ਤਾਂ ਇੱਕ ਪੜ੍ਹੀ ਸੀਗੀ ਇਹਦੇ ਬਾਰੇ, ਇਹ ਦੋਨਾਂ ਚੀਜ਼ਾਂ ਬਾਰੇ, ਜਿਹੜੇ ਵੀ ਇਹ ਮਟੀਰੀਅਲ ਇਹਦੇ ਚ ਪੈਂਦੇ ਨੇ, ਇਹ ਬਹੁਤ ਖਤਰਨਾਕ ਨੇ। ਅਸੀਂ ਨਾ ਦੂਸਰੇ ਦਾ ਫੂਡ ਅਡੋਪਟ, ਮਤਲਬ ਅਡੋਪਟ ਜ਼ਰੂਰ ਕਰਦੇ ਅਸੀਂ, ਦੇਖੋ ਰੇਖੀ ਇੱਕ ਦੂਜੇ ਨੇ ਵੀ ਉਹਨਾਂ ਦਾ ਫੂਡ ਆ, ਅਸੀਂ ਇਹਨੂੰ ਅਡੋਪਟ ਕਰ ਲਿਆ ਹਨਾ, ਬਟ ਉਹਦਾ ਕਾਰਨ ਕੀ ਆ ਵੀ ਉਹ ਬਣਾਉਂਦੇ ਕਿਵੇਂ ਆ, ਉਹ ਖਾਂਦੇ ਕਿਵੇਂ ਆ, ਅਸੀਂ ਉਹ ਸਾਡੇ ਕੋਲ ਉਹ ਤਰੀਕਾ ਨੀ ਹੁੰਦਾ ਹੈਗਾ, ਸਾਡਾ ਤਰੀਕਾ ਆਪਦਾ ਹੀ ਹੁੰਦਾ, ਅਸੀਂ ਖਾਣੇ ਕੇ ਰੋਟੀ ਦੀ ਤਰ੍ਹਾਂ ਹੀ ਹੁੰਦੀ ਆ। ਠੀਕ ਹੈ ਜੀ। ਜੇ ਇਟਾਲੀਅਨ ਪਾਸਤਾ ਵਗੈਰਾ ਲੈਂਦੇ ਆ ਤਾਂ ਉਹ, ਚਾਈਨੀਜ਼ ਨੂਡਲ ਵਗੈਰਾ ਲੈਂਦੇ ਆ ਤਾਂ ਉਹਨਾਂ ਦਾ ਸੈਲਡ ਦੀ ਕੁਆਂਟਿਟੀ, ਜਿਹੜਾ ਕੱਚਾ ਸੈਲਡ ਹੁੰਦਾ ਉਹਦੀ ਬਹੁਤ ਜ਼ਿਆਦਾ ਹੁੰਦੀ ਆ, ਉਹਦੀ ਜਿਹੜੀ ਮਤਲਬ ਵਿੱਚ ਨਾਲ ਉਹਦੇ ਹੁੰਦਾ ਸਾਰਾ ਕੁਛ, ਮਤਲਬ ਉਹ ਤੁਹਾਡੀ ਇੰਟੇਸਟਾਈਨ ਨੂੰ, ਅੰਤੜੀਆਂ ਨੂੰ ਫਲੱਸ਼ ਆਊਟ ਕਰਨ ਲਈ। ਸਭ ਤੋਂ ਵੱਡਾ ਗਹਿਣਾ ਤੁਹਾਡਾ ਸਰੀਰ ਹੀ ਆ, ਤੁਸੀਂ ਜਿੰਨੇ ਮਰਜ਼ੀ ਬ੍ਰਾਂਡਡ ਕੱਪੜੇ ਪਾ ਲਓ, ਜੋ ਕਦੇ ਕਰ ਲਓ ਹਨਾ, ਵੀ ਤੁਹਾਨੂੰ ਇੱਕ ਉਹਦੇ ਚ ਪ੍ਰਾਊਡ ਫੀਲ ਨੀ ਆਉਣਾ। ਹਾਂ, ਜਦੋਂ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣ ਲੱਗ ਗਏ, ਤੁਸੀਂ ਫਿੱਟ ਹੋ, ਠੀਕ ਆ, ਤੁਹਾਡੀ ਉਮਰ ਦੇ ਵਾਧੇ ਦੇ ਨਾਲ ਦੂਜੇ ਜਾਣੇ ਜਿਹੜੇ ਡਾਕਟਰ ਗੋਲੀਆਂ ਲੈਂਦੇ ਨੇ, ਤੁਹਾਨੂੰ ਫੇਰ ਅਸਲੀ ਪ੍ਰਾਊਡ ਫੀਲ ਹੋਊਗਾ ਯਾਰ, ਵੀ ਮੈਂ, ਠੀਕ ਆ, ਮੈਂ ਸਹੀ ਆ, ਇਹ ਐਵੇਂ ਗੋਲੀਆਂ ਲੈਣਾ ਫਰੀ ਜਾ ਸਕਦਾ, ਤੁਸੀਂ ਲੋਕਾਂ ਨੂੰ ਉਹ ਕਰੋਗੇ। ਠੀਕ ਹੈ ਜੀ।
ਉਹ ਭਾਵੇਂ ਹਾਜ਼ਮ ਲੈ ਲੈਂਦਾ ਹੋਵੇ ਤੇ
ਡਾਕਟਰ ਪਿਊਸ਼ ਸਕੈਨਾ ਦੀ ਪੂਰੀ ਦੀ ਪੂਰੀ ਬੁੱਕ ਆ, ਉਹ ਪੜ੍ਹਨੇ ਵਾਲੀ ਆ, ਉਹ ਹਿੰਦੀ ਦੇ ਵਿੱਚ ਵੀ ਅਵੇਲੇਬਲ ਆ, ਇੰਗਲਿਸ਼ ਦੇ ਵਿੱਚ ਵੀ ਅਵੇਲੇਬਲ ਆ।
ਉਹ ਹਿੰਦੀ ਵਾਲੀ ਸਾਨੂੰ ਭੇਜ ਦੇ ਕਿਸੇ ਤਰੀਕੇ ਨਾਲ, ਕਿੱਥੋਂ ਮਿਲਦੀ ਆ?
ਉਹ ਆਨਲਾਈਨ PDF ਉਹਦਾ ਡਾਊਨਲੋਡ ਹੋ ਜਾਂਦਾ ਇੰਟਰਨੈਟ ਤੇ ਵੀ ਪਈ ਆ।
ਡਾਕਟਰ ਦਾ ਕੀ ਨਾਮ ਆ?
ਡਾਕਟਰ ਪਿਊਸ਼ ਸਕਸੈਨਾ।
ਯਾਰ, ਸਕਸੈਨੇ ਤੇ ਡਾਕਟਰ ਘੱਟ ਵੇਖੇ, ਜੈਨ ਹੁੰਦੇ ਯਾਰ ਤੇ ਤਾਇਆ ਜੀ, ਹੁਣ ਬਣ ਨੀ ਸਕਦੇ, ਉਹਨੇ ਬੰਦ ਸਾਰੇ ਕੁਛ ਸਕਦੇ ਆ। ਦੇਖੋ ਸਾਹਿਬ ਨੇ ਠੀਕ ਹੈ ਲਈ, ਇਹ ਵੀ ਇੱਕ ਮਤਲਬ ਤੁਸੀਂ ਲੈ ਪੜ੍ਹ ਸਕਦੇ ਹੋ ਦਵਾਈ।
ਨਹੀਂ ਉਹ ਚ ਜਿਵੇਂ ਕਿਡਨੀਆਂ ਕਲੀਨ ਕਰਨੀਆਂ ਧਨੀਏ ਨਾਲ ਜਾਂ ਹੋਰ ਚੀਜ਼ਾਂ ਨਾਲ ਠੀਕ ਆ ਉਵੇਂ ਦੇ ਫਾਰਮੂਲੇ ਹੈਗੇ ਆ ਬਹੁਤ ਛੋਟੇ ਛੋਟੇ ਨੇ ਪਰ ਬਹੁਤ ਕਾਰਗਰ ਨੇ
ਥੈਰੇਪੀਆਂ ਜਿਹੜੀਆਂ ਯੂਟਿਊਬ ਤੇ ਵੀਡੀਓ ਵੀ ਅਪਲੋਡ ਕੀਤੀਆਂ ਨੇ ਕਈਆਂ ਨੇ
ਹਾਂਜੀ ਬਿਲਕੁਲ 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 ਠੀਕ ਆ ਨਾ ਜਿਹੜੀ ਚੰਗੀ ਚੀਜ਼ ਆਪਾਂ ਨੂੰ ਇਹ ਨਹੀਂ ਹੈਗਾ ਵੀ ਉਹ ਆਪਣੇ ਤੱਕ ਰਵੇ ਠੀਕ ਆ ਨਾ ਕਿਉਂਕਿ ਆਪਾਂ ਉਹ ਸਭ ਚੀਜ਼ਾਂ ਮੈਂ ਅਪਣਾਈਆਂ ਹੋਈਆਂ ਨੇ ਆਪਾਂ ਬਿਲਕੁਲ ਠੀਕ ਆ ਨਾ ਮਤਲਬ ਵੀ ਰੱਬ ਦੀ ਦੁਆ ਨਾਲ ਐਨ ਪੂਰਾ ਆਪਾਂ 20 ਸਾਲ ਵਾਲੇ ਇੱਕ ਹੁੰਦੀ ਆ ਤੁਹਾਡੀ ਠੀਕ ਆ ਇੱਕ ਹੁੰਦੀ ਆ ਤੁਹਾਡੀ ਬਾਇਓਲੋਜੀਕਲ ਏਜ ਹੁੰਦੀ ਆ ਠੀਕ ਆ ਉਹ ਤੁਸੀਂ ਅੱਜ ਕੱਲ ਪਤਾ ਨੀ ਇੰਡੀਆ ਚ ਚੈੱਕ ਕਰਦੇ ਕਿ ਚੈੱਕ ਕਰਦੇ
ਕਰਦੇ ਭਾਜੀ ਕਰਦੇ
ਹੋ ਜਾਂਦੀ ਆ ਚੈੱਕ ਵੀ ਤੁਸੀਂ
ਹੈਗੀ ਮਸ਼ੀਨ ਉਹ ਹੈਗੀ
ਅੱਛਾ ਕਰਦੇ ਹਾਂ ਵੀ ਤੁਸੀਂ ਹੈਗੇ ਤਾਂ ਹੈਗੇ ਉਹ ਮਤਲਬ 20 ਸਾਲ ਦੇ ਪਰ ਤੁਹਾਡੇ ਜਿਹੜਾ ਬੋਡੀ ਆ ਉਹ ਕਿਹਦੇ ਕਿਹੜੀ ਏਜ ਦੇ ਉਹ ਕਈ ਵਾਰੀ ਬੰਦਾ 20 ਸਾਲ ਦਾ ਹੁੰਦਾ ਤੇ ਬੋਡੀ ਉਹਦੀ 30 ਸਾਲ ਦੇ ਬਰਾਬਰ ਹੁੰਦੀ ਆ ਕਈ 40 ਸਾਲ ਦੇ ਨੇ ਉਹਨਾਂ ਦੀ ਬੋਡੀ 20 ਸਾਲ ਦੇ ਬਰਾਬਰ ਹੁੰਦੀ
ਮੇਰੀ ਤਾਂ ਭਾਜੀ ਬਹੁਤ ਘੱਟ ਦੱਸਦੀ ਮਸ਼ੀਨ ਮੇਰੀ ਤੇ ਪਿੱਛੇ ਜਾ ਦੱਸਦੀ ਸੀ 27 ਸਾਲ ਦੀ ਤੇ ਮੇਰੀ ਹੈਗੀ ਸੀ 37 ਸਾਲ ਦੀ ਤੇਰੀ ਤਾਂ ਫਿਰ ਨੁਕਸਾਨ ਆ
ਨਹੀਂ ਭਾਜੀ ਆਪਾਂ ਤੁਹਾਨੂੰ ਮਿਲੇ ਵੀ ਆ ਨਾ ਬੰਦਾ ਕਹਿੰਦਾ ਵੀ ਤੁਸੀਂ ਜਿਵੇਂ ਦੇਖਣ ਵਾਲਾ ਕਹੂਗਾ ਯਾਰ ਕੋਈ ਖਾ ਪੀ ਲਿਆ ਕਰ ਤੁਸੀਂ ਸਕਿਨੀ ਹੋ ਕਈ ਵਾਰੀ ਠੀਕ ਆ ਮੈਨੂੰ ਉਹ ਜੇ ਡਾਇਲੋਗ ਸੌਂਗ ਮਿਲ
ਜਾਵੇ
ਉਹ ਸਕਿਨੀ ਨੀ ਹੈਗੇ ਤੁਸੀਂ ਉਹਨੂੰ ਫਿੱਟ ਹੋ ਠੀਕ ਆ ਨਾ ਐਕਟਿਵ ਹੋ ਤੁਹਾਡੇ ਸਾਰਾ ਕੁਛ ਕੋਈ ਤਕਲੀਫ਼ ਨੀ ਹੈਗੀ
ਜੀ ਜੀ
ਠੀਕ ਆ ਓਵਰ ਫੈਟ ਨੀ ਤੁਸੀਂ ਕੈਰੀ ਕਰ ਰਹੇ
ਜੀ ਜੀ ਉਹ ਤਾਂ ਮਸ਼ੀਨ ਫੈਟ ਵੀ ਦੱਸ ਦਿੰਦੀ ਆ ਤੁਹਾਡੀ ਕਿੰਨੀ ਫੈਟ ਆ ਤੁਹਾਡਾ ਉਮਰ ਕਿੰਨੀ ਆ ਤੁਹਾਡੇ ਜਿਹੜੀ ਆ ਉਹ ਮਸਲ ਸਟਰੈਂਥ ਕਿੰਨੀ ਆ ਮਤਲਬ ਓਵਰਆਲ ਹੀ ਸਾਰੀ ਡਿਟੇਲ ਦੱਸ ਦਿੰਦੀ ਨੇ ਮਸ਼ੀਨ ਜਿਹੜੀਆਂ ਹੈਗੀਆਂ ਨੇ
ਇਸ ਕਰਕੇ ਆਪਾਂ ਭਾਜੀ ਦੀ ਸਿਹਤ ਲਈ ਦੁਆ ਕਰਦੇ ਹਾਂ
ਜੀ
ਤਾਂ ਜਲਦੀ ਠੀਕ ਹੋਣਾ
ਜੀ
ਠੀਕ ਹੈ ਬਾਕੀ ਬਾਕੀ ਸਾਰਿਆਂ ਨੂੰ ਇੱਥੇ ਕੰਮ ਕਰਨ ਦਾ ਅਸੀਂ ਜ਼ਿਆਦਾਤਰ ਨਹੀਂ ਸਾਰੇ ਜੀ ਦੇਖੋ ਇੱਥੇ ਇੰਡੀਆ 'ਚ ਤਾਂ ਬੰਦੇ ਨੂੰ ਟਾਈਮ ਮਿਲ ਜਾਂਦਾ ਇੰਡੀਆ 'ਚ ਵੈਸੇ ਨਹੀਂ ਬੰਦਾ ਧਿਆਨ ਗੱਲਾਂ ਬਾਤ
ਜੀ
ਇਹ ਇੱਥੇ ਕਿ ਬੰਦੇ ਨੂੰ ਟਾਈਮ ਨਹੀਂ ਮਿਲਦਾ ਇਹ ਇੱਥੇ ਬਸ ਕੰਮ ਪੈਸਾ ਕੰਮ ਅਸੀਂ ਉਸੇ ਮਗਰ ਹੀ ਉਹਦੇ ਲੱਗੇ ਰਹਿੰਦੇ ਹਾਂ ਆਪਣੇ ਆਪ ਨੂੰ ਅਸੀਂ ਦਿੰਦੇ ਨੀ ਜਦ ਤੱਕ ਸਾਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਵੀ ਨਹੀਂ ਯਾਰ ਮੈਂ ਕੀ ਖੱਟਿਆ ਕੀ ਕਮਾਇਆ ਜਦੋਂ ਤੱਕ ਉਸ ਚੀਜ਼ ਦਾ ਅਸੀਂ ਐਨਾਲਿਸਿਸ ਕਰਦੇ ਹਾਂ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਹੁੰਦੀ ਆ ਇਸ ਕਰਕੇ ਇਹ ਮੌਕਾ ਸੰਭਾਲਣ ਦੀ ਲੋੜ ਆ ਠੀਕ ਆ ਤੁਸੀਂ ਸਿਰਫ ਕੰਮ ਤੇ ਜਾਂਦੇ ਆ ਅੱਧਾ ਘੰਟਾ ਇੱਕ ਦੇ ਦੋ ਐਕਸਟਰਾ ਆਪਣੇ ਆਪ ਨੂੰ
ਜੀ ਵਾਕਿਆ ਦੇਣਾ ਚਾਹੀਦਾ ਭਾਜੀ ਪੂਰੇ 24 ਘੰਟੇ ਤੁਸੀਂ ਅੱਧਾ ਘੰਟਾ ਆਪਣੇ ਸਰੀਰ ਨੂੰ ਨਹੀਂ ਦੇ ਸਕਦੇ ਤੇ ਫਿਰ ਆਪਾਂ ਨੂੰ ਮੇਰੇ ਹਿਸਾਬ ਨਾਲ ਫਿਰ ਮਾੜੀ ਗੱਲ ਹੀ ਆ ਕਿਉਂਕਿ ਬਹੁਤ ਸਾਰਾ ਤੁਸੀਂ ਜਿਹੜਾ ਪੈਸਾ ਮੰਨ ਲਓ ਵੀ ਆਪਾਂ ਕਹਿੰਦੇ ਹਾਂ ਕਿ ਅਸੀਂ ਪੈਸਾ ਜੋੜਦੇ ਹਾਂ 12 ਘੰਟੇ ਕੰਮ ਕਰਕੇ ਜਾਂ 8 ਘੰਟੇ ਮਿਨੀਮਮ 8 ਤੇ ਕਰਦੇ ਹੀ ਨਾ 8 ਘੰਟੇ ਕੰਮ ਕਰਕੇ ਅਸੀਂ ਪੈਸਾ ਜੋੜਦੇ ਹਾਂ ਜੇ ਕਿ ਅਸੀਂ 1 ਮਹੀਨੇ ਦਾ ਪੈਸਾ 1 ਦਿਨ ਦੇ ਵਿੱਚ ਡਾਕਟਰ ਨੂੰ ਦੇ ਦਿੰਦੇ ਦੱਸੋ ਫਿਰ ਉਹ 8 ਘੰਟੇ ਕੰਮ ਕੀਤੇ ਦਾ ਕੀ ਆ ਸਾਡਾ ਫਾਇਦਾ ਅਸੀਂ ਉਹਦੇ ਨਾਲੋਂ ਚੰਗਾ ਕਿ ਅੱਧਾ ਘੰਟਾ ਆਪਣੇ ਸਰੀਰ ਨੂੰ ਦਈਏ ਹਨਾ
ਬਿਲਕੁਲ ਜੀ ਬਿਲਕੁਲ ਠੀਕ ਆ ਤਾਂ ਵਧੀਆ ਵਧੀਆ ਖਾਓ ਸਾਡੇ ਤਾਂ ਮਤਲਬ ਇੰਡੀਆ ਦੇ ਵਿੱਚ ਅੱਜ ਹੋ ਰਿਹਾ ਵੀ ਅਸੀਂ ਫੂਡ ਉਹ ਰਾਤ ਸ਼ਾਮ ਨੂੰ ਰੇਹੜੀਆਂ ਲੱਗ ਜਾਂਦੀਆਂ ਨੇ ਫੂਡ ਕੰਮ ਤੋਂ ਆ ਕੇ ਘਰ ਉੱਥੇ ਕੀ ਲੋਕ ਆ ਅਸੀਂ ਆਪਦੀ ਰਸੋਈ ਤੋਂ ਕਿੰਨਾ ਦੂਰ ਹੋ ਰਹੇ ਹਾਂ
ਸਾਡੇ ਵਜੇ ਉਹ ਨਾਲੇ ਇੱਕ ਗੱਲ ਨਾ ਮੈਨੂੰ ਡਾਕਟਰ ਸੀਗਾ ਬੜਾ ਪਹੁੰਚਿਆ ਹੋਇਆ ਉਹਨੇ ਇੱਕ ਗੱਲ ਕਹੀ ਸੀ ਉਹ ਆਉਂਦਾ ਵੀ ਤਾਇਆ ਇੱਕ ਚੀਜ਼ ਸਦਾ ਯਾਦ ਰੱਖਿਓ ਗਰਮ ਪਾਣੀ ਨਾ ਲਿਆ ਕੇ ਇਹਨੂੰ ਚਾਹ ਵਾਂਗੂ ਪੀਓ ਇਹ ਵੀ ਬਹੁਤ ਸਾਰੀਆਂ ਸਰੀਰ ਦੀਆਂ ਗੰਦਗੀਆਂ ਨੂੰ ਸਾਫ਼ ਕਰਦਾ ਕਿਤੇ ਇਹਨਾਂ ਵਰਤ ਕੇ ਦੇਖੀ ਮੈਂ ਕਦੇ ਵਰਤਿਆ ਹੀ ਨਹੀਂ ਜਿੱਦਾਂ ਕਹਿੰਦੇ ਨਾ ਵੀ 100 ਦਾ ਨੋਟ ਪਿਆ ਜੇਬ 'ਚ ਉੱਦਾਂ ਹੀ ਪਿਆ ਉਸ ਹਿਸਾਬ ਨਾਲ ਮੇਰੇ ਕੋਲ ਫਾਰਮੂਲਾ ਉੱਦਾਂ ਹੀ ਪਿਆ ਜੇ ਤੁਸੀਂ ਵਰਤ ਸਕਦੇ ਭਾਈ ਵਰਤ ਲਿਓ ਨਹੀਂ ਤਾਂ ਜੀ ਗੱਲ ਸੱਚੀ ਹੈ ਗਰਮ ਪਾਣੀ
ਤਾਂ ਜੀ ਹੁਣ ਦੇਖੋ ਕੋਈ ਬੰਦਾ ਕਹਿੰਦਾ ਮੈਨੂੰ ਆਹ ਜੀ ਇਹਨੇ ਫਾਇਦਾ ਕਰਤਾ ਹੋ ਸਕਦਾ ਵੀ ਤੁਹਾਨੂੰ ਉਹ ਚੀਜ਼ ਨੁਕਸਾਨ ਕਰੇ ਉਹਦਾ ਕਾਰਨ ਇਹੀ ਆ ਵੀ ਤੁਹਾਡੇ ਕੋਲ ਉਸ ਚੀਜ਼ ਦੀ ਉਹ ਚੀਜ਼ ਨੀ ਮਤਲਬ ਮਾੜੀ ਹੈਗੀ ਤੁਹਾਨੂੰ ਉਸ ਚੀਜ਼ ਦਾ ਯੂਜ਼ ਨੀ ਕਰਨਾ ਹੈਗਾ ਹੁਣ ਬੰਦਾ ਕਹਿੰਦਾ ਦਹੀਂ ਜੇ ਤੁਸੀਂ ਸ਼ਾਮ ਨੂੰ ਲਓਗੇ ਰਾਤ ਨੂੰ ਲਓਗੇ ਰਾਤ ਦੇ ਟਾਈਮ ਲਓਗੇ ਉਹ ਨੁਕਸਾਨਦੇਹ ਆ
ਠੀਕ
ਆ ਅਮਰੂਦ ਆ ਅਮਰੂਦ ਦੇ ਵਿੱਚ ਇੰਨੀ ਜ਼ਿਆਦਾ ਫਾਈਬਰ ਆ ਠੀਕ ਆ ਉਹਦੇ ਵਿੱਚ ਵੀ ਮਤਲਬ ਉਹ ਤੁਹਾਡੀ ਫਾਈਬਰ ਕੀ ਕਰਦੀ ਆ ਤੁਹਾਡੀ ਕਬਜ਼ ਨੂੰ ਖੋਲਦੀ ਆ ਠੀਕ ਆ ਤੁਹਾਡਾ ਜਿਹੜਾ ਟੋਇਲਟ ਦਾ ਸਰਕਲ ਆ ਉਹ ਸਹੀ ਕਰਦੀ ਆ ਹੁਣ ਤੁਸੀਂ ਉਹ ਜੇ ਅਮਰੂਦ ਰਾਤ ਨੂੰ ਲਓਗੇ ਉਹ ਉਲਟਾ ਤੁਹਾਨੂੰ ਕਬਜ਼ ਕਰ ਦਿੰਦਾ ਉਹ
ਜਿਹੜੀ ਗੱਲ ਆ ਉਹ ਤਾਂ ਪਤਾ ਹੋਣਾ ਚਾਹੀਦਾ ਜਿਹੜੀ ਗੱਲ ਠੀਕ ਆ ਤੁਹਾਡੀ ਦੇਖੋ ਦੋ ਚੀਜ਼ਾਂ ਜੀ ਨਾਲ ਪਹਿਲੇ ਸਮੇਂ ਦੇ ਵਿੱਚ ਨਾ ਚਰਕ ਰਿਸ਼ੀ ਜਿਹੜਾ ਹੋਇਆ ਜਿਹਨੇ ਆਯੁਰਵੇਦ ਦੀ ਰਚਨਾ ਕੀਤੀ ਉਹਨੇ ਇੱਕ ਗੱਲ ਕਹੀ ਸੀ ਹੁਣ ਭਾਰਤ ਵਰਸ਼ ਦੇ ਵਿੱਚ ਬੜੀ ਤਕੜੀ 5-7 ਹਜ਼ਾਰ ਸਾਲ ਪਹਿਲਾਂ ਦੀਆਂ ਗੱਲਾਂ ਉਹਨੇ ਸਿਖਾ ਦਿੱਤੀਆਂ ਉਹ ਕਹਿੰਦਾ ਵੀ ਆਪਣੇ ਸਰੀਰ ਬਾਰੇ ਤੁਹਾਨੂੰ ਨਾਲਜ ਹੋਣੀ ਚਾਹੀਦੀ ਆ ਆਪਣੀ ਡਾਇਟ ਬਾਰੇ ਤੁਹਾਨੂੰ ਨਾਲਜ ਹੋਣੀ ਚਾਹੀਦੀ ਹੈ ਤੁਹਾਨੂੰ ਆਪਣੀ ਕਸਰਤ ਜਿਹੜੀ ਯੋਗ ਆ ਉਹਦੇ ਬਾਰੇ ਵੀ ਪੂਰਾ ਕਿਉਂਕਿ ਉਹਨੇ ਪਹਿਲਾਂ ਗੱਲ ਕੀਤੀ ਸੀ ਵੀ ਪ੍ਰਾਇਓਰਿਟੀ ਇਸ ਚੀਜ਼ ਦੀ ਰੱਖੋ ਕਿਉਂਕਿ ਤਾਂ ਹੀ ਤਾਂ ਤੁਸੀਂ ਤੰਦਰੁਸਤ ਜੀਵਨ ਜੀ ਆਨੰਦ ਲੈ ਸਕਦੇ ਜੀਵਨ ਦਾ ਤੁਸੀਂ ਕੀ ਆ ਆ ਜਿਹੜਾ ਤੁਸੀਂ ਕਿਹਾ ਵੀ ਲੀੜਾ ਲੱਤਾ ਜਿਹੜਾ ਬੰਦਾ ਤੰਦਰੁਸਤ ਆ ਉਹ ਤਾਂ ਝੱਗਾ ਭਾਵਾਂ ਲਾ ਕੇ ਵੀ ਤੁਰਿਆ ਫਿਰੇ ਤਾਂ ਉਹਦੀ ਤਾਂ ਵੀ ਪਰਸਨੈਲਿਟੀ ਓਨੀ ਹੋਣੀ ਹੈ ਜਿੰਨੀ ਲੀੜੇ ਪਾਏ ਮਹਿੰਗੇ ਵਾਲੇ ਦੀ ਹੁਣ ਮੇਰੇ ਆ ਟੀਟੂ ਵਰਗਾ ਕੋਈ ਵਧੀਆ ਬ੍ਰਾਂਡ ਦਾ ਕੋਈ ਝੱਗਾ ਪਾ ਲਵੇ ਤੇ ਢਿੱਡ ਤੂੜੀ ਦੇ ਕੋਪਾਂ ਵਾਂਗੂ ਛੱਡਿਆ ਹੋਵੇ ਦੱਸੋ ਉਹਦੀ ਪਰਸਨੈਲਿਟੀ ਜ਼ਿਆਦੀ ਤੇ ਜਾਂ ਕੋਈ ਆ ਚੰਗਾ ਵਧੀਆ ਬਾਡੀ ਬਿਲਡਰ ਝੱਗਾ ਲਾ ਕੇ ਤੁਰਿਆ ਫਿਰੇ ਉਹਦੀ ਉਦੋਂ ਵੀ ਨਾਲਜ ਹੋਣੀ ਲੀੜੇ ਨਹੀਂ ਬੰਦੇ ਦੀ ਬਾਡੀ ਜਿਹੜੀ ਆ ਉਹ ਬੰਦੇ ਦੀ ਪਰਸਨੈਲਿਟੀ ਬਣਾਉਂਦੀ ਹੈ ਸਰੀਰ ਤੰਦਰੁਸਤ ਹੋਣਾ ਚਾਹੀਦਾ ਇਹਦੀ ਸ਼ੇਪ
ਇੱਕ ਇਹਨਾਂ ਨੇ ਉਰੇ ਚਲਾਇਆ ਹੋਇਆ ਉਰੇ ਨਾ ਦੁੱਧ ਸਖ਼ਤ ਤੋਂ ਲੈ ਕੇ ਮਹਿੰਗੇ ਤੋਂ ਮਹਿੰਗਾ ਆਉਂਦਾ ਹੈ ਇੱਕ A2 ਮਿਲਕ ਉਰੇ ਚਲਾਇਆ ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਦੁੱਧ ਵੇਚਦਾ ਹਾਂ ਠੀਕ ਆ ਉਹਦੇ ਤੇ ਹੁਣ ਦੂਸਰੀਆਂ ਕੰਪਨੀਆਂ ਨੇ ਵੀ ਰਿਸਰਚ ਕੀਤੀ ਆ ਜਿਹੜੀਆਂ ਇਹ ਨਾ ਇਹ ਮਤਲਬ ਜਿਹੜੀਆਂ ਜਿਹੜੇ ਕਾਰਪੋਰੇਟ ਸੈਕਟਰ ਹੁੰਦੇ ਨੇ ਇਹ ਕੰਪਨੀਆਂ ਹੁੰਦੀਆਂ ਨੇ ਇਹ ਨਾ ਲੋਕਾਂ ਦੇ ਦਿਮਾਗ ਦੇ ਵਿੱਚ ਲੋਕ ਮਤਲਬ ਕੋਈ ਨਾ ਕਰੇ ਮੈਂ ਆਪਣੇ ਆਪ ਨੂੰ ਕਹਿਣਾ ਮੈਂ ਕੀ ਆ ਮੈਂ ਇੱਕ ਭੇਡ ਆ ਚੱਲ ਚੱਲੀ ਚੱਲਦੀ ਠੀਕ ਆ ਤੇ ਸਾਨੂੰ ਕੀ ਦਿਖਾਇਆ ਜਾਂਦਾ ਸਾਨੂੰ ਜਿਹੜਾ ਉਹਨਾਂ ਦੇ ਵੱਲੋਂ ਜਿਹੜਾ ਰਸਤਾ ਦਿਖਾਇਆ ਜਾਂਦਾ ਅਸੀਂ ਉਸੇ ਰਸਤੇ ਤੁਰਦੇ ਹਾਂ ਜਦੋਂ ਤੁਸੀਂ ਯਕੀਨ ਨੀ ਮੰਨੋਗੇ ਜਦੋਂ ਕੋਕ ਦਾ ਹਿਸਟਰੀ ਪੜ੍ਹ ਕੇ ਦੇਖੋ ਜਦੋਂ ਕੋਕ ਸ਼ੁਰੂ ਹੋਇਆ ਨਾ ਕੋਕ ਦੀ ਇਨਵੈਂਸ਼ਨ ਕੀ ਹੋਈ ਆ ਇੱਕ ਉਦੋਂ ਗਲਤ ਪ੍ਰਯੋਗ ਤੋਂ ਨਿਕਲਿਆ ਸੀ ਕੋਕ ਠੀਕ ਆ ਕੋਕ ਕੋਈ ਆਪਣੇ ਆਪ ਤੋਂ ਉਹ ਨੀ ਸੀਗਾ ਜਿਹੜਾ ਡਰਿੰਕ ਸੀਗਾ ਇਹਨੂੰ ਪ੍ਰਚਾਰ ਕਰਨ ਲਈ ਮਤਲਬ ਮੈਡੀਕਲ ਬਾਹਰਲੇ ਮੁਲਕਾਂ ਦਾ ਮੈਡੀਕਲ ਸਿਸਟਮ ਵੱਲੋਂ ਕੀਤਾ ਗਿਆ ਵੀ ਇਹ ਤੁਹਾਡੇ ਜਵਾਕਾਂ ਲਈ ਹੈਲਦੀ ਆ ਤੁਹਾਡੇ ਜਵਾਕਾਂ ਦੀ ਗਰੋਥ ਤਾਂ ਹੋਣੀ ਆ ਜੇ ਤੁਸੀਂ ਇਹਨੂੰ ਕੋਕ ਦਿਓਗੇ ਉਹ ਜਵਾਕਾਂ ਨੇ ਲੋਕਾਂ ਨੇ ਦੁੱਧ ਛੱਡ ਛੱਡ ਕੇ ਜਵਾਕਾਂ ਨੂੰ ਕੋਕ ਪਿਲਾਉਣਾ ਸ਼ੁਰੂ ਕਰਤਾ ਸੀ ਉਸ ਟਾਈਮ
ਉਹ ਤੁਸੀਂ ਦੇਖੋ ਕਿ ਇਹਨਾਂ ਦੀਆਂ ਪਾਲਿਸੀਆਂ ਬਹੁਤ ਹੁੰਦੀਆਂ ਚੀਜ਼ਾਂ ਵੇਚਣ ਦੇ ਤਰੀਕੇ ਬਹੁਤ ਹੁੰਦੇ ਆ ਇਹਨਾਂ ਨੂੰ ਪਤਾ ਹਿਸਾਬ ਕਿਤਾਬ ਬਹੁਤ ਇਹ ਚੀਜ਼ਾਂ ਫਰਕ ਪਾਉਂਦੀਆਂ ਮੰਨ ਲਓ ਵੀ ਕੋਈ ਕਿਸੇ ਦਾ ਮੈਂ ਤੁਹਾਨੂੰ ਦੱਸਦਾ ਬਹੁਤੇ ਨਹੀਂ ਜਾਣਦੇ ਹੋਣਗੇ ਕਿਸੇ ਕੰਪਨੀ ਦਾ ਤੁਸੀਂ ਭੱਠਾ ਪਾਉਣਾ ਨਾ ਕੰਪਨੀ ਵਾਲੇ ਮੰਨ ਲਓ ਵੀ ਕੋਕ ਵਾਲੇ ਤੇ ਫੈਂਟੇ ਵਾਲੇ ਜਾਂ ਕੋਈ ਹੋਰ ਲਾ ਲਓ ਕੰਪਨੀ ਵਾਲੇ ਇਹਨਾਂ ਨੇ ਜਦੋਂ ਆਪਸੀ ਟੱਕਰ ਵਾਲਿਆਂ ਨੇ ਦੂਸਰੇ ਨੂੰ ਫੇਲ ਕਰਨਾ ਹੋਵੇ ਨਾ ਉਹਨਾਂ ਨੇ ਪੈਸੇ ਕਿਸੇ ਨੂੰ ਦੇ ਦੇਣੇ ਵੀ ਇਹਨਾਂ ਦਾ ਕੂੜ ਪ੍ਰਚਾਰ ਕਰ ਦਿਓ ਸ਼ੁਰੂ ਮੰਨ ਲਓ ਵੀ ਕਿਸੇ ਤਰੀਕੇ ਦੇ ਵੀ ਕਿਉਂਕਿ ਠੰਡੇ ਕੋਕ ਵੀ ਓਨੇ ਬੁਰੇ ਆ ਫੈਂਟੇ ਵੀ ਓਨੇ ਬੁਰੇ ਕਿਉਂਕਿ ਹੈਥ ਕੰਪਨੀ ਹੈ ਫਿਰ ਇੱਕੋ ਹੀ ਆ ਪੈਪਸੀ ਵੀ ਓਨਾ ਹੀ ਬੁਰਾ ਇਹ ਦੂਸਰੀ ਸਾਰੀਆਂ ਦੇ ਵਿੱਚੋਂ ਇੱਕੋ ਹੀ ਤਰੀਕਾ ਵਾ ਟੇਸਟ ਥੋੜਾ ਥੋੜਾ ਫਰਕ ਹੋ ਸਕਦਾ ਇਹ ਕੀ ਕਰਦੇ ਨੇ ਵੀ ਹੁਣ ਜਦੋਂ ਆਪਾਂ ਕਹਿੰਦੇ ਕੋਕ ਬੁਰਾ ਕਿਉਂ ਨਾਮ ਜ਼ਿਆਦਾ ਆਉਂਦਾ ਕਿਉਂਕਿ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਪੀਤਾ ਜਾਣ ਵਾਲਾ ਕੋਕ ਹੀ ਆ ਕਹਿੰਦੇ ਇਹ ਹੈ ਵੀ ਪੁਰਾਣੀ ਕੰਪਨੀ ਹੁਣ ਪੈਪਸੀ ਕਿਸੇ ਨੇ ਨਹੀਂ ਅੱਜ ਤੱਕ ਕਿਹਾ ਵੀ ਪੈਪਸੀ ਵੀ ਬੁਰੀ ਆ ਇਹ ਇੱਕ ਇੱਥੇ ਆਉਂਦਾ ਕੈਂਪਾਂ ਕੋਲ ਆਉਂਦਾ ਇੱਥੇ ਹੁਣ ਤੇ ਚਲੋ ਘੱਟ ਆਉਂਦਾ ਅੱਗੇ ਬਹੁਤ
ਹਾਨੀਕਾਰਕ ਰਹੇ ਆਪਾਂ ਕੈਪਸਲ ਉਹਦੀ A2 ਦੀ ਗੱਲ ਕਰਦੇ ਸੀ ਨਾ A2 ਦੇ ਵਿੱਚ ਇਹਨਾਂ ਨੇ ਉਹਨੂੰ ਬਹੁਤ ਪ੍ਰਮੋਟ ਕਰ ਰਹੇ ਆ ਹੁਣ ਦੁੱਧ ਦੇ ਵਿੱਚ ਆਪਾਂ ਨੂੰ ਮਿਲਦਾ ਗਿਆ ਦੁੱਧ ਦੇ ਵਿੱਚ ਕੈਲਸ਼ੀਅਮ ਤੇ ਕੈਲਸ਼ੀਅਮ ਪ੍ਰੋਟੀਨ ਆ ਠੀਕ ਆ ਕੈਲਸ਼ੀਅਮ ਪ੍ਰੋਟੀਨ ਸਾਡੇ ਲਈ ਕਿੰਨਾ ਕੁ ਜ਼ਰੂਰੀ ਹੈਗਾ ਪਰ ਜਿਹੜਾ ਹੁਣ ਕੈਸਟ ਪ੍ਰੋਟੀਨ ਆ ਰਿਹਾ ਉਹਦਾ ਖਰਾਬ ਹੋ ਚੁੱਕਿਆ ਪਹਿਲਾਂ ਸਾਨੂੰ ਅਮੈਗਾ 3 ਵੀ ਮਿਲਦਾ ਹੁੰਦਾ ਸੀ ਦੁੱਧ ਦੇ ਵਿੱਚ ਠੀਕ ਆ ਉਹ ਅਮੈਗਾ 3 ਜਿਹੜਾ ਘਾਹ ਨਾ ਬਾਰੇ ਘਾਹ ਲੱਗਿਆ ਹੋਇਆ ਘਾਹ ਦੇ ਵਿੱਚ ਅਮੈਗਾ 3 ਬਹੁਤ ਬਹੁਤ ਹੁੰਦਾ ਮਾਤਰਾ ਚ ਪਹਿਲਾਂ ਸਾਡੀਆਂ ਮੱਝਾਂ ਬਾਹਰ ਅਸੀਂ ਚਰਾਉਣ ਲੈ ਕੇ ਜਾਂਦੇ ਸੀ ਉਹ ਘਾਹ ਚਰਦੀਆਂ ਸੀ ਉਹ ਘਾਹ ਚਰ ਕੇ ਉਹਨਾਂ ਨੂੰ ਉਹ ਠੀਕ ਆ ਉਹੀ ਕੁਛ ਆਉਂਦਾ ਸੀਗਾ ਦੁੱਧ ਦੇ ਵਿੱਚ ਹੁਣ ਉਹ ਚੀਜ਼ਾਂ ਹੈ ਨੀ ਗਈਆਂ ਠੀਕ ਆ ਨਾ ਹੁਣ ਤੁਸੀਂ ਮਤਲਬ ਵੀ ਤੁਹਾਨੂੰ ਸਮਝਣਾ ਪਊਗਾ ਵੀ ਤੁਹਾਨੂੰ ਅੱਜ ਦੇ ਸਮੇਂ ਚ ਉਹ ਜਿਹੜੀਆਂ ਪਹਿਲਾਂ ਚੀਜ਼ਾਂ ਚੱਲੀਆਂ ਸੀ ਵੀ ਹੁਣ ਕਿੰਨੀਆਂ ਕੁ ਜ਼ਰੂਰੀ ਨੇ
ਯਾਨੀ ਕਹਿਣ ਦਾ ਭਾਵ ਆ ਵੀ ਮੱਝਾਂ ਹੁਣ ਜਿਹੜੀਆਂ ਦੁੱਧ ਦਿੰਦੀਆਂ ਉਹਨਾਂ ਨੂੰ ਵਟਾਲ ਨੂੰ ਲੈ ਕਰੀਏ ਚਾਹੀਦਾ ਤਾਂ ਹੈ ਜੀ ਬੱਕਰੀਆਂ ਵੀ ਏਦਾਂ ਸੀ ਬੱਕਰੀਆਂ ਦਾ ਵਾਕਿਆ ਹੀ ਬੱਕਰੀ ਵੀ ਜਿਹੜੀ ਜਿਹੜੀ ਚੀਜ਼ ਚੁਗਣ ਜਾਂਦੀ ਸੀ ਤੋਰਨ ਜਾਂਦੇ ਸੀ ਉਹਦੇ ਦੁੱਧ ਦੇ ਵਿੱਚੋਂ ਹੀ ਤੱਤ ਮਿਲੇ ਹੁਣ ਜਿਹੜੀ ਬੱਕਰੀ ਬੰਨ ਛੱਡੀਏ ਜੇ ਤੁਸੀਂ ਕਹੋ ਵੀ ਉਹ ਬਲੇ ਡੇਂਗੂ ਤੋਂ ਬਚਾ ਲੂਗੀ ਓਹਨੇ ਨੀ ਬਚਾਉਣਾ। ਇਹ ਠੀਕ ਗੱਲ ਆ। ਸਿਮਰ ਸਾਹਿਬ ਪਹਿਲੇ ਜਿਹੜੇ ਇਹ ਵੀ ਆ, ਗਾਂ ਹੋਈ ਮੱਝ ਹੋਈ ਤੇਰੀ ਗੱਲ ਠੀਕ ਆ, ਜਿਹੜੀ ਆਪ ਚੁਗੇ ਓਹਦੇ ਚ ਜਿਆਦਾ ਅਸਰ ਦੁੱਧ
ਜੀ।
ਤੇ ਬਹੁਤ ਸ਼ੁਕਰੀਆ ਸਿੱਖੋ ਸਾਹਿਬ।
ਕੋਈ ਗੱਲ ਨੀ, ਹਾਂਜੀ ਹਾਂਜੀ, ਫੇਰ ਆਪਾਂ ਕਿਸੇ ਦਿਨ ਕਰ ਜਾਂ ਗੱਲ, ਇਹਨੂੰ ਮਤਲਬ ਥੋੜਾ ਜਿਹਾ ਡੀਪਲੀ ਕਰਾਂਗੇ ਗੱਲ, ਜੇ ਹੋਰ ਕੋਈ ਠੀਕ ਹੈ, ਥੋੜਾ ਕੰਮ ਤੇ ਪਰੇਸ਼ਾਨੀ ਹੋ ਜਾਂਦੀ ਆ, ਹੋਰ ਕੁਛ ਨੀਗਾ।
ਥੈਂਕ
ਯੂ ਜੀ ਟਾਈਮ ਦੇਣ ਲਈ,
ਠੀਕ
ਆ। ਸਾਰੇ ਇਹੀ ਦੁਆ ਕਰਦੇ ਆ ਵੀ ਆਪੋ ਆਪਣੇ ਆਪੋ ਆਪਣੇ ਆਪ ਨੂੰ ਟਾਈਮ ਦੇਣ ਤੇ ਆਪਣੀ ਸਿਹਤ ਦਾ ਖਿਆਲ ਰੱਖਣ।
ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ।
ਓਕੇ
ਜੀ। ਲਓ ਜੀ, ਸਿੱਖੋ ਸਾਹਿਬ ਨੇ, ਰਮਾਣਾ ਸਾਹਿਬ ਆਪ ਨੂੰ ਕਾਫੀ ਜਾਣਕਾਰੀਆਂ ਦੇ ਦਿੱਤੀਆਂ, ਤਾਂ ਆਪਣਾ ਖਿਆਲ ਰੱਖੋ। ਤੇ ਇਧਰ ਤਾਜੀ ਪ੍ਰੋਗਰਾਮ ਦੇ ਵਿਚ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਵੀ ਬ੍ਰਿਸਬੇਨ ਤੋਂ ਪਹੁੰਚਦੇ ਨੇ। ਧਾਰੀਵਾਲ ਸਾਹਿਬ, ਧਾਰੀਵਾਲ ਹੋਰਾਂ ਨੇ ਕਹਿਣਾ ਵੀ ਅੱਜ ਖਰੇ ਰਮਾਣੇ ਤੇ ਪ੍ਰੋਗਰਾਮ ਸਾਰਾ ਕਰ ਦੇਣਾ। ਤਕਲੀਫ ਚ ਬੰਦਾ ਜਿਹੜਾ ਤਕਲੀਫ ਚ ਧਾਰੀਵਾਲ ਸਾਹਿਬ, ਉਹਨਾਂ ਵੱਲ ਨੂੰ ਤਵੱਜੋ ਵੀ ਸਾਨੂੰ ਦੇਣੀ ਚਾਹੀਦੀ ਜੀ। ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਬਿਸ਼ਨ ਸੁਖ ਬਿਸ਼ਨ ਪ੍ਰੀਤ ਆਲੂ ਵਾਲੀ ਗੰਡੀ ਪਿੰਡੀਏ ਨੂੰ। ਸਤਿ ਸ੍ਰੀ ਅਕਾਲ ਵੀਰ, ਟਾਲਿਆਂ ਦਾ ਟਾਲਾ ਨੇ, ਜਿਨ੍ਹਾਂ ਤੈਨੂੰ ਰੋਕਾਂਗੇ ਉਨੀਆਂ ਤੂੰ ਗੱਲਾਂ ਵੱਧ ਕਰਨੀਆਂ। ਤਾਂ ਜੀ ਕਹਿੰਦੇ ਤੁਸੀਂ ਲੋਲੀ ਨਾਲ ਚੰਗੀ ਕੀਤੀ, ਉਹਦੇ ਖਾਣ ਪੀਣ ਦੇ ਲਈ ਵੀ ਨਾਲੀ ਲਗਵਾ ਦਿੱਤੀ ਹੈ, ਅਤੇ ਖਾਧਾ ਪੀਤਾ ਕੱਢਣ ਲਈ ਵੀ ਨਾਲੀ ਲਗਵਾ ਦਿੱਤੀ। ਹੁਣ ਤਾਂ ਭਰਾਵਾ ਦੋਵੇਂ ਨਾਲੀਆਂ ਲਵਾ ਦਿੱਤੀਆਂ। ਇਹ ਬਾਤ ਪੁਰਾਣੀ ਹੋ ਗਈ ਆ, ਪਰ ਗੱਲ ਤੇਰੀ ਠੀਕ ਆ, ਪਰ ਮੈਂ ਥੋੜ੍ਹੀ ਲਵਾਈ, ਮੈਂ ਤਾਂ ਤਫਾਕ ਗਿਆ, ਉਹ ਡਾਂਗ ਗਿਆ, ਮਰ ਬੰਦੇ ਛਡਾਉਣ ਲਈ ਭੇਜੀ, ਮੈਨੂੰ ਕੀ ਪਤਾ ਸੀ ਵੀ ਇਹਦੇ ਮੰਜੇ ਤੇ ਜਾ ਪੈਣਾ ਜੀ। ਇਹਦੇ ਪਿੱਛੇ ਤੁਹਾਡੀ ਸਿਆਸਤ ਹੈ ਕਹਿੰਦੇ। ਨਾ 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 ਬਾਬਾ, ਮੈਂ ਕੋਈ ਹੈਗਾ ਵਾ ਵੀ ਮੈਂ ਬਾਦਲਾਂ ਦੇ ਪਰਿਵਾਰ ਚੋਂ, ਜਾਂ ਮੈਂ ਕੈਪਟਨਾਂ ਦੇ ਪਰਿਵਾਰ ਚੋਂ, ਤੇ ਜੇ ਸਾਹਿਬ ਮੈਂ ਚੱਲਦੀ ਆ ਅਗਲੀ ਵਾਰ ਨੂੰ, ਜਿਸ ਤੱਕ ਮੈਨੂੰ ਲੱਗਦਾ ਵੀ ਲੋਕਾਂ ਨੇ ਭਗਵਾਨ ਮਾਨ ਨੂੰ ਵੀ ਇੱਦਾਂ ਹੀ ਯਾਦ ਕਰਿਆ ਕਰਨਾ। ਉਹ ਤਾਂ ਫਿਰ ਵੀ ਠੀਕ ਆ, ਨਹੀਂ ਉਹ ਮਜ਼ਾਕ ਨਹੀਂ ਕਰ ਸਕਦੇ, ਉਹਨੇ ਇੰਨੀਆਂ ਰੀਲਾਂ ਮਜ਼ਾਕ ਤੇ ਕਰੀਆਂ। ਇੱਧਰ ਤਾਜੀ ਅੰਮ੍ਰਿਤ ਸਿੰਘ ਭਾਜੀ ਹੋਰ ਵੀ ਪਹੁੰਚੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾਜੀ, ਮੰਦੀ ਭਾਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅੰਮ੍ਰਿਤ, ਅੰਮ੍ਰਿਤ ਅੰਮ੍ਰਿਤ ਸਿੰਘ, ਕਿੱਦਾਂ ਸਿਹਤਾਂ ਠੀਕ ਆ? ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ ਤੇ ਆਪ ਜੀ ਦਾ। ਅੰਮ੍ਰਿਤ ਸਿੰਘ, ਸਾਡਾ ਨਹੀਂ, ਇਹ ਤਾਂ ਆਪ ਜੀ ਦਾ ਪ੍ਰੋਗਰਾਮ, ਬਹੁਤ ਸ਼ੁਕਰਾਨਾ ਆਪ ਜੀ ਦਾ। ਤੇ ਗਾਣਾ ਕਹਿੰਦੇ ਲਗਾ ਦਿਓ ਕਰਨਜੀਤ ਅਨਮੋਲ ਦਾ, ਹੱਸ ਕੇ ਕਤਲਾ, ਹੱਸ ਕੇ ਕਤਲਾ। ਹਾਂ ਜ਼ਿੰਦਗੀ ਕਹਿੰਦੇ ਹੱਸ ਕੇ ਕੱਟ ਲਾ ਜਿਹੜੀ ਹੈ ਆ ਬੰਦੇ ਆ ਲਾਵੇ। ਅਨਮੋਲ ਕਰਮਜੀਤ ਨੇ ਸੋਹਣਾ ਗੀਤ ਗਾਇਆ ਜੀ। ਤੇ ਕੁਲਵੀਰ ਭੁੱਲਰ ਸਾਹਿਬ, ਸਤਿ ਸ੍ਰੀ ਅਕਾਲ, ਬੁਲਾਉਂਦੇ ਨੇ ਜੀ, ਪ੍ਰੋਗਰਾਮ ਬਹੁਤ ਸੋਹਣਾ ਕਹਿੰਦੇ ਚੱਲ ਰਿਹਾ ਜੀ, ਤੇ ਗਾਣਾ ਗੱਲਬਾਤ ਅਣਖੀਲੇ ਦਾ ਸੁਣਨਾ ਚਾਹੁੰਦੇ ਨੇ। ਮੈਂ ਕਿਹਾ ਜੀ ਵੀ ਬਰ ਜ਼ਰੂਰ ਸੁਣਾਵਾਂਗੇ, ਅਣਖੀਲੇ ਦੀ ਗੱਲਬਾਤ ਕੀ ਨਾ ਗੱਲਬਾਤ ਹੈ ਉਹ ਮਲਕੀਤ ਆ ਦੱਸ ਵੀ ਕਿਹੜੀ ਗੱਲਬਾਤ ਕਹਿਣਾ। ਇਹਦਾ ਤਾਇਆ ਜੀ ਹੁਣ ਗੱਲਬਾਤ ਗਾਣੇ ਚੋ ਪਤਾ ਲੱਗੂ। ਗਾਣਾ ਵੀ ਸੁਣ ਲਾ। ਗੁਰਦੀਪ ਕਹਿਲੇ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ ਤੇ ਸੁਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਵੱਲੋਂ ਵੀ ਬਹੁਤ ਬਹੁਤ ਪਿਆਰ ਭਰੀ ਕਹਿਲੇ ਸਾਹਿਬ, ਸਤਿ ਸ੍ਰੀ ਅਕਾਲ। ਕਹਿਲੇ 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 ਮਲਕੀਤ ਹੋਣੀ ਇੱਥੇ ਬੈਠੇ ਰਹਿੰਦੇ ਆ ਵਿਹਲੇ, ਕੰਮ ਕੋਈ ਕਰਦੇ ਨੀ ਇਹ ਮਲਕੀਤ ਹੋਣੀ। ਕਹਿਲੇ ਸਾਹਿਬ ਅਸੀਂ ਤਾਂ ਤੁਹਾਨੂੰ ਯਾਦ ਕੀਤਾ 10-15 ਦਿਨ, ਉਹ ਮੈਂ ਕਿਹਾ ਕੈਲੇ ਸਾਹਿਬ ਹੋਰ ਆਉਂਦੇ ਨਹੀਂ, ਕੋਈ ਸ਼ੁਕਰ ਸ਼ਨੀਵਾਰ ਕਿਸੇ ਟਾਈਮ ਹੀ ਆ ਜਾ ਕਰ, ਤੁਸੀਂ ਗੇੜਾ ਲਾਉਂਦੇ ਚਿਰ ਬਾਅਦ। ਹਾਂਜੀ, ਇਹ ਤਾਂ ਪਾਣੀ ਦੀ ਵਾਰੀ ਸਮਝੀ, ਤੁਸੀਂ ਝੋਨੇ ਦਾ ਹਿਸਾਬ ਰੱਖੋ, ਨਿੱਤ ਪਾਣੀ ਦੇਣ ਵਾਲਾ। ਕਣਕ ਦੀ ਵਾਰੀ ਜੀ ਹੁੰਦਾ ਕਿਤੇ 15-10 ਦਿਨਾਂ ਬਾਅਦ ਲਾ ਛੱਡਾ, ਇਹ ਪਿਆਰ ਦੇ ਖੇਤਾਂ ਨੂੰ ਨਿੱਤ ਪਾਣੀ ਦੀ ਲੋੜ ਆ। ਕਹਿੰਦੇ ਜੀ ਅੱਜ ਕਵਾਲੀ ਸੁਣਾ ਦਿਓ ਜੀ, ਤੇਰਾ ਕੀ ਲੱਗਦਾ? ਉਹ ਤੇਰਾ ਕੀ ਲੱਗਦਾ? ਜੇ ਉਹ ਤੇਰਾ ਕੁਝ ਨਹੀਂ ਲੱਗਦਾ ਜੀ, ਤੂੰ ਉਹ ਤੋਂ ਲੈਣਾ। ਜੇ ਤੇਰਾ ਕੁਝ ਲੱਗਦਾ ਤੈਨੂੰ ਸਭ ਨੂੰ ਨੀ ਦੱਸਣਾ ਪੈਣਾ, ਤੇ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਾ ਜੇ ਨਹੀਂ ਆਉਂਦਾ। ਹਾਂ, ਰੱਬ ਦੀ ਗੱਲ ਕੀਤੀ ਹੈ, ਆਹ ਤੂੰ ਹੋਰ ਲੁਕਿਆ ਕਿਹੜਾ, ਰਜਾਈ ਚ ਲੁਕੇ ਦੀ ਗੱਲ ਕਰੀ ਜਾਣੇ, ਜਾਂ ਉਹ ਤੂੜੀ ਵਾਲੇ ਅੰਦਰ ਲੁਕੇ ਦੀ ਗੱਲ ਕਰੀ ਜਾਣੇ, ਤੇ ਜਾਂ ਉਹ ਘਰ ਚ ਲੁਕੇ ਦੀ ਗੱਲ ਕਰੀ ਜਾਣੇ, ਜਾਂ ਉਹ ਛੱਤ ਦੇ ਲੁਕੇ ਦੀ ਗੱਲ ਕਰੀ ਜਾਂਦੇ। ਪੁੱਤ ਦਿਲ ਦੀ ਗੱਲ ਕਰਦੇ ਆ, ਰੱਬ ਦੀ ਗੱਲ ਕਰਦੇ ਆ। ਤੇ ਬਹੁਤ ਬਹੁਤ ਸ਼ੁਕਰੀਆ ਜੀ ਕੈਲੇ ਸਾਹਿਬ, ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ, ਬਹੁਤ ਬਹੁਤ ਧੰਨਵਾਦ। ਤੇ ਇੱਧਰ ਤਾਇਆ ਜੀ ਨਗਿੰਦਰ ਸਿੰਘ ਭਾਜੀ ਹੋਰਾਂ ਨੇ ਦੁਬਾਰਾ ਮੈਸੇਜ ਜਿਹੜਾ ਉਹ ਭੇਜਿਆ। ਹਾਂਜੀ ਨਗਿੰਦਰ ਸਿੰਘ ਜੀ, ਗੀਤ ਆਪ ਜੀ ਨੂੰ ਸੁਣਾਇਆ ਨੀ ਇਹਨਾਂ ਨੇ ਲਾਲ ਜਾਂਦਾ? ਸੁਣਾਇਆ ਤਾਇਆ ਜੀ? ਮੈਂ ਕਿਹਾ ਸ਼ਾਇਦ लांबा ना दिता हो भी आपने हिंदी गीत सुनाया नहीं दूसरा कहते बाबा ताया जी आज तो मनुआ हमारा जीत लिया है अभी फिर हिंदी में अभी अभी आप फिर हमसे हिंदी ही निकाल रहे कहते पर आप हमारी बतवा समझ नहीं हमने ये कहा था कि आप खूनबा हमको मारो एक महीने का कारण बताते हैं हमको तुमको अच्छा हमको तुमको ना करो तो सीधी बात बताओ बात क्या कहते गाने का तो बहुत ही मजा आ गया जी ते दास निवाना डोडा ए आख्या करो मनुआ ठीक और दीदी भी मालूम होगा हाँ मनुआ जी खुशी भी हासिल होगी हाँ खुशी तो हमको हासिल ही है खुशी तो गई कितने नहीं खुशी तो साढ़े दिल चा केड़ी खुशी की गल करनी हूं वो भी खुशी बुरी का ना तो नहीं खुशी खुशी दिल दे विच रहन वाली भावना नूं कहिंदे हूं कहते भावना भी कोई बुरी का ना जिन्या यार फीलिंग सारिया ने बुढ़िया ने ना रखे हूं केड़ी गल बंदा कह दे सुख कवे तां किसे बुढ़ी का ना सरबाई नहीं है भावना कवे ता बुढ़ी का ना खुशी भी बुढ़ी का ना तो होर तो कोई रह नहीं गया जेड़ी चीज चलो रख ले तो माड़ा तो नहीं किया जी कोई माड़ा तो है जी नहीं किया इधर अच्छा बलकार कुलदीप भुलर कहते ने कि जवानी डाउनलोड वाला गीत कहते जी गीत तो सुनना चाहते अच्छा जी सुनावांगे जी जवानी डाउनलोड जेड़ा उदो सुनाया सी बुढ़ा जेड़ा मतलब जवानी बुढ़े ने पता नहीं कितों डाउनलोड कर लिया जवानी हाँ जी हाँ जी हाँ जी आ गई तो बड़ा कैंट बुढ़ा जो जिम लाने लग पाया सी उन्हें कहना ही सी कहना बापू ताड़ा जिम बड़ा लाउंदा वो कहिंदा बुढ़ा साडा पता नहीं कितों जवानी डाउनलोड कर लिया डाउनलोड कर बुढ़े मंजे तो नहीं हेल्दी ते बुढ़ा ओदा मतलब लांबे लेके आंदा हुंदे कई बुढ़े ऐसे हुंदे कई बुढ़े आहो यही उन्होंने कहा सी ते इधर गुरविंदर भाजी होरी सुनदे ने कहिंदे सत श्री अकाल ताया जी ओ बल्ले न्यूजीलैंड आ जी ओ बल्ले आ गुरविंदर आ लव तेनू घट याद किया कल बहुत याद किया मां गुरविंदर हुंदा ता हिंदी गीत उन्हें लाउंदे आना सी जदों असीं मंगणा करके आए कहिंदे मलकीत भाई वेलकम बैक ताया जी कहिंदे जी दुबारा आउण दी जिया नूं नहीं दुबारा तो अहीं आउणा सी होर सानूं उत्थे कुड़मां ने रख लैणा थोड़ा जी या सानूं बन लैणा सी उन्हां संगलाना अहीं ते आउणा ही आउणा सी ते तुहानूं कल भी याद करदे सी मैं कहा भाई गुरविंदर हुंदा ते इत्थे किहड़ा गीत सुणदा किहड़ा उह तो गुरविंदर ही दसदा ते वधाईआं कहिंदे जी कुड़माई दीआं जी मैं नहीं कराई जी मुंडे दी करके आया गाना हिंदी ला दियो हिंदी तो सानू पता लाउणा ही लाउणा ते ताया जी किदा कुड़मणी सोहणी सी कुड़म कुड़म तो कुड़मणी कुड़मणी हां जी मैं कहना भी कुड़मणी तू क्यों पुछया वे अबे भाभी का पता लग जू तो तू सीधी भाभी पुछा तू जो पहला पुछदा भी कुड़मणी का तू भाभी आप जी का पुछ ते कुड़मणी का आपे पता लग जाना बहुत ही सुंदर बहुत ही सोहनी बहुत ही काबिल बहुत ही सुशील ते गौना भी जानती है हां गौना भी जानती है अच्छा कोई एल्बम कढ़िया उन्हें एल्बम कढ़िया को मैं पूजा ओदा तेन दसी है ना माड़ा मोटा गा लेंदी है कहते गा भी लेंदी मैं गा हाँ बहुत ते मेरे डर मन च मैं कहा कि सिद्धू मूसे वाले देना कोई सुना दे तथा जागी उन्हें गीत गाया गीत सभ्याचार जिया सी आह जेड़ा कि उन्हें गाया भाई केड़ा सी बुल पानी या बुलबुलिया नहीं ये नहीं जाना ही कोई हाँ तू तो बंदिया बुलबुला पानी दा रविंदर को नूर के रविंदर गरेवाल सानू ए लगे भी जिदा हूं अहीं ਸੋਚਾਂ ਸੋਚਦੇ ਵੀ ਦੋ ਤਿੰਨਾਂ ਸਾਲਾਂ ਚ ਮੁੰਡੇ ਦਾ ਵਿਆਹ ਕਰਾਂਗੇ। ਤੇ ਮੈਂ ਇਹਦਾ ਜਦੋਂ ਉਹਨੇ ਗਾਣਾ ਗਾਇਆ ਮੈਂ ਸੋਚਿਆ ਵੀ ਹਾਂ ਅਸੀਂ ਹੁਣ ਹੋਣਾ ਵੀ ਹੈ ਕਿ ਨਹੀਂ ਹੋਣਾ ਵੀ ਹੈ ਕਿ ਨਹੀਂ। ਉਹ ਵੀ ਜਿੱਦਾਂ ਕਵੇ ਪਾਣੀ ਦਿਆ ਬੰਦੇ ਉਹਨੇ ਵਾਹਵਾ ਗਹਿਰਾ ਗਹਿਰਾ ਸੁਣਾਇਆ ਗਾਇਆ ਵੀ ਉਹਨੇ ਦਿਲੋਂ ਅਸੀਂ ਸੁਣਿਆ ਵੀ ਬੜਾ ਦਿਲੋਂ ਬਹੁਤ ਸੋਹਣਾ ਗਾਉਂਦੀ ਕੁੜੀ ਜੀ ਤੇ ਜ਼ਿਆਦਾ ਧਾਰਮਿਕ ਗੀਤ ਹੀ ਗਾਉਂਦੀ। ਉਹ ਕਹਿੰਦੀ ਆ ਮੈਂ ਤਾਂ ਜ਼ਿਆਦਾ ਤਾਂ ਅਸੀਂ ਸੁਣੇ ਨਹੀਂ ਇਹਨੇ ਮੈਂ ਜ਼ਿਆਦਾ ਧਾਰਮਿਕ ਹੀ ਗਾਉਂਦੀ। ਮੈਂ ਕਿਹਾ ਲਓ ਫਿਰ ਜਗਰਾਤੇ ਵੀ ਲਾਉਣ ਜਾਇਆ ਕਰਾਂਗੇ ਤੂੰ ਭੇਟਾ ਵੀ ਆਹੋ ਤੇ ਪੈਸਾ ਹੀ ਆਉਂਦਾ ਤਾਂ ਮਾੜਾ ਤੇ ਨਹੀਂ ਨਾਲੇ ਤੇ ਨਾਮ ਬੰਦਗੀ ਹੋ ਜਾਂਦੀ। ਤੇ ਬਾਕੀ ਕਹਿੰਦੇ ਚਾਚਾ ਜੀ ਕੁੜਮਣੀ ਸੁੱਖੋ ਚਾਚਾ ਜੀ ਨਾਲੋਂ ਜ਼ਿਆਦਾ ਸੋਹਣੀ ਕਿ ਘੈਂਟ ਸੋਹਣੀ ਜ਼ਿਆਦਾ ਘੱਟ ਸੋਹਣੀ ਸੀ ਇਹ ਰਮਾਣਾ ਸਾਹਿਬ ਜੀ ਦਾ ਇਹ ਸਵਾਲ ਹੈ। ਉਹ ਰਮਾਣਾ ਸਾਹਿਬ ਧਿਆਨ ਆਪਣੇ ਸਰੀਰ ਵੱਲ ਨੂੰ ਦਿਓ ਕਿਹੜੇ ਚੱਕਰਾਂ ਚ ਪੈਣਾ ਸਵਾਲ ਦਾ ਜਵਾਬ ਦਿਓ। ਮੈਨੂੰ ਮਤਲਬ ਉਹਦੇ ਥਾਂ ਫਸਾਦਾ ਤੂੰ ਸਵਾਲ ਲੱਭ ਤੈਨੂੰ ਪੱਤਰਕਾਰ ਹੋਣਾ ਚਾਹੀਦਾ। ਜੇ ਤੁਸੀਂ ਉਹਨੂੰ ਘੱਟ ਕਹੋ ਤਾਂ ਵੀ ਮਾੜਾ ਆਹੋ ਤਾਂ ਨਵੀਂ ਬਣੀ ਕੁੜਮਣੀ ਨੂੰ ਹੁਣ ਮਾੜਾ ਕਹੀਏ ਤੇ ਫਿਰ ਅਗਲੇ ਗਾਣਾ ਕਮਾ ਲਿਆ ਬਸ ਵੀ ਦੋਵੇਂ ਏਦਾਂ ਦੀਆਂ ਇੱਕ ਨੂੰ ਲਗੋ ਲੋ ਇੱਕ ਨੂੰ ਬਾਹਰ ਕਰ ਲੋ ਤੇ ਪਤਾ ਨੀ ਲੱਗਦਾ ਵੀ ਕੌਣ ਆ। ਸਗੀਆਂ ਭੈਣਾਂ ਵਾਂਗੂ ਨੈਣ ਨਕਸ਼ਿਆਂ ਚ ਥੋੜਾ ਬਹੁਤਾ ਫਰਕ ਹੋਵੇ ਨਹੀਂ ਇਨ ਬਿਨ ਇੱਕੋ ਜੀ ਲੈ ਗੱਲ ਨਿਬੇੜ ਚਲਾਕ ਤੁਸੀਂ ਬਹੁਤ ਆਉਂਦਾ ਜੀ। ਫਿਰ ਉਹਨੇ ਸਵਾਲ ਵੀ ਚਲਾਕਾਂ ਵਾਲਾ ਹੀ ਪੁੱਛਿਆ ਫਿਰ ਜਵਾਬ ਵੀ ਚਲਾਕਾਂ ਵਾਲਾ ਹੀ ਚਾਹੀਦਾ। ਮਾੜਾ ਕੋਈ ਵੀ ਨਹੀਂ ਹੁੰਦਾ ਸਭ ਆਪਣੇ ਥਾਂ ਦੇ ਚੰਗੇ ਹੀ ਹੁੰਦੇ ਮਾੜਾ ਨਹੀਂ ਜੀ। ਤੇ ਲਓ ਫਿਰ ਤਾਜੀ ਗੀਤ ਆਪਾਂ ਸੁਣਾਉਂਦੇ ਹਾਂ ਪਿਆਰੇ ਦੋਸਤਾਂ ਨੂੰ ਬਹੁਤ ਸਾਰੀਆਂ ਫਰਮਾਇਸ਼ਾਂ ਰਹਿ ਜਾਣਗੀਆਂ ਕਿ ਸਮਾਂ ਤੇ ਜਿਹੜਾ ਬੜੀ ਜਲਦੀ ਬੀਤ ਰਿਹਾ ਉਹ ਸਮੇਂ ਦਾ ਤਾਂ ਪੁੱਛ ਹੀ ਨਾ ਪੁੱਤ ਸਮਾਂ ਤਾਂ ਬਹੁਤ ਜਲਦੀ ਬੀਤ ਨਹੀਂ। ਤੇ ਇੱਧਰ ਚਾਦਰ ਗੀਤ ਗੰਗਾਧਰ ਜੀ ਹੋਰਾਂ ਨੇ ਫਰਮਾਇਸ਼ ਕੀਤੀ ਸੀ ਇੱਧਰ ਸੁਖਪਾਲ ਭਾਜੀ ਹੋਰਾਂ ਨੇ ਉਹ ਸੁਖਪਾਲ ਕਹਿੰਦਾ ਹੁਣ ਗੰਗਾਧਰ ਹੋਣੀ ਤੇ ਬਾਅਦ ਚ ਸੁਣਨ ਨੂੰ ਵੀ ਹਟ ਗਿਆ ਤਾਂ ਤੁਸੀਂ ਤਾਇਆ ਸੁਣਾਇਆ ਹੀ ਨੀ ਮਿਲਕੀਤ ਹੋਏ। ਉਹ ਕੁਲਦੀਪ ਮਾਣਕ ਦਾ ਚਾਦਰ ਗੀਤ ਸੁਣਾ ਦੇ ਮੇਰਾ ਪੁੱਤ ਹੋਏ ਆਪਾਂ ਤੇ ਪਿੱਛੇ ਬੜੇ ਰਹਿ ਗਏ ਗੱਲਾਂ ਗੱਲਾਂ ਜੇ ਪਤਾ ਹੀ ਨੀ ਲੱਗਾ ਕਦੋਂ ਟਾਈਮ ਅੜਾਰੀਆਂ ਮਾਰ ਗਿਆ ਤੇ ਯਾਰ ਕਮਾਲ ਹੀ ਆ ਮਿਲਕੀ ਤੁਸੀਂ ਲਾਓ ਗੀਤ ਆ ਉਹ ਤਾਇਆ ਜੀ ਗੱਲਾਂ ਤੁਸੀਂ ਲੈ ਬੜੀਆਂ ਜਾਂਦੇ ਆ ਉਹ ਮੈਂ ਕੀ ਕਰਾਂ ਯਾਰ ਲਾ ਤੂੰ ਮੇਰਾ ਪੁੱਤ ਕੋਈ ਨੀ ਗੱਲਾਂ ਮਾੜੀਆਂ ਤੇ ਨਹੀਂ
ਬੁਕਲ ਵਿੱਚ ਰੱਖਿਆ ਗਿਣਵੇ ਦਿਨਾਂ ਦੀਆਂ ਸਾਜਾਂ ਵੇ ਬਾਬਲ ਅਸਾਂ ਸਿੱਧਿਕਾਂ ਨਾਲ ਹੰਡਾਈਆਂ ਊਂਟਾਂ ਵਾਂਗ ਪਰੌਣੀਆਂ ਥੀਆਂ ਤੇਰੇ ਵੇੜੇ ਦੋ ਦਿਨ ਆਈਆਂ ਮੈਂ ਜਦ ਕਰਦੀ ਨੀ ਗਿਣ ਤੋਪੇ ਪਾਵਾਂ ਕਰਦੀ ਨੀ ਗਿਣ ਤੋਪੇ ਪਾਵਾਂ ਜਾਮਣ ਦੀ ਤਾਂ ਹੇਠਾਂ ਨੀ ਮੈਂ ਪੀੜਾ ਜਾਵਾਂ ਚਿੜੀਆਂ ਦੀ ਚੀਚੀਨੀ ਤੋਟਾਂ ਦੀ ਟੁਕੜੀ ਦਿਲ ਭਰ ਕੇ ਸੋਚਾਨੀ ਨਾਲੇ ਸ਼ਰਮਾਵਾਂ ਦਿਲ ਭਰ ਕੇ ਸੋਚਾਨੀ ਨਾਲੇ ਸ਼ਰਮਾ ਕਦੇ ਦਾਗ ਨਾ ਲਾਵਾਂ
ਤੇ ਕਰਤੀ ਨੀ ਉੱਤੇ ਪਾਵਾਂ ਵੇਲਾ ਸਾਡ ਪਿੰਡ ਦੇ ਟੇਛਣ ਤੇ ਨਾ ਰੁਕਦੀਆਂ ਰੇਲਾਂ
ਚਾਦਰ ਨੂੰ ਵਾਹਿਗੁਰੂ ਵਾਹਿਗੁਰੂ ਬਹੁਤ ਸੋਹਣਾ ਗੀਤ ਜੀ ਉਹ ਮੈਨੂੰ ਗੱਲਾਂ ਚ ਗੀਤ ਜੀਤੇ ਆ ਉਹ ਮਨਜੀਤ ਸੋ ਐਡੀ ਲੇਟ ਵਾਲੇ ਦਾ ਤੂੰ ਸੁਣਿਆ ਨੀ ਪੜਿਆ ਤੂੰ ਕਿਹਾ ਲੋ ਵੀ ਆਏ ਆ ਉਹ ਤਾਇਆ ਜੀ ਨਿਕਿੰਦਰ ਸਿੰਘ ਜੀ ਹੋਰਾਂ ਦੇ ਸੁਨੇਹਾਂ ਦੇ ਵਿੱਚ ਯਾਦ ਭੁੱਲ ਗਿਆ ਉਹਨਾਂ ਦਾ ਵੀ ਈਮੇਲ ਆਪਾਂ ਦੇਖਣੀ ਭੁੱਲ ਗਿਆ ਉਹ ਭੁੱਲਿਆ ਨਾ ਕਰ ਉਹ ਭੁੱਲਿਆ ਪੜ ਗਿਆ ਰਾਹੀ ਆ ਉਹ ਆਪਣੇ ਮਨਜੀਤ ਸੋ ਹੋਰੀ ਤੇ ਯਾਦ ਕਰਦੇ ਸੀ ਮੈਂ ਉਹਨਾਂ ਨੂੰ ਕਿਹਾ ਕਰਦਾ ਮੈਂ ਐਡੀ ਲੇਟ ਦੇ ਵਿੱਚ ਮੇਲਾ ਉਹਨਾਂ ਵੇਖਿਆ ਦੱਸਿਆ ਹੀ ਨੀ ਸਾਨੂੰ ਪਹਿਲਾਂ ਕਬੱਡੀ ਟੂਰਨਾਮੈਂਟ ਹੋਇਆ ਦੱਸੀਏ ਕਰੀ ਨੀ ਕੀਤਾ ਉਹਨਾਂ ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ ਹਾਂ ਤੇ ਸ੍ਰੀ ਅਕਾਲ ਮਨਜੀਤ ਸਿੰਘ ਕੀ ਹਾਲ ਚਾਲ ਆ ਸੇਧਾਂ ਹੋ ਰੈਡਾ ਧੰਨ ਪਾਕ ਤੇ ਅੱਜ ਦਰਸ਼ਨ ਹੋ ਗਿਆ ਆਪ ਜੀ ਦੇ ਕਹਿੰਦੇ ਤਾਇਆ ਜੀ ਕੈਨ ਯੂ ਪਲੀਜ਼ ਟੈਲ ਮੀ ਦਾ ਡਿਫਰੈਂਸ ਬਿਟਵੀਨ ਗੋਡ ਐਂਡ ਨੇਚਰ ਆ ਕੀ ਕਹਿੰਦੇ ਆ ਅੰਗਰੇਜ਼ੀ ਕਹਿੰਦੇ ਤਾਇਆ ਜੀ ਤੁਸੀਂ ਦੱਸ ਸਕਦੇ ਹੋ ਕਿ ਰੱਬ ਤੇ ਕੁਦਰਤ ਦੇ ਵਿੱਚ ਕੀ ਅੰਤਰ ਆ ਮੈਨੂੰ ਤਾਂ ਲੱਗਦਾ ਕੁਦਰਤ ਹੀ ਰੱਬ ਹੈ ਨਹੀਂ ਕੁਦਰਤ ਰੱਬ ਨਹੀਂ ਹੈ ਕੁਦਰਤ ਦਾ ਰੱਬ ਦਾ ਇੱਕ ਹਿੱਸਾ
ਜੀ
ਜਿਵੇਂ ਆਪਣਾ ਦਿਮਾਗ ਆ ਬੰਦੇ ਦਾ ਜੇ ਕਹੀਏ ਵੀ ਦਿਮਾਗ ਹੀ ਬੰਦਾ ਵਾ ਦਿਮਾਗ ਥੋੜਾ ਬੰਦਾ ਭਾਵੇਂ ਕਿ ਦਿਮਾਗ ਤੋਂ ਹੀ ਅਸੀਂ ਸਾਰੇ ਕੰਮ ਲੈਂਦੇ ਹਾਂ ਦਿਮਾਗ ਕਹਿੰਦਾ ਥੱਪੜ ਮਾਰ ਦਿੰਦੇ ਦਿਮਾਗ ਕਹਿੰਦਾ ਗਲੇ ਮਿਲਦੇ ਦਿਮਾਗ ਕਹਿੰਦਾ ਹੱਥ ਮਿਲਾਉਂਦੇ ਦਿਮਾਗ ਕਹਿੰਦਾ ਗੰਦ ਹੀ ਹੱਥ ਮਾਰ ਤੇ ਹੱਥ ਲਬੇਲ ਲੈਂਦੇ ਦਿਮਾਗ ਕਹਿੰਦਾ ਹੱਥ ਨੂੰ ਸਾਬਣ ਨਾਲ ਤੋਲਾ ਹੱਥ ਸਾਫ਼ ਹੋ ਜਾਂਦੇ ਸਾਰੇ ਕੰਟਰੋਲ ਕਿਹੜਾ ਕਰਦਾ ਦਿਮਾਗ ਕਰਦਾ ਤੇ ਜੇ ਆਪਾਂ ਕਹੀਏ ਵੀ ਜੇ ਸਾਰਾ ਕੰਟਰੋਲ ਕਰਦਾ ਹੀ ਦਿਮਾਗ ਆ ਤੇ ਫਿਰ ਬੰਦਾ ਤੇ ਦਿਮਾਗ ਹੀ ਜਿਹੜੇ ਦਿਮਾਗ ਨੂੰ ਬੰਦਾ ਕਹਿਣਾ ਚਾਹੀਦਾ ਸਾਰੇ ਸਰੀਰ ਨੂੰ ਬੰਦਾ ਕਿਉਂ ਕਹਿੰਦੇ ਇਹਦੇ ਆਪਾਂ ਕਹੀਏ ਵੀ ਦਿਮਾਗ ਬੰਦਾ ਵਾ, ਬਾਕੀ ਸਾਰੇ ਅੰਗ ਆ ਬਈ। ਦਿਮਾਗ ਬੰਦਾ ਨੀ, ਸਾਰਾ ਸਰੀਰ ਹੀ ਬੰਦਾ, ਉਹ ਹਿੱਸਾ ਸਰੀਰ ਦਾ, ਇੱਕ ਦਿਮਾਗ ਇੱਕ ਸਰੀਰ ਦਾ ਹਿੱਸਾ, ਦਿਮਾਗ ਬੰਦਾ ਨਹੀਂ ਗਾ। ਇਹਦਾ ਕੁਦਰਤ ਜਿਹੜੀ ਆ ਉਹ ਰੱਬ ਦਾ ਇੱਕ ਹਿੱਸਾ ਵਾ, ਉਹ ਚਲਾ ਰਹੀ ਆ ਸ੍ਰਿਸ਼ਟੀ ਨੂੰ। ਉਹ ਜਿਵੇਂ ਆਪਣੇ ਬੰਦੇ ਦਾ ਦਿਮਾਗ ਵਾਂਗੂ ਸਾਰੇ ਅੰਗ ਪੈਰ ਉਹਦੇ ਕਹਿਣੇ ਦੇ ਵਿੱਚ ਹੀ ਆ। ਪੈਰ ਆਪਾਂ ਹਿਲਾਉਂਦੇ ਹਾਂ ਤੇ ਦਿਮਾਗ ਸਿਗਨਲ ਭੇਜਦਾ, ਤਾੜੀ ਮਾਰਦੇ ਪਹਿਲਾਂ ਦਿਮਾਗ ਨੇ ਉਹਨੂੰ ਹੱਥਾਂ ਨੂੰ ਸੰਕੇਤ ਭੇਜੇ ਤਾਂ ਤਾੜੀ ਵੱਜੀ। ਸੰਕੇਤ ਸਾਰੇ ਦਿਮਾਗ ਦੇ ਰਿਹਾ, ਪਰ ਉਹ ਇੱਕ ਹਿੱਸਾ ਸਰੀਰ ਦਾ। ਏਦਾਂ ਕੁਦਰਤ ਦੇ ਜਿਹੜੇ ਰੂਲ ਆ, ਕੁਦਰਤ ਦਾ ਜਿਵੇਂ ਕਹਿੰਦੇ ਦਾ ਯੂਨੀਵਰਸਲ ਆ, ਆਪਾਂ ਕਹਿ ਦਿੰਦੇ ਕੁਦਰਤ ਦਾ ਇੱਕ ਨਿਯਮ ਆ ਕਿ ਜੋ ਬੀਜਣਾ ਉਹ ਪੈਦਾ ਹੋਣਾ। ਕੁਦਰਤ ਸਭ ਚੀਜ਼ਾਂ ਨੂੰ ਕਿਤੇ ਕਿਤੇ ਤੇ ਸਾਧੂ ਸੰਤ ਜਾਂ ਆਪ ਸਾਧੂ ਸੰਤ ਦੇ ਨਹੀਂ, ਕਥਾ ਵਾਚਕ ਕਈ ਵਾਰ ਕਹਿੰਦੇ ਵੀ ਕੁਦਰਤ, ਜਿਵੇਂ ਬਹੁਤ ਸਾਰੇ ਹੈ, ਮੈਂ ਨਾਮ ਕੀ ਲੈਣਾ, ਵੀ ਰੱਬ ਹੀ ਕੁਦਰਤ। ਅਸੀਂ ਜੀ ਕੁਦਰਤ ਨੂੰ ਮੰਨਦੇ, ਰੱਬ ਕੋਈ ਹੈ ਹੀ ਨਹੀਂ ਸੀ। ਉਹ ਕਹਿੰਦੇ ਅਸੀਂ ਮੰਨਦੇ ਕੁਦਰਤ ਨੂੰ ਰੱਬ, ਜਿਵੇਂ ਤੁਸੀਂ ਕਹਿਤਾ, ਮੈਨੂੰ ਤੇ ਲੱਗਦਾ, ਚਲੋ ਤੁਸੀਂ ਤਾਂ ਲੱਗਦਾ ਕਹਿਤਾ। ਬਹੁਤੇ ਤੇ ਕਥਾ ਕੀਰਤਨ ਵਾਲੇ ਕਈ ਵਾਰ ਕਹਿ ਦਿੰਦੇ ਸਾਨੂੰ ਤਾਂ ਯਕੀਨ ਹੀ ਆ ਵੀ ਕੁਦਰਤ ਹੀ ਰੱਬ ਆ। ਕੁਦਰਤ ਰੱਬ ਨਹੀਂ ਆ, ਉਹਦਾ ਹਿੱਸਾ। ਕੁਦਰਤ ਨੂੰ ਵੀ ਕੋਈ ਚਲਾਉਣ ਵਾਲਾ ਹੈ। ਹੁਣ ਦਿਮਾਗ ਕੱਲਾ ਕੀ ਆ, ਦਿਮਾਗ ਨੂੰ ਵੀ ਤਾਂ ਕੁਛ ਨਾ ਕੁਛ ਚਲਾਉਣ ਵਾਲਾ ਹੈ। ਜੇ ਖੂਨ ਦਿਲ ਭੇਜਦਾ, ਹੁਣ ਜੇ ਦਿਲ ਦਿਮਾਗ ਨੂੰ ਖੂਨ ਨਾ ਭੇਜੇ ਤੇ ਦਿਮਾਗ ਡੈਡ ਹੋ ਜਾਏ ਤੇ ਉਹਨੂੰ ਕਹਿੰਦੇ ਬੰਦਾ ਕੋਮਾ ਚ ਚਲੇ ਗਿਆ। ਜਦੋਂ ਜਿਹੜਾ ਖੂਨ ਚਲਾਉਂਦਾ ਤੇ ਖੂਨ ਆਪਣੇ ਆਪ ਚ ਕੁਛ ਨਹੀਂ, ਦਿਲ ਉਹਨੂੰ ਭੇਜਦਾ ਤੇ ਤਾਂ ਕਿਤੇ ਖੂਨ ਸਰੀਰ ਚ ਜਾਂਦਾ ਤੇ ਸਰੀਰ ਦੇ ਅੰਗ ਕੰਮ ਕਰਦੇ। ਦਿਲ ਆਪਣੇ ਆਪ ਚ ਕੱਖ ਨਹੀਂ, ਦਿਲ ਨੂੰ ਵੀ ਊਰਜਾ ਮੇਧਾ ਭੇਜਦਾ ਤਾਂ ਉਹ ਕੰਮ ਕਰਦੇ। ਯਾਨੀ ਕਹਿ ਲਓ ਵੀ ਸਾਰੇ ਜਿਹੜੇ ਨਾ ਇੱਕ ਦੂਜੇ ਨਾਲ ਜੁੜੇ ਹੀ ਆ ਤਾਰਾਂ। ਕੁਦਰਤ ਉਸ ਕਾਦਰ ਦੀ ਆ, ਕਹਿੰਦੇ ਕਾਦਰ ਦੀ ਕੁਦਰਤ। ਕੁਦਰਤ ਕਿਹਦੀ? ਉਸ ਕਾਦਰ ਦੀ। ਕਾਦਰ ਕੌਣ? ਪਰਵਰਦਗਾਰ, ਪਰਮਾਤਮਾ, ਗੋਪਾਲ, ਸ੍ਰਿਸ਼ਟੀ ਨੂੰ ਚਲਾਉਣ ਵਾਲਾ ਵੀ, ਸ੍ਰਿਸ਼ਟੀ ਚ ਸਾਰੀ ਕੁਦਰਤ ਵੀ ਆ ਜਾਂਦੀ। ਕੁਦਰਤ ਦੇ ਕਾਨੂੰਨ ਤਾਂ ਹੈ, ਉਹਦੇ ਕੋਲ ਪਾਵਰ ਤਾਂ ਹੈ ਦਿਮਾਗ ਵਾਂਗੂ ਸਾਰੀ, ਪਰ ਉਹੋ ਹੀ ਰੱਬ ਵਾ, ਇਹ ਗਲਤ ਵਾ। ਬਹੁਤੇ ਸਿਆਣੇ ਮੰਨ ਲੈਂਦੇ ਆ ਕੁਦਰਤ ਨੂੰ ਹੀ ਰੱਬ, ਪਰ ਕੁਦਰਤ ਰੱਬ ਨਹੀਂ। ਇਹ ਇੱਕ ਹੋਰ ਵੀ ਪਾਵਰ ਆ ਜਿਹੜੀ ਇਸ ਦਿਮਾਗ ਨੂੰ ਚਲਾ ਰਹੀ ਆ, ਉਹਨੂੰ ਰੱਬ ਕਹਿੰਦੇ, ਉਹਨੂੰ ਗਾਡ ਕਹਿੰਦੇ, ਉਹਨੂੰ ਗਾਡ ਜਿਹੜਾ ਤੁਸੀਂ ਪੁੱਛਿਆ। ਇਹ ਹੈ ਤਾਂ ਬੜੀ ਡੂੰਘੀ ਗੱਲ ਆ ਵੀ ਹੁਣ ਮੈਂ ਟਾਈਮ ਮਿਲ ਗਿਆ ਥੋੜ੍ਹਾ ਇਹਨੂੰ ਜ਼ਿਆਦਾ ਸਮਝਾਉਣ ਲਈ, ਸਮਾਂ ਜ਼ਿਆਦਾ ਚਾਹੀਦਾ। ਪਰ ਇਹਨਾਂ ਦਾ ਜਵਾਬ ਹੈ ਕਿ ਕੁਦਰਤ ਆਪਣੇ ਥਾਂ ਤੇ, ਰੱਬ ਆਪਣੀ ਥਾਂ ਤੇ। ਭਾਣੇ ਅੰਦਰ ਉਹ ਸਾਰੇ ਜੇ ਅਸੀਂ ਹਾਂ, ਕੁਦਰਤ ਵੀ ਉਸੇ ਭਾਣੇ ਅੰਦਰ, ਅਸੀਂ ਵੀ ਉਸੇ ਭਾਣੇ ਅੰਦਰ। ਇਹ ਸਾਰੇ ਜਵਾਬ ਸਾਨੂੰ ਗੁਰੂ ਦੀ ਬਾਣੀ ਦੇ ਵਿੱਚੋਂ ਮਿਲ ਜਾਣਗੇ। ਬੰਦਾ ਤੇ ਸ਼ਾਇਦ ਨਾ ਦੇ ਸਕੇ, ਕਿਉਂਕਿ ਜਿਹੜਾ ਕੁਦਰਤ ਨੂੰ ਰੱਬ ਮੰਨਦਾ ਆਪਣੇ ਥਾਂ ਤੇ, ਉਹ ਸੱਚਾ ਸਮਝਦਾ ਮੈਂ ਸੱਚਾ। ਜਿਹੜਾ ਕੋਈ ਨਹੀਂ ਮੰਨਦਾ ਉਹ ਆਪਣੇ ਥਾਂ ਤੇ, ਉਹ ਕਹਿੰਦਾ ਮੈਂ ਸੱਚਾ। ਪਰ ਜਵਾਬ ਸਾਨੂੰ ਗੁਰੂ ਤੋਂ ਮਿਲ ਜਾਣਗੇ ਜੇ ਅਸੀਂ ਉਹਨਾਂ ਨੂੰ ਪੁੱਛੀਏ। ਇਸ ਕਰਕੇ ਮਤਲਬ ਮੰਨਣਾ ਤੇ ਯਕੀਨਨ ਹੋਣਾ ਇਹਦੇ ਚ ਫਰਕ ਹੈ। ਕਹਿੰਦੇ ਜੀ ਬਾਕੀ ਗਾਣਾ ਸੁਣਾ ਦਿਓ, ਕਾਸ਼ ਕਿਤੇ ਉਹ ਬੀਤੇ ਲਮਹੇ ਮੋਗਾ। ਹਾਂਜੀ, ਬਾਹਰ ਜ਼ਰੂਰ ਸੁਣਾਵਾਂਗੇ ਗੀਤ, ਮਿਲ ਗਈ ਤੇ ਗੀਤ ਵਾਈ ਤਾਂ ਜੀ। ਹੁਣ ਇਹ ਪ੍ਰੋਗਰਾਮ ਦੀ ਸਮਾਪਤੀ ਆ, ਝੱਟ ਹੀ ਨਿਬੇੜ ਲੈਂਦੇ ਪ੍ਰੋਗਰਾਮ ਨੂੰ, ਸਮਾਂ ਹੀ ਤਾਂ ਜੀ ਝੱਟ ਹੋ ਜਾਂਦਾ, ਕੀ ਕਰੀਏ। ਤੇ ਹੁਣ ਆਪਾਂ ਕੱਲ ਨੂੰ ਤਾਂ ਜੀ ਫਿਰ ਮਿਲਾਂਗੇ, ਪ੍ਰੋਗਰਾਮ ਸੋਮਵਾਰ ਨੂੰ ਮਿਲਾਂਗੇ। ਹੁਣ ਇੰਨੀ ਕੁ ਹਾਜ਼ਰੀ ਸਾਡੀ ਕਬੂਲ ਕਰਿਓ। ਬਾਕੀ ਜੇ ਸਰੋਤਿਆਂ ਦੇ ਗੀਤ ਕੋਈ ਰਹਿ ਗਿਆ ਅਸੀਂ ਸੋਮਵਾਰ ਨੂੰ ਜ਼ਰੂਰ ਸੁਣਾਵਾਂਗੇ। ਸੋਮਵਾਰ ਨੂੰ ਕਵਾਲੀ ਵੀ, ਸੋਮਵਾਰ ਨੂੰ ਸੁਣਨ ਨੂੰ ਮਿਲੂਗੀ। ਹਾਂਜੀ, ਕਵਾਲੀ ਵੀ ਉਹਨਾਂ ਦੀ ਭਾਜੀ ਹੋਰਾਂ ਨੇ ਜਿਹੜੀ ਫਰਮਾਇਸ਼ ਕੀਤੀ ਹੋਵੇ, ਆਪਾਂ ਸੋਮਵਾਰ ਨੂੰ ਸੁਣਾਵਾਂਗੇ। ਮੌਲਵੀ ਹੈਦਰ ਸਾਹਿਬ ਦੀ, ਗੁਰਦੀਪ ਕੈਲੇ ਸਾਹਿਬ ਨੇ ਜਿਹੜੀ ਫਰਮਾਇਸ਼ ਕੀਤੀ, ਆਓ ਤੇਰਾ ਕੀ ਲੱਗਦਾ ਜੀ। ਤੇ ਬਾਕੀ ਜਿਹੜੇ ਗੀਤ ਜਾਂਦੇ ਜਾਂਦੇ ਜਿਹੜਾ ਆਪਾਂ ਸੁਣਾ, ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਆਖਰੀ ਅਪੀਲ, ਆਖਰੀ ਅਪੀਲ ਸਾਡੀ ਰੱਦ ਹੋ ਗਈ, ਅਮਨ ਗਿੱਲ ਸਾਹਿਬ ਨੇ ਜਿਹੜੀ ਫਰਮਾਇਸ਼ ਕੀਤੀ ਜੀ। ਤੇ ਆਪਣਾ ਖਿਆਲ ਰੱਖਿਓ ਪਿਆਰੇ ਦੋਸਤੋ, ਆਪਣਾ ਵੀਕਐਂਡ ਆਪ ਜੀ ਦਾ ਵਧੀਆ ਰਹੇ, ਇਹੀ ਅਰਦਾਸ ਕਰਨੇ। ਹੈਪੀ ਵੀਕਐਂਡ, ਹੈਪੀ ਹੈਪੀ ਸਾਡਾ ਵੀਕਐਂਡ ਦਾ, ਤੁਹਾਡੇ ਹੈਪੀ ਨੂੰ ਵੀਕਐਂਡ ਕਹਿੰਦੇ। ਚਲੀਏ ਫਿਰ ਤਾਂ ਜੀ, ਚਲੋ ਤੁਸੀਂ ਤੇ ਅੱਗੇ ਕਾਲੇ, ਤੁਸੀਂ ਤਾਂ ਕਹਿੰਦੇ ਆ ਵੀ ਆ ਕੇ ਬਹਿ ਕੇ ਤਾਂ ਮੁੜੀਏ ਤੇ ਬਸ ਬੋਲੀਏ ਕੱਖ ਨਾ। ਚਲੋ ਚਲੀਏ ਫਿਰ, ਸੋਮਵਾਰ ਨੂੰ ਭਾਈ ਅਸੀਂ ਫਿਰ ਮਿਲਦੇ ਹਾਂ, ਤਿਆਰ ਰੱਖੋ।
ਦੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਗਲੀ ਸਰਹੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਹਾਏ ਸਾਨੂੰ ਦੇਖ ਕਾ ਤੋਂ ਬੂਆ ਫੇੜਿਆ ਨੈਣਾ ਦੇ ਮੁਕੱਦਮੇ ਨੂੰ ਆਪ ਛੇੜਿਆ ਅੱਜ ਸਾਨੂੰ ਦੇਖ ਕਾ ਤੋਂ ਬੂਆ ਫੇੜਿਆ ਸਾਡੇ ਨਾਲ ਵਧੀਕੀ ਜ਼ਰਾ ਵੱਧ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਹਾਏ ਗਮਾਂ ਵਾਲੀ ਗੱਠੜੀ ਤਾਂ ਲੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਖੋਰੇ ਕਾ ਤੋਂ ਤਕਰਾਰ ਦਿਸਿਆ ਜਿਨ੍ਹਾਂ ਅੱਖਾਂ ਵਿੱਚ ਸੀ ਪਿਆਰ ਦਿਸਿਆ ਅੱਜ ਖੋਰੇ ਕਾ ਤੋਂ ਤਕਰਾਰ ਦਿਸਿਆ ਸਾਡੀ ਤਾਂ ਉਮੀਦ ਅੱਧੋ ਅੱਧ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਹਾਏ ਖੋਰੇ ਬੂਹੇ ਓਲੇ ਖੜੀ ਸੋਚਦੀ ਹੋ ਸ਼ਾਇਦ ਸਰਤਾਜ ਤੈਨੂੰ ਲੋਚਦੀ ਹੋ ਸਰਤਾਜ ਤੈਨੂੰ ਲੋਚਦੀ ਹੋ ਵੇਖ ਲੋ ਉਮੀਦ ਫੇਰ ਸੱਦ ਹੋ ਗਈ ਜੇ ਚੁੱਪ ਕਿੱਦਾਂ ਬੈਠੀ ਐ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀ ਚੁੱਪ ਚੁੱਪ ਕਿੱਦਾਂ ਬੈਠ ਬੈਠ ਚੁੱਪ ਕਿੱਦਾਂ ਬੈਠੀ ਇਹ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀ ਇਹ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ
ਬਣਾਏ ਜੱਟ ਨੇ ਲੋੜ ਪੈਣ ਤੇ ਜੋ ਜਾਨਵਰ ਦੇ
ਖੱਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
White Hill Studios ਲੈਕੇ ਆਏ ਨੇ
ਸੌਗਮ ਸੌਗੜੀ।
ਤੁਸੀਂ ਮੇਰੀ ਛੋਟੀ ਭੈਣ ਕਿੰਨਾ ਨਾਲ ਦੂਜਾ ਵਿਆਹ ਕਰ
ਯਾਰ। ਉਹ ਮੇਰੀ ਸਾਲੀ ਆ, ਮੈਂ ਉਹਨੂੰ ਕਦੇ ਉਹਨਾਂ ਦੇ ਨਾਲ ਵੇਖੇ ਨੀਗਾ।
ਕੋਈ ਗੱਲ ਨਹੀਂ, ਹੁਣ ਦੇਖ ਲਓ।
ਸਟਾਰਿੰਗ ਐਨੀ ਵਿਰਕ, ਸਰਗੁਣ ਮਹਿਤਾ ਐਂਡ ਨਿਮਰਤ ਖਹਿਰਾ।
ਸੌਗਣ ਸੌਗਣ ਛੱਪਣੀ ਚ ਪਾਣੀ ਲਾ ਗੰਡਮ ਗੁਮਾਰ ਤੂੰ।
ਸਿਲਸਿਲਾ ਦੋ ਭੈਣਾਂ ਦੇ ਪਿਆਰਾਂ ਦਾ,
ਸੌਗਮ ਸੌਗੜੀ ਬਣਨ ਦੇ ਟਕਰਾਰਾਂ
ਦਾ, ਮਾਹੀ ਨਾਲ ਰੁੱਸਣ ਤੇ ਮਨਾਉਣ ਦਾ।
ਜੇ ਮੈਂ ਆਪਦੀ ਆਈ ਤੇ ਆ ਗਈ ਨਾ, ਥੋੜੀਆਂ ਗੁੱਧਣੀਆਂ ਘਵਾ ਦੂੰਗੀ ਮੈਂ।
ਟਿਕ ਜਾ ਈ ਵੱਡੀ ਗੁੱਤਾ ਘਮਾਉਣ ਵਾਲੀ, ਮੈਂ ਪੈਰੀ ਹੱਥ ਲਾ ਕੇ ਚੱਕ ਵੀ ਲੈਣੀ ਓ।
13 ਮਈ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-941-180।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।